ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात नाल मैं सुखप्रीत तुहानू सब नू सद्दा दिन्नी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां ਲੋ ਜੀ ਬੁੱਧਵਾਰ ਹਫਤੇ ਦਾ ਵਿਚਕਾਰਲਾ ਦਿਨ ਸੋ ਬੁੱਧਵਾਰ ਦੀ ਸਵੇਰ ਹਰਮਨ ਰੇਡੀਓ ਤੇ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਪਾਉਣੀਆਂ ਬਾਤਾਂ ਆਪਣੇ ਦਿਲ ਦੀਆਂ ਤੁਹਾਡੇ ਸਾਰਿਆਂ ਦੇ ਨਾਲ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਗੁੱਡ ਮਾਰਨਿੰਗ ਉਮੀਦ ਤੇ ਅਰਦਾਸ ਕੇ ਸਾਰੇ ਰਾਜੀ ਖੁਸ਼ੀ ਹੋਵੋਗੇ ਤੁਸੀਂ ਆਪਣੇ ਘਰ ਪਰਿਵਾਰਾਂ ਦੇ ਵਿੱਚ ਦੁਨੀਆ ਦੇ ਜਿਸ ਕਿਸੇ ਕੋਨੇ ਚੋ ਵੀ ਤੁਸੀਂ ਇਸ ਵੇਲੇ ਹਰਮਨ ਰੇਡੀਓ ਨਾਲ ਜੁੜੇ ਹੋਏ ਹੋ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਸੋ ਲਹਿਰਾਂ ਹੁੰਦੀਆਂ ਜੀ ਸਾਡੇ ਦਿਲਾਂ ਦੀਆਂ ਸਾਡੇ ਜਜ਼ਬਾਤਾਂ ਦੀਆਂ ਸਾਡੇ ਵਿਚਾਰਾਂ ਦੀਆਂ ਸਾਡੇ ਯਾਦਾਂ ਦੀਆਂ ਸਾਡੇ ਅੱਜ ਦੀਆਂ ਆਉਣ ਵਾਲੇ ਕੱਲ ਦੀਆਂ ਤੇ ਬੁੱਧਵਾਰ ਦੀ ਸਵੇਰ ਨੂੰ ਯਾਦਾਂ ਹੁੰਦੀਆਂ ਬਹੁਤੀਆਂ ਸਾਡੇ ਬੀਤੇ ਹੋਏ ਕੱਲ ਦੀਆਂ ਸਾਡੇ ਯਾਦਾਂ ਦੀਆਂ ਸੋ ਆਓ ਅੱਜ ਫਿਰ ਯਾਦਾਂ ਦੀ ਬੇੜੀ ਪਾਉਂਦੇ ਹਾਂ ਲਹਿਰਾਂ ਦੇ ਉੱਤੇ ਤੇ ਚੱਲਦੇ ਹਾਂ ਆਪਣੇ ਪੰਜਾਬ ਪਰ ਉਸ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੋ ਹਰ ਬੁੱਧਵਾਰ ਦੀ ਸਵੇਰ ਇਸ ਸਫ਼ਰ ਤੇ ਮੇਰੇ ਸਾਥੀ ਬਣਦੇ ਹੋ ਤੇ ਮੈਂ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕਰ ਲੈਂਦੀ ਹਾਂ ਤੇ ਤੁਹਾਡੀਆਂ ਸੁਣ ਲੈਂਦੀ ਹਾਂ ਤੇ ਧੰਨਵਾਦ ਕਰਨਾ ਬਣਦਾ ਸਰਬਜੀਤ ਭਾਜੀ ਦਾ ਵੀ ਜੋ ਇੰਨੇ ਇਸ ਵਕਤ ਤੇ ਪਟਿਆਲੇ ਸਟੂਡੀਓ ਉੱਠ ਕੇ ਤਾਰਾਂ ਜੋੜਦੇ ਆ ਤੇ ਮੇਰੀ ਆਵਾਜ਼ ਤੁਹਾਡੇ ਤੱਕ ਤੇ ਤੁਹਾਡੇ ਸੁਨੇਹੇ ਤੁਹਾਡੇ ਵਿਚਾਰ ਜਿਹੜੇ ਮੇਰੇ ਤੱਕ ਪਹੁੰਚ ਰਹੇ ਆ ਸੋ ਸਰਬਜੀਤ ਭਾਜੀ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਚਲੋ ਧੰਨਵਾਦ ਕਰਦੇ ਹਾਂ ਸੱਚੇ ਪਿਤਾ ਪਰਮਾਤਮਾ ਦਾ ਜਿਹਦੇ ਕਰਕੇ ਅੱਜ ਦੀ ਸਵੇਰ ਦੇਖੀ ਹੈ ਜਿਹਦੇ ਕਰਕੇ ਇਹ ਸਾਹ ਚੱਲ ਰਹੇ ਆ ਜਿਹਦੇ ਕਰਕੇ ਇੰਨੀ ਕੁ ਮਾਪੇ ਆ ਕਿ ਅਸੀਂ 2-4 ਗੱਲਾਂ ਆਪਸ ਦੇ ਵਿੱਚ ਬੈਠ ਕੇ ਕਰ ਸਕਦੇ ਹਾਂ ਜਾਂ ਜ਼ਿੰਦਗੀ ਦੀ ਹਰ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਜੋ ਵੀ ਨਿਆਮਤਾਂ ਸਾਡੀ ਜ਼ਿੰਦਗੀ ਦੇ ਵਿੱਚ ਨੇ ਮੈਂ ਮੰਨਦੀ ਹਾਂ ਕਿ ਉਸ ਅਕਾਲ ਪੁਰਖ ਉਸ ਪਰਮਾਤਮਾ ਦੀ ਹੀ ਦੇਣ ਹੈ ਸੋ ਜੇ ਅੱਜ ਸਵੇਰੇ ਉੱਠ ਕੇ ਪ੍ਰੋਗਰਾਮ ਕਰਨਾ ਸ਼ੁਰੂ ਕੀਤਾ ਤਾਂ ਇਹਦੇ ਵਿੱਚ ਵੀ ਉਹਦੀ ਹੀ ਦੇਣਾ ਹੈ ਨਾ ਸੋ ਆਓ ਇੱਕ ਵਾਰੀ ਆਪਣੇ ਆਲੇ ਦੁਆਲੇ ਨਜ਼ਰ ਮਾਰੀਏ ਪਰਮਾਤਮਾ ਦੀਆਂ ਬਖਸ਼ੀਆਂ ਬੇਅੰਤ ਨਿਆਮਤਾਂ ਜਿਹੜੀਆਂ ਉਹਨਾਂ ਦਾ ਸ਼ੁਕਰਾਨਾ ਕਰੀਏ ਜੋ ਕੋਲ ਹੈ ਉਹਨੂੰ ਜੀ ਭਰ ਕੇ ਜੀਏ ਔਰ ਜੋ ਨਹੀਂ ਹੈ ਉਹਨੂੰ ਪਾਉਣ ਦੇ ਲਈ ਤੁਰਦੇ ਰਹੀਏ ਮਿਹਨਤ ਕਰਦੇ ਰਹੀਏ ਹੈ ਨਾ ਸੋ ਆਓ ਇੱਕ ਵਾਰੀ ਸਰਬੰਧ ਦੇ ਭਲੇ ਦੀ ਅਰਦਾਸ ਨਾਲ ਤੇ ਸਾਡੀਆਂ ਸਾਰੇ ਸ਼ੁਕਰਾਨੇ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਹਾਂ ਪਰ ਉਸੇ ਤੋਂ ਪਹਿਲਾਂ ਜੀ ਹਾਂ ਜੀ ਹਾਂ ਜੀ ਹਾਂ ਚਿਹਰੇ ਤੇ ਇੱਕ ਸਮਾਈਲ ਲੈ ਕੇ ਆਉਣੇ ਅਸੀਂ ਜ਼ਰੂਰ ਸਾਰਿਆਂ ਨੇ। ਸੋ ਆ ਗਈ ਜੀ ਸਾਰਿਆਂ ਦੇ ਚਿਹਰੇ ਤੇ ਸਮਾਈਲ। ਸੋ ਆਓ ਖਿੜੇ ਮੱਥੇ ਅੱਜ ਦੀ ਸਵੇਰ ਨੂੰ ਅਸੀਂ ਗਲ ਲਾਉਂਦੇ ਹਾਂ ਔਰ ਨਾਲ ਹੀ ਪਰਮਾਤਮਾ ਨੂੰ ਯਾਦ ਕਰਦੇ ਹਾਂ। ਸੋ ਆਓ ਹਸੂ ਹਸੂ ਚਿਹਰਿਆਂ ਦੇ ਨਾਲ ਗੁਰਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਚੜ੍ਹਦੀ ਕਲਾ ਵਿੱਚ ਜੀ ਸਾਰੇ ਬਿਲਕੁਲ ਜਦੋਂ ਚਿਹਰੇ ਤੇ ਸਮਾਈਲ ਆ ਜਾਵੇ ਤੇ ਦਿਲ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਆ ਜਾਵੇ ਤੇ ਆਪਣੇ ਆਪ ਚੜ੍ਹਦੀ ਕਲਾ ਵੱਲ ਹੋ ਤੁਰਦੇ ਹਾਂ ਅਸੀਂ, ਹੈਨਾ। ਸੋ ਚੜ੍ਹਦੀਆਂ ਕਲਾ ਦੇ ਵਿੱਚ ਹੀ ਰਹਿਣਾ ਜਿਹੜਾ ਉਹ ਸਭ ਤੋਂ ਵੱਡੀ ਗੱਲ ਹੁੰਦੀ ਆ। ਅੱਜ ਤੱਕ ਅਸੀਂ ਬੀ ਪੋਜ਼ਿਟਿਵ ਸਭ ਨੂੰ ਕਹਿੰਦੇ ਹਾਂ, ਪਰ ਬਿਲਕੁਲ ਸਹੀ ਗੱਲ ਆ। ਅੱਜ ਕੱਲ ਅਸੀਂ ਸਿਰਫ ਕਹਿੰਦੇ ਹਾਂ, ਆਪਣੇ ਬਜ਼ੁਰਗਾਂ ਨੂੰ ਅਸੀਂ ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਦੇਖਿਆ ਹੋਇਆ ਹੈ। ਸੋ ਅੱਜ ਦੀ ਸਵੇਰ ਅਸੀਂ ਉਹਨਾਂ ਬਜ਼ੁਰਗਾਂ ਨੂੰ ਯਾਦ ਕਰਦੇ ਹੁੰਦੇ ਹਾਂ, ਉਹਨਾਂ ਦੀਆਂ ਜ਼ਿੰਦਗੀ ਦੇ ਵਿੱਚ ਜਿੰਨੀਆਂ ਕੁ ਵੀ ਚੰਗਿਆਈਆਂ ਉਹਨਾਂ ਦੇ ਸੀਗੀਆਂ, ਜੋ ਸੰਸਕਾਰ ਅਸੀਂ ਉਹਨਾਂ ਦੇ ਵਿੱਚੋਂ ਲਏ ਆ, ਉਹਨਾਂ ਨੂੰ ਯਾਦ ਕਰਦੇ ਰਹੀਦਾ, ਤਾਂ ਕਿ ਕਿਤੇ ਆਪਣੀ ਧਰਤੀ, ਆਪਣੇ ਪਿੰਡ, ਆਪਣਾ ਪੰਜਾਬ ਛੱਡ ਕੇ ਉਹਨਾਂ ਚੀਜ਼ਾਂ ਨੂੰ ਨਾ ਭੁੱਲ ਜਾਈਏ ਜੋ ਸਾਡੀ ਐਕਚੁਅਲ ਚ ਸਟਰੈਂਥ ਆ, ਹੈ ਨਾ, ਸਾਡੀਆਂ ਉਹ ਕਦਰਾਂ ਕੀਮਤਾਂ, ਸਾਡੇ ਸੰਸਕਾਰ, ਸਾਡੇ ਬਜ਼ੁਰਗ। ਜੀ ਹਾਂ, ਇਹ ਸਾਡੀ ਜ਼ਿੰਦਗੀ ਦਾ ਸਰਮਾਇਆ। ਸੋ ਬੁੱਧਵਾਰ ਦੀ ਸਵੇਰ ਅੱਜ ਆਸਟ੍ਰੇਲੀਆ ਦੇ ਵਿੱਚ ਚੜ੍ਹ ਗਈ ਹੈ ਜੀ। ਬਹੁਤ ਸੋਹਣਾ ਜਿਹਾ ਕਹਿ ਲੋ ਮੌਸਮ, ਹਰ ਮੌਸਮ ਹੀ ਸੋਹਣਾ ਹੁੰਦਾ, ਪਰ ਆਸਟ੍ਰੇਲੀਆ ਦੇ ਵਿੱਚ ਹੁਣ ਆਫੀਸ਼ੀਅਲੀ ਜਿਹੜਾ ਆਟਮ ਸੀਜ਼ਨ ਜਿਹੜਾ ਸ਼ੁਰੂ ਹੋ ਗਿਆ, ਪਤਝੜ ਦੀ ਜਿਹੜੀ ਰੁੱਤ ਹੈ ਉਹ ਇੱਥੇ ਸ਼ੁਰੂ ਹੋ ਚੁੱਕੀ ਹੈ, ਔਰ ਉਹ ਪਤਝੜ ਦੀ ਜਿਹੜੀ ਦਿਸਣੀ ਵੀ ਸ਼ੁਰੂ ਹੋ ਗਈ ਹੈ। ਪੱਤੇ ਹੌਲੀ ਹੌਲੀ ਡਿੱਗਣੇ ਸ਼ੁਰੂ ਹੋ ਚੁੱਕੇ ਆ ਦਰਖਤਾਂ ਦੇ ਉੱਤੋਂ। ਮੌਸਮ ਨੇ ਵੀ ਕਰਵਟ ਬਦਲ ਲਈ ਆ, ਹਲਕੀ ਹਲਕੀ ਠੰਡਕ ਸਵੇਰੇ ਸ਼ਾਮ ਦੀ ਹੁੰਦੀ ਆ ਮੌਸਮ ਦੇ ਵਿੱਚ। ਤੇ ਟਾਈਮ ਦੀ ਜੇ ਮੈਂ ਗੱਲ ਕਰਾਂ ਤੇ ਇਸ ਵੇਲੇ 7:36 ਹੋ ਚੁੱਕੇ ਆ ਜੀ ਐਡੀਲੇਡੀਆਂ ਘੜੀਆਂ ਦੇ ਉੱਤੇ। ਤੇ ਜੇ ਆਸਟ੍ਰੇਲੀਆ ਸਿਡਨੀ ਦੀ ਗੱਲ ਕਰਾਂ ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:07 ਹੋ ਚੁੱਕੇ ਆ ਆਸਟ੍ਰੇਲੀਆ ਦੇ ਵਿੱਚ। ਤੇ ਪਰਥ ਦੇ ਵਿੱਚ ਟਾਈਮ ਅਜੇ ਤੱਕ ਜਿਹੜਾ ਉਹ 5:07 ਸਵੇਰ ਦੇ ਹੋਏ ਆ। ਤੇ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿੱਚ 10:07 ਹੋ ਚੁੱਕੇ ਆ, ਜਿੱਥੇ ਪੰਜਾਬ ਦੀਆਂ ਘੜੀਆਂ ਇਸ ਵੇਲੇ ਅਜੇ ਤੱਕ 2:37 ਦਿਖਾ ਰਹੀਆਂ ਬੁੱਧਵਾਰ ਦੀ ਸਵੇਰ ਦੀ। ਤੇ ਪੱਛਮੀ ਦੇਸ਼ ਤੇ ਯੂਰਪ ਦੀਆਂ ਗਲੀਆਂ ਦੇ ਵਿੱਚ ਅਜੇ ਤੱਕ ਮੰਗਲਵਾਰ ਦੀ ਜਿਹੜੀ ਆ ਦੁਪਹਿਰ ਉਹ ਤੇ ਰਾਤ ਜਿਹੜੀ ਆ ਉਹ ਚੱਲ ਰਹੀ ਹੈ। ਤੇ ਤਰੀਕ ਅੱਜ ਹੋ ਗਈ ਹੈ 3 March 2021। ਸੋ ਲਓ ਜੀ, ਜਿਸ ਵੀ ਸਮੇਂ ਨੂੰ, ਜਿਸ ਵੀ ਮੌਸਮ ਨੂੰ, ਦਿਨ ਦੇ ਜਿਸ ਵੀ ਪਹਿਰ ਨੂੰ ਤੁਸੀਂ ਮਾਣ ਰਹੇ ਹੋ, ਆਓ ਇੱਕ ਵਾਰੀ ਪਰਮਾਤਮਾ ਦੀਆਂ ਬਖਸ਼ੀਆਂ ਰਹਿਮਤਾਂ ਨੂੰ ਯਾਦ ਕਰਦੇ ਹਾਂ ਤੇ ਨਾਲ ਹੀ ਸੁਣਦੇ ਹਾਂ ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਇਹ ਗੀਤ ਜੀ।
ਪਾਣੀ ਉੱਚਿਆਂ ਵੱਲ ਵੀ ਵਗਦੇ ਨੇ, ਉਹ ਝੂਠਦੀਆਂ ਉਹ 100-100 ਸੱਟਾਂ, ਝੂਠਦੀਆਂ ਉਹ 100-100 ਸੱਟਾਂ, ਪਰ ਸੱਚ ਦੀ ਝੂਟ ਕਰਾਰੀ ਹੈ, ਮੇਰੀ ਮਿਹਨਤ ਜਾਰੀ ਹੈ, ਤੇਰੀ ਰਹਿਮਤ ਸਾਰੀ ਹੈ, ਮੇਰੀ ਮਿਹਨਤ ਜਾਰੀ ਹੈ, ਤੇਰੀ ਰਹਿਮਤ ਸਾਰੀ ਹੈ।
ਉਸੇ ਤਰ੍ਹਾਂ ਸੇਮ ਜੱਸਰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟਿਆ ਰਹਿਮਤ ਤੇ ਰਹਿਮਤਾਂ ਉਸ ਪਰਮਾਤਮਾ ਦੀਆਂ ਬਿਲਕੁਲ ਸਾਡੇ ਤੇ ਚੱਲਦੀਆਂ ਰਹਿੰਦੀਆਂ ਦੇਣ ਦਾ ਦੇ ਲੈਂਦੇ ਥੱਕ ਪਾਏ ਗੱਲ ਹੈ ਨਾ ਅਸੀਂ ਮੰਗਦੇ ਰਹਿੰਦੇ ਹਾਂ ਲੈਂਦੇ ਰਹਿੰਦੇ ਹਾਂ ਲੈਂਦੇ ਰਹਿੰਦੇ ਹਾਂ ਪਰ ਉਹ ਦੇਣ ਵਾਲਾ ਜਿਹੜਾ ਉਹ ਕਦੀ ਨੀ ਥੱਕਦਾ ਦਿੰਦਾ ਰਹਿੰਦਾ ਦਿੰਦਾ ਰਹਿੰਦਾ ਸੋ ਚਲੋ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨਰਿੰਦਰ ਰਾਠੌਰ ਤੇ ਹਰਨੇਕ ਸਿੰਘ ਹੁਣਾਂ ਨੇ ਸਾਂਝ ਬਣਾਈ ਹੈ ਨਰਿੰਦਰ ਰਾਠੌਰ ਹੁਣਾਂ ਨੇ ਮੈਸੇਜ ਕੀਤਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਸਰਬਜੀਤ ਭਾਜੀ ਦੇ ਸਾਰੇ ਪਰਿਵਾਰ ਨੂੰ ਫਤਿਹ ਬਹੁਤ ਬਹੁਤ ਸਵਾਗਤ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਰਿੰਦਰ ਕੀ ਹਾਲ ਚਾਲ ਹੈ ਤੇ ਹਰਨੇਕ ਸਿੰਘ ਬੈਂਸ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਜੀ ਤੇ ਅੱਜ ਜਿਹੜੀਆਂ ਅਸੀਂ ਗੱਲਾਂ ਬਾਤਾਂ ਕਰਨੀਆਂ ਉਹਦੇ ਲਈ ਬਿਲਕੁਲ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਜਿਨ੍ਹਾਂ ਨੇ ਅੱਜ ਸਾਨੂੰ ਫਸਟ ਟਾਈਮ ਪ੍ਰੋਗਰਾਮ ਸੁਣ ਰਹੇ ਆ ਉਹਨਾਂ ਨੂੰ ਦੱਸਣਾ ਕਿ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਉਹ ਪ੍ਰੋਗਰਾਮ ਦੇ ਵਿੱਚ ਸਾਂਝੇ ਕਰ ਸਕਦੇ ਹੋ ਆਪਣੀਆਂ ਯਾਦਾਂ ਜਿਹੜੀਆਂ ਅੱਜ ਬੁੱਧਵਾਰ ਦੇ ਪ੍ਰੋਗਰਾਮ ਤੇ ਸਭ ਤੋਂ ਖੂਬਸੂਰਤ ਚੀਜ਼ ਜਿਹੜੀ ਹੁੰਦੀ ਆ ਉਹ ਸਾਡੀਆਂ ਯਾਦਾਂ ਹੁੰਦੀਆਂ ਬਚਪਨ ਦੀਆਂ ਉਹ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਤੇ ਬਿਲਕੁਲ ਸਾਡੇ ਨਾਲ ਤੁਸੀਂ ਈਮੇਲ ਤੇ ਟੈਲੀਗ੍ਰਾਮ ਰਾਹੀਂ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਜਾਂ ਫਿਰ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਰਿਕੁਐਸਟ ਹੈ @harmanradio.com ਇਹ ਈਮੇਲ ਦਾ ਐਡਰੈਸ ਹੈ ਜੀ ਸਾਡਾ ਇਹਦੇ ਰਾਹੀਂ ਈਮੇਲ ਕਰ ਸਕਦੇ ਹੋ ਤੁਸੀਂ ਤੇ @harmanradio ਤੇ ਤੁਸੀਂ ਟੈਲੀਗ੍ਰਾਮ ਰਾਹੀਂ ਸਾਨੂੰ ਆਪਣੇ ਮੈਸੇਜਸ ਜਿਹੜੇ ਆ ਕੋਈ ਵੀ ਵੋਇਸ ਮੈਸੇਜਸ ਜਾਂ ਫੋਟੋ ਮੈਸੇਜਸ ਜਾਂ ਤੁਸੀਂ ਮੈਸੇਜ ਭੇਜਣਾ ਚਾਹੁੰਦੇ ਹੋ ਤੇ ਉਹ ਭੇਜ ਸਕਦੇ ਹੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਹਾਂਜੀ ਬਿਲਕੁਲ ਬਿਲਕੁਲ ਇਹੀ ਨੰਬਰ ਹੈ ਮੈਨੂੰ ਪਤਾ ਤੁਹਾਨੂੰ ਯਾਦ ਹੋ ਗਿਆ ਹੋਇਆ ਜੀ ਹਾਂ 02-85-99-28-11 ਬਿਲਕੁਲ 02-85-99-28-11 ਇਹਦੇ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਤੇ ਆਪਣੇ ਜਜ਼ਬਾਤ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸੋ ਅੱਜ ਦੇ ਪ੍ਰੋਗਰਾਮ ਦੇ ਲਈ ਮੈਂ ਕੋਈ ਖਾਸ ਯਾਦਾਂ ਨਹੀਂ ਲੈ ਕੇ ਆਈ ਪਿਛਲੀ ਵਾਰੀ ਅਸੀਂ ਯਾਦਾਂ ਸਾਂਝੀਆਂ ਕੀਤੀਆਂ ਸੀ ਦੂਰਦਰਸ਼ਨ ਦੀਆਂ ਵੈਸੇ ਤੇ ਬੜਾ ਮਜ਼ਾ ਆ ਰਿਹਾ ਸੀਗਾ ਪਰ ਗੱਲਾਂ ਕਰਦੇ ਕਰਦੇ ਸਾਡੇ ਕੋਲ ਟਾਈਮ ਜਿਹੜਾ ਉਹ ਥੁੜ ਜਾਂਦਾ 2 ਘੰਟੇ ਘੱਟ ਪੈ ਜਾਂਦੇ ਆ ਸਾਡੀਆਂ ਯਾਦਾਂ ਜਦੋਂ ਅਸੀਂ ਕੋਈ ਟੌਪਿਕ ਸ਼ੁਰੂ ਕਰਦੇ ਆ ਹੈ ਨਾ ਔਰ ਬੜਾ ਮਜ਼ਾ ਆਇਆ ਸੱਚੀ ਪਿਛਲੀ ਵਾਰੀ ਮੈਨੂੰ ਆਪ ਤੁਹਾਡੇ ਨਾਲ ਉਹ ਯਾਦਾਂ ਸਾਂਝੀਆਂ ਕਰਕੇ ਔਰ ਬੜੇ ਹਜੇ ਤੱਕ ਕਲਿਪਸ ਕੱਢੇ ਹੋਏ ਸੀ ਚਾਹੇ ਉਹ ਟਾਈਟਲ ਮਿਊਜ਼ਿਕ ਸੀ ਕਿਸੇ ਦੇ ਜਾਂ ਕੋਈ ਹੋਰ ਐਡ ਸੀਗੀਆਂ ਜਿਹੜੀਆਂ ਸਾਡੇ ਜ਼ਹਿਨ ਚ ਅਜੇ ਤੱਕ ਵੀ ਚੱਲਦੀਆਂ ਆ ਜਿਹੜੀਆਂ ਅਸੀਂ ਦੂਰਦਰਸ਼ਨ ਤੇ ਦੇਖੀਆਂ ਸੁਣੀਆਂ ਹੋਈਆਂ ਸੀਗੀਆਂ ਪਰ ਪੂਰਾ ਪ੍ਰੋਗਰਾਮ ਜਿਹੜਾ ਉਹ ਨਹੀਂ ਚਲਾ ਸਕੀ ਪਰ ਫਿਰ ਵੀ ਅਸੀਂ ਕਾਫੀ ਯਾਦਾਂ ਜਿਹੜੀਆਂ ਕਵਰ ਕਰ ਲਈਆਂ ਸੀਗੀਆਂ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹਦੇ ਵਿੱਚ ਕੁਝ ਮਿਲੀਆਂ ਜੁਲੀਆਂ ਯਾਦਾਂ ਜਿਹੜੀਆਂ ਉਹ ਵੀ ਸਾਂਝੀਆਂ ਕਰੂੰਗੀ ਕਿਉਂਕਿ ਕਈ ਵਾਰੀ ਅਸੀਂ ਇੱਕ ਟੌਪਿਕ ਲੈ ਲੈਂਦੇ ਹਾਂ ਉਹਦੇ ਤੇ ਗੱਲ ਕਰਦੇ ਹਾਂ ਪਰ ਕੁਝ ਹੋਰ ਗੱਲਾਂ ਤੁਹਾਡੇ ਸਾਰਿਆਂ ਦੀਆਂ ਯਾਦਾਂ ਜਿਹੜੀਆਂ ਹਨਾ ਉਸ ਟੌਪਿਕ ਨਾਲ ਸ਼ਾਇਦ ਰਿਲੇਟ ਨਹੀਂ ਕਰਦੀਆਂ ਹੁੰਦੀਆਂ ਇਸ ਕਰਕੇ ਸ਼ਾਇਦ ਤੁਸੀਂ ਚੱਕ ਜਾਂਦੇ ਹਾਂ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਜਾਂ ਮੈਸੇਜ ਕਰਨ ਦੇ ਲਈ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਖੁੱਲ੍ਹਾ ਰੱਖਿਆ ਹੋਇਆ ਜਿਹਨੂੰ ਜੋ ਵੀ ਯਾਦ ਆਉਂਦੀ ਹੈ ਆਪਣੇ ਬਚਪਨ ਦੀ ਅੱਜ ਤੁਸੀਂ ਮੇਰੇ ਨਾਲ ਸਾਂਝੀ ਕਰਨੀ ਹੈ ਠੀਕ ਹੈ ਚਾਹੇ ਜੀ ਉਹ ਯਾਦ ਹੋਵੇ ਤੁਹਾਡੇ ਸਕੂਲ ਜਾਣ ਦੀ ਚਾਹੇ ਯਾਦ ਹੋਵੇ ਟੀਚਰਸ ਤੋਂ ਕੁੱਟ ਖਾਣ ਦੀ ਚਾਹੇ ਉਹ ਮਾਂ ਦੇ ਪਿਆਰ ਦੀ ਹੋਵੇ ਚਾਹੇ ਪਿਓ ਦੀਆਂ ਘੋਲੀਆਂ ਦੀ ਹੋਵੇ ਚਾਹੇ ਚੌਂਕੇ 'ਚ ਬਲਦੇ ਚੁੱਲ੍ਹੇ ਦੀ ਹੋਵੇ ਚਾਹੇ ਉਹ ਸਾਗ ਤੇ ਮੱਕੀ ਦੀ ਰੋਟੀ ਦੀ ਹੋਵੇ ਚਾਹੇ ਯਾਰਾਂ ਮੇਲਿਆਂ ਦੇ ਨਾਲ ਗਲੀਆਂ 'ਚ ਦੜੰਗੇ ਲਾਉਣ ਦੀ ਹੋਵੇ ਚਾਹੇ ਖੇਡੀਆਂ ਖੇਡਾਂ ਦੀ ਹੋਵੇ ਹਨਾ ਚਾਹੇ ਉਹ ਖਾਧੇ ਵਿਆਹਾਂ ਦੀ ਹੋਵੇ ਜਾਂ ਦੇਖੇ ਮੇਲੇ ਤਿਉਹਾਰਾਂ ਦੀ ਹੋਵੇ ਜਾਂ ਫਿਰ ਗੱਲ ਹੋਵੇ ਜੀ ਐਵੀਂ ਕੋਈ ਜੋ ਸਾਡੇ ਦਿਲ ਦੇ ਬਹੁਤ ਕਰੀਬ ਹੈ ਸੋ ਕੋਈ ਵੀ ਯਾਦ ਕੋਈ ਵੀ ਇਹੋ ਜਿਹੀ ਗੱਲ ਜਿਹੜੀ ਤੁਹਾਨੂੰ ਅਜੇ ਵੀ ਆਪਣੇ ਬਚਪਨ ਦੀ ਯਾਦ ਹੈ ਔਰ ਜਿਹਨੂੰ ਯਾਦ ਕਰਕੇ ਤੁਸੀਂ ਖਿੜ ਵੀ ਜਾਂਦੇ ਹੋ ਤੇ ਤੁਹਾਡੀਆਂ ਅੱਖਾਂ ਨਮ ਵੀ ਹੋ ਜਾਂਦੀਆਂ ਉਹ ਕੋਈ ਵੀ ਯਾਦ ਜਿਹੜੀ ਹੈ ਉਹ ਤੁਸੀਂ ਸਾਂਝੀ ਕਰ ਸਕਦੇ ਹੋ ਔਰ ਇੱਕ ਗੱਲ ਮੈਂ ਤੁਹਾਨੂੰ ਗਰੰਟੀ ਦਿੰਦੀ ਹਾਂ ਕਿ ਇਹੋ ਜਿਹੀ ਕੋਈ ਵੀ ਯਾਦ ਜਾਂ ਇਹੋ ਜਿਹੀ ਕੋਈ ਵੀ ਗੱਲ ਜਦੋਂ ਅਸੀਂ ਸਾਂਝੀ ਕਰਦੇ ਹਾਂ ਨਾ ਤੇ ਦਿਲ ਨੂੰ ਬਹੁਤ ਸਕੂਨ ਮਿਲਦਾ ਬਹੁਤ ਵਧੀਆ ਲੱਗਦਾ ਹੈ ਉਹ ਯਾਦ ਕਿਸੇ ਦੇ ਨਾਲ ਸਾਂਝੀ ਕਰਕੇ ਔਰ ਕਈ ਵਾਰੀ ਸਾਨੂੰ ਐਂ ਲੱਗਦਾ ਹੁੰਦਾ ਵੀ ਹਾਏ ਆਹ ਤਾਂ ਕੀ ਗੱਲ ਆ ਇਹ ਦੂਸਰੇ ਨੂੰ ਕੀ ਦੱਸਾਂ ਮੈਂ ਹਨਾ ਇਹ ਕੀ ਦੱਸਣੀ ਬਣਦੀ ਆ ਪਰ ਐਕਚੁਅਲ ਜੀ ਛੋਟੀਆਂ ਛੋਟੀਆਂ ਗੱਲਾਂ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਜ਼ਿਆਦਾ ਸੋਹਣਾ ਬਣਾਇਆ ਹੁੰਦਾ ਆ ਉਹ ਜਦੋਂ ਅਸੀਂ ਦੂਸਰੇ ਨਾਲ ਵੀ ਸ਼ੇਅਰ ਕਰਦੇ ਹਾਂ ਨਾ ਉਹਨੂੰ ਵੀ ਸੁਣਨਾ ਬਹੁਤ ਵਧੀਆ ਲੱਗਦਾ ਕਿਉਂਕਿ ਵੱਡੀਆਂ ਵੱਡੀਆਂ ਅਕਲਾਂ ਵਾਲੀਆਂ ਗੱਲਾਂ ਕਹਿ ਲਓ ਜਾਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਜਾਂ ਸ਼ੇਖੀਆਂ ਉਹ ਹਰ ਕਿਤੇ ਵੱਜਦੀਆਂ ਹਰ ਕੋਈ ਸੁਣਦਾ ਪਰ ਕਦੀ ਕਦੀ ਦਿਲ ਨੂੰ ਐਂ ਹੁੰਦਾ ਵੀ ਨਹੀਂ ਬੈਠ ਕੇ ਆਪਣੀਆਂ ਕਮਲੀਆਂ ਜਿਹੀਆਂ ਗੱਲਾਂ ਮਾਰੀਏ ਉਹ ਵਿਹਲੀਆਂ ਜਿਹੀਆਂ ਗੱਲਾਂ ਕਰੀਏ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਹਾਂ ਕਿ ਇਹ ਵਿਹਲੀਆਂ ਗੱਲਾਂ ਜ਼ਿੰਦਗੀ ਲਈ ਬੜੀਆਂ ਜ਼ਰੂਰੀ ਹੁੰਦੀਆਂ ਔਰ ਇਹ ਵਿਹਲੀਆਂ ਗੱਲਾਂ ਲਈ ਜ਼ਿੰਦਗੀ 'ਚ ਜ਼ਰੂਰ ਸਮਾਂ ਰੱਖਿਆ ਕਰੋ ਅੱਜ ਕੱਲ੍ਹ ਅਸੀਂ ਵੈਸੇ ਤਾਂ ਕਹਿੰਦੇ ਰਹਿੰਦੇ ਹਾਂ ਵੀ ਬੜੇ ਬਿਜ਼ੀ ਹੋ ਗਏ ਬੜੀ ਦੌੜਾ ਜੀ ਆਹ ਪਿਆ ਕਰਨ ਵਾਲਾ ਉਹ ਪਿਆ ਕਰਨ ਵਾਲਾ ਪਰ ਫਿਰ ਵੀ ਅੰਦਰੋਂ ਇੱਕ ਰੌਲਾ ਜਿਹਾ ਪੈਂਦਾ ਰਹਿੰਦਾ ਕਿ ਰੁਕ ਜਾ ਬਹਿ ਜਾ ਥੋੜ੍ਹੀ ਦੇਰ ਆਰਾਮ ਕਰ ਲਾ ਚਾਹੇ ਉਹ ਗੱਲ ਤੁਸੀਂ ਆਪਣੇ ਆਪ ਨਾਲ ਕਰਨੀ ਹੋਵੇ ਚਾਹੇ ਕਿਸੇ ਆਪਣੇ ਅਜ਼ੀਜ਼ ਨਾ ਕਰਨੀ ਹੋਵੇ ਜਾਂ ਫਿਰ ਐਵੇਂ ਹਰਮਨ ਰੇਡੀਓ ਤੇ ਕਰਨੀ ਹੋਵੇ, ਗੱਲਾਂ ਕਰਨੀਆਂ ਜ਼ਿੰਦਗੀ ਚ ਬੜੀਆਂ ਜ਼ਰੂਰੀ ਹੁੰਦੀਆਂ। ਵੈਸੇ ਵੀ ਦੇਖੀਏ ਅਸੀਂ ਆਪਣੇ ਬਚਪਨ ਵੱਲ ਵੀ ਚਲੋ ਜੇ ਝਾਤ ਮਾਰੀਏ ਤਾਂ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀਗੇ ਹਨਾ, ਉਹ ਇਹਨਾਂ ਚੀਜ਼ਾਂ ਨੂੰ ਜ਼ਿੰਦਗੀ ਚ ਬੜੀ ਤਰਜੀਹ ਦਿੰਦੇ ਹੁੰਦੇ ਸੀਗੇ। ਹੁਣ ਉਹਨਾਂ ਦੀ ਜ਼ਿੰਦਗੀ ਸਾਡੇ ਤੋਂ ਜ਼ਿਆਦਾ ਬਿਜ਼ੀ ਤੇ ਨਹੀਂ ਹੁੰਦੀ ਹੋਣੀ, ਸੋਚੀਏ ਸਾਡੇ ਕੋਲ ਤੇ ਲੱਖ ਸੁਵਿਧਾਵਾਂ ਆ ਹਨਾ, ਹੱਥੀਂ ਕੰਮ ਐਡੇ ਰਹਿ ਹੀ ਨਹੀਂ ਗਏ, ਉਹਨਾਂ ਨੇ ਸਾਰੇ ਕੰਮ ਹੱਥੀਂ ਕਰਨੇ, ਪਰ ਫਿਰ ਵੀ ਆਪਣੇ ਲਈ ਇਹਨਾਂ ਵਿਹਲੀਆਂ ਗੱਲਾਂ ਲਈ ਸਮਾਂ ਜ਼ਰੂਰ ਰੱਖ ਰਹੇ ਹੁੰਦੇ ਸੀ, ਚਾਹੇ ਉਹ ਲੇਡੀਜ਼ ਹੁੰਦੀਆਂ ਸੀਗੀਆਂ ਚਾਹੇ ਜੈਂਟਸ ਹੁੰਦੇ ਸੀਗੇ ਹਨਾ, ਉਹਨਾਂ ਨੇ ਆਪਣੇ ਲਈ ਸਮਾਂ ਜ਼ਰੂਰ ਰੱਖਣਾ। ਭਾਵੇਂ ਜਿਹੜੇ ਆਦਮੀ ਹੁੰਦੇ ਸੀ ਉਹਨਾਂ ਨੇ ਸੱਥਾਂ ਤੇ ਬੈਠ ਜਾਣਾ ਆਪਣੇ ਕੰਮ ਕੁੰਮ ਮੁਕਾ ਕੇ ਤੇ ਉੱਥੇ ਇਹ ਵਿਹਲੀਆਂ ਗੱਲਾਂ ਜਿਹੜੀਆਂ ਦਿਲਾਂ ਦੀਆਂ ਕਰਨੀਆਂ, ਤੇ ਜਿਹੜੀਆਂ ਔਰਤਾਂ ਹੁੰਦੀਆਂ ਸੀ ਉਹਨਾਂ ਦੇ ਘਰ ਦੇ ਕੰਮ ਕਾਰ ਮੁਕਾ ਕੇ ਤ੍ਰਿੰਝਣਾ ਲੱਗਦੀਆਂ ਹੁੰਦੀਆਂ ਸੀਗੀਆਂ, ਉਹ ਦੇਖੀਆਂ ਨੀ ਤ੍ਰਿੰਝਣਾ ਲੱਗਦੀਆਂ ਪਰ ਸੁਣੀਆਂ ਆ, ਔਰ ਮੈਂ ਹਮੇਸ਼ਾ ਉਹਨਾਂ ਨੂੰ ਨਾ ਸੋਚਦੀ ਹੁੰਦੀ ਆ ਫਿਰ ਕਿੰਨੀ ਵਧੀਆ ਚੀਜ਼ ਹੁੰਦੀ ਹੋਊਗੀ। ਪਰ ਹਾਂ ਇਹ ਚੀਜ਼ ਜ਼ਰੂਰ ਦੇਖੀ ਆ ਵੀ ਕੰਮ ਮੁਕਾ ਕੇ ਗਲੀਆਂ ਚ ਬੈਠ ਜਾਣਾ ਜਨਾਨੀਆਂ ਨੇ, ਜਾਂ ਫਿਰ ਕਿਸੇ ਨੇ ਇੱਕ ਦੇ ਘਰ ਦੇ ਵਿਹੜੇ ਚ ਸਭ ਨੇ ਇਕੱਠੀਆਂ ਹੋ ਜਾਣਾ, ਉੱਥੇ ਕਿਸੇ ਨੇ ਸਲਾਈਆਂ ਬੁਣਨ ਲੱਗ ਜਾਣਾ, ਕਿਸੇ ਨੇ ਆਪਣਾ ਕਰੋਸ਼ੀਆ ਚੁੱਕ ਲਿਆਉਣਾ ਹੈਨਾ, ਜਾਂ ਵੈਸੇ ਹੀ ਬੈਠ ਕੇ ਜਿਹੜਾ ਟਾਈਮ ਹੁੰਦਾ ਸੀ ਉੱਥੇ ਆਲੇ ਦੁਆਲੇ ਦੀਆਂ ਗੱਲਾਂ ਕਰ ਲੈਣੀਆਂ ਹੈਨਾ। ਵੈਸੇ ਤੇ ਚੁਗਲੀਆਂ ਵੀ ਬਥੇਰੀਆਂ ਚੱਲਦੀਆਂ ਹੁੰਦੀਆਂ ਸੀਗੀਆਂ, ਪਰ ਉਹ ਵੀ ਵਿਹਲੀਆਂ ਗੱਲਾਂ ਚ ਹੀ ਆਉਂਦੀਆਂ। ਅਸੀਂ ਕਿਸੇ ਦਿਨ ਚੁਗਲੀਆਂ ਦਾ ਟੋਪਿਕ ਵੀ ਰੱਖਾਂਗੇ, ਠੀਕ ਹੈ। ਸੋ ਨਹੀਂ, ਅੱਜ ਦਾ ਜਿਹੜਾ ਟੋਪਿਕ ਹੈ ਉਹ ਇਹੋ ਜਿਹੀਆਂ ਕੁਝ ਹਲਕੀਆਂ ਫੁਲਕੀਆਂ ਗੱਲਾਂ ਜਿਹੜੀਆਂ ਉਹੀ ਕਰਨੀਆਂ। ਬਾਕੀ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਵੀ ਚੱਲਣਾ, ਕੋਈ ਗੀਤ ਤੁਸੀਂ ਸੁਣਨਾ ਹੋਵੇ ਜਾਂ ਕਿਸੇ ਨੂੰ ਸੁਣਾਉਣਾ ਹੋਵੇ ਤੇ ਜ਼ਰੂਰ ਉਹ ਵੀ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ। ਨਹੀਂ ਤੇ ਸਰਬਜੀਤ ਭਾਜੀ ਨੇ ਤੇ ਮੈਂ ਕੁਝ ਗੀਤ ਤੁਹਾਡੇ ਲਈ ਕੱਢ ਕੇ ਰੱਖੇ ਹੋਏ ਆ, ਕੁਝ ਇਹੋ ਜਿਹੇ ਗੀਤ ਜੋ ਬਿਲਕੁਲ ਤੁਹਾਡਾ ਹੱਥ ਫੜ ਕੇ ਤੁਹਾਨੂੰ ਦੁਬਾਰਾ ਤੁਹਾਡੇ ਪਿੰਡ ਚ ਲੈ ਜਾਣਗੇ, ਤੁਹਾਡੀਆਂ ਯਾਦਾਂ ਦੇ ਦੇਸ਼। ਇਹ ਯਾਦਾਂ ਦਾ ਦੇਸ਼ ਬੜਾ ਸੋਹਣਾ ਹੁੰਦਾ, ਮੈਂ ਅਕਸਰ ਹੀ ਨਾ ਇਸ ਯਾਦਾਂ ਦੇ ਦੇਸ਼ ਚ ਰਹਿੰਦੀ ਹੁੰਦੀ ਹਾਂ, ਔਰ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਤੁਹਾਡਾ ਵੀ ਗੇੜਾ ਉੱਥੇ ਲਵਾਉਂਦੀ ਰਵਾਂ। ਸੋ ਉਹ ਅੱਜ ਮੈਂ ਜ਼ਰੂਰ ਤੁਹਾਨੂੰ ਲਵਾਉਂਗੀ। ਕਿਹੜੀਆਂ ਕਿਹੜੀਆਂ ਯਾਦਾਂ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਉਹ ਮੈਂ ਤੁਹਾਨੂੰ ਦੱਸੂਗੀ, ਔਰ ਉਸ ਤੋਂ ਪਹਿਲਾਂ ਸੁਣਦੇ ਹਾਂ ਇਹ ਗੀਤ ਜੀ।
ਧਰਤੀ ਦੇਸ ਪੰਜਾਬ ਦੀ ਜਿੱਥੇ ਵਗਦੇ ਪੰਜ ਦਰਿਆ ਬਦਲੀ
ਲਓ ਜੀ, ਇਹ ਧਰਤੀ ਪੰਜ ਦਰਿਆਵਾਂ ਦੀ ਹੈ ਨਾ, ਜਿੱਥੇ ਵਗਦੇ ਪੰਜ ਦਰਿਆ ਸੀ। ਔਰ ਸਹੀ ਗੱਲ ਆ, ਸਿਰਫ ਪੰਜ ਦਰਿਆ ਹੀ ਨਹੀਂ ਵਗਦੇ, ਉੱਥੇ ਸਾਡਾ ਬਹੁਤ ਕੁਛ ਹੈ, ਸਾਡੇ ਜਜ਼ਬਾਤ, ਸਾਡੀਆਂ ਯਾਦਾਂ ਜਿਹੜੀਆਂ ਉਸ ਪੰਜਾਬ ਦੇ ਵਿੱਚ, ਅਸੀਂ ਉਸ ਪੰਜਾਬ ਚ ਹੋਈਏ ਚਾਹੇ ਨਾ ਹੋਈਏ, ਪਰ ਉਹ ਪੰਜਾਬ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਨਾ, ਹਰ ਪਲ ਹਰ ਵੇਲੇ। ਕਿਤੇ ਬੜਾ ਗੂੜਾ ਸਮਾਇਆ ਹੋਇਆ ਸਾਡੇ ਵਿੱਚ। ਸੋ ਅੱਜ ਉਸ ਪੰਜਾਬ ਦੀ ਗੱਲ ਕਰਦੇ ਹਾਂ, ਉਹਨਾਂ ਪਿੰਡਾਂ ਦੀ ਗੱਲ ਕਰਦੇ ਹਾਂ, ਔਰ ਆਪਣੀਆਂ ਕੁਝ ਯਾਦਾਂ ਦੀ ਗੱਲ ਕਰਦੇ ਹਾਂ। ਸੋ ਤੁਸੀਂ ਸਾਰਿਆਂ ਨੇ ਸਾਂਝ ਜ਼ਰੂਰ ਪਾਉਣੀ ਹੈ ਜੀ, ਸਿਰਫ ਸੁਣਨਾ ਨਹੀਂ ਹੈਗਾ, ਇਹ ਪ੍ਰੋਗਰਾਮ ਸਿਰਫ ਮੈਂ ਇਕੱਲੀ ਨਹੀਂ ਕਰਦੀ, ਤੁਸੀਂ ਸਾਰੇ ਹੋਸਟ ਆਏ ਦੇ, ਤੁਸੀਂ ਸਾਰੇ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹਾਂ। ਜੇ ਕਾਲ ਨਹੀਂ ਕਰਨੀ ਬਣਦੀ, ਤੁਸੀਂ ਆਪਣਾ ਮੈਸੇਜ ਕਰਕੇ ਲਿਖ ਕੇ ਭੇਜ ਸਕਦੇ ਹੋ, ਜੇ ਤੁਹਾਡੇ ਜਜ਼ਬਾਤਾਂ ਨੂੰ ਮੈਂ ਬਾਕੀਆਂ ਤੱਕ ਆਪਣੀ ਜ਼ੁਬਾਨ ਦੇ ਨਾਲ ਪਹੁੰਚਾਉਂਗੀ। ਸੋ ਬਾਕੀ ਹੋਰ ਕਿਵੇਂ ਰਿਹਾ ਤੁਹਾਡਾ ਇਹ ਹਫਤਾ, ਉਹ ਵੀ ਮੈਨੂੰ ਦੱਸ ਸਕਦੇ ਹੋ। ਸੋ ਮੈਂ ਜੇ ਆਪਣੇ ਹਫਤੇ ਦੀ ਗੱਲ ਕਰਾਂ ਤੇ ਕੀ ਦੱਸਾਂ, ਆਹ ਹਫਤਾ ਮੈਂ ਬੜੀ ਇਮੋਸ਼ਨਲ ਰਹੀ। ਹੋਇਆ ਇਹ ਕਿ ਮੰਮੀ ਹੁਣੀ ਕਾਫੀ ਦੇਰ ਬਾਅਦ ਪਿੰਡ ਗਏ, ਜਿਹੜਾ ਪਿੰਡ ਸਾਡਾ ਜੱਦੀ ਮਕਾਨ ਆ, ਜਿੱਥੇ ਚਲੋ ਅਸੀਂ ਵੱਡੇ ਹੋਏ ਹੈ ਨਾ, ਉਹ ਸੀ ਜੀ ਜੀ ਟੀ ਰੋਡ ਦੇ ਉੱਤੇ, ਜਲੰਧਰ ਪਠਾਨਕੋਟ ਦਾ ਜਿਹੜਾ ਮੇਨ ਜੀ ਟੀ ਰੋਡ ਆ, ਉਹਦੇ ਉੱਤੇ ਸਾਡਾ ਪਿੰਡ ਆ। ਤੇ ਉਹ ਸੜਕਾਂ ਸੁੜਕਾਂ ਚੌੜੀਆਂ ਹੋਣੀਆਂ ਸੀਗੀਆਂ, ਫੇਰ ਤੇ ਕਾਫੀ ਦੇਰ ਤੋਂ ਬਚਪਨ ਤੋਂ ਸੁਣਦੇ ਸੀਗੇ, ਪਰ ਫੇਰ ਵੀ ਚਲੋ ਕਾਫੀ ਟਾਈਮ ਲੰਘ ਗਿਆ। ਪਰ ਹੁਣ ਪਿੱਛੇ ਜੇ 10-12 ਸਾਲ ਪਹਿਲਾਂ ਆ ਕੇ ਜਦੋਂ ਚੌੜੀਆਂ ਹੋਈਆਂ, ਤੇ ਫਿਰ ਘਰਦਿਆਂ ਨੂੰ ਸਾਰਿਆਂ ਨੇ ਜ਼ੋਰ ਪਾਇਆ ਵੀ ਤੁਸੀਂ ਸ਼ਹਿਰ ਚ ਜਾ ਕੇ ਮਕਾਨ ਪਾ ਲਓ, ਹੁਣ ਪਿੰਡ ਦੇ ਵਿੱਚ ਤਾਂ ਘਰ ਵਿੱਚ ਆ ਜਾਣਾ, ਉੱਥੇ ਕਿੱਥੇ ਰਹੋਗੇ। ਤੇ ਉਹਨਾਂ ਨੂੰ ਸ਼ਹਿਰ ਲੈ ਦਿੱਤਾ ਮਕਾਨ, ਤੇ ਜਿਹੜਾ ਘਰ ਵਾਲਾ ਮਕਾਨ ਉਹ ਸੁੰਨਾ ਜਿਹਾ ਹੋ ਗਿਆ। ਹੁਣ ਮੰਮੀ ਅਸੀਂ ਸਾਰੇ ਬਾਹਰ, ਤੇ ਮੰਮੀ ਡੈਡੀ ਕਦੀ ਕਿਸੇ ਕੋਲ ਕਦੀ ਕਿਸੇ ਕੋਲ ਜਾਂਦੇ, ਮਿਲਦੇ ਜੁਲਦੇ ਰਹਿੰਦੇ ਸਾਰਿਆਂ ਦੇ ਕੋਲ। ਤੇ ਪਿੰਡ ਵਾਲੇ ਮਕਾਨ ਚੋਂ ਕੋਈ 2 ਸਾਲ ਬਾਅਦ ਵਾਪਸ ਮੁੜੇ ਹੋਣੇ ਆ, ਇੱਕ ਤਾਂ ਕਰੋਨਾ ਕਰਕੇ ਵੀ ਨਹੀਂ ਜਾ ਪਾਏ। ਔਰ ਉੱਥੇ ਜਾ ਕੇ ਨਾਲ ਮੇਰੀ ਜਿਹੜੀ ਇੱਕ ਹੀ ਭੈਣ ਆ ਜਿਹੜੀ ਪੰਜਾਬ ਦੇ ਵਿੱਚ ਆ, ਤੇ ਉਹਨਾਂ ਨੇ ਕਿਹਾ ਵੀ ਚਲੋ ਜਿਹੜਾ ਸਮਾਨ ਸਮੂਨ ਪਿਆ ਹੋਇਆ ਇੱਥੇ ਉਹ ਕੱਢ ਦਿੰਦੇ ਆ, ਇਹ ਐਵੇਂ ਖਰਾਬ ਹੁੰਦਾ। ਔਰ ਮੈਨੂੰ ਪਤਾ ਸੀ ਵੀ ਉਹ ਸਮਾਨ ਦੇ ਨਾਲ ਬਿਲਕੁਲ ਸਾਡੇ ਸਾਰਿਆਂ ਦੀਆਂ ਜਜ਼ਬਾਤ ਜੁੜੇ ਹੁੰਦੇ ਆ, ਪਰ ਕੁਝ ਕੁ ਮੇਰੇ ਵਰਗੇ ਜ਼ਿਆਦਾ ਕੰਬਲੇ ਹੁੰਦੇ ਆ ਹਨਾ। ਸੋ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਸਮਾਨ ਆ ਨਾ, ਇਹ ਦੇਣ ਤੋਂ ਪਹਿਲਾਂ ਮੈਨੂੰ ਉਹਨਾਂ ਦੀਆਂ ਫੋਟੋਆਂ ਜ਼ਰੂਰ ਭੇਜਿਓ ਜਾਂ ਮੈਨੂੰ ਵੀਡੀਓ ਕਾਲ ਕਰ ਲਿਓ। ਸੋ ਇਹ ਹਫਤਾ ਮੇਰਾ ਇਹੀ ਚੱਲਦਾ ਰਿਹਾ। ਉਹ ਉਹਨਾਂ ਨੇ ਵੀ ਸਮਾਨ ਜਿਹੜਾ ਕੱਢਿਆ ਸਾਰਾ ਬਾਹਰ ਜਾ ਕੇ, ਤੇ ਕੁਝ ਖਰਾਬ ਵੀ ਹੋ ਗਿਆ ਹੋਇਆ ਸੀਗਾ, ਤੇ ਉਹਨਾਂ ਨੇ ਮੈਨੂੰ ਫੋਟੋਆਂ ਭੇਜੀਆਂ ਇਕੱਲੇ ਇਕੱਲੇ ਸਮਾਨ ਦੀਆਂ। ਔਰ ਉਹ ਸਮਾਨ ਦੇ ਨਾਲ ਮੈਂ ਪਤਾ ਨੀ ਪੂਰਾ ਹਫਤਾ ਲੋਸਟ ਰਹੀ ਹਾਂ, ਯਾਨੀ ਆਪਣੇ ਬਚਪਨ ਦੇ ਵਿੱਚ ਹੀ ਖੁੱਬੀ ਰਹੀ ਹਾਂ ਉਸ ਸਮਾਨ ਦੇ ਵਿੱਚ। ਮੈਂ ਤੁਹਾਨੂੰ ਕੀ ਦੱਸਾਂ, ਮੈਂ ਆਪਣੀ ਫੇਸਬੁੱਕ ਤੇ ਇੱਕ ਪੋਸਟ ਵੀ ਪਾਈ ਆ ਉਹਦੇ ਰਿਗਾਰਡਿੰਗ। ਸੋ ਉਹ ਛੋਟਾ ਛੋਟਾ ਸਮਾਨ ਜਿਹੜਾ ਅੱਜ ਦੇਖਣ ਵਾਲਿਆਂ ਲਈ ਐ ਲੱਗਦਾ ਸੀ ਉੱਥੇ ਵੀ ਇਹ ਵੀ ਫ੍ਰੀ ਲੈ ਜਾਓ, ਵੀ ਇਹ ਕੋਈ ਕੀਮਤ ਨਹੀਂ ਆ ਉਹਦੀ, ਪਰ ਮੈਨੂੰ ਇੱਥੇ ਬੈਠੀ ਨੂੰ ਪਤਾ ਸੀ ਵੀ ਉਹਦੀ ਕੀ ਕੀਮਤ ਆ, ਵੀ ਮੇਰਾ ਤਾਂ ਜੀ ਕਰਦਾ ਸੀ ਮੈਂ ਆਪਣਾ ਆਪ ਵੀ ਲਾ ਕੇ ਉਹ ਸਮਾਨ ਜਿਹੜਾ ਲੈ ਲਵਾਂ। ਪਰ ਕਈ ਵਾਰੀ ਅਸੀਂ ਜ਼ਿਆਦਾ ਜਜ਼ਬਾਤੀ ਹੋ ਜਾਂਦੇ ਹਾਂ, ਪਰ ਇਹਦੇ ਵਿੱਚ ਵੀ ਤੁਹਾਡਾ ਵੱਸ ਨਹੀਂ ਹੁੰਦਾ, ਜਿੱਦਾਂ ਦਾ ਪਰਮਾਤਮਾ ਨੇ ਤੁਹਾਨੂੰ ਬਣਾਇਆ ਹੁੰਦਾ ਨਾ, ਤੁਸੀਂ ਉਹੋ ਜਿਹੇ ਹੁੰਦੇ ਹੋ, ਤੁਹਾਨੂੰ ਉਹੋ ਜਿਹੇ ਰਹਿਣਾ ਚਾਹੀਦਾ। ਮੈਨੂੰ ਲੱਗਦਾ ਕਿ ਇੱਕ ਸਾਡੀ ਬੇਸਿਕ ਨੇਚਰ ਹੁੰਦੀ ਆ, ਉਹ ਸਾਨੂੰ ਪਰਮਾਤਮਾ ਦੀ ਹੀ ਬਖਸ਼ਿਸ਼ ਹੁੰਦੀ ਆ। ਕਈ ਬੰਦੇ ਬੜੇ ਪ੍ਰੈਕਟੀਕਲ ਹੁੰਦੇ ਆ, ਕਈ ਬੜੇ ਇਮੋਸ਼ਨਲ ਹੁੰਦੇ ਆ, ਕਈ ਬੜੇ ਸੈਂਟੀਮੈਂਟਲ ਹੁੰਦੇ ਆ, ਪਰ ਇਹ ਉਹ ਆਪ ਨਹੀਂ ਹੁੰਦੇ, ਇਹ ਉਹਨਾਂ ਦੀ ਨੇਚਰ ਹੁੰਦੀ ਹੈ ਜਿਹੜੀ ਅਸੀਂ ਲੈ ਕੇ ਆਏ ਹੁੰਦੇ ਆ ਨਾਲ। ਸੋ ਚਲੋ ਉਹ ਸਮਾਨ ਦੇ ਨਾਲ ਮੈਂ ਵੀ ਬੜੀ ਇਮੋਸ਼ਨਲੀ ਅਟੈਚਡ ਸੀ। ਸੋ ਉਹਨਾਂ ਦੇ ਵਿੱਚੋਂ ਬੜਾ ਕੁਛ ਗਾਗਰ ਸੀ, ਉਹ ਗਾਗਰ ਜਿਹਦੇ ਵਿੱਚ ਘਰ ਜਦੋਂ ਅਸੀਂ ਪਾਠ ਰੱਖੀਦਾ ਹੁੰਦਾ ਸੀਗਾ, ਜਾਂ ਸਾਡੇ ਆਂਢ ਗੁਆਂਢ ਚ ਵੀ ਕਿਸੇ ਨੇ ਪਾਠ ਰੱਖਣਾ, ਤੇ ਉਹ ਗਾਗਰ ਦੇ ਵਿੱਚ ਜਲ ਭਰ ਕੇ ਰੱਖਦੇ ਹੁੰਦੇ ਸੀਗੇ। ਉਹਦੀ ਫੋਟੋ ਆਈ, ਉਹ ਵਿਚਾਰੀ ਪਿੱਤਲ ਦੀ ਗਾਗਰ ਐਂ ਦਵਾਰ ਸਟੇ ਪਈ ਹੋਈ। ਫਿਰ ਮੇਰੇ ਦਾਦੀ ਦੇ ਸੰਦੂਕ ਦੀ ਫੋਟੋ ਆਈ ਇੱਕ, ਉਹਨੂੰ ਕਿਤੇ ਮਾੜੀ ਜਿਹੀ ਸੀਂਕ ਵੀ ਲੱਗ ਗਈ ਸੀ ਹੁਣ, ਤੇ ਉਹ ਸੰਦੂਕ ਮੇਰੀ ਦਾਦੀ ਦੀ ਜਿੰਦ ਜਾਨ ਹੁੰਦਾ ਸੀ। ਉਹਦੇ ਵਿੱਚ ਸਾਡੇ ਸਰਦੀਆਂ ਦੇ ਕੱਪੜੇ ਪਏ ਹੋਣੇ, ਏਸੀਆਂ ਪਈਆਂ ਹੋਣੀਆਂ, ਦਰੀਆਂ ਪਈਆਂ ਹੋਣੀਆਂ, ਇਹੋ ਜਿਹਾ ਸਮਾਨ ਹੁੰਦਾ ਸੀ। ਸੋ ਟੀਵੀ ਇੱਕ ਫਿਲਿਪਸ ਦਾ ਜਿਹੜਾ ਅਸੀਂ ਕੋਈ 1997 ਦੇ ਵਿੱਚ ਲਿਆ ਸੀ, ਕਲਰ ਟੀਵੀ ਜਿਹੜਾ ਪਹਿਲਾਂ ਅਸੀਂ ਲਿਆ ਸੀਗਾ ਉਹ ਸੀ। ਔਰ ਇੰਨੇ ਕੁ ਖੁਸ਼ ਸੀ ਉਦੋਂ ਅਸੀਂ ਜਦੋਂ ਸਾਡੇ ਘਰ ਕਲਰ ਟੀਵੀ ਆਇਆ ਸੀਗਾ, ਵੀ ਏਦਾਂ ਲੱਗਦਾ ਸੀ ਕਿ ਜ਼ਿੰਦਗੀ ਦੇ ਵਿੱਚ ਇਸ ਤੋਂ ਜ਼ਿਆਦਾ ਹੋਰ ਕੀ ਮੰਗ ਸਕਦੇ ਹਾਂ। ਬਈ ਬਸ ਆ, ਇੱਕ ਕਲਰ ਟੀਵੀ ਦੀ ਕਮੀ ਸੀ ਘਰ ਦੇ ਵਿੱਚ, ਵਾਹ ਇਹ ਵੀ ਆ ਗਿਆ। ਔਰ ਉਹਨੂੰ ਅਸੀਂ ਕਿੱਦਾਂ ਸਵਾਰ ਸਵਾਰ ਕੇ ਰੱਖਦੀਆਂ ਹੁੰਦੀਆਂ ਸੀ ਸਾਰੀਆਂ ਭੈਣਾਂ, ਉਹਦੇ ਤੇ ਕਦੀ ਮਿੱਟੀ ਨਹੀਂ ਆਉਣ ਦੇਣੀ। ਔਰ ਜ਼ਿੰਦਗੀ ਦੀ ਇੱਕ ਬੜੀ ਵੱਡੀ ਉਪਲਬਧੀ ਲੱਗਦੀ ਸੀ ਸਾਨੂੰ ਆਪਣੇ ਲਈ ਉਹ ਕਲਰ ਟੀਵੀ ਸੀ। ਪਰ ਉਹ ਵੀ ਲਵਾਰ ਸਮਾਂਗੂ ਪਿਆ, ਇੰਨਾ ਕੁ ਘੱਟਾ ਉਹਦੇ ਉੱਤੇ ਚੜਿਆ ਹੋਇਆ। ਬਹੁਤ ਸਾਰੀਆਂ ਚੀਜ਼ਾਂ ਉਹ ਮਰਤਬਾਨ ਜਿਹੜੇ ਕਦੀ ਘਿਓ ਦੇ ਨਾਲ ਤੇ ਕਦੀ ਅਚਾਰ ਦੇ ਨਾਲ ਭਰੇ ਹੁੰਦੇ ਸੀ, ਉਹ ਵਿਚਾਰੇ ਏਦਾਂ ਟੁੱਟੇ ਭੱਜੇ ਪਏ ਹੋਏ ਸੀਗੇ। ਉਹਦੀਆਂ ਤਸਵੀਰਾਂ ਵੇਖ ਕੇ ਮਨ ਬੜਾ ਭਰਿਆ। ਤੇ ਇੱਕ ਛੋਟੀ ਜਿਹੀ ਸੰਦੂਕੜੀ ਹੁੰਦੀ ਸੀਗੀ ਜਿਹਦੇ ਵਿੱਚ ਮੇਰੇ ਦਾਦੀ ਜੀ ਦੇ 2 ਸੂਟ ਪਏ ਹੁੰਦੇ ਸੀਗੇ, ਔਰ ਉਹ ਸੰਦੂਕੜੀ ਦੇਖ ਕੇ ਮੈਂ ਹੈਰਾਨ ਹੋ ਗਈ, ਔਰ ਇਹ ਸੋਚਿਆ ਵੀ ਮੇਰੇ ਦਾਦੀ ਕੋਲ, ਸਹੀ ਗੱਲ ਆ, ਆਉਣ ਜਾਣ ਦੇ ਲਈ ਉਹਨਾਂ ਨੇ 2 ਤੋਂ ਵੱਧ ਕੋਈ ਸੂਟ ਨਹੀਂ ਰੱਖੇ ਹੁੰਦੇ ਸੀਗੇ, ਕਿਉਂਕਿ ਉਹ ਜਾਂਦੇ ਹੀ ਨਹੀਂ ਹੁੰਦੇ ਸੀ ਕਿਤੇ। ਉਹਨਾਂ ਨੇ ਕਹਿਣਾ ਵੀ ਘਰ ਸੁਣਨਾ ਛੱਡ ਕੇ ਕਿਤੇ ਨਹੀਂ ਜਾਣਾ। ਔਰ ਮੈਂ ਆਪਣੇ ਬੱਚਿਆਂ ਨੂੰ ਇਹ ਚੀਜ਼ ਜਦੋਂ ਦੱਸ ਰਹੀ ਸੀ ਤੇ ਉਹ ਕਹਿੰਦੇ ਮੰਮਾ ਤੁਸੀਂ ਕਦੀ ਘਰ ਨੂੰ ਲੌਕ ਨਹੀਂ ਲਾਇਆ ਸੀ? ਮੈਂ ਕਿਹਾ ਵੀ ਨਹੀਂ, ਅਸੀਂ ਕਦੀ ਲੌਕ ਨਹੀਂ ਲਾਇਆ ਸੀਗਾ। ਉਹ ਕਹਿੰਦੀ ਅੱਛਾ, ਇਹ ਕਿੱਦਾਂ ਹੋ ਗਿਆ? ਮੈਂ ਕਿਹਾ ਸਾਡੇ ਬਜ਼ੁਰਗ ਜਿਹੜੇ ਹੁੰਦੇ ਸੀਗੇ ਨਾ ਘਰਾਂ ਦੇ ਵਿੱਚ, ਉਹੀ ਲੌਕ ਹੁੰਦੇ ਸੀ, ਉਹਨਾਂ ਨੇ ਲੌਕ ਕੀਤਾ ਹੁੰਦਾ ਸੀ ਘਰਦਿਆਂ ਨੂੰ। ਉਹਨਾਂ ਨੇ ਕਹਿਣਾ ਭਈ ਘਰ ਖੁੱਲਾ ਰਵੇ, ਸੁਣਨਾ ਨਹੀਂ ਛੱਡ ਕੇ ਜਾਣਾ ਉਸ ਘਰ ਨੂੰ। ਔਰ ਫਿਰ ਮਨ ਦੇ ਵਿੱਚ ਇਹ ਆਇਆ ਵੀ ਸਹੀ ਗੱਲ ਆ, ਜਿਹੜੇ ਕਦੀ ਉਸ ਘਰ ਦੇ ਸੁਣਨਾ ਹੋਣ ਤੇ ਇੱਥੋਂ ਉੱਥੇ ਤੱਕ ਨਹੀਂ ਜਾਂਦੇ ਹੁੰਦੇ ਸੀਗੇ, ਅੱਜ ਉਹ ਛੱਡ ਕੇ ਘਰਾਂ ਨੂੰ ਤੇ ਘਰ ਕਿੱਦਾਂ ਸੁਣੇ ਹੋਏ ਪਏ ਆ। ਉੱਥੇ ਹੁਣ ਸਿਰਫ ਸੁਨਸਾਨ ਤੋਂ ਇਲਾਵਾ ਹੋਰ ਕੋਈ ਨਹੀਂ ਰਹਿੰਦਾ, ਹੈ ਨਾ। ਔਰ ਫਿਰ ਉਹ ਸੰਦੂਕੜੀ ਦੇਖ ਕੇ ਯਾਦ ਆਇਆ ਕਿ ਕਿੰਨੀਆਂ ਕੁ ਲਿਮਿਟਿਡ ਹੁੰਦੀਆਂ ਸੀਗੀਆਂ ਸਾਡੀਆਂ ਜ਼ਰੂਰਤਾਂ। ਉਹ ਦਾਦੀ ਜੀ ਜਿਹਨਾਂ ਦਾ ਉਹ ਇੱਕ ਛੋਟੀ ਜਿਹੀ ਸੰਦੂਕੜੀ 'ਚ 2-3 ਸੂਟ ਹੁੰਦੇ ਸੀ, ਉਹਨਾਂ ਨਾਲ ਹੀ ਸਰ ਜਾਂਦਾ ਹੁੰਦਾ ਸੀਗਾ। ਜੇ ਕਿਤੇ ਆਉਣਾ ਜਾਣਾ ਹੁੰਦਾ ਸੀਗਾ ਤਾਂ ਉਹਨਾਂ 'ਚੋਂ ਕੋਈ ਕੱਢ ਕੇ ਪਾ ਲੈਣਾ, ਨਹੀਂ ਤੇ ਆਮ ਜਿਹੜੇ ਘਰ ਦੇ ਕੱਪੜੇ ਹੁੰਦੇ ਸੀ ਉਹ ਹੀ ਪਾਉਣੇ ਉਹਨਾਂ ਨੇ। ਔਰ ਫਿਰ ਸੋਚਿਆ ਵੀ ਅਸੀਂ ਵੀ ਘਰ ਦੇ ਵਿੱਚ ਏਡਾ ਟੱਬਰ ਹੁੰਦਾ ਸੀ, ਉਹ 2-3 ਅਲਮਾਰੀਆਂ ਤੇ ਆ ਇੱਕ ਅੱਧੇ ਜਿਹੜੇ ਟਰੰਕ ਹੁੰਦੇ ਸੀ, ਇਹਨਾਂ 'ਚ ਕੱਪੜਿਆਂ ਨਾਲ ਸਾਰ ਲੈਂਦੇ ਹੁੰਦੇ ਸੀਗੇ, ਫਿਰ ਵੀ ਬਹੁਤ ਲੱਗਦੇ ਹੁੰਦੇ ਸੀਗੇ। ਔਰ ਅੱਜ ਸਾਨੂੰ ਫਿਰ ਵੀ ਬਹੁਤ ਕੁਛ ਥੋੜਾ ਲੱਗਦਾ, ਚਾਹੇ ਜਿੰਨਾ ਕੁਛ ਮਰਜ਼ੀ ਆ, ਚਾਹੇ ਸਾਡੇ ਕੋਲ ਵਾਕ ਇਨ ਰੋਪਸ ਭਰੀਆਂ ਪਈਆਂ, ਸਾਡੀਆਂ ਕਵਰਸ ਭਰੀਆਂ ਹੋਈਆਂ, ਪਰ ਫਿਰ ਵੀ ਲੱਗਦਾ ਭਾਈ ਥੋੜਾ 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 ਸ਼ਾਇਦ ਇੱਥੇ ਹੀ ਅਸੀਂ ਮਾਰ ਖਾਂਦੇ ਹਾਂ। ਸਾਡੇ ਬਜ਼ੁਰਗ ਹਰ ਚੀਜ਼ ਨੂੰ ਬਹੁਤ ਰਹਿੰਦੇ ਹੁੰਦੇ ਸੀਗੇ, ਉਹਨਾਂ ਨੇ ਕਦੀ ਮਰੂ ਨਹੀਂ ਕੀਤਾ ਸੀ। ਉਹਨਾਂ ਨੂੰ ਲੱਗਦਾ ਸੀ ਕਿ ਜ਼ਿੰਦਗੀ 'ਚ ਬਹੁਤ ਕੁਛ ਆ, ਜੋ ਹੈਗਾ ਉਹ ਬਹੁਤ ਕੁਛ ਆ। ਹਾਂ, ਪਰ ਫਿਰ ਵੀ ਮਿਹਨਤ ਕਰਦੇ ਰਹਿੰਦੇ ਹੁੰਦੇ ਸੀਗੇ, ਕੁਝ ਆਪਣੇ ਲਈ, ਕੁਝ ਆਪਣੀ ਆਉਣ ਵਾਲੀਆਂ ਪੁਸ਼ਤਾਂ ਲਈ, ਹੈ ਨਾ। ਔਰ ਅੱਜ ਕੱਲ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਆਪਣੇ ਲਈ ਵੀ ਜੇ ਕਰਨਾ ਕਰਾਉਣਾ ਹੁੰਦਾ ਤੇ ਤਾਂ ਵੀ ਥੱਕ ਹਾਰ ਜਾਂਦੇ ਹਾਂ, ਸ਼ਾਮ ਢਲੇ ਤੱਕ ਤੇ ਬੱਸ ਹੋਈ ਹੁੰਦੀ ਆ, ਹੈ ਨਾ। ਪਰ ਯਾਦ ਕਰਕੇ ਦੇਖੋ ਸਾਡੇ ਬਜ਼ੁਰਗਾਂ ਨੂੰ, ਉਹਨਾਂ ਦੀ ਬੱਸ ਕਦੀ ਨਹੀਂ ਹੁੰਦੀ ਹੁੰਦੀ ਸੀਗੀ, ਸ਼ਾਮ ਨੂੰ ਵੀ ਓਦਾਂ ਹੀ ਖਿੜੇ ਹੁੰਦੇ ਸੀਗੇ, ਓਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਸੀ ਤੇ ਕਦੀ ਡਿੱਗਦੇ ਢਹਿੰਦੇ ਜਿਹੇ ਨਹੀਂ ਹੁੰਦੇ ਸੀਗੇ। ਸਵੇਰ ਤੋਂ ਹੀ ਲੱਗ ਜਾਂਦੇ ਹੁੰਦੇ ਸੀ ਤਾਰਿਆਂ ਦੀ ਛਾਵੇਂ ਤੇ, ਰਾਤ ਨੂੰ ਜਦੋਂ ਬੱਸ ਮੰਜੇ ਤੇ ਬੈਠਣਾ ਤੇ ਉੱਥੇ ਵੀ ਉਹਨਾਂ ਦੀ ਜਾਨ ਖਾਣੀ ਵੀ ਬਾਤਾਂ ਕਹਾਣੀਆਂ ਸੁਣਾ ਦਿਓ, ਆਹ ਕਰ ਦਿਓ, ਜਾਂ ਆਲੇ ਦੁਆਲੇ ਜਿਹੜੇ ਕੋਈ ਨਾ ਕੋਈ ਆਇਆ ਗਿਆ ਹੁੰਦਾ ਸੀ ਉਹਨਾਂ ਨਾਲ ਬੈਠ ਕੇ ਗੱਲਾਂ ਬਾਤਾਂ ਕਰ ਲੈਣੀਆਂ। ਸੋ ਬੜਾ ਆਪਣੇ ਟਾਈਮ ਨੂੰ ਬੜੀ ਚੰਗੀ ਤਰ੍ਹਾਂ ਆਰਗੇਨਾਈਜ਼ ਕਰਦੇ ਹੁੰਦੇ ਸੀਗੇ, ਮੇਰੇ ਖਿਆਲ 'ਚ ਇਸ ਕਰਕੇ ਨਹੀਂ ਉਹ ਜ਼ਿਆਦਾ ਖਪਦੇ ਸੀ। ਚਲੋ ਵਾਪਸ ਆਵਾਂ ਮੈਂ ਆਪਣੇ ਟ੍ਰੈਜ਼ਰ ਤੇ, ਉਹ ਕੀਮਤੀ ਬੇਸ਼ਕੀਮਤੀ ਚੀਜ਼ਾਂ ਜਿਹੜੀਆਂ ਮੈਨੂੰ ਇਸ ਹਫ਼ਤੇ ਫੋਟੋਆਂ ਦੇ ਵਿੱਚ ਮਿਲੀਆਂ ਔਰ ਜਿਹਨਾਂ ਨੂੰ ਮੈਂ ਯਾਦ ਕਰੀ ਜਾਂਦੀ, ਉਹਨਾਂ ਦੇ ਵਿੱਚੋਂ ਕਾਫੀ ਸਾਰੇ ਬਿਸਤਰੇ ਜਿਹੜੇ ਏਦਾਂ ਹੀ ਚੁਕਾ ਦਿੱਤੇ ਉਹਨਾਂ ਨੇ, ਤੇ ਉਹ ਬਿਸਤਰੇ ਦੇਖ ਕੇ ਗੰਦੇ ਮੰਦੇ ਜਿਹੇ ਹੋਏ ਸੀਗੇ, ਪਰ ਫਿਰ ਯਾਦ ਦੀ ਸੂਈ ਉੱਥੇ ਆ ਕੇ ਟਿਕੀ ਪਈ। ਹਰ ਸਾਲ ਦੀਵਾਲੀ ਦੇ ਦਿਨਾਂ ਦੇ ਵਿੱਚ ਮੈਨੂੰ ਯਾਦ ਆ ਵੀ ਮੇਰੇ ਦਾਦੀ ਜੀ ਨੇ ਇੱਕ ਰਜਾਈ ਜ਼ਰੂਰ ਭਰਵਾਉਣੀ, ਉਹ ਨਾਲੇ ਉਹਨਾਂ ਨੇ ਰਜਾਈ ਆਪਣੇ ਜਿਹੜੇ ਨਿਗੰਦਣ ਆਏ ਹੁੰਦੇ ਸੀਗੇ ਉਹਨਾਂ ਦੇ ਕੋਲ ਬੈਠੇ ਹੋਣਾ, ਤੇ ਅਸੀਂ ਫਿਰ ਉਹਨਾਂ ਦੀਆਂ ਮਿੰਨਤਾਂ ਪਾਉਣੀਆਂ ਵੀ ਇਸ ਸਾਲ ਆ ਵਾਲੀ ਰਜਾਈ ਤਾਂ ਮੈਂ ਲੈਣੀ ਆ, ਤੇ ਉਹਨਾਂ ਨੇ ਕਹਿਣਾ ਲੈ ਤੁਹਾਡੇ ਤੋਂ ਰਜਾਈਆਂ ਘੱਟ ਆ, ਇਹ ਰਜਾਈਆਂ ਤਾਂ ਭਰਾ ਕੇ ਪੇਟੀ ਚ ਰੱਖਣੀਆਂ, ਕੱਲ ਨੂੰ ਜਦੋਂ ਤੁਸੀਂ ਆਪਣੇ ਸਹੁਰਿਆਂ ਦੇ ਹੋਇਆ ਕਰੂੰਗੀਆਂ ਫਿਰ ਕਿਤੇ ਮੇਰਾ ਪੁੱਤ ਬਾਹਰੋਂ ਮੰਗਣ ਜਾਇਆ ਕਰੂਗਾ ਬਿਸਤਰੇ, ਤੇ ਇਹ ਤਾਂ ਮੈਂ ਤੁਹਾਡੇ ਆਉਣ ਵਾਲੇ ਸਮੇਂ ਦੇ ਲਈ ਬਣਾ ਕੇ ਰੱਖੀਆਂ। ਸੋ ਇਹੋ ਜਿਹੀਆਂ ਬਹੁਤ ਚੀਜ਼ਾਂ ਹੁੰਦੀਆਂ ਜੋ ਅਸੀਂ ਆਪਣੇ ਫਿਊਚਰ ਲਈ ਕਰਦੇ ਹਾਂ, ਪਰ ਫਿਊਚਰ ਕਿਸੇ ਨੇ ਨਹੀਂ ਦੇਖਿਆ ਹੁੰਦਾ ਕਿਹੋ ਜਿਹਾ ਹੋਣਾ। ਸੋ ਸਾਡੇ ਨਾਲ ਵਰਿੰਦਰ ਇੰਗਲੈਂਡ ਤੋਂ ਜੁੜੇ ਆ, ਉਹਨਾਂ ਨੂੰ ਕਾਲ, ਉਹਨਾਂ ਦੀ ਕਾਲ ਲੈਂਦੀ ਹਾਂ ਮੈਂ ਪ੍ਰੋਗਰਾਮ ਦੇ ਵਿੱਚ। ਹੈਲੋ
ਹੈਲੋ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਵਰਿੰਦਰ, ਕੀ ਹਾਲ ਹੈ?
ਬਸ ਪ੍ਰੋਗਰਾਮ ਸੁਣਦਾ ਸੀ ਤੇ ਰਜਾਈ ਦੇ ਵਿੱਚ ਬੈਠਾ, ਪਰ ਤੁਹਾਡਿਆਂ ਇਹ ਗੱਲਾਂ ਜਜ਼ਬਾਤ ਸੁਣ ਕੇ ਨਾ ਮੈਂ ਆਪ ਵੀ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੋਂ ਮੈਂ ਤੁਰਿਆ ਸੀ।
ਮੈਂ ਅੱਜ ਨਾ ਜਿਆਦਾ ਇਮੋਸ਼ਨਲ ਹੋਈ ਆ, ਪਰ ਵਰਿੰਦਰ ਜਿਹੜੀਆਂ ਮੈਂ ਗੱਲਾਂ ਸੁਣਾ ਰਹੀ ਆ, ਜਦੋਂ ਮੈਂ ਫੋਟੋਜ਼ ਦੇਖਦੀ ਪਈ ਸੀ ਜਾਂ ਮੈਂ ਜਜ਼ਬਾਤੀ ਹੋ ਰਹੀ ਸੀ ਤੇ ਮੈਨੂੰ ਤੁਸੀਂ ਸਾਰੇ ਯਾਦ ਆ ਰਹੇ ਸੀ। ਸੱਚੀ ਸੱਚੀ ਕਹਿੰਦੀ ਆ, ਇੱਕ ਤਾਂ ਮੈਨੂੰ ਆਪਣਾ ਪਰਿਵਾਰ ਜਿਹੜਾ, ਚਲੋ ਉਹਦੇ ਨਾਲ ਤਾਂ ਮੈਂ ਗੱਲ ਕਰ ਲਈ ਸੀ, ਇਮੋਸ਼ਨਲ ਹੋ ਰਹੇ, ਇਕੱਠੇ ਰੋ ਵੀ ਲਏ, ਪਰ ਮੈਨੂੰ ਤੁਸੀਂ ਸਾਰੇ ਯਾਦ ਆ ਰਹੇ ਸੀ ਉਸ ਵੇਲੇ। ਔਰ ਮੈਂ ਇਸ ਬੁੱਧਵਾਰ ਦੀ ਵੇਟ ਕਰ ਰਹੀ ਸੀ ਕਿ ਬੁੱਧਵਾਰ ਆਵੇ ਜਲਦੀ ਜਲਦੀ, ਤੇ ਮੈਂ ਤੁਹਾਡੇ ਸਾਰਿਆਂ ਦੇ ਨਾਲ ਵੀ ਏਦਾਂ ਹੀ ਗੱਲ ਲਾ ਕੇ ਆਪਣੀਆਂ ਯਾਦਾਂ ਜਿਹੜੀਆਂ ਸਾਂਝੀਆਂ ਕਰਾਂ। ਸੋ ਅਸੀਂ ਬੇਸ਼ੱਕ ਆਵਾਜ਼ ਦੀ ਦੁਨੀਆਂ ਦੇ ਵਿੱਚ ਹੀ ਇੱਕ ਦੂਜੇ ਨੂੰ ਜਾਣਦੇ ਹਾਂ, ਪਰ ਇੱਕ ਦੂਜੇ ਦੇ ਬਹੁਤ ਕਰੀਬ ਆ ਇਹਨਾਂ ਯਾਦਾਂ ਕਰਕੇ। ਸੋ ਸ਼ੁਕਰੀਆ ਵਰਿੰਦਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਉਣ ਲਈ। ਮੈਨੂੰ ਲੱਗਦਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਭੀ ਦੀਦੀ ਇਮੋਸ਼ਨਲ ਹੁੰਦੀ ਜਾਂਦੀ ਆ ਹੁਣ, ਹੈ ਨਾ?
ਦਿਲ ਨੂੰ ਦਿਲ ਦੇ ਨਾਲ ਰਾਹ ਹੁੰਦੀ ਆ। ਹੁਣ ਆਪਾਂ ਸਾਰੇ ਇੱਕੋ ਪਲੇਟਫਾਰਮ ਤੇ ਇੱਕੋ ਜਿਹਾ ਇਨਸਾਨ ਜੁੜਦੇ ਜਾਂਦੇ ਆ, ਨਹੀਂ ਤਾਂ ਉਸ ਪਾਸੇ ਨੂੰ ਜਿਹਦੇ ਨੂੰ ਸਾਡਾ ਦਿਲ ਨੀ ਕਰਦਾ ਉਹਦੇ ਨੂੰ ਅਸੀਂ ਜਾਈਦਾ ਹੀ ਨੀ, ਜਿਹਨਾਂ ਦੇ ਨਾਲ ਵਿਚਾਰ ਨੀ ਮਿਲਦੇ, ਹੈ ਨਾ? ਸੋ ਫਲੌਰ ਤੋਂ ਜਿਹੜਾ ਹਵੇਲੀ ਆ ਨਾ, ਜਿਹੜਾ ਅੰਮ੍ਰਿਤਸਰ ਬਾਈਪਾਸ ਆ ਜਲੰਧਰ, ਜਿਥੋਂ ਅੰਮ੍ਰਿਤਸਰ ਨੂੰ ਰਾਹ ਮੁੜ ਜਾਂਦਾ ਆ, ਉਹ 45 ਮਿੰਟ ਲੱਗਦੇ ਆ। ਤੇ ਮੈਂ ਇੱਥੇ ਗੱਲ ਬਹੁਤ ਸੋਹਣੀ ਕਰ ਲੈਂਦਾ, ਸਾਰਾ ਕੁਛ ਮੈਨੂੰ ਪਤਾ ਦੁਨੀਆ ਦਾ, ਗਰੀਬ ਕੌਣ ਆ, ਅਮੀਰ ਕੌਣ ਆ, ਪੈਸੇ ਕਿੱਦਾਂ ਕਮਾਈ ਦੇ, ਕਿੱਦਾਂ ਖਰਚੀ ਦੇ ਆ। ਬਟ ਇਸ ਵਰਿੰਦਰ ਦੇ ਵਿੱਚ ਵੀ ਉਦਾਂ ਦਾ ਹੀ ਦਿਲ ਆ ਜਿੱਦਾਂ ਦਾ ਤੁਹਾਡਾ ਆ। ਮੈਂ ਫਲੌਰ ਤੋਂ ਤੁਰਿਆ ਸੀ, ਦਾਦਾ ਜੀ ਮੇਰੇ ਨਾਲ ਬੈਠੇ ਸੀ, ਫੈਮਿਲੀ ਸੀ, ਹੁਣੀ 2 ਸਾਲਾਂ ਦੀ ਗੱਲ ਆ। ਤੇ ਮੇਰਾ ਭੁੱਬਾ ਮਾਰ ਮਾਰ ਕੇ ਮੈਂ ਰੋਂਦਾ ਹੀ ਆਇਆ ਜਿੱਦਣ ਮੈਂ ਅੰਮ੍ਰਿਤਸਰ ਏਅਰਪੋਰਟ ਤੋਂ ਚੜ ਕੇ ਆਇਆ ਨਾ, ਹੁਣ 2 ਸਾਲ ਪਹਿਲਾਂ। ਤੇ ਸਾਡੇ ਜਜ਼ਬਾਤ ਉਹਨਾਂ ਘਰਾਂ ਦੇ ਵਿੱਚ ਆ, ਉਹਨਾਂ ਗਲੀਆਂ ਦੇ ਵਿੱਚ ਆ, ਉਹਨਾਂ ਬਾਲੇ ਵਾਲੀਆਂ ਛੱਤਾਂ ਦੇ ਵਿੱਚ ਆ।
ਸਹੀ ਗੱਲ ਆ, ਬਿਲਕੁਲ।
ਇੰਨਾ ਪਤਾ ਆ ਕਿ ਸਾਰਾ ਕੁਛ ਹੈਗਾ ਆ, ਜਦੋਂ ਮਰਜ਼ੀ ਚਲੇ ਜਾਈਏ ਉਹਨਾਂ ਘਰਾਂ ਦੇ ਵਿੱਚ, ਹੈ ਨਾ, ਉੱਧਰ ਨੂੰ ਸਾਨੂੰ ਕੋਈ ਨੀ ਰੋਕ ਸਕਦਾ ਜਾਂ ਰੋਕਦਾ। ਬਟ ਫੇਰ ਵੀ ਉੱਥੋਂ ਜਦੋਂ ਸਾਡੀਆਂ ਜੜ੍ਹਾਂ ਟੁੱਟਦੀਆਂ ਆ, ਅਸੀਂ ਉੱਥੋਂ ਨਿਕਲਦੇ ਆ, ਸਾਡੇ ਕੋਲੋਂ ਨਹੀਂ ਰਹਿ ਹੁੰਦਾ।
ਇਹਨੂੰ ਨਹੁੰ ਤੇ ਮਾਸ ਦਾ ਰਿਸ਼ਤਾ ਜਿਹੜਾ ਕਹਿੰਦੇ ਹੁੰਦੇ ਸੀ ਨਾ, ਉਹ ਕਿਤਾਬੀ ਗੱਲ ਲੱਗਦੀ ਹੁੰਦੀ ਸੀ ਜਦੋਂ ਪਹਿਲਾਂ ਪੜ੍ਹੀਦਾ ਸੀ, ਵੀ ਨਹੁੰ ਤੇ ਮਾਸ ਦਾ ਰਿਸ਼ਤਾ ਹੁੰਦਾ, ਨਹੁੰ ਜਦੋਂ ਮਾਸ ਨਾਲ ਅਲੱਗ ਹੁੰਦੇ ਆ ਤੇ ਉਹ ਵਾਲਾ ਰਿਸ਼ਤਾ, ਪਰ ਉਹ ਸਮਝ ਨੀ ਆਉਂਦੀ ਹੁੰਦੀ ਸੀ ਵੀ ਇਹ ਕਿਹੋ ਜਿਹਾ ਰਿਸ਼ਤਾ ਹੁੰਦਾ ਹੋਊਗਾ। ਪਰ ਹੁਣ ਸਮਝ ਆਉਂਦੀ ਆ ਵੀ ਉਹ ਕਿਹੜਾ ਰਿਸ਼ਤਾ ਆ। ਜੇ ਮੈਂ ਉਸ ਚੀਜ਼ ਨੂੰ ਡਿਸਕ੍ਰਾਈਬ ਕਰਨਾ ਹੋਵੇ ਤੇ ਮੈਂ ਇਹੀ ਕਹੂੰਗੀ, ਸਾਡਾ ਨਹੁੰ ਮਾਸ ਦਾ ਰਿਸ਼ਤਾ ਆ ਆਪਣੇ ਉਸ ਪੰਜਾਬ ਨਾਲ, ਆਪਣੇ ਉਹਨਾਂ ਪਿੰਡਾਂ ਨਾਲ।
ਨਹੀਂ, ਬਹੁਤ ਮੋਹ ਆਉਂਦਾ। ਫਿਰ ਨਾ ਮੈਂ ਹੁਣ ਪਿੱਛੇ ਜੇ ਸੈੱਟ ਕੇ ਆਇਆ, ਕੁਛ ਸਦੂਕ ਸੀਗੇ, ਉਹ ਸੇਂਖ ਲੱਗੀ ਜਾਂਦੀ ਸੀ, ਹੈ ਨਾ, ਸੇਂਖ ਲੱਗਦੀ ਸੀਗੀ, ਤਾਂ ਉਹਦੇ ਨਾਲ ਫਿਰ ਬਾਕੀ ਚੀਜ਼ਾਂ ਵੀ ਡੈਮੇਜ ਹੁੰਦੀਆਂ ਸੀ, ਕਿ ਹੁਣ ਬਜ਼ੁਰਗ ਸਿਆਣੇ ਸੀਗੇ ਦਾਦਾ ਜੀ, ਉਹ ਲੁੱਕ ਆਫਟਰ ਨਹੀਂ ਸੀ ਕਰ ਸਕਦੇ। ਪਰ ਉਹ ਸਾਹਮਣੇ ਚੀਜ਼ਾਂ ਦੇਖ ਕੇ ਮੈਂ ਬਿਸਤਰਿਆਂ ਨੂੰ, ਹੈ ਨਾ, ਧੁੱਪ ਲਵਾਉਂਦਾ ਸੀਗਾ, ਤਾਂ ਮੈਂ ਉਹ ਘਰ ਸਾਰਿਆਂ ਫੈਮਿਲੀ ਦੇ ਨਾਲ ਗੱਲਾਂ ਬਾਤਾਂ ਕਰਦੇ ਸੀਗੇ। ਬਟ ਉਹ ਜਿੱਦਾਂ ਅੰਦਰੋਂ ਹੁੰਦਾ ਸੀ, ਕਿੱਥੇ ਸਾਡਾ ਵਸਦਾ ਰਸਦਾ ਘਰ ਹੁੰਦਾ ਸੀ, ਫੈਮਿਲੀ ਅੰਦਰ ਬਹਿੰਦੀ ਸੀ, ਬਾਹਰ ਨਿਕਲਦੀ ਸੀ, ਹਨਾ, ਇਹ ਕੋਈ ਸਾਡੇ ਮਾਂ ਬਾਪ ਦੇ ਕਾਰਨ ਵਾਲੇ ਕੰਮ ਸੀ, ਕੋਈ ਸਾਡੇ ਕਾਰਨ ਵਾਲੇ ਕੰਮ ਸੀ। ਬਟ ਹੁਣ ਅਸੀਂ ਆ ਪ੍ਰਦੇਸ਼ਾਂ ਦੇ ਚੱਕਰ ਚ ਉੱਥੇ ਨਵਾਂ ਘਰ ਬਣਾਈ ਜਾਂਦੇ ਆ, ਜਿਹੜਾ ਪਿਛਲਾ ਆ ਇਹਨੂੰ ਉਜਾੜੇ ਵਾਲੇ ਪਾਸੇ ਨੂੰ ਅਸੀਂ ਪਾਇਆ ਹੋਇਆ। ਸੋ ਮੇਰੇ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਪੁੱਤ ਜਦੋਂ ਅਸੀਂ, ਉਹਨਾਂ ਨੇ ਕਦੇ ਨੀ ਕਿਹਾ ਕਿ ਅਸੀਂ ਉੱਥੋਂ 1947 ਚ ਕਿੱਦਾਂ, ਉਹਨਾਂ ਨੇ ਉਜਾੜਾ ਹੀ ਕਿਹਾ ਹਮੇਸ਼ਾ, ਉਹਨਾਂ ਨੇ ਤਾਂ ਇਹੀ ਕਿਹਾ ਕਿ ਅਸੀਂ ਉਜੜ ਕੇ ਆਏ ਉੱਥੋਂ।
ਸਹੀ ਗੱਲ ਆ।
ਸੋ ਇੱਕ ਪੀੜੀ ਮੇਰੇ ਡੈਡੀ ਉਹਨਾਂ ਦੀ ਬਚੀ, ਉਸ ਤੋਂ ਬਾਅਦ ਜਿਹੜੀ ਤੀਜੀ ਪੀੜੀ ਮੈਂ ਆ, ਅਸੀਂ ਫੇਰ ਉਜਾੜੇ ਨੂੰ ਸ਼ੁਰੂ ਹੋ ਗਏ ਕਿ ਸਾਨੂੰ ਗੌਰਮੈਂਟ ਨੇ
ਫੇਰ ਉਜਾੜੇ ਨੂੰ ਸ਼ੁਰੂ ਹੋ ਗਏ ਨਹੀਂ ਦਿੱਤਾ। ਬਿਲਕੁਲ ਸਹੀ,
ਸਾਨੂੰ ਇੰਨੀਆਂ ਓਪਰਚੁਨਿਟੀ ਮਿਲੀ
ਗੱਲ ਆ, ਪਰ ਨਹੀਂ ਮਿਲੀਆਂ। ਬਿਲਕੁਲ ਕਦਰ ਨੀ ਪਾਈ ਨਾ ਉਸ ਪੜ੍ਹਾਈ ਦੀ, ਨਾ ਉਹਨਾਂ ਇਨਸਾਨਾਂ ਦੀ, ਜੋ ਪਤਾ ਨੀ ਕਿਹੋ ਜਿਹੀ, ਮੈਨੂੰ ਤਾਂ ਸਮਝ ਨੀ ਆਉਂਦੀ ਹੁੰਦੀ ਵੀ ਕਿਹੋ ਜਿਹੀ ਹਨੇਰੀ ਚੱਲੀ ਵੀ ਅਸੀਂ ਸਾਰੇ ਕਿਤੇ ਦੇ ਕਿਤੇ ਪਹੁੰਚ ਗਏ, ਕੀ ਹੋਇਆ। ਪਰ ਅਜੇ ਵੀ ਜੇ ਅਸੀਂ ਗੱਲ ਕਰਦੇ ਹਾਂ ਨਾ, ਜਦੋਂ ਹੁਣ ਵੀ ਆ ਉੱਥੇ ਜਿਹੜੇ ਸੀਗੇ, ਮੈਂ ਉਹਨਾਂ ਨੂੰ ਕਹਿ ਰਹੀ ਸੀਗੀ ਵੀ ਹਾਏ ਮੇਰੇ ਕਿੰਨੇ ਕਰੀਬ ਆ ਦਿਲ ਦੇ ਜਾਂ ਇਹ ਚੀਜ਼ਾਂ, ਤੇ ਉਹ ਕਹਿ ਰਹੇ ਸੀ ਤੁਸੀਂ ਕੀ ਕਰਦੇ ਆ, ਤੁਸੀਂ ਵਧੀਆ ਬੈਠੇ ਆ ਉੱਥੇ, ਸਾਰਾ ਕੁਛ ਸੈੱਟ ਆ, ਇੰਨੇ ਵਧੀਆ ਦੇਸ਼ ਚ ਬੈਠੇ ਆ, ਅਸੀਂ ਤਾਂ ਤਰਸਦੇ ਆ ਉਹਨਾਂ ਦੇਸ਼ਾਂ ਤੇ ਜਾਣ ਲਈ, ਤੁਸੀਂ ਕੀ ਕਮਲਿਆਂ ਵਾਂਗੂ ਇੱਧਰ ਦੀਆਂ ਹੀ ਗੱਲਾਂ ਕਰੀ ਜਾਂਦੇ ਆ। ਤੇ ਸ਼ਾਇਦ ਮੈਂ ਸਮਝਾ ਨੀ ਪਾਈ ਉਹਨਾਂ ਨੂੰ, ਜਿੱਦਾਂ ਹੁਣ ਤੁਸੀਂ ਕਿਹਾ ਵੀ ਤੁਸੀਂ ਆਪਣੇ ਜਿਹੜੇ ਘਰ ਦੇ ਬਿਸਤਰੇ ਸੀ ਵਰਿੰਦਰ, ਉਹਨਾਂ ਨੂੰ ਧੁੱਪ ਲਵਾਉਂਦੇ ਪਏ ਸੀ, ਉਹ ਬਾਕੀਆਂ ਦੇ ਦੇਖਣ ਨੂੰ ਤੁਸੀਂ ਇੱਕ ਬਿਸਤਰਿਆਂ ਨੂੰ ਧੁੱਪ ਲਵਾਉਂਦੇ ਹੋਣੇ ਆ, ਪਰ ਜੋ ਤੁਹਾਡੇ ਅੰਦਰ ਜਜ਼ਬਾਤ ਚੱਲ ਰਹੇ ਹੋਣੇ ਆ, ਉਹ ਜਿਹੜੀਆਂ ਰਜਾਈਆਂ ਤੁਹਾਡੀ ਮੰਮੀ ਦੇ ਦਾਜ ਦੀਆਂ ਹੋਣੀਆਂ ਆ, ਜਾਂ ਉਹ ਦਰੀਆਂ ਜਿਹੜੀਆਂ ਉਹਨਾਂ ਨੇ ਹੱਥੀ ਬੁਣੀਆਂ ਹੋਣੀਆਂ ਆ, ਉਹਨਾਂ ਨੂੰ ਟੱਚ ਕਰਕੇ, ਉਹਨਾਂ ਨੂੰ ਗਲ ਲਾ ਕੇ ਇੱਕ ਜੋ ਸਕੂਨ ਮਿਲਦਾ ਆ, ਇੱਕ ਉਹਨਾਂ ਨੂੰ ਦੇਖ ਕੇ ਜੋ ਸਾਨੂੰ ਆਪਣੇ ਉਹ ਪਿਆਰ ਮਿਲਦਾ ਆ, ਜੋ ਅੰਦਰ ਸਾਡੇ ਜਜ਼ਬਾਤ ਪੈਦਾ ਹੁੰਦੇ ਆ, ਉਹ ਸਾਨੂੰ ਹੀ ਪਤਾ ਹੁੰਦੇ ਆ। ਬਾਕੀਆਂ ਲਈ ਸਿਰਫ ਉਹ ਕਬਾੜ ਦੀਆਂ ਚੀਜ਼ਾਂ ਹੁੰਦੀਆਂ ਜਾਂ ਐਵੇਂ ਜਿਹੀਆਂ ਚੀਜ਼ਾਂ ਹੁੰਦੀਆਂ, ਪਰ ਜੋ ਸਾਡੇ ਜਜ਼ਬਾਤ ਜੁੜੇ ਹੁੰਦੇ ਉਹਨਾਂ ਚੀਜ਼ਾਂ ਨਾਲ, ਉਹਨਾਂ ਰਿਸ਼ਤਿਆਂ ਨੂੰ, ਉਹ ਸਿਰਫ ਅਸੀਂ ਜਾਣਦੇ ਹੁੰਦੇ ਆ।
ਮੇਰੇ ਨਾ ਦਾਦਾ ਜੀ ਲਾਸਟ ਈਅਰ ਪੂਰੇ ਹੋਏ ਆ ਨਾ, ਤੇ ਸਾਡੇ ਤਾਇਆ ਜੀ ਉਹਨਾਂ ਦਾ ਘਰ ਸੈਪਰੇਟ ਆ, ਪਰ ਜਦੋਂ ਉਹ ਪੂਰੇ ਹੋਏ ਤਾਂ ਮੈਂ ਬੜਾ ਅਪਸੈਟ ਹੋਇਆ। ਮੈਨੂੰ ਕਹਿੰਦੇ ਕੀ ਹੋਇਆ, ਮੈਂ ਕਿਹਾ ਵੀ ਮੇਰੇ ਡੈਡੀ ਤੋਂ ਬਾਅਦ ਚ ਉਹਨਾਂ ਨੇ ਕਦੀ ਸਾਨੂੰ ਫੀਲ ਹੀ ਨੀ ਸੀ ਹੋਣ ਦਿੱਤਾ ਵੀ ਤੇਰਾ ਪਿਓ ਹੈ ਨੀ, ਤੇਰੇ ਡੈਡ ਹੈ ਨੀ ਗੇ। ਪਰ ਹੁਣ ਮੈਨੂੰ ਫੀਲ ਹੁੰਦਾ ਕਿ ਹੁਣ ਮੇਰਾ ਪਿਓ ਹੈ ਨੀ, ਹੁਣ ਮੇਰਾ ਬਾਬਾ ਵੀ ਉੱਥੇ ਖੜ ਜਾਂਦਾ ਸੀ ਜਿੱਥੇ ਮੈਨੂੰ ਡੈਡੀ ਦੀ ਲੋੜ ਹੁੰਦੀ ਸੀ। ਨਵੀਆਂ ਜਾ ਕੇ ਲੈ ਸਕਦੇ ਜਾਂ ਹੋਟਲ ਰੈਸਟੋਰੈਂਟ ਜੇ ਚੰਡੀਗੜ੍ਹ ਰਹਿ ਸਾਨੂੰ ਅਸੀਂ ਜਦੋਂ ਉਹਨਾਂ ਨੇ ਕਹਿਣਾ ਤੁਸੀਂ ਚੰਡੀਗੜ੍ਹ ਕੋਠੀ ਪਾ ਲਓ, ਮੈਂ ਕਿਹਾ ਫੇਰ ਅਸੀਂ ਚੰਡੀਗੜ੍ਹ ਹੀ ਆਵਾਂਗੇ, ਫੇਰ ਅਸੀਂ ਪਿੰਡ ਥੋੜੀ ਆਉਣਾ।
ਬਿਲਕੁਲ ਬਿਲਕੁਲ ਸੋ ਜਿਹੜੇ ਪਿੰਡਾਂ ਦੇ ਨਾਲ ਸੱਚੀ ਮੋਹਾਂ ਸਾਡਾ ਜਿਹੜਾ ਪਿੰਡਾਂ ਦੇ ਵਿੱਚ ਪਲੇ ਆ, ਮੇਰੇ ਲਈ ਸਭ ਤੋਂ ਵੱਡੀ ਪਤਾ ਕੀ ਔਖੀ ਗੱਲ ਲੱਗਦੀ ਹੁੰਦੀ ਆ ਵਰਿੰਦਰ, ਕਿ ਜਿਸ ਘਰ ਦੇ ਵਿੱਚ ਮੈਂ ਵੱਡੀ ਹੋਈ, ਜਿਹੜੇ ਘਰ ਨੂੰ ਅਸੀਂ ਦੇਖਿਆ ਹੋਇਆ ਸੀਗਾ ਹਨਾ, ਜਿਸ ਪਿੰਡ ਨੂੰ ਦੇਖਿਆ ਸੀ, ਉਹ ਜਦੋਂ ਸੜਕ ਚੌੜੀ ਹੋਈ ਆ ਉਹਦੇ ਵਿੱਚ ਸਾਡਾ ਕਾਫੀ ਹਿੱਸਾ ਘਰ ਦਾ ਆ ਗਿਆ, ਔਰ ਉਹ ਦੁਬਾਰਾ ਬਣਾਇਆ ਉਹਨਾਂ ਨੇ ਫਿਰ ਮੰਮੀ ਹੋਣਾ ਨੇ, ਔਰ ਮੈਂ ਉਦੋਂ ਆ ਗਈ ਹੋਈ ਸੀ ਇੱਥੇ, ਔਰ ਮੇਰੇ ਯਾਦਾਂ ਦੇ ਜ਼ਿਹਨ ਦੇ ਵਿੱਚ ਹਜੇ ਉਹੀ ਘਰ ਆ। ਪਰ ਜਦੋਂ ਮੈਂ ਸਿਰਫ ਇੱਕ ਵਾਰ ਉੱਥੇ ਗਈ ਆ ਤੇ ਮੇਰੇ ਕੋਲ ਉੱਥੇ ਖੜੀ ਨਹੀਂ ਹੋ ਰਿਹਾ ਸੀਗਾ, ਕਿਉਂਕਿ ਬੇਸ਼ੱਕ ਉਹਦੀਆਂ ਨੀਹਾਂ ਹੋਈ ਸੀ ਪਰ ਉਹਦੇ ਉੱਤੇ ਘਰ ਹੋਰ ਬਣ ਗਿਆ ਸੀ, ਤੇ ਮੰਮੀ ਹੁਣੀ ਕਹਿਣ ਦੇਖ ਕਿੰਨਾ ਸੋਹਣਾ ਪੋਰਸ਼ਨ ਬਣ ਗਿਆ, ਆਹ ਹੋ ਗਿਆ ਆਹ ਹੋ ਗਿਆ, ਤੇ ਮੈਂ ਉਪਰੋਂ ਉਪਰੋਂ ਹਾਂਜੀ ਹਾਂਜੀ ਕਰੀ ਜਾਵਾਂ, ਪਰ ਮੈਨੂੰ ਦਿਲ ਚ ਹੋਏ ਵੀ ਕਿਉਂ ਹੋਇਆ ਇਹ, ਨਹੀਂ ਮੈਨੂੰ ਮੇਰਾ ਪੁਰਾਣਾ ਘਰ ਹੀ ਚਾਹੀਦਾ। ਤੇ ਫਿਰ ਮੇਰੀਆਂ ਅੱਖਾਂ ਨਾ ਉੱਥੇ ਆਲੇ ਦੁਆਲੇ ਉਹ ਚੀਜ਼ਾਂ ਲੱਭਣ ਲੱਗ ਜਾਣ ਜਿਹੜੀਆਂ ਮੇਰੇ ਨਾਲ ਪੁਰਾਣੀਆਂ ਜੁੜੀਆਂ ਸੀ, ਚਾਹੇ ਉਹ ਉੱਥੇ ਲੱਗੀ ਕੋਈ ਟਾਹਲੀ ਸੀ ਚਾਹੇ ਕੋਈ ਡੇਕ ਸੀ। ਹੁਣ ਵੀ ਉਹ ਗਏ ਤੇ ਦਿਖਾਇਆ, ਜਿਹੜਾ ਜਿਹੜੀ ਮੈਂ ਨਿੱਕੀ ਸੜਕ ਦੀ ਅਕਸਰ ਗੱਲ ਕਰਦੀ ਹੁੰਦੀ ਆ, ਉਹ ਕੱਚਾ ਪਿਆ ਖੇਤਾਂ ਨੂੰ ਜਾਂਦਾ ਹੁੰਦਾ ਸੀ ਹਨਾ, ਉਹ ਮੈਨੂੰ ਦਿਖਾਇਆ ਉਹਨਾਂ ਨੇ ਵੀ ਆਹ ਦੇਖ ਸਾਰੀ ਪੱਕੀ ਸੜਕ ਬਣ ਗਈ ਇੱਥੇ, ਉਹ ਆਪਣੇ ਵੱਲੋਂ ਬੜੀ ਖੁਸ਼ੀ ਨਾਲ ਦੱਸਣ, ਤੇ ਮੈਂ ਉਹਨਾਂ ਨੂੰ ਕਿਹਾ ਕਿਉਂ ਬਣ ਗਈ, ਨਹੀਂ ਇਹ ਕੱਚਾ ਜ਼ਿਆਦਾ ਸੋਹਣਾ ਸੀ, ਤੇ ਕਿਉਂਕਿ ਅਸੀਂ ਉਹਨਾਂ ਚੀਜ਼ਾਂ ਨੂੰ ਜਿਉਂ ਦਾ ਤਿਉਂ ਰੱਖਣਾ ਚਾਹੁੰਦੇ ਜਿੱਦਾਂ ਦਾ ਅਸੀਂ ਦੇਖਿਆ ਹੁੰਦਾ ਵਰਿੰਦਰ, ਗੱਲ ਇਹ ਆ।
ਨਹੀਂ ਅਮੀਰ ਤਾਂ ਬਹੁਤ ਆ ਸਾਡਾ ਵਿਰਸਾ, ਸਾਡੀਆਂ ਚੀਜ਼ਾਂ, ਸਾਨੂੰ ਸਾਨੂੰ ਹੁਣ ਉਹ ਜਿਹੜੀ ਜਾਲੀ ਹੁੰਦੀ ਸੀ ਜਿਹਨੂੰ ਡੋਲੀ ਵੀ ਕਹਿ ਦਿੰਦੇ ਕਈ ਲੋਕ ਹਨਾ, ਉਹਦੇ ਵਿੱਚ ਕੋਈ ਚੀਜ਼ ਰੱਖੀ ਹੁੰਦੀ ਸੀ ਤਾਂ ਉਹ ਹੁੰਦਾ ਸੀ ਵੀ ਚਲੋ ਕੋਈ ਜਾਨਵਰ ਜਾਂ ਬਿੱਲੀ ਨਾ ਆਵੇ ਹਨਾ, ਬਟ ਉਹ ਕਿਚਨ ਚ ਪਈ ਹੁੰਦੀ ਸੀ ਤਾਂ ਉਹਦਾ ਰੋਹ ਵੀ ਬੜਾ ਹੁੰਦਾ ਸੀ, ਜਦੋਂ ਭੁੱਖ ਲੱਗਣੀ ਉੱਥੋਂ ਜਾ ਕੇ ਛਾਪਾ ਜਾਂ ਕੁੜਾ ਚੱਕ ਲੈਣਾ ਖਾ ਲੈਣਾ।
ਅੱਛਾ ਉਸ ਜਾਲੀ ਦੇ ਵਿੱਚ ਇੱਕ ਕਠਾਰਾ ਮੱਖਣ ਦਾ ਪਿਆ ਹੀ ਹੁੰਦਾ ਸੀ, ਉਹ ਜਾਲੀ ਜਦੋਂ ਦੇਖੀ ਨਾ ਮੈਨੂੰ ਮੈਨੂੰ ਵੀ ਉਹ ਜਾਲੀ ਦੀ ਫੋਟੋ ਆਈ, ਹਾਂ ਉਹ ਜਾਲੀ ਦੀ ਫੋਟੋ ਆਈ, ਤੇ ਮੈਨੂੰ ਨੀ ਪਤਾ ਮੇਰੀ ਦਾਦੀ ਨੇ ਉਹ ਕਦੋਂ ਬਣਵਾਈ ਹੋਣੀ ਆ, ਮੇਰੇ ਦਾਦਾ ਜੀ ਕਾਫੀ ਮੇਰੇ ਡੈਡੀ ਛੋਟੀ ਉਮਰ ਦੇ ਸੀ ਜਦੋਂ ਚਲੇ ਗਏ ਸੀਗੇ, ਔਰ ਬੜੀ ਹਿੰਮਤ ਨਾਲ ਮੇਰੇ ਦਾਦੀ ਨੇ ਤਿੰਨਾਂ ਨਿਆਣਿਆਂ ਨੂੰ ਆਪਣਿਆਂ ਨੂੰ ਪਾਲਿਆ ਸੀ, ਤੇ ਮੈਂ ਉਹ ਸੋਚਦੀ ਸੀ ਉਹ ਜਾਲੀ ਵੀ ਉਹਨੇ ਬਣਵਾਈ ਹੋਣੀ ਆ ਕਿਤੇ ਏਦਾਂ ਹੀ, ਔਰ ਫਿਰ ਉਸ ਜਾਲੀ ਨਾਲ ਜੁੜੀਆਂ ਇੰਨੀਆਂ ਯਾਦਾਂ ਮੇਰੇ ਕੋਲ ਆ ਗਈਆਂ, ਮੈਨੂੰ ਲੱਗਦਾ ਸੀ ਵੀ ਮੈਂ ਇੱਕ ਇੱਕ ਚੀਜ਼ ਦੇ ਉੱਤੇ ਇੱਕ ਇੱਕ ਕਿਤਾਬ ਲਿਖ ਸਕਦੀ ਹਾਂ, ਉਹ ਜਿਹੜੀ ਇੰਨੇ ਮੇਰੇ ਅੰਦਰ ਜਜ਼ਬਾਤ ਆਉਂਦੇ ਪਏ ਸੀ ਉਸ ਵੇਲੇ। ਉਸ ਜਾਲੀ ਦੇ ਵਿੱਚ ਕਦੀ ਸਰਦੀਆਂ ਦੇ ਵਿੱਚ ਪਿੰਨੀਆਂ ਬਣਾ ਕੇ ਰੱਖੀਆਂ ਹੋਣੀਆਂ, ਕਦੀ ਗਜਰੇਲਾ ਪਿਆ ਹੋਣਾ, ਉਹ ਮੱਖਣ ਦਾ ਕਠਾਰਾ ਜਿਹੜਾ ਉਹ ਪਿਆ ਹੁੰਦਾ ਸੀ, ਫਿਰ ਆਪਣੀਆਂ ਉਹ ਸ਼ਰਾਰਤਾਂ ਯਾਦ ਹੋਣੀਆਂ ਵੀ ਹੌਲੀ ਹੌਲੀ ਜਾ ਕੇ ਉਹ ਗਜਰੇਲਾ ਕੱਢ ਕੇ ਖਾਣਾ, ਔਰ ਫਿਰ ਮੰਨਣਾ ਨੀ, ਨਹੀਂ ਮੈਂ ਤੇ ਨੀ ਖਾਧਾ, ਮੈਂ ਤੇ ਨੀ ਖਾਧਾ, ਯਾਨੀ ਤੁਸੀਂ ਇੱਕ ਹੀ ਯਾਦ ਤੇ ਇੱਕ ਵੇਲੇ ਅੱਖਾਂ ਭਰ ਦਿੰਦੇ ਹੋ, ਦੂਸਰੇ ਵੇਲੇ ਤੁਸੀਂ ਹੱਸਣ ਵੀ ਲੱਗ ਜਾਂਦੇ ਆ, ਹੈਨਾ।
ਤੇ ਇਹ ਇਹ ਇਹੀ ਤਾਂ ਸਾਡੇ ਇਨਸਾਨ ਹੋਣ ਦੀ ਜਾਂ ਸਾਡੀ ਇੱਕ ਆਮ ਹਾਰਟ ਧੜਕਦਾ ਜਿਹੜਾ ਸਾਡੇ ਵਿੱਚ ਉਹਦੀ ਹੈਗੀ ਆ ਕਿ ਸਾਡੇ ਵਿੱਚ ਦੋਨੇ ਫੀਲਿੰਗਸ ਹੈਗੀਆਂ ਐਂਡ ਬਿਲਕੁਲ ਨੱਕੋ ਨੱਕ ਭਰੀਆਂ ਹੋਈਆਂ ਬਰਾਬਰ ਆ। ਸਾਨੂੰ ਜੇ ਅਸੀਂ ਗੁੱਸਾ ਕਰਦੇ ਹਾਂ ਤਾਂ ਅਸੀਂ ਪਿਆਰ ਵੀ ਬੜਾ ਰੱਜ ਕੇ ਕਰੀਦਾ, ਇਹ ਨਹੀਂ ਕਿ ਇਕੱਲਾ ਗੁੱਸਾ ਹੀ ਕਰੀਦਾ। ਬਿਲਕੁਲ ਮੋਮ ਦੀ ਤਰ੍ਹਾਂ ਮਾੜਾ ਜਿਹਾ ਪਿਆਰ ਦੀ ਗਰਮੀ ਦਿਖਾਓ ਨਾਲੇ ਪਿਘਲ ਜਾਂਦੇ ਆ,
ਪਿਘਲ ਜਾਂਦੇ ਆ ਬਿਲਕੁਲ। ਔਰ ਜਿੰਨੇ ਵੀ ਇਸ ਵੇਲੇ ਸਾਨੂੰ ਸੁਣ ਰਹੇ ਆ ਨਾ ਹਰਮਨ ਰੇਡੀਓ ਦੇ ਉੱਤੇ, ਮੈਨੂੰ ਇਹ ਪੂਰਾ ਯਕੀਨ ਆ ਕਿ ਉਹ ਸਾਰੇ ਇਹੋ ਜਿਹੇ ਆ, ਉਹ ਲਾਈਕ ਮਾਈਂਡਿਡ ਪੀਪਲ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਉਹ ਸਾਰੇ ਇਸ ਵੇਲੇ ਜੋ ਵੀ ਸੁਣ ਰਹੇ ਉਹ ਸਾਰੇ ਇਹੋ ਜਿਹੇ ਆ, ਔਰ ਜਿਹੜੇ ਨਹੀਂ ਹੋਣਗੇ ਉਹਨਾਂ ਨੇ ਇਸ ਵੇਲੇ ਤੱਕ ਚੇਂਜ ਕਰ ਦਿੱਤਾ ਹੋਣਾ ਰੇਡੀਓ, ਫਿਰ ਇਹ ਕੀ ਕਬਲੀਆਂ ਮਾਰੀ ਜਾਂਦੇ ਆ। ਸੋ ਗੱਲ ਇਹ ਹੁੰਦੀ ਆ ਔਰ ਬੜੀ ਵਧੀਆ ਗੱਲ ਤੁਸੀਂ ਜਿਹੜੀ ਦੱਸੀ ਪਈ ਦਾਦਾ ਜੀ ਦੀ ਗੱਲ ਕਰਦੇ ਸੀ, ਔਰ ਮੈਂ ਵੀ ਇਹ ਅਕਸਰ ਸੋਚ ਰਹੀ ਸੀ ਜਦੋਂ ਮੈਂ ਉਹ ਸਮਾਨ ਦੇਖ ਰਹੀ ਸੀਗੀ। ਉਹ ਸਮਾਨ ਸਾਨੂੰ ਸਿਰਫ ਇਸ ਕਰਕੇ ਯਾਦ ਨਹੀਂ ਆ ਰਿਹਾ ਸੀ ਕਿ ਉਹ ਸਮਾਨ ਹੈ, ਬਟ ਉਹਦੇ ਨਾਲ ਜਿਹੜੇ ਸਾਡੇ ਰਿਸ਼ਤਿਆਂ ਦੀਆਂ ਜੁੜੀਆਂ ਯਾਦਾਂ ਆ, ਚਾਹੇ ਉਹ ਮੇਰੇ ਦਾਦੀ ਦੀਆਂ ਯਾਦਾਂ ਸੀ, ਚਾਹੇ ਉਹਨਾਂ ਨੇ ਮੈਨੂੰ ਮੇਰੇ ਨਾਨਕਿਆਂ ਦੇ ਘਰ ਦੀ ਫੋਟੋ ਭੇਜੀ, ਉਹ ਗੇਟ ਦੀ, ਉਹ ਗਲੀ ਦੀ ਜਿੱਥੇ ਹੁਣ ਕੋਈ ਵੀ ਨਹੀਂ ਰਹਿੰਦਾ, ਔਰ ਉਸ ਗਲੀ ਦੇ ਨਾਲ ਗਲੀ ਨੂੰ ਦੇਖ ਕੇ ਪਤਾ ਨਹੀਂ ਕਿੰਨਾ ਕੁਛ ਫਿਰ ਉਫਾਨ ਜਿਹਾ ਆ ਗਿਆ ਅੰਦਰ। ਤੇ ਇਸ ਗਲੀ ਚ, ਇਸ ਦਰਵਾਜੇ ਚ ਜਦੋਂ ਮੈਂ ਜਾਂਦੇ ਹੁੰਦੇ ਸੀ ਤੇ ਅੱਗੇ ਨਾਨੀ ਖੜੀ ਹੁੰਦੀ ਸੀ, ਉਹ ਬੂਹਾ ਖੋਲਦੀ ਸੀ ਤੇ ਕਿੱਡਾ ਚਾਅ ਚੜਦਾ ਹੁੰਦਾ ਸੀ ਉਹਨਾਂ ਨੂੰ, ਸਾਰਾ ਬਚਪਨ ਤੁਹਾਡਾ ਇੱਕ ਵਾਰੀ ਫਿਰ ਤੋਂ ਰਿਵਾਈਜ਼ ਹੋ ਜਾਂਦਾ ਆ। ਪਰ ਫਿਰ ਗੱਲ ਇਹ ਹੁੰਦੀ ਆ ਵੀ ਕਿਉਂਕਿ ਇਹ ਸਮਾਨ ਕਿਤੇ ਨਹੀਂ ਜਾਣਾ ਹੁੰਦਾ, ਬਟ ਜਿਹੜੇ ਇਨਸਾਨ ਹੁੰਦੇ ਆ ਉਹ ਚਲੇ ਜਾਂਦੇ ਆ, ਇਸ ਕਰਕੇ ਸਾਡੀਆਂ ਯਾਦਾਂ ਜਿਹੜੀਆਂ ਉਹਨਾਂ ਦੇ ਉਸ ਸਮਾਨ ਦੇ ਨਾਲ ਜੁੜ ਜਾਂਦੀਆਂ, ਸਾਡਾ ਮੋਹ ਉਹ ਇਨਸਾਨਾਂ ਤੋਂ ਬਾਅਦ ਉਹਨਾਂ ਦੇ ਸਮਾਨ ਦੇ ਨਾਲ ਜੁੜ ਜਾਂਦਾ, ਚਾਹੇ ਉਹ ਮੇਰੇ ਨਾਨੀ ਦਾ ਝੋਲਾ ਹੋਵੇ, ਚਾਹੇ ਮੇਰੇ ਦਾਦੀ ਦਾ ਸੰਦੂਕ ਹੋਵੇ ਜਾਂ ਉਹ ਡੋਲੀ ਹੋਵੇ, ਇਹੋ ਜਿਹੀਆਂ ਚੀਜ਼ਾਂ। ਤੇ ਅੱਜ ਸਵੇਰੇ ਸਵੇਰੇ ਵਰਿੰਦਰ, ਸਿਰਫ ਅਸੀਂ ਨੀ, ਸਾਡਾ ਹੀ ਮੋਹ ਨੀ ਹੈਗਾ, ਅੱਜ ਸਵੇਰੇ ਜਦੋਂ ਮੈਂ ਆਪਣੇ ਬੇਟੇ ਨੂੰ ਉਠਾ ਰਹੀ ਸੀਗੀ ਬੱਚਿਆਂ ਨੂੰ, ਤੇ ਉਹਨਾਂ ਨਾਲ ਇਹ ਪਤਾ ਨੀ ਕੀ ਗੱਲਾਂ ਸ਼ੁਰੂ ਹੋ ਗਈਆਂ, ਮੰਮੀ ਡੈਡੀ ਦੀ ਕੋਈ ਗੱਲ ਹੋਈ ਤੇ ਉਹ ਹਜੇ ਤੱਕ ਅੱਖਾਂ ਉਹਦੀਆਂ ਬੰਦ ਹੀ ਸੀ ਮੇਰੇ ਛੋਟੇ ਬੇਟੇ ਦੀਆਂ। ਤੇ ਮੈਨੂੰ ਪਤਾ ਕੀ ਕਹਿੰਦਾ ਉਹ, ਕਹਿੰਦਾ ਮੰਮਾ ਵੀ ਆਈ ਡੋਂਟ ਵਾਂਟ ਡੈਡ ਟੂ ਬੀ ਡਾਈ, ਮੈਂ ਚਾਹੁੰਦਾ ਡੈਡੀ ਕਦੀ ਨਾ ਮਰਨ, ਮੈਂ ਉਹਨਾਂ ਨੂੰ ਬਹੁਤ ਲਾਈਕ ਕਰਦਾ ਆ। ਔਰ ਮੈਂ ਉਹਨੂੰ ਘੁੱਟ ਕੇ ਜੱਫੀ ਪਾ ਲਈ, ਮੈਂ ਕਿਹਾ ਹੋ ਦੇਖੀ ਉਹੀ ਫੀਲਿੰਗਸ ਹੈ ਨਾ। ਇੱਕ ਅਸੀਂ ਵੀ ਛੋਟੇ ਹੁੰਦੇ ਸੀ ਤੇ ਅਸੀਂ ਇਹੀ ਕਹੀਦਾ ਹੁੰਦਾ ਸੀਗਾ ਨਾ ਵੀ ਹਾਏ ਤੁਸੀਂ ਬੁੱਢੇ ਨਾ ਹੋਵੋ ਕਦੀ ਵੀ, ਤੁਸੀਂ ਹਮੇਸ਼ਾ ਸਾਡੇ ਕੋਲ ਰਹਿਣਾ। ਔਰ ਇਹ ਸਾਡੀ ਇਨਸਾਨੀ ਫਿਤਰਤ ਕਿ ਅਸੀਂ ਹਰ ਚੀਜ਼ ਨੂੰ ਫੜ ਕੇ ਰੱਖਣਾ ਚਾਹੁੰਦੇ ਆ, ਹਰ ਚੀਜ਼ ਨਾਲ ਅਟੈਚਡ ਹੋ ਜਾਂਦੇ। ਵੈਸੇ ਤਾਂ ਕਹਿੰਦੇ ਆ ਵੀ ਮੋਹ ਮਾਇਆ ਹੁੰਦੀ ਆ, ਅਟੈਚਮੈਂਟ ਜ਼ਿਆਦਾ ਚੰਗੀ ਨਹੀਂ ਹੁੰਦੀ, ਪਰ ਕੀ ਕਰੀਏ ਇਹ ਅਸੀਂ ਇਨਸਾਨ ਆ। ਔਰ ਇਹ ਜਿਹੜੀਆਂ ਫੀਲਿੰਗਸ ਆ ਇਹ ਵੀ ਰੱਬ ਨੇ ਸਾਡੇ ਅੰਦਰ ਪਾਈਆਂ ਹੋਈਆਂ ਆ, ਇਹ ਅਟੈਚਮੈਂਟ ਰਹਿੰਦੀ ਰਹਿੰਦੀ ਆ, ਹੈ ਨਾ।
ਮੈਂ ਇੱਕ ਅੱਜ ਕੱਲ ਦੀ ਗੱਲ ਦੱਸਦਾ, ਅੱਜ ਕੱਲ ਨਾ ਕੋਵਿਡ ਚੱਲ ਆਇਆ ਤੇ ਸਾਡੇ ਇੱਥੇ ਇੰਗਲੈਂਡ ਦੇ ਵਿੱਚ ਕਾਫੀ ਜ਼ਿਆਦਾ ਸਿਆਣੇ ਲੋਕਾਂ ਦੀ ਮੌਤ ਹੋਈ ਆ, ਜਿਹੜੇ ਓਵਰ 60-70 ਸੀਗੇ। ਕੱਲ ਪਰਸੋਂ ਨਾ ਮੈਂ ਆਪਣੇ ਫਰੈਂਡ ਦੇ ਨਾਲ ਥੋਟ ਸ਼ੇਅਰ ਕਰਦਾ ਸੀ, ਮੈਂ ਕਿਹਾ ਤੈਨੂੰ ਪਤਾ ਇੱਥੇ ਕਾਫੀ ਨਾ ਲੋਕੀ ਸਪੈਸਿਫਿਕ ਹੋ ਜਾਂਦੇ ਆ, ਜਿੱਦਾਂ ਸਿਆਣੇ ਬੰਦੇ ਆ, ਓਹੋ ਮੇਰਾ ਬਾਥਰੂਮ ਦਾ ਟੱਬ ਇੱਥੇ ਹੋਣਾ ਚਾਹੀਦਾ, ਓਹੋ ਮੇਰੀ ਲੋਨ ਵਾਲੀ ਇੱਧਰ ਨੂੰ ਹੋਣੀ ਚਾਹੀਦੀ, ਮੇਰਾ ਚਮਚਾ ਇੱਥੇ ਪਿਆ ਹੁੰਦਾ ਹਰ ਰੋਜ਼, ਹਨਾ, ਉਹ ਗੱਡੀ ਮੇਰੀ ਹਰ ਵੇਲੇ ਇੱਥੇ ਹੀ ਡਰਾਈਵੇ ਦੇ ਇਸ ਪਾਸੇ ਖੜੀ ਹੋਣੀ ਚਾਹੀਦੀ ਆ। ਇਹ ਆਮ ਕਰਕੇ ਲੋਕੀ ਹੋ ਹੀ ਜਾਂਦੇ ਉਮਰ ਦੇ ਹਿਸਾਬ ਨਾਲ, ਕਿਉਂਕਿ ਉਹ ਫਿਰ ਆਦਤ ਉਦਾਂ ਦੀ ਬਣ ਜਾਂਦੀ ਆ। ਤੇ ਮੈਂ ਨਾ ਉਹ ਆਪਣੇ ਫਰੈਂਡ ਦੇ ਨਾਲ ਗੱਲਾਂ ਕਰਦਾ ਸੀ ਤਾਂ ਉਹਨਾਂ ਦੀ ਥੋੜੀ ਜਿਹੀ ਘਰ ਦੇ ਵਿੱਚ ਇੱਦਾਂ ਹੁੰਦਾ ਹਨਾ, ਉਹ ਆਂਟੀ ਆ ਤਾਂ ਉਹ ਇੱਦਾਂ ਕਹੂਗੀ ਕਿ ਮੇਰੀ ਆਹ ਚੀਜ਼ ਇੱਥੇ ਹੀ ਹੋਣੀ ਚਾਹੀਦੀ, ਆ ਇੱਥੇ ਹੀ ਹੋਣੀ ਚਾਹੀਦੀ, ਹੈ ਨਾ। ਤਾਂ ਮੈਂ ਉਹਦੇ ਨਾਲ ਗੱਲਾਂ ਕਰਾਂ ਮੁੰਡੇ ਦੇ ਨਾਲ, ਮੈਂ ਕਿਹਾ ਤੈਨੂੰ ਪਤਾ ਪਿਛਲੇ ਸਾਲ ਨਾ ਮੈਨੂੰ ਲੱਗਦਾ ਘੱਟੋ ਘੱਟ ਨਹੀਂ ਤਾਂ 25-30 ਹਜ਼ਾਰ ਬੰਦਾ ਸਿਆਣਾ ਆਪਣਾ ਇੰਡੀਅਨ ਪੂਰਾ ਹੋਇਆ ਹੁਣ। ਤੇ ਮੈਂ ਕਿਹਾ ਉਹਨਾਂ ਨੇ ਕਿੰਨੇ ਸਾਲ ਲਾ ਕੇ, ਕਿੰਨੇ ਦਹਾਕੇ ਲਾ ਕੇ ਆਪਣੇ ਘਰ ਬਣਾਏ, ਘਰਾਂ ਦੇ ਵਿੱਚ ਸੈੱਟ ਹੋਏ ਕਿ ਬੱਚੇ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਕੀਤੇ, ਸਾਰਾ ਕੁਛ ਹੋਇਆ। ਉਹ ਵੀ ਮੈਂ ਕਿਹਾ ਇੱਦਾਂ ਹੀ ਕਹਿੰਦੇ ਸੀ ਕਿ ਮੇਰੀ ਆਹ ਰੇਂਜ ਰੋਵਰ ਗੱਡੀ ਆ, ਮੇਰੀ ਆਹ ਫਲਾਨੀ ਕਾਰ ਆ, ਫਲਾਨਾ ਜਗ੍ਹਾ ਆ। ਮੈਂ ਕਿਹਾ ਜਿਸ ਦਿਨ ਇੱਕ ਵਾਰੀ ਉਹਨਾਂ ਨੇ 99 ਪ੍ਰੈਸ ਕੀਤਾ ਤੇ ਐਂਬੂਲੈਂਸ ਉਹਨਾਂ ਨੂੰ ਘਰੋਂ ਲੈ ਗਈ, ਉਹੀ ਘਰ ਤੇ ਜਿਨ੍ਹਾਂ ਨੂੰ ਉਹਨਾਂ ਨੂੰ ਮਾਣ ਸੀ, ਹੰਕਾਰ ਸੀ, ਜੋ ਵੀ ਸੀ, ਉਸ ਘਰ ਦੇ ਵਿੱਚ ਉਹਨਾਂ ਨੂੰ ਆਉਣ ਦਾ ਜਿਹੜੇ ਧੀਆਂ ਪੁੱਤਾਂ ਖਾਤਰ ਉਹਨਾਂ ਨੇ ਇੰਨੇ ਇੰਨੇ ਝੂਠ ਬੋਲੇ ਸੀ, ਇੰਨਾ ਇੰਨਾ ਕੁਛ ਕੀਤਾ ਸੀ ਦੁਨੀਆਂ ਦੇ ਉੱਤੇ, ਉਹੀ ਧੀਆਂ ਪੁੱਤ ਉਹਨਾਂ ਨੂੰ ਆਖਰੀ ਵਾਰੀ ਜਾਂਦੇ ਹੋਏ ਨੂੰ ਦੇਖ ਵੀ ਨਹੀਂ ਸਕੇ। ਇਹ ਕੁਦਰਤ ਆ, ਜੇ ਸੋਚ ਕੇ ਦੇਖੀਏ ਫਾਨੀ ਆ ਸਾਰਾ ਕੁਛ।
ਬਿਲਕੁਲ ਬਿਲਕੁਲ, ਅਸੀਂ ਭੁੱਲ ਜਾਂਦੇ ਹਾਂ, ਭੁੱਲ ਜਾਂਦੇ ਇਹਨਾਂ ਚੀਜ਼ਾਂ ਨੂੰ ਵੀ ਸਾਰਾ ਕੁਛ ਵਕਤੀ ਆ, ਜਦਕਿ ਜਿੱਦਾਂ ਜਿੱਦਾਂ ਉਮਰ ਸਾਡੀ ਹੋਈ ਜਾਂਦੀ ਆ ਪਤਾ ਵੀ ਲੱਗਦਾ ਪਿਆ ਆ, ਸਾਡੇ ਰਿਸ਼ਤੇ ਜਿਹੜੇ ਬੜੇ ਸਾਡੇ ਕਰੀਬੀ ਸੀ ਉਹ ਜਾ ਰਹੇ ਆ ਜਾਂ, ਪਰ ਹੌਲੀ ਹੌਲੀ ਉਹਨਾਂ ਚ ਗੱਲ ਉਹੀ ਕਿ ਜਿੱਦਾਂ ਹੁਣ ਮੈਂ ਕਹਿ ਰਹੀ, ਜਿਹੜੇ ਵੀ ਇਹ ਇਸ ਵੇਲੇ ਪ੍ਰੋਗਰਾਮ ਸੁਣਦੇ ਹੋਣਗੇ ਇਹ ਸਾਰੇ ਆਪਣੇ ਵਰਗੇ, ਅਸੀਂ ਸਾਰੇ ਇੱਕੋ ਜਿਹੇ ਹੋਵਾਂਗੇ, ਸਾਡੀ ਸੋਚ ਇੱਕੋ ਜਿਹੀ ਹੋਵੇਗੀ, ਸਾਡੇ ਜਜ਼ਬਾਤ ਕਿਤੇ ਨਾ ਕਿਤੇ ਉਹਨਾਂ ਦਾ ਰੰਗ ਇੱਕ ਦੂਜੇ ਨਾਲ ਮਿਲਦਾ ਹੋਊਗਾ, ਅਸੀਂ ਤਾਂ ਹੀ ਸਾਰੇ ਇਸ ਵੇਲੇ ਇਕੱਠੇ ਬੈਠੇ ਹੋਏ ਆ। ਸੋ ਬਿਲਕੁਲ, ਇਹ ਜੋ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਹੋਈ ਆ ਨਾ, ਮੈਨੂੰ ਲੱਗਦਾ ਹੁੰਦਾ ਉਹਨੂੰ ਰੱਜ ਕੇ ਜਿਉਣਾ ਹੀ ਜ਼ਿੰਦਗੀ ਆ। ਤੁਹਾਡੇ ਅੰਦਰ ਜਿਹੜਾ ਵੀ ਕੋਈ ਟੈਲੈਂਟ ਆ, ਤੁਸੀਂ ਤੁਹਾਨੂੰ ਜੋ ਕਰਨਾ ਚੰਗਾ ਲੱਗਦਾ, ਜੋ ਤੁਹਾਡੀ ਤੁਹਾਡਾ ਅੰਦਰ ਤੁਹਾਡੀ ਰੂਹ ਤੁਹਾਨੂੰ ਕਹਿੰਦੀ ਰਹਿੰਦੀ ਆ ਵੀ ਕਰ ਲਾ ਕਰ ਲਾ, ਔਰ ਅਸੀਂ ਉਹਨੂੰ ਡਿਲੇ ਕਰਦੇ ਰਹਿੰਦੇ ਹਾਂ ਵੀ ਨਹੀਂ ਅੱਜ ਨਹੀਂ ਕੱਲ੍ਹ, ਅੱਜ ਨਹੀਂ ਕੱਲ੍ਹ, ਉਹ ਚੀਜ਼ ਨੂੰ ਕਰ ਲਓ, ਉਹ ਹੁਨਰਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਾਣ ਲਓ, ਹੰਢਾ ਲਓ, ਆਪਣੇ ਰਿਸ਼ਤਿਆਂ ਨੂੰ, ਆਪਣੇ ਪਿਆਰ ਨੂੰ, ਜਿਹਨੂੰ ਜੋ ਕਹਿਣਾ ਚਾਹੁੰਦੇ ਹੋ ਉਹ ਕਹਿ ਲਓ, ਹੈ ਨਾ। ਕਈ ਵਾਰੀ ਅਸੀਂ ਬੜੀਆਂ ਚੀਜ਼ਾਂ ਹੁੰਦੀਆਂ ਵਰਿੰਦਰ, ਵੀ ਅਸੀਂ ਇਹ ਛੱਡ ਦਿੰਦੇ ਵੀ ਨਹੀਂ, ਕਈ ਵਾਰੀ ਸਾਡੀ ਈਗੋ ਆ ਜਾਂਦੀ ਆ, ਜਾਂ ਕਈ ਵਾਰੀ ਅਸੀਂ ਗੁੱਸੇ ਹੁੰਦੇ ਆ, ਗਿੱਲੇ ਹੁੰਦੇ ਆ, ਕਹਿਣ ਨੂੰ ਵੀ ਜੀ ਕਰਦਾ ਪਰ ਅਸੀਂ ਇੱਕ ਦੂਜੇ ਨੂੰ ਕਹਿ ਨਹੀਂ ਪਾਉਂਦੇ। ਪਰ ਮੈਨੂੰ ਲੱਗਦਾ ਕਿ ਜਿਹੜਾ ਅੱਜ ਦੀ ਮੋਮੈਂਟ ਆ ਇਹ ਹੀ ਆ ਬਸ, ਨਾ ਪਿੱਛੇ ਉਹਨੇ ਕਦੀ ਹੱਥ ਆਉਣਾ ਤੇ ਨਾ ਅੱਗਾ ਕਦੀ ਹੱਥ ਆਇਆ ਸਾਡੇ। ਸੋ ਅੱਜ ਦੀ ਜਿਹੜੀ ਮੋਮੈਂਟ ਆ ਇਹਨੂੰ ਜੀ ਲਈਏ। ਇੱਕ ਹੋਰ ਚੀਜ਼ ਵਰਿੰਦਰ ਮੈਂ ਸੋਚਦੀ ਹੁੰਦੀ ਕਿ ਅਸੀਂ ਦੇਖ ਕਿ ਅਸੀਂ ਸੋਚਦੇ ਹਾਂ ਵੀ ਦਿਨ ਆ, ਹਫ਼ਤੇ ਆ, ਮਹੀਨੇ ਆ, ਸਾਲ ਆ, ਅਸੀਂ ਕੈਲੰਡਰ ਬਣਾ ਲਏ, ਅਸੀਂ ਇਸ ਸਮੇਂ ਨੂੰ ਬੰਨ ਲਿਆ, ਪਰ ਉਹ ਤਾਂ ਸਿਰਫ ਅਸੀਂ ਇਨਸਾਨਾਂ ਨੇ ਬੰਨਿਆ ਨਾ। ਮੈਨੂੰ ਲੱਗਦਾ ਹੁੰਦਾ ਵੀ ਪਰਮਾਤਮਾ ਨੇ ਤਾਂ ਸਿਰਫ ਇੰਨੀ ਚੀਜ਼ ਹੀ ਬਣਾਈ ਸੀ ਵੀ ਅਸੀਂ ਸੌ ਗਏ ਤੇ ਅਸੀਂ ਉੱਠ ਗਏ। ਇਹ ਦੋ ਚੀਜ਼ਾਂ ਆਈਆਂ ਸਾਡੇ ਹੱਥ ਦੇ ਵਿੱਚ, ਬਈ ਅਸੀਂ ਸੌ ਗਏ ਤੇ ਬਸ ਉਹ ਰਾਤ ਸੀ, ਜਦੋਂ ਅਸੀਂ ਉੱਠ ਗਏ ਤੇ ਉਹ ਫਿਰ ਦਿਨ ਸ਼ੁਰੂ ਹੋ ਗਿਆ। ਸੋ ਇਹਦਾ ਮਤਲਬ ਰੋਜ਼ ਇੱਕ ਨਵੀਂ ਸ਼ੁਰੂਆਤ ਆ ਸਾਡੇ ਲਈ। ਅਸੀਂ ਸੌ ਗਏ ਆ ਤੇ ਅੱਗੇ ਅਗਲੇ ਅਸੀਂ ਜਦੋਂ ਉੱਠੇ ਆ ਤੇ ਫਿਰ ਉਹ ਕੰਮ ਨਿਬੇੜ ਲਈਏ ਜਿਹੜੇ ਸਾਨੂੰ ਅੰਦਰੋਂ ਆਵਾਜ਼ਾਂ ਮਾਰਦੇ ਰਹਿੰਦੇ ਆ। ਬਾਕੀ ਇਹ ਦਿਨ, ਮਹੀਨੇ, ਸਾਲ ਇਹ ਸਾਰੇ ਬੰਦੇ ਦੇ ਬਣਾਏ ਹੋਏ ਆ, ਸਾਡੇ ਕੋਲ ਸਿਰਫ ਅੱਜ ਦਾ ਦਿਨ ਆ। ਅਸੀਂ ਫੇਰ ਸੌ ਜਾਣਾ ਆ, ਔਰ ਪਤਾ ਨੀ ਕਦੀ ਛੋਟੀ ਨੀ, ਕਦੋਂ ਛੋਟੀ ਜਿਹੀ ਨੀਂਦ ਸੌਣਾ ਤੇ ਕਦੋਂ ਅਸੀਂ ਲੰਬੀਆਂ ਤਾਣ ਕੇ ਸੌ ਜਾਣਾ ਵੀ ਦੁਬਾਰਾ ਉੱਠਣਾ ਨੀ। ਇਸ ਕਰਕੇ ਜਿਹੜਾ ਅੱਜ ਦਾ ਦਿਨ ਆ ਇਹਨੂੰ ਰੱਜ ਕੇ ਜੀ ਲਈਏ, ਇਹਨੂੰ ਰੱਜ ਕੇ ਮਾਣ ਲਈਏ ਤਾਂ ਕਿ ਕੋਈ ਰਿਗਰੈਟ ਨਾ ਰਹੇ।
ਮੈਂ ਨਾ ਬੜਾ ਅਮੇਜ਼ ਹੁੰਦਾ ਜਦੋਂ ਅਸੀਂ ਪਹਿਲਾਂ ਤਾਂ ਯਕੀਨ ਨੀ ਹੁੰਦਾ ਕਿ ਸੱਚੀ ਤੁਹਾਡੇ ਹੈ ਨਾ ਵੈਦਰ ਪੁੱਠਾ ਆ, ਸੱਚੀ ਤੁਹਾਡੇ ਸਾਡੇ ਇੱਥੇ ਠੰਡ ਹੁੰਦੀ ਤੇ ਤੁਹਾਡੇ ਗਰਮੀ ਹੁੰਦੀ। ਅਸੀਂ ਸਪਰਿੰਗ ਸ਼ੁਰੂ ਕੀਤਾ ਪਹਿਲੀ ਮਾਰਚ ਨੂੰ ਤੇ ਤੁਸੀਂ ਮੈਨੂੰ ਲੱਗਦਾ ਆਟਮ ਸ਼ੁਰੂ ਕੀਤਾ ਹੋਣਾ, ਹੈ ਨਾ, ਕਿ ਮੌਸਮ ਆ ਤੁਹਾਡੇ ਸਾਡੇ ਨਾਲੋਂ। ਇਸੇ ਤਰ੍ਹਾਂ ਹੀ ਨਾ ਇੱਕ ਜਦੋਂ ਦਰਖਤ ਵੱਡਾ ਹੁੰਦਾ, ਪਹਿਲਾਂ ਉਹ ਪੌਦਾ ਹੁੰਦਾ, ਫਿਰ ਹੌਲੀ 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 ਵੱਡਾ ਹੋਣ ਲੱਗਦਾ, ਫਿਰ ਉਹ ਉੱਪਰ ਨੂੰ ਜਾਂਦਾ, ਉਚਾਈ ਚ ਹੁੰਦਾ, ਆਪਣੀ ਹਾਈਟ ਤੇ ਹੁੰਦਾ, ਮੰਨ ਲਓ ਉਹ ਬੰਦੇ ਦੀ ਜਵਾਨੀ ਆ, ਫਿਰ ਉਸ ਤੋਂ ਬਾਅਦ ਚ ਉਹਨੂੰ ਫਲ ਲੱਗਣੇ ਸ਼ੁਰੂ ਹੁੰਦੇ ਆ, ਫਿਰ ਜਦੋਂ ਫਲ ਲੱਗਦੇ ਆ ਉਸ ਦਰਖਤ ਨੂੰ, ਫਿਰ ਉਹ ਥੱਲੇ ਨੂੰ ਝੁਕਣ ਲੱਗ ਪੈਂਦਾ ਕਿ ਉਹ ਜਿਹੜੇ ਫਲ ਆ ਉਹ ਜਾਂ ਤਾਂ ਕੋਈ ਖਾਣਗੇ ਜਾਂ ਧਰਤੀ ਤੇ ਡਿੱਗਣਗੇ, ਉਹ ਫਲ ਵੀ ਆਪਣੇ ਉੱਪਰ ਨੂੰ ਨਹੀਂ ਲਿਜਾ ਸਕਦਾ। ਸੋ ਇਸੇ ਤਰ੍ਹਾਂ ਹੀ ਜਦੋਂ ਕੋਈ ਬੰਦੇ ਹੋਰ ਬੂਟਾ ਹੁੰਦਾ ਉਹ ਵਾਧਾ ਆ, ਉਹਨੂੰ ਲੱਗਦਾ ਕਿ ਇਹ ਝੁਕੀ ਜਾਂਦਾ, ਪਰ ਉਹਨੂੰ ਇਹ ਨੀ ਪਤਾ ਹੁੰਦਾ ਅੰਤ ਝੁਕਣ ਤੇ ਹੀ ਆ, ਜਿਹੜਾ ਤੇਰਾ ਅੱਗੇ ਜਾ ਕੇ ਤੇਰੀ ਕੰਡੀਸ਼ਨ ਆਉਣੀ ਆ ਉਹ ਵੀ ਥੱਲੇ ਨੂੰ ਆਪਣੀਆਂ ਜੜਾਂ ਵੱਲੋਂ ਹੀ ਮੁੜਨਾ ਪੈਣਾ। ਸੋ ਜੇ ਕਿਸੇ ਭੈਣ ਪ੍ਰੋਗਰਾਮ ਜਾਂ ਜੋ ਤੁਸੀਂ ਪ੍ਰੋਗਰਾਮ ਕਰਦੇ ਆ, ਹਨਾ, ਇਹ ਨਹੀਂ ਵੀ ਚੰਗਾ ਲੱਗਦਾ, ਸ਼ਾਇਦ ਉਹਨਾਂ ਦੀ ਉਹ ਚੀਜ਼ ਹਲੇ ਸੋਚ ਨਹੀਂ ਹੋ ਸਕਦੀ ਅੱਜ ਉਹਨਾਂ ਦੀ ਉਸ ਪੇਜ ਤੇ, ਉਹ ਸੇਮ ਪੇਜ ਤੇ ਨਾ ਹੋਣ, ਕਿਉਂਕਿ ਸਮਾਂ ਹੈ ਨਾ ਜਿਹੜਾ ਉਹ ਕਈ ਵਾਰੀ ਗਲਤ ਨੂੰ ਸਹੀ ਕਰ ਦਿੰਦਾ ਤੇ ਜੋ ਸਹੀ ਹੁੰਦਾ ਉਹਨੂੰ ਗਲਤ ਕਰ ਦਿੰਦਾ, ਇਹਦੇ ਲਈ ਸਿਰਫ ਸਮਾਂ ਚਾਹੀਦਾ ਹੁੰਦਾ।
ਬਿਲਕੁਲ ਸੋ ਬਿਲਕੁਲ ਵਰਿੰਦਰ, ਚਲੋ ਸਾਡੇ ਨਾਲ ਮੈਸੇਜਸ ਸਾਨੂੰ ਆ ਰਹੇ ਆ, ਕਈ ਉਹਨਾਂ ਨੂੰ ਵੀ ਨਾਲ ਜੋੜਦੇ ਆ। ਦਰਸ਼ਨ ਖੱਟਾ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਹੋਰ ਕੀ ਹਾਲ ਚਾਲ ਆ ਦਰਸ਼ਨ, ਤੇ ਹਰੀਸ਼ ਅਰੋੜਾ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਸਰਦੀਪ ਭਾਜੀ, ਸਲਾਮ ਨਮਸਤੇ ਸਾਰੇ ਪਰਿਵਾਰ ਨੂੰ, ਮੇਰੇ ਰੱਬ ਵਰਗੇ ਹਰਮਨ ਰੇਡੀਓ ਦੇ ਪਰਿਵਾਰ ਵਾਲਿਆਂ ਨੂੰ, ਕਹਿੰਦੇ ਰੱਬ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ। ਸੁਖਪ੍ਰੀਤ, ਬਹੁਤ ਦਿਨਾਂ ਬਾਅਦ ਲਾਈਵ ਸੁਣਨ ਦਾ ਮੌਕਾ ਮਿਲਿਆ, ਬਹੁਤ ਚੰਗਾ ਲੱਗ ਰਿਹਾ। ਸੁਖਪ੍ਰੀਤ, ਅੱਜ ਸਰਦੂਲ ਸਿਕੰਦਰ ਨੂੰ ਵੀ ਯਾਦ ਕਰਿਓ। ਬਿਲਕੁਲ, ਸਰਦੂਲ ਸਿਕੰਦਰ ਹੁਣਾਂ ਦੀ ਗੱਲ ਮੇਰੇ ਦਿਲ ਵਿੱਚ ਹੈਗੀ ਆ, ਔਰ ਮੈਂ ਜਲਦੀ ਸ਼ੁਰੂ ਕਰਦੀ ਹਾਂ। ਔਰ ਇਹ ਵੀ ਮੈਂ ਸੋਚ ਰਹੀ ਸੀਗੀ ਜਦੋਂ ਅੱਜ ਮੈਂ ਸੋਚਿਆ ਵੀ ਉਹਨਾਂ ਨੂੰ ਯਾਦ ਕਰਨਾ, ਤੇ ਫਿਰ ਮੇਰੇ ਦਿਲ ਚ ਆ ਗਿਆ ਵੀ ਉਹ ਵੀ ਹੁਣ ਇੱਕ ਯਾਦ ਬਣ ਗਏ, ਹਨਾ, ਵੀ ਜਿਹੜਾ ਜਿਹੜੇ ਕੱਲ ਜਿਹੜਾ ਹੁੰਦਾ ਬੀਤ ਗਿਆ ਉਹ ਹਮੇਸ਼ਾ ਇੱਕ ਯਾਦ ਬਣ ਜਾਂਦਾ, ਔਰ ਜਿਹੜਾ ਇਨਸਾਨ ਸਾਡੀ ਜ਼ਿੰਦਗੀ ਚ ਚਲਾ ਜਾਂਦਾ ਉਹ ਯਾਦ ਬਣ ਜਾਂਦਾ, ਪਰ ਕੁਝ ਕੁ ਇਨਸਾਨ ਇਹੋ ਜਿਹੇ ਹੁੰਦੇ ਆ ਜਿਹੜੇ ਹਮੇਸ਼ਾ ਨਾਲ ਰਹਿੰਦੇ ਆ ਦਿਲ ਦੇ, ਔਰ ਸਰਦੂਲ ਸਿਕੰਦਰ ਉਹਨਾਂ ਵਿੱਚੋਂ ਇੱਕ ਆ ਜੋ ਰਹਿੰਦੀ ਦੁਨੀਆਂ ਤੱਕ ਜਿਹੜੀ ਸਾਡੀ ਪੰਜਾਬੀ ਗਾਇਕੀ ਨੂੰ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਦੇ ਦਿਲ ਤੇ ਯਾਦ ਕਰਦੇ ਰਹਿਣਗੇ। ਔਰ ਸਰਬਜੀਤ ਭਾਜੀ ਨੂੰ ਵੀ ਕਹੂੰਗੀ ਵੀ ਇੱਕ ਸੋਹਣਾ ਜਿਹਾ ਗੀਤ ਉਹਨਾਂ ਦਾ ਕੱਢ ਕੇ ਤੁਸੀਂ ਰੱਖੋ ਪ੍ਰੋਗਰਾਮ ਦੇ ਵਿੱਚ ਚਲਾਉਣ ਦੇ ਲਈ। ਵੈਸੇ ਤਾਂ ਅਕਸਰ ਉਹਨਾਂ ਦੇ ਜਿਹੜੇ ਗੀਤ ਆ ਅਸੀਂ ਚਲਾਉਂਦੇ ਰਹਿੰਦੇ, ਕਦੀ ਲਿਖ ਦਊ ਸਫੇਦਿਆਂ ਤੇ ਨਾ, ਜਾਂ ਪਿਛਲੇ ਹਫ਼ਤੇ ਹੀ ਇੱਕ ਹੋਰ ਫਰਮਾਇਸ਼ ਆਈ ਸੀ ਹੁਸਨਾਂ ਦੇ ਮਾਲਕ ਸਤਾਇਆ ਨਾ ਕਰੋ, ਉਹਨਾਂ ਦੇ ਗੀਤ ਲਗਾਇਆ ਔਰ ਉਸੇ ਦਿਨ ਹੀ ਮੈਨੂੰ ਜਦੋਂ ਇਹ ਖ਼ਬਰ ਮਿਲੀ ਵੀ ਉਹ ਚਲੇ ਗਏ ਆ, ਤੇ ਬੜਾ ਦੁੱਖ ਹੋਇਆ ਵੀ ਸਵੇਰੇ ਹਜੇ ਤੱਕ ਉਹਨਾਂ ਦੀਆਂ ਗੱਲਾਂ ਕਰ ਰਹੇ ਹਾਂ ਤੇ ਦੇਖ ਲਓ ਅੱਜ ਉਹ ਇਨਸਾਨ ਤੁਰ ਵੀ ਗਿਆ। ਸੋ ਇਹੀ ਗੱਲਾਂ ਵਰਿੰਦਰ ਅਸੀਂ ਕਰ ਰਹੇ ਹਾਂ ਭਾਈ,
ਲੋਕਾਂ ਦੇ ਤਾਂ ਪੁੱਤ ਨਿੱਤ ਪੁੱਤਨਾ ਤੋਂ ਤੇਰਾ ਕਿਉਂ ਨੀ ਉੱਡਦਾ ਚੰਦਰਾ ਜਹਾਜ਼,
ਅਰੇ ਵਾਹ, ਇਹ ਮੈਂ ਗੀਤ ਨਹੀਂ ਸੁਣਿਆ, ਕਿਹਦਾ ਗੀਤ ਹੈ ਇਹ? ਕੌਣ ਸਿੰਗਰ ਅਵਰਿੰਦਰ? ਅੱਛਾ ਸਰਦੂਲ ਸਿਕੰਦਰ ਹੁਣਾਂ ਦਾ ਮੈਂ ਨੀ ਸੁਣਿਆ ਇਹ ਗੀਤ। ਲਓ ਭਾਜੀ ਇਹੀ ਚਲਾ ਦੋ ਅੱਜ, ਫਿਰ ਸੁਣਦੇ ਇਕੱਠੇ ਬੈਠ ਕੇ। ਤੇ ਉਸ ਤੋਂ ਬਾਅਦ ਨਰਿੰਦਰ ਰਾਠੌਰ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਸੀ। ਚਲੋ ਉਸ ਤੋਂ ਬਾਅਦ ਕਿਹਾ ਕਿ ਵਾਕਿਆ ਜਦੋਂ ਨੇ ਜਦੋਂ ਦਾ ਮੈਂ ਕਹਿੰਦੇ ਸਾਰਾ ਸਮਾਨ ਦੇਖਿਆ, ਮਨ ਨੂੰ ਇੱਕ ਖੋਜ ਹੀ ਪਈ ਹੈ ਕਿ ਕਿਵੇਂ ਇਸ ਨੂੰ ਕਿਸੇ ਹੋਰ ਨੂੰ ਦੇ ਦੇਵਾਂ। ਮੈਨੂੰ ਤਾਂ ਐਵੇਂ ਲੱਗਿਆ ਜਿਵੇਂ ਸਰੀਰ ਦਾ ਕੋਈ ਪਾਰਟ ਕੱਟ ਰਿਹਾ ਹੋਵੇ। ਬਿਲਕੁਲ ਨਰਿੰਦਰ, ਮੈਂ ਫੇਸਬੁੱਕ ਤੇ ਅਪਡੇਟ ਕੀਤੀ ਸੀਗੀ, ਮੈਂ ਪਾਈ ਸੀ ਪੋਸਟ ਇਹ, ਕਿਉਂਕਿ ਮੈਨੂੰ ਸਮਝ ਨੀ ਲੱਗ ਰਹੀ ਸੀ ਵੀ ਮੈਂ ਕੀ ਕਰਾਂ ਤੇ ਮੈਂ ਕਿਹਨੂੰ ਦੱਸਾਂ, ਹਨਾ। ਆਪਣਾ ਬੁੱਧਵਾਰ ਦਾ ਪ੍ਰੋਗਰਾਮ ਵੀ ਹਜੇ ਤੱਕ ਦਿਨ ਪਏ ਸੀਗੇ ਤੇ ਮੈਨੂੰ ਯਾਨੀ ਚੈਨ ਨੀ ਆ ਰਹੀ ਸੀਗੀ ਕਿ ਮੈਂ ਕੀ ਕਰਾਂ, ਮੈਂ ਕਿੱਥੇ ਉਹ ਕੱਢਾਂ ਜਜ਼ਬਾਤ। ਕੋਸ਼ਿਸ਼ ਕੀਤੀ ਥੋੜੀਆਂ ਜਿਹੀਆਂ ਲਾਈਨਾਂ ਦੇ ਵਿੱਚ, ਫਿਰ ਮੈਂ ਫੇਸਬੁੱਕ ਤੇ ਹੀ ਪਾਈ ਤੇ ਬਿਲਕੁਲ ਏਦਾਂ ਹੀ ਲੱਗ ਰਿਹਾ ਸੀਗਾ ਨਰਿੰਦਰ ਮੈਨੂੰ ਵੀ, ਭਈ ਜਿੱਦਾਂ ਸਰੀਰ ਦਾ ਕੋਈ ਪਾਰਟ ਕੱਟ ਰਿਹਾ ਹੋਵੇ ਵੀ ਮੈਂ ਇਹ ਸਮਾਨ ਕਿੱਦਾਂ ਦੇ ਦੇਵਾਂ ਕਿਸੇ ਨੂੰ। ਤੇ ਅਰਸ਼ ਮੱਲੀ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੀ ਸਤਿ ਸ੍ਰੀ ਅਕਾਲ ਭੈਣ, ਤੁਸੀਂ ਪੋਸਟ ਪਾਈ ਸੀ ਕਿ ਲੋੜਵੰਦ ਇਨਸਾਨ ਨੂੰ ਸਮਾਨ ਦੇਣਾ ਬਾਪੂ ਹੋਰਾਂ ਨੇ, ਕਹਿੰਦੇ ਇਹ ਦੋ ਚੀਜ਼ਾਂ ਦੀ ਮੈਨੂੰ ਬਹੁਤ ਜ਼ਿਆਦਾ ਲੋੜ ਹੈ ਅੱਜ ਇਹਨਾਂ ਨੇ। ਉਹਨਾਂ ਵਿੱਚੋਂ ਇੱਕ ਜਿਹੜਾ ਫਿਲਿਪਸ ਦਾ ਟੀਵੀ ਹੈ ਉਹ, ਤੇ ਇੱਕੋ ਦੋ ਮਰਤਬਾਨ ਜਿਨ੍ਹਾਂ ਚ ਮੈਂ ਲਿਖਿਆ ਸੀ ਵੀ ਇੱਕ ਤਾਂ ਘਿਓ ਨਾ ਭਰਿਆ ਰਹਿੰਦਾ ਸੀ ਘਰ ਦਾ ਜਿਹੜਾ ਦਾਦੀ ਬਣਾਉਂਦੇ ਹੁੰਦੇ ਸੀਗੇ, ਤੇ ਦੂਸਰਾ ਉਹਨਾਂ ਦੇ ਹੱਥੀ ਪਾਏ ਅਚਾਰ ਦੇ ਨਾਲ। ਔਰ ਰਮਨਦੀਪ ਅਟਵਾਲ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ, ਕਹਿੰਦੇ ਸਤਿ ਸ੍ਰੀ ਅਕਾਲ। ਸੋ ਬਿਲਕੁਲ ਥੋੜੇ ਇਮੋਸ਼ਨਲ ਹੋ ਰਹੀ ਹੈ ਮੈਂ, ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ ਵਰਿੰਦਰ, ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚ ਅਸੀਂ ਅੱਗੇ ਗੱਲਾਂ ਕਰਦੇ ਹਾਂ।
ਜੀ
ਜੀ, ਮਿਲਦੇ ਗੀਤ ਤੋਂ ਬਾਅਦ ਫਿਰ। ਠੀਕ ਹੈ,
ਪੁੱਤ ਨਿੱਤ ਵਰਤ ਨਾ ਆਉਂਦੇ ਤੇਰਾ ਉੱਡਦਾ ਨੀ ਚੰਦਰਾ ਜਹਾਜ਼ ਵੇ, ਲੋਕਾਂ ਦੇ ਤਾਂ ਬੱਚੇ ਨਿੱਤ ਵਰਤ ਨਾ ਆਉਂਦੇ ਤੇਰਾ ਉੱਡਦਾ ਨੀ ਚੰਦਰਾ ਜਹਾਜ਼ ਵੇ, ਤੇਰਾ ਉੱਡਦਾ ਨੀ ਚੰਦਰਾ ਜਹਾਜ਼ ਵੇ, ਤੇਰਾ ਉੱਡਦਾ ਨੀ ਚੰਦਰਾ ਜਹਾਜ਼ ਵੇ। ਹੰਝੂਆਂ ਨਾ ਲਿਖੀ ਚਿੱਠੀ ਤੇਰੇ ਵੱਲ ਪਾਈ, ਪੜੇ ਜੇ ਸਾਰ ਪੁੱਤ ਕਰ ਤੇਰੇ ਮਾਪਿਆਂ ਨਾ ਤੇਰੇ ਤੋਂ ਬਗੈਰ ਕੌਣ ਬਣੂ ਦੱਸ ਸਿਰਦਾਤਾ। ਲੋਕਾਂ ਦੇ ਤਾਂ ਪੁੱਤ ਨਿੱਤ ਵਰਤ ਨਾ ਆਉਂਦੇ ਤੇਰਾ ਉੱਡਦਾ ਨੀ ਚੰਦਰਾ ਜਹਾਜ਼ ਵੇ, ਲੋਕਾਂ ਦੇ ਤਾਂ ਬੱਚੇ ਨਿੱਤ ਵਰਤ ਨਾ ਆਉਂਦੇ ਤੇਰਾ ਉੱਡਦਾ ਨੀ ਚੰਦਰਾ ਜਹਾਜ਼, ਦੱਸ ਕਾਹਤੋਂ ਉੱਡਦਾ ਨੀ ਚੰਦਰਾ ਜਹਾਜ਼ ਵੇ, ਹੱਥ ਜੋੜ ਜਿਹੜੇ ਕਦੇ ਮੰਗਦੇ ਸੀ ਰਿਸ਼ਤਾ, ਉਹ ਲਾਡ ਮੰਗਦੇ ਨੇ ਦਾਜ ਵੇ ਲੋਕਾਂ ਦੇ ਤੂੰ ਪੁੱਤ ਨਿੱਤ ਵਤਨਾਂ ਨੂੰ ਦੇ ਤੇਰਾ ਉੱਡ ਜਾਣੀ ਚੰਦਰਾ ਜਹਾਜ਼ ਵੇ ਲੋਕਾਂ ਦੇ ਤਾਂ ਬੱਚੇ ਨਿੱਤ ਵਤਨਾਂ ਨੂੰ ਆਉਂਦੇ ਤੇਰਾ ਉੱਡ ਜਾਣੀ ਚੰਦਰਾ ਜਹਾਜ਼ ਵੇ ਤੇਰਾ ਉੱਡ ਜਾਣੀ ਚੰਦਰਾ ਜਹਾਜ਼ ਵੇ ਤੇਰਾ ਉੱਡ ਜਾਣੀ ਚੰਦਰਾ ਜਹਾਜ਼ ਵੇ
ਸਰਦੂਲ ਸਿਕੰਦਰ ਹੁਣਾਂ ਦੀ ਗੱਲ ਸੀ ਵਰਿੰਦਰ ਕਹਿ ਰਹੇ ਸੀਗੇ ਉਹ ਭਈ ਯਾਦ ਬਣ ਗਏ ਉਹ ਪਰ ਕੁਛ ਕੁ ਯਾਦ ਬਣ ਜਾਂਦੇ ਕੁਛ ਲੋਕ ਅਮਰ ਹੋ ਜਾਂਦੇ ਆ ਸੋ ਸਰਦੂਲ ਸਿਕੰਦਰ ਹੁਣੀ ਉਹਨਾਂ ਵਿੱਚੋਂ ਆ ਜਿਹੜੇ ਅਮਰ ਹੋ ਗਏ ਹੁਣ ਹੈਨਾ ਜਿਨ੍ਹਾਂ ਨੇ ਇਸ ਦੁਨੀਆਂ ਤੋਂ ਚਲੇ ਤਾਂ ਗਏ ਆ ਪਰ ਫੇਰ ਵੀ ਉਹਨਾਂ ਨੇ ਕਦੀ ਨੀ ਜਾਣਾ ਹਮੇਸ਼ਾ ਜਿਉਂਦੇ ਆਪਣੇ ਗੀਤਾਂ ਦੇ ਵਿੱਚ ਆਪਣੇ ਆਵਾਜ਼ ਦੇ ਜ਼ਰੀਏ
ਇੱਕ ਦਿਨ ਇਹਨਾਂ ਦਾ ਪ੍ਰੋਗਰਾਮ ਚੱਲਦਾ ਸੀ ਇੰਟਰਵਿਊ ਤਾਂ ਉਹਦੇ ਵਿੱਚ ਇੱਕ ਗੱਲ ਦੱਸਦੇ ਸੀ ਇੱਥੇ ਇੰਗਲੈਂਡ ਆਏ ਸੀ ਹਨਾ ਕਾਫੀ ਪੁਰਾਣੀ ਗੱਲ ਆ ਤੇ ਕਹਿੰਦੇ ਇਹ ਨਾ ਇੱਦਾਂ ਤੁਰੇ ਜਾਂਦੇ ਆ ਇੱਥੇ ਸਾਊਥ ਹਾਲ ਕਿਤੇ ਤਾਂ ਇਹਨਾਂ ਨੂੰ ਕੋਈ ਲੇਡੀ ਆਈ ਪਿੱਛੋਂ ਉਹਨਾਂ ਨੂੰ ਰੋਕ ਕੇ ਆਵਾਜ਼ ਮਾਰ ਲਈ ਵੀ ਸਤੂਲ ਜੀ ਇੱਕ ਮਿੰਟ ਗੱਲ ਸੁਣਿਓ ਕਹਿੰਦੇ ਮੈਂ ਦੇਖਿਆ ਵੀ ਮੈਨੂੰ ਇਸ ਮੁਲਕ ਚ ਵੀ ਕੋਈ ਜਾਣਦਾ ਤੇ ਕਿੱਦਾਂ ਬੜੇ ਆਰਾਮ ਜਿਹੇ ਨਾਲ ਉਹਨਾਂ ਨੇ ਆ ਕੇ ਕਿਹਾ ਤੁਹਾਨੂੰ ਥੋੜਾ ਬਹੁਤਾ ਵੀ ਸੰਗ ਹੈਗੀ ਆ ਕਿ ਨਹੀਂ ਤੁਸੀਂ ਕੀ ਕਰਦੇ ਹੁੰਦੇ ਆ ਕਹਿੰਦੇ ਮੈਨੂੰ ਬੜਾ ਹੋਇਆ ਕਿ ਮੈਂ ਨਾ ਇਹਨੂੰ ਲੇਡੀ ਨੂੰ ਪਹਿਲਾਂ ਕਦੇ ਦੇਖਿਆ ਜਾਂ ਹੋ ਰਿਹਾ ਕਿ ਇਹ ਮੈਨੂੰ ਕਿੱਦਾਂ ਇੱਦਾਂ ਪੁੱਛਦੀ ਹੈ ਨਾ ਸਿੱਧਾ ਹੀ ਓਪਨਲੀ ਕਹਿੰਦੇ ਮੈਂ ਕਿਹਾ ਬੀਬੀ ਕੀ ਗੱਲ ਹੋਈ ਵੀ ਆਪਾਂ ਜਾਣਦੇ ਹਾਂ ਇੱਕ ਦੂਜੇ ਨੂੰ ਕਹਿੰਦੇ ਤੁਸੀਂ ਤਾਂ ਸਾਨੂੰ ਨਹੀਂ ਜਾਣਦੇ ਬਟ ਅਸੀਂ ਤੁਹਾਨੂੰ ਜਾਣਦੇ ਹਾਂ ਕਿ ਤੁਹਾਨੂੰ ਥੋੜੀ ਬਹੁਤੀ ਵੀ ਸ਼ਰਮ ਹੈ ਨੀ ਕਹਿੰਦੇ ਮੈਂ ਕੀ ਕੀਤਾ ਕਹਿੰਦੇ ਕੀਤਾ ਤੁਸੀਂ ਇਹ ਆ ਵੀ ਜਿਹੜਾ ਆਪਣਾ ਤੁਸੀਂ ਢਿੱਡ ਵਧਾਇਆ ਹੋਇਆ ਭਾਰ ਵਧਾਇਆ ਹੋਇਆ ਵੀ ਅਸੀਂ ਤੁਹਾਨੂੰ ਇੰਨਾ ਪਿਆਰ ਕਰਦੇ ਤੁਸੀਂ ਸਾਡੇ ਦਿਲ ਚ ਵੱਸਦੇ ਹਾਂ ਵੀ ਤੁਸੀਂ ਆਪਣੀ ਸਿਹਤ ਦਾ ਧਿਆਨ ਕਿਉਂ ਨੀ ਰੱਖਦੇ ਕਹਿੰਦੇ ਫਿਰ ਮੈਨੂੰ ਬੜਾ ਉਸ ਚੀਜ਼ ਦਾ ਫੀਲ ਹੋਇਆ ਵੀ ਦੇਖੋ ਇਹ ਬੰਦੇ ਕਿੱਥੋਂ ਸੋਚਦੇ ਆ ਤੇ ਕਿੰਨਾ ਸੋਚਦੇ ਆ ਜਿਹਨੂੰ ਇਹ ਪਿਆਰ ਕਰਦੇ ਆ
ਜਿਹਦੇ ਨਾਲ ਤੁਹਾਡਾ ਪਿਆਰ ਹੁੰਦਾ ਨਾ ਉਹਨੂੰ ਗੱਲ ਉਹੀ ਇੱਕ ਸੋਹਣੇ ਦੀ ਕੀ ਡੈਫੀਨੇਸ਼ਨ ਆ ਹੁਣ ਜੇ ਅਸੀਂ ਗੱਲ ਕਰੀਏ ਮੈਂ ਅਕਸਰ ਇਹ ਗੱਲ ਕਰਦੀ ਹੁੰਦੀ ਆ ਘਰ ਚ ਵੀ ਪਈ ਜਦੋਂ ਕੋਈ ਸੋਹਣੇ ਦੀ ਗੱਲ ਹੋਵੇ ਪਈ ਆ ਸੋਹਣਾ ਅੱਜ ਕੱਲ ਬੜਾ ਇਹ ਪੀ ਅਸੀਂ ਸੋਹਣੇ ਲੱਗੀਏ ਸੋਹਣੇ ਹੋਈਏ ਯੇ ਹੋਈਏ ਹੈ ਨਾ ਤੇ ਸੋਹਣੇ ਦੀ ਡੈਫੀਨੇਸ਼ਨ ਕੀ ਹੈ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਤੁਹਾਨੂੰ ਸੋਹਣਾ ਲੱਗਦਾ ਔਰ ਉਹ ਤੁਹਾਨੂੰ ਐਜ਼ ਇਟ ਇਜ਼ ਸੋਹਣਾ ਲੱਗਦਾ ਮੈਨੂੰ ਲੱਗਦਾ ਜੇ ਚੇਂਜ ਵੀ ਹੁੰਦਾ ਤੇ ਸਾਨੂੰ ਲੱਗਦਾ ਵੀ ਨਹੀਂ ਨਹੀਂ ਤੇ ਜਿੱਦਾਂ ਕਈ ਵਾਰੀ ਮੈਂ ਮੇਰਾ ਬੇਟਾ ਮੈਂ ਉਹਨੂੰ ਕਿਤੇ ਨਾ ਕਹੂੰਗੀ ਵੀ ਹੁਣ ਮੈਂ ਆਪਣੇ ਵਾਲ ਛੋਟੇ ਕਰਵਾ ਲਵਾਂ ਤੇ ਉਹਨੂੰ ਬੜਾ ਔਖਾ ਲੱਗਦਾ ਨਹੀਂ ਮੰਮਾ ਮੈਨੂੰ ਤੁਸੀਂ ਏਦਾਂ ਹੀ ਸੋਹਣੇ ਲੱਗਦੇ ਆ ਤੁਸੀਂ ਏਦਾਂ ਹੀ ਰਹਿਣਾ ਆ ਤੁਸੀਂ ਵਾਲ ਨੀ ਕਟਵਾਉਣੇ ਸੋ ਜਿਹਨੂੰ ਤੁਸੀਂ ਪਿਆਰ ਕਰਦੇ ਆ ਨਾ ਉਹ ਤੁਹਾਨੂੰ ਓਦਾਂ ਹੀ ਸੋਹਣਾ ਲੱਗਦਾ ਹੁਣ ਮੈਂ ਆਪਣੀ ਦਾਦੀ ਨੂੰ ਯਾਦ ਕਰਾਂ ਉਹ ਬੜੀ ਗੋਲ ਮਟੋਲ ਜਿਹੀ ਹੁੰਦੀ ਸੀਗੀ ਹੈ ਨਾ ਭਾਰੀ ਸਰੀਰ ਦੀ ਤੇ ਮੈਂ ਸੋਚਦੀ ਜੀ ਮੇਰੀ ਦਾਦੀ ਪਤਲੀ ਹੁੰਦੀ ਉਹ ਕਿੱਦਾਂ ਦੀ ਲੱਗਦੀ ਨਹੀਂ ਉਹ ਕਿੰਨੀ ਸੋਹਣੀ ਹੁੰਦੀ ਸੀ ਓਦਾਂ ਦੀ ਗੁਗਲੋ ਮੁਗਲੋ ਜਿਹੀ ਸੋ ਇਹ ਸਾਰੇ ਸਾਡੇ ਜਜ਼ਬਾਤ ਹੁੰਦੇ ਆ ਬਾਕੀ ਜਿਹੜਾ ਇੱਕ ਬਾਹਰੀ ਦੇਖ ਹੁੰਦੀ ਆ ਨਾ ਜਿਹਨੂੰ ਅਸੀਂ ਸੋਹਣਾ ਲੱਗਣਾ ਕਹਿੰਦੇ ਆ ਉਹ ਅਸੀਂ ਜਿਨ੍ਹਾਂ ਦੇ ਲਈ ਸੋਹਣਾ ਬਣਦੇ ਉਹਨਾਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ ਉਸ ਚੀਜ਼ ਦੇ ਨਾਲ ਵੀ ਅਸੀਂ ਸੋਹਣੇ ਹੈਗੇ ਆ ਜਾਂ ਨਹੀਂ ਹੈਗੇ ਉਹਨਾਂ ਨੇ ਸਿਰਫ ਤੁਹਾਨੂੰ ਇੱਕ ਸੁਣੱਪ ਦੇ ਤੁਹਾਡੇ ਰੰਗ ਦੇ ਤੁਹਾਡੇ ਹਾਈਟ ਦੇ ਤੁਹਾਡੀ ਫਿਜ਼ੀਕ ਦੇ ਅਕੋਰਡਿੰਗਲੀ ਦੇਖਣਾ ਹੁੰਦਾ ਸੋ ਉਹਨਾਂ ਦੇ ਲਈ ਸੋਹਣੇ ਬਣ ਕੇ ਕੀ ਲੈਣਾ ਪਰ ਹਾਂ ਇਹ ਜ਼ਰੂਰ ਗੱਲ ਆ ਕਿ ਜਿਹੜਾ ਤੁਹਾਨੂੰ ਪਿਆਰ ਕਰਦਾ ਉਹ ਤੁਹਾਡੀ ਸਿਹਤ ਨੂੰ ਲੈ ਕੇ ਬੜਾ ਫਿਕਰਮੰਦ ਹੁੰਦਾ ਵੀ ਹਾਂ ਇੱਥੋਂ ਏਦਾਂ ਨੀ ਆਹ ਕਰ ਲਓ ਆਹ ਖਾਓ ਏਦਾਂ ਕਰੋ ਜਾਂ ਤੁਸੀਂ ਆਪਣਾ ਵੇਟ ਲੂਜ਼ ਕਰੋ ਤਾਂ ਕਿ ਤੁਸੀਂ ਠੀਕ ਰਹੋ ਤੁਸੀਂ ਤੰਦਰੁਸਤ ਰਹੋ ਹੈ ਨਾ ਵਰਿੰਦਰ
ਉਹ ਨਾ ਅਸੀਂ ਇੱਕ ਦਿਨ ਪਿੱਛੇ ਜੇ ਤੁਰੇ ਜਾਂਦੇ ਗੱਡੀ ਚ ਜਾਂਦੇ ਸੀ ਤਾਂ ਮੇਰੇ ਨਾਲ ਹਨਾ ਅੰਕਲ ਹੁੰਦੇ ਆ ਉਹ ਕਾਫੀ 70 ਪਲੱਸ ਆ ਉਹ ਕਾਫੀ ਜਿੱਦਾਂ ਸੋਚ ਉਹਨਾਂ ਦੀ ਨਾ ਇੰਡੀਆ ਵਾਂਗੂ ਆ ਜਿੱਦਾਂ ਆਪਾਂ ਇੰਡੀਆ ਚ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਏਦਾਂ ਹੀ ਕਿਉਂਕਿ ਉਹ ਕੀਨੀਆਂ ਆਏ ਆ ਤਾਂ ਉਹ ਕਹਿੰਦੇ ਜਦੋਂ ਅਸੀਂ ਆਏ ਸੀ ਨਾ ਤਾਂ ਸਾਨੂੰ ਖਾਲੀ ਹੱਥੀ ਇੱਥੋਂ ਆਉਣਾ ਪਿਆ ਸੀ ਤੇ ਉਹ 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 ਨਾ ਬੰਦਾ ਕੋਈ ਏਦਾਂ ਦੌੜਾ ਜਾਵੇ ਦੌੜਦਾ ਸੀਗਾ ਜੋਗਿੰਗ ਕਰਦਾ ਸੀ ਹਨਾ ਐਕਸਰਸਾਈਜ਼ ਕਰਦਾ ਸੀ ਤਾਂ ਉਹ ਦੌੜ ਕੇ ਜਦੋਂ ਜਾਂਦਾ ਸੀ ਤਾਂ ਮੈਂ ਕਿਹਾ ਅੰਕਲ ਦੇਖ ਲਓ ਕਿੱਦਾਂ ਬੰਦਾ ਐਕਸਰਸਾਈਜ਼ ਕਰਦਾ ਤੇ ਉਹਨਾਂ ਦੇ ਮੂੰਹ ਚੋਂ ਗੱਲ ਨਿਕਲੀ ਕਹਿੰਦੇ ਇਹ ਬਹਾਨਾ ਆ ਜਾਂ ਇਹ ਆਪਾਂ ਨੂੰ ਹੀ ਲੱਗਦਾ ਕਹਿੰਦੇ ਇੱਥੇ 30-35 ਵਾਲੇ ਵੀ ਚਲੇ ਜਾਂਦੇ ਕਿੱਦਣ ਉਹ ਜਾਣਦੇ ਬੜੇ ਫਿੱਟ ਫਿੱਟ ਵੀ ਚਲ ਜਾਂਦੇ ਆ ਸੋ ਇਹ ਉਹਦੇ ਪਰਮਾਤਮਾ ਦੇ ਆਸਰੇ ਹੀ ਚੱਲਦੀ ਹੈ ਗੱਡੀ ਜੇ ਆਪਾਂ ਕਹੀਏ ਬਟ ਯੈਸ
ਬਿਲਕੁਲ ਬਿਲਕੁਲ
ਹੁਣ ਸਿੱਧੂ ਜੀ ਸੀ ਜਿੱਦਾਂ ਹੁਣ ਨੁਸਰਤ ਫਤਿਹ ਅਲੀ ਖਾਨ ਸੀ ਇਹਨਾਂ ਨੇ ਪਿਆਰ ਵੀ ਬਹੁਤ ਲਿਆ ਤੇ ਇਹਨਾਂ ਦੀ ਸਿਹਤ ਵੀ ਥੋੜੀ ਜਿਹੀ ਭਾਰੀ ਸੀ ਬਟ ਇਹਨਾਂ ਦਾ ਜਿਹੜਾ ਗਾਉਣ ਦਾ ਸਟਾਈਲ ਸੀ ਜਾਂ ਜਿੱਦਾਂ ਗਾਉਂਦੇ ਸੀ ਹੁਣ ਆਪਾਂ ਸੀ ਕਹਿਣਾ ਪੈਂਦਾ ਇਹਨਾਂ ਦੇ ਲਈ ਬਟ ਬਹੁਤ
ਹੀ
ਗਾਣੇ ਵੀ ਲੋਕ ਗਾਣੇ ਵੀ ਗਾਏ ਹਨਾ ਤੇ ਉਹ ਵਾਕਈ ਬਾ ਕਮਾਲ
ਬਿਲਕੁਲ ਬਿਲਕੁਲ ਸਹੀ ਗੱਲ ਆ ਸੋ ਅਸੀਂ ਫਿਰ ਵੱਧ ਜਾਂਦੇ ਉਸ ਸਫ਼ਰ ਦੇ ਵਿੱਚ ਪਈ ਇੰਨੇ ਤੋਂ ਇੰਨੇ ਤੱਕ ਸੋ ਸਰਦੂਲ ਸਿਕੰਦਰ ਹੁਣਾਂ ਦੀ ਗੱਲ ਕਰੀਏ 15 ਜਨਵਰੀ 1961 ਨੂੰ ਜਨਮ ਹੋਇਆ ਸੀ ਇਹਨਾਂ ਦਾ ਤੇ 24 ਫਰਵਰੀ 2021 ਨੂੰ ਇਹ ਅਲਵਿਦਾ ਕਹਿ ਕੇ ਚਲੇ ਗਏ ਔਰ ਜਦੋਂ ਇਹ ਜਾਣ ਦੀ ਗੱਲ ਹੁੰਦੀ ਹੈ ਨਾ ਵੈਸੇ ਤਾਂ ਯਾਨੀ ਅਸੀਂ ਸਾਰਿਆਂ ਨੂੰ ਤੁਰਦੇ ਦੇਖਦੇ ਹਾਂ ਔਰ ਕਦੀ ਅਹਿਸਾਸ ਹੁੰਦਾ ਵੀ ਜਦੋਂ ਅਸੀਂ ਜਾਣਾ ਆ ਨਾ ਇਹ ਦੁਨੀਆਂ ਏਦਾਂ ਹੀ ਰਹਿਣੀ ਆ ਮੈਂ ਅਕਸਰ ਇਹ ਸੋਚਦੀ ਹੁੰਦੀ ਵੀ ਸਾਰਾ ਕੁਛ ਏਦਾਂ ਹੀ ਚੱਲਦਾ ਰਹਿਣਾ ਬਸ ਮੈਂ ਨੀ ਹੋਣਾ ਇੱਥੇ ਹਨਾ ਪਰ ਬੜੀ ਅਜੀਬ ਗੱਲ ਆ ਇਸੇ ਕਰਕੇ ਜਦੋਂ ਤੋਂ ਜਨਮ ਲਿਆ ਇਸ ਦੁਨੀਆਂ ਦੇ ਵਿੱਚ ਕੁਝ ਕੁ ਕੰਮ ਆ ਕੁਝ ਕੁ ਜਰਨੀ ਆ ਜਿਹੜੀ ਅਸੀਂ ਇੱਥੇ ਨਿਬੇੜਨੀ ਆ ਇਸ ਧਰਤੀ ਨੂੰ ਜਿੱਥੇ ਪਰਮਾਤਮਾ ਨੇ ਸਾਨੂੰ ਬਿਠਾਇਆ ਹੋਇਆ ਇਹਨੂੰ ਮਾਨਣਾ ਵੀ ਹੈ ਇਹਨੂੰ ਇਹਨੂੰ ਸਾਂਭ ਕੇ ਵੀ ਰੱਖਣਾ ਆ ਚਾਹੇ ਉਹ ਸਾਡਾ ਆਲਾ ਦੁਆਲਾ ਚਾਹੇ ਰਿਸ਼ਤੇ ਜਿਹੜੇ ਪਰਮਾਤਮਾ ਨੇ ਸਾਨੂੰ ਦਿੱਤੇ ਆ ਜਿਨ੍ਹਾਂ ਦੇ ਨਾਲ ਅਸੀਂ ਮਿਲਦੇ ਵਰਤਦੇ ਹਾਂ ਉਹਨਾਂ ਨਾਲ ਕਿਸੇ ਨੂੰ ਹਰਟ ਨਾ ਕਰੀਏ ਨਾ ਇਸ ਇਨਵਾਇਰਮੈਂਟ ਨੂੰ ਕੋਈ ਦੁੱਖ ਪਹੁੰਚਾਈਏ ਨਾ ਕਿਸੇ ਇਨਸਾਨ ਨੂੰ ਦੁੱਖ ਪਹੁੰਚਾਈਏ ਬਸ ਖੁਸ਼ ਰਹੀਏ ਖੁਸ਼ੀਆਂ ਵੰਡਦੇ ਰਹੀਏ ਔਰ ਦੂਸਰੀ ਚੀਜ਼ ਸਭ ਤੋਂ ਵੱਡੀ ਜਿਨ ਪ੍ਰੇਮ ਕੀ ਉਹ ਦਿਨ ਹੀ ਪ੍ਰਭ ਪਾਇਓ ਪਿਆਰ ਜਿਹੜੀ ਆ ਉਹ ਸਭ ਤੋਂ ਵੱਡੀ ਨਿਆਮਤ ਆ ਜਿਹੜੀ ਪਰਮਾਤਮਾ ਨੇ ਸਭ ਤੋਂ ਵੱਡਾ ਜਿਹੜਾ ਜਜ਼ਬਾਤ ਸਾਡੇ ਅੰਦਰ ਪਾਇਆ ਹੋਇਆ ਨਾ ਉਹ ਪਿਆਰ ਦਾ ਆ ਜਦੋਂ ਪਿਆਰ ਅਸੀਂ ਕਿਸੇ ਨੂੰ ਦਿੰਦੇ ਹਾਂ ਉਹ ਪਿਆਰ ਅਸੀਂ ਪਹਿਲਾਂ ਖੁਦ ਮਹਿਸੂਸ ਕਰਦੇ ਹਾਂ ਔਰ ਉਹਦੇ ਵਰਗੀ ਕੋਈ ਫੀਲਿੰਗ ਨਹੀਂ ਸੋ ਆਓ ਖੁਸ਼ ਰਹੀਏ ਪਿਆਰ ਕਰਦੇ ਰਹੀਏ ਸਾਰਿਆਂ ਨੂੰ ਔਰ ਪਿਆਰ ਵੰਡਦੇ ਰਹੀਏ ਜਿੱਦਾਂ ਮੰਮੀ ਵੀ ਪਿਛਲੀ ਵਾਰੀ ਕਹਿ ਕੇ ਗਏ ਪ੍ਰੋਗਰਾਮ ਦੇ ਵਿੱਚ ਇਹੀ ਗੱਲ ਵੀ ਪਿਆਰ ਜਿਹੜਾ ਆ ਸਾਰਿਆਂ ਦਾ ਪਿਆਰ ਬਣਿਆ ਰਵੇ ਪਿਆਰ ਬਹੁਤ ਵੱਡੀ ਚੀਜ਼ ਹੈ ਔਰ ਮੈਂ ਜਦੋਂ ਵੀ ਉਹਨਾਂ ਨਾਲ ਬੈਠਦੀ ਹਾਂ ਮੰਮੀ ਜਦੋਂ ਵੀ ਫੋਨ ਤੇ ਹੁੰਦੇ ਆ ਜਾਂ ਕਦੀ ਗੱਲ ਕਰਨੀ ਹੋਵੇ ਤਾਂ ਉਹਨਾਂ ਨੇ ਇਹੀ ਕਹਿਣਾ ਵੀ ਤੁਹਾਡਾ ਸਭ ਦਾ ਪਿਆਰ ਬਣਿਆ ਰਵੇ ਉਹ ਸਭ ਦੇ ਵਿੱਚ ਹੁਣ ਪਤਾ ਨਹੀਂ ਹਨਾ ਸਭ ਦਾ ਪਿਆਰ ਬਣਿਆ ਰਵੇ ਤੁਹਾਡੇ ਭੈਣਾਂ ਭਰਾਵਾਂ ਦਾ ਜਾਂ ਤੁਹਾਡੇ ਜਿਹੜੇ ਫਰੈਂਡ ਸਰਕਲ ਆ ਜਾਂ ਜੋ ਵੀ ਹੈਗੇ ਆ ਅਸੀਂ ਸੋ ਦਰਸ਼ਨ ਹੁਣਾਂ ਦਾ ਮੈਸੇਜ ਵੀ ਆਇਆ ਕਹਿੰਦੇ ਸਰਦੂਲ ਸਿਕੰਦਰ ਸਾਹਿਬ ਦੇ ਜਾਣ ਨਾਲ ਮਿਊਜ਼ਿਕ ਇੰਡਸਟਰੀ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਬਿਲਕੁਲ ਦਰਸ਼ਨ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜੀ ਬਿਲਕੁਲ। ਔਰ ਲਓ ਜੀ ਧਨੀ ਹੁਣੀ ਵੀ ਆ ਗਏ ਆ ਤੇ ਗੁੱਡ ਮਾਰਨਿੰਗ ਬੁਲਾ ਰਹੇ ਆ ਹੱਥ ਜੋੜ ਕੇ। ਸਤਿ ਸ੍ਰੀ ਅਕਾਲ ਧਨੀ, ਕੀ ਹਾਲ ਚਾਲ ਹੈ ਸਾਰਿਆਂ ਦਾ? ਬੜਾ ਵਧੀਆ ਲੱਗਦਾ ਜਦੋਂ ਤੁਸੀਂ ਸਾਰੇ ਆ ਜਾਂਦੇ ਹੋ ਔਰ ਇੱਕ ਲਹਿਰਾਂ ਦੇ ਵਿੱਚ ਰੌਣਕਾਂ ਵੱਧ ਜਾਂਦੀਆਂ ਆ। ਸੋ ਵਰਿੰਦਰ ਮੁੜੀਏ ਪਿੰਡ ਵੱਲ ਨੂੰ ਫਿਰ ਦੁਬਾਰਾ
ਜੀ ਦੀ। ਹਾਂਜੀ ਇੱਕ ਛੋਟੀ ਜਿਹੀ ਗੱਲ ਸੀ,
ਨਹੀਂ ਨਹੀਂ ਦੱਸੋ।
ਉਹ ਨਾ ਗਾਉਂਦੇ ਸੀ ਤਾਂ ਉਹਨਾਂ ਦੀ ਕਲਾ ਕਰਕੇ ਉਹਨਾਂ ਨੂੰ ਲੱਖਾਂ ਕਰੋੜਾਂ ਲੋਕ ਜਾਣਦੇ ਆ, ਉਹਨਾਂ ਦੇ ਸਮਾਜ ਦੇ ਵਿੱਚ ਇੱਕ ਖਾਸ ਚਿਹਰਾ ਬਣ ਜਾਂਦਾ ਫਿਰ ਆਪਣੇ ਆਪ ਹੀ। ਸਹਿ ਸੁਭਾਅ ਉਹਨਾਂ ਨੇ ਮਿਹਨਤ ਕੀਤੀ, ਉਹ ਅੱਗੇ ਆਏ, ਅੱਗੇ ਆ ਕੇ ਉਹਨਾਂ ਨੇ ਆਪਣਾ ਦੂਰਦਰਸ਼ਨ ਤੋਂ ਨਾਮ ਬਣਾਇਆ ਸੀ, ਉੱਥੋਂ ਉਹਨਾਂ ਨੂੰ ਪਹਿਚਾਣ ਮਿਲ ਗਈ, ਅੱਗੇ ਗੱਡੀ ਅੱਗੇ ਤੋਂ ਅੱਗੇ ਚੜੀ ਗਈ। ਬਟ ਜਿਹੜੀ ਮੈਨੂੰ ਉਹਨਾਂ ਦੀ ਪੋਜ਼ਿਟਿਵ ਸਾਈਡ ਲੱਗੀ, ਉਹਨਾਂ ਦਾ ਇੱਕ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ, ਬਿਕੋਜ਼ ਜਦੋਂ ਤੁਸੀਂ ਦੇਖਦੇ ਆ ਕਿ ਸਰਦੂਲ ਜੀ ਦਾ ਰੰਗ ਪੱਕਾ ਸੀ ਤੇ ਉਹਨਾਂ ਦੀ ਵਾਈਫ ਦਾ ਰੰਗ ਬਿਲਕੁਲ ਗੋਰਾ ਤੇ ਨੈਣ ਨਕਸ਼ ਬਿਲਕੁਲ ਤਿੱਖੇ, ਠੀਕ ਆ। ਬਟ ਉਹ ਹੁਣ ਅੱਜ ਕੱਲ ਜਿੱਦਾਂ ਹੁਣ ਆਪਾਂ ਸੁਣਦੇ ਆ 6 ਮਹੀਨਿਆਂ ਬਾਅਦ ਚ ਖਲਾਰਾ ਪੈ ਜਾਂਦਾ, ਜਾਂ ਕਦੀ ਕਿਸੇ ਤੇ ਹੁੰਦਾ, ਕਦੀ ਕੋਈ ਨਵੇਂ ਸਿੰਗਰਾਂ ਦੇ ਵਿੱਚੋਂ ਹੁੰਦਾ। ਉਹਨਾਂ ਹਸਬੈਂਡ ਵਾਈਫ ਨੇ ਉਸ ਕਪਲ ਨੇ ਦਿਖਾਇਆ, ਇੱਕ ਐਗਜ਼ਾਮਪਲ ਸੈੱਟ ਕੀਤੀ ਕਿ ਰੰਗ ਜਾਤ ਪਾਤ ਭੇਦ ਭਾਵ ਨਹੀਂ ਹੋਣਾ ਚਾਹੀਦਾ, ਹੋਣਾ ਚਾਹੀਦਾ ਤਾਂ ਪਿਆਰ ਕਮਿਟਮੈਂਟ, ਤੇ ਫਿਰ ਤੁਸੀਂ ਉਹਦੇ ਵਿੱਚ ਚਾਹੇ ਗਾਉਣ ਵਾਲੇ ਆ ਚਾਹੇ ਕੋਈ ਆਮ ਇਨਸਾਨ ਆ ਉਹ ਤੁਸੀਂ ਨਿਭਾ ਸਕਦੇ ਆ। ਸੋ ਇਹ ਵੀ ਇੱਕ ਚੀਜ਼ ਸਿੱਖਣ ਲਈ, ਉਹਨਾਂ ਦਾ ਪੋਜ਼ਿਟਿਵ ਸਾਈਡ ਹੈ ਉਹਨਾਂ ਦੀ ਲਾਈਫ ਦੀ
ਬਿਲਕੁਲ। ਔਰ ਦੂਸਰੀ ਗੱਲ ਇਹ ਹੁੰਦੀ ਹੈ ਕਹਿੰਦੇ ਕਿ ਜਦੋਂ ਤੁਸੀਂ ਸੇਮ ਪ੍ਰੋਫੈਸ਼ਨ ਚ ਹੁੰਦੇ ਆ, ਖਾਸ ਕਰਕੇ ਸਿੰਗਿੰਗ ਇੱਕ ਇਹੋ ਜਿਹਾ ਪ੍ਰੋਫੈਸ਼ਨ ਆ, ਜਦੋਂ ਤੁਸੀਂ ਦੋਨੇ ਸੇਮ ਚ ਹੁੰਦੇ ਆ ਨਾ, ਤੇ ਕਿਤੇ ਨਾ ਕਿਤੇ ਉਹ ਚੀਜ਼ ਆ ਜਾਂਦੀ ਆ ਬਈ ਇੱਕ ਕਿਤੇ ਇਹ ਨਾ ਜ਼ਿਆਦਾ ਹੋ ਜਾਵੇ ਜਾਂ ਇਹ ਨਾ ਜ਼ਿਆਦਾ ਹੋ ਜਾਵੇ ਇੱਕ ਦੂਜੇ ਨੂੰ ਕੰਟਰੋਲ ਕਰਨ ਦੀ। ਔਰ ਬਿਲਕੁਲ ਉਹਨਾਂ ਦੇ ਰਿਲੇਸ਼ਨ ਚ ਇਹ ਬਿਲਕੁਲ ਚੀਜ਼ ਨਹੀਂ ਸੀ। ਨੂਰੀ ਹੁਣਾਂ ਨੂੰ ਆਪਣੀ ਪੂਰੀ ਆਜ਼ਾਦੀ ਸੀ, ਉਹਨਾਂ ਨੇ ਜੋ ਫਿਲਮਾਂ ਕੀਤੀਆਂ ਜਾਂ ਗਾਉਣਾ ਸੀਗਾ, ਤੇ ਸਰਦੂਲ ਸਿਕੰਦਰ ਹੁਣਾਂ ਨੇ ਆਪਣੇ ਜੋ ਜਿੱਦਾਂ ਉਹਨਾਂ ਨੇ ਜ਼ਿੰਦਗੀ ਆਪਣੇ ਹਿਸਾਬ ਨਾਲ ਜੀ ਆ। ਸੋ ਇਹ ਬਹੁਤ ਵਧੀਆ ਚੀਜ਼ ਆ। ਔਰ ਯਾਦ ਆ ਜਦੋਂ ਉਹਨਾਂ ਦੇ ਕਪਲ ਦੀ ਗੱਲ ਹੁੰਦੀ ਹੈ ਨਾ, ਮੈਨੂੰ ਬਚਪਨ ਦਾ ਉਹਨਾਂ ਦਾ ਗੀਤ ਆ ਬੜਾ ਯਾਦ ਆਉਂਦਾ ਹੁੰਦਾ, ਫੁੱਲਾਂ ਦੀ ਕੱਚੀ ਏ ਵਪਾਰ ਨੇ। ਸੋ ਮੇਰੇ ਖਿਆਲ ਚ ਜਦੋਂ ਕਿ ਅਮਨ ਨੂਰੀ ਹੁਣਾਂ ਦਾ ਕਿਤੇ ਹੋਰ ਵਿਆਹ ਵਗੈਰਾ ਕਰਨ ਦੀ ਗੱਲ ਚੱਲੀ ਸੀਗੀ, ਉਦੋਂ ਇਹ ਗੀਤ ਗਾਇਆ ਸੀ। ਔਰ ਬਹੁਤ ਹੀ ਦਿਲੋਂ ਗਾਇਆ ਹੋਇਆ ਗੀਤ ਆ ਇਹ ਵੀ ਸਰਦੂਲ ਸਿਕੰਦਰ ਹੁਣਾਂ ਦਾ, ਫੁੱਲਾਂ ਦੀ ਕੱਚੀ ਏ ਵਪਾਰ ਨੇ, ਹੈਨਾ। ਸੋ ਜ਼ਰੂਰ ਅਸੀਂ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਸਰਦੂਲ ਸਿਕੰਦਰ ਹੁਣਾਂ ਨੂੰ ਯਾਦ ਵੀ ਕਰਦੇ ਰਵਾਂਗੇ ਤੇ ਉਹਨਾਂ ਦੇ ਗੀਤ ਵੀ ਸੁਣਦੇ ਰਵਾਂਗੇ।
ਜੀ ਜੀ ਸਹੀ ਗੱਲ ਹੈ, ਉਹਨਾਂ ਨੇ ਸੈਡ ਸੌਂਗ ਤਾਂ ਬਹੁਤ ਗਾਏ ਜੀ, ਜਿਹੜੇ ਦੁਖੀ ਕਰਦੇ ਹੁੰਦੇ ਸੀਗੇ ਹਨਾ ਜਿਉਂਦੇ ਜਾਗਦੇ, ਉਹਨਾਂ ਨੂੰ ਬੜਾ ਤੜਪਾਉਂਦੇ ਹੁੰਦੇ ਸੀ ਉਹ ਸੈਡ ਸੌਂਗ ਗਾ ਗਾ ਕੇ।
ਹਾਂ ਸਹੀ ਗੱਲ ਆ ਬਿਲਕੁਲ। ਇੱਕ ਉਹਨਾਂ ਦਾ ਉਹ ਵੀ ਗਾਣਾ ਕਿਹੜਾ ਸੀ, ਇਹਨਾਂ ਦਾ ਹੀ ਆ ਨਾ ਉਹ, ਜਦੋਂ ਲਾਈ ਸੀ ਤੇ ਡਾਡਿਆਂ ਵਸੀਲਿਆਂ ਦੇ ਨਾਲ, ਜਦੋਂ ਖਿੰਡਣ ਤੇ ਆਏ ਖਿੰਡੇ ਤੀਲਿਆਂ ਦੇ ਵਾਂਗ, ਕਿਵੇਂ ਕਰੀਦਾ ਗੁਜ਼ਾਰਾ ਸਾਡਾ ਰੱਬ ਜਾਣਦਾ, ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ। ਚਲੋ ਜ਼ਰੂਰ ਚਲਾਵਾਂਗੇ ਪ੍ਰੋਗਰਾਮ ਦੇ ਵਿਚ। ਤੇ ਧਨੀ ਵੀ ਆ ਗਿਆ ਵਰਿੰਦਰ, ਕਹਿੰਦੇ ਬਾਰੀ ਵਰਸੀ ਖੱਟਣ ਗਿਆ ਸੀ ਤੇ ਖੱਟ ਕੇ ਲਿਆਂਦੀ ਮਨੀ। ਸਤਿ ਸ੍ਰੀ ਅਕਾਲ ਦੀਦੀ ਜੀ, ਆ ਗਿਆ ਧਨੀ
ਜੇ ਇਹੀ ਬੁਰਾ ਅਸੀਂ ਕਰੀਏ ਤੇ ਕਹਿਣਾ ਰਾਤ ਨੂੰ ਗਲਾਸੀ ਨਾਲ ਟੱਕਿਆ ਹੋਣਾ ਹਨਾ, ਤੇ ਹੁਣ ਤੁਹਾਡੇ ਸਵੇਰੇ ਤੇ ਤੁਹਾਡੇ ਤੇ ਕੋਈ ਵੀ ਨਹੀਂ ਕਹਿ ਸਕਦਾ।
ਨਹੀਂ ਦੂਸਰੀ ਗੱਲ ਪਤਾ ਕੀ ਹੁੰਦੀ ਹੈ ਵਰਿੰਦਰ, ਇਹ ਜਿਹੜੀ ਬੁਰਾ ਹੈ ਨਾ, ਇਹ ਦੀਦੀਆਂ ਸਾਹਮਣੇ ਵੱਜ ਜਾਂਦੀ ਆ, ਭੈਣਾਂ ਸਾਹਮਣੇ ਵੱਜ ਜਾਂਦੀ ਆ ਨਾ, ਹੁਣ ਭਾਬੀ ਸਾਹਮਣੇ ਬੁਰਾ ਕਹਿ ਕੇ ਤਾਂ ਦਿਖਾਵੇ। ਸੋ ਚਲੋ ਭੈਣਾਂ ਦੇ ਸਾਹਮਣੇ ਬੁਰਾ ਹੀ ਬੁਰਾ ਆ। ਸੋ ਠੀਕ ਆ ਠੀਕ ਆ, ਸਹੀ ਗੱਲ ਆ, ਬਹੁਤ ਵਧੀਆ। ਮੈਂ ਵੀ ਕਵਾਂ ਭਈ ਜਦੋਂ ਵੀ ਅਸੀਂ ਕਿਸੇ ਜਗ੍ਹਾ ਤੇ ਜਾਂਦੇ ਆ, ਸਭ ਤੋਂ ਵੱਡੀ ਗੱਲ ਸਾਡੀ ਇਹ ਹੁੰਦੀ ਫਿਰ ਆਸਟ੍ਰੇਲੀਆ ਵੀ ਆਏ ਆ ਚਲੋ ਅਸੀਂ ਹਨਾ, ਇੱਥੇ ਆ ਕੇ ਜੇ ਕਹੀਏ ਜੀ ਬੜਾ ਕੁਛ ਬਣਾ ਲਿਆ ਕਰ ਲਿਆ ਵਧੀਆ ਜੋਬ ਕਰਦੇ ਆ ਘਰ ਜੋ ਵੀ ਚਲੋ ਲੱਲੇ ਭੱਬੇ ਜਿਹੜੇ ਜ਼ਿੰਦਗੀ ਦੇ ਹੁੰਦੇ ਆ ਸਭ ਹੈਗੇ ਆ, ਪਰ ਉਸ ਤੋਂ ਇਲਾਵਾ ਸੱਚੀ ਕਹਾਂ ਮੈਂ ਜ਼ਿੰਦਗੀ ਦੇ ਵਿੱਚ ਕੁਛ ਖੱਟਿਆ ਨਾ ਤਾਂ ਉਹ ਤੁਹਾਡੇ ਸਾਰਿਆਂ ਦਾ ਪਿਆਰ ਆ। ਜ਼ਿੰਦਗੀ ਦੇ ਵਿੱਚ ਜਦੋਂ ਮੈਂ ਛੋਟੀ ਸੀਗੀ ਤੇ ਮੈਂ ਨਾ ਹਮੇਸ਼ਾ ਹੀ ਏਦਾਂ ਦੇ ਕਰਦੀ ਰਹਿੰਦੀ ਹੁੰਦੀ ਸੀ, ਜਦੋਂ ਕੱਲੀ ਨੇ ਖੇਡਣਾ ਮੈਂ ਕਦੀ ਨਿਊਜ਼ ਰੀਡਰ ਬਣ ਜਾਣਾ, ਕਦੀ ਅਨਾਊਂਸਰ ਬਣ ਜਾਣਾ, ਕਦੀ ਏਦਾਂ ਹੀ ਉਹ ਜਿਹੜੇ ਆ ਰੇਡੀਓ ਪ੍ਰੋਗਰਾਮ ਕਰਨ ਲੱਗ ਜਾਣਾ, ਯਾਨੀ ਮੈਂ ਕੱਲੀ ਏਦਾਂ ਦੀਆਂ ਖੇਡਾਂ ਆਪਣੇ ਆਪ ਚ ਬਹੁਤ ਖੇਡਦੀ ਰਹਿੰਦੀ ਹੁੰਦੀ ਸੀ। ਔਰ ਹੁਣ ਜਦੋਂ ਮੈਂ ਰੇਡੀਓ ਤੇ ਪ੍ਰੋਗਰਾਮ ਕਰਦੀ ਹੁੰਦੀ ਹਾਂ ਨਾ ਤੇ ਕਦੀ ਕਦੀ ਮੈਨੂੰ ਉਹ ਛੋਟੀ ਸੁੱਖ ਜਿਹੜੀ ਇਹ ਖੇਡਾਂ ਖੇਡਦੀ ਹੁੰਦੀ ਸੀ ਉਹ ਯਾਦ ਆ ਜਾਂਦੀ ਹੁੰਦੀ ਆ, ਤੇ ਕਦੀ ਜ਼ਿੰਦਗੀ ਚ ਸੋਚਿਆ ਨਹੀਂ ਸੀ ਵੀ ਮੈਂ ਸੱਚੀ ਇੱਕ ਦਿਨ ਏਦਾਂ ਹੀ ਗੱਲਾਂ ਕਰੂੰਗੀ ਤੁਹਾਡੇ ਸਾਰਿਆਂ ਦੇ ਨਾਲ ਰੇਡੀਓ ਦੇ ਉੱਤੇ, ਔਰ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਮਿਲੂਗਾ। ਔਰ ਸੱਚੀ ਮੇਰੀ ਜ਼ਿੰਦਗੀ ਦਾ ਬਹੁਤ ਹੀ ਪਿਆਰਾ ਜਿਹਾ ਹਿੱਸਾ ਇਹ ਹਰਮਨ ਰੇਡੀਓ ਤੇ ਹਰਮਨ ਰੇਡੀਓ ਦੇ ਜ਼ਰੀਏ ਤੁਸੀਂ ਸਾਰੇ ਜਿਹੜੇ ਆ ਇੱਕ ਜ਼ਿੰਦਗੀ ਦਾ ਮੇਰੇ ਦਾ ਹਿੱਸਾ ਬਣੇ ਹੋਏ ਆ। ਔਰ ਜਿੱਥੇ ਕਈ ਵਾਰੀ ਕਿਉਂਕਿ ਹੁੰਦਾ ਨਾ ਜਿਹੜੀਆਂ ਗੱਲਾਂ ਹੁੰਦੀਆਂ, ਹੁਣ ਜੇ ਇਹ ਹੀ ਗੱਲਾਂ ਜੇ ਮੈਂ ਆਪਣੇ ਘਰ ਚ ਕਰਦੀ ਹਾਂ, ਲਾ ਲਓ ਮੈਂ ਆਪਣੇ ਹਸਬੈਂਡ ਨਾਲ ਵੀ ਕਰਦੀ ਹਾਂ, ਤੇ ਉਹਨਾਂ ਨੇ ਉਹ ਗੱਲਾਂ ਸੁਣ ਸੁਣ ਕੇ ਨੱਕ ਜਾਂਦੇ ਆ, ਕਹਿੰਦੇ ਫਿਰ ਉਹਨਾਂ ਦਾ ਪਤਾ ਕੀ ਹੁੰਦਾ, ਕਹਿੰਦੇ ਤੈਨੂੰ ਪਾਸਵਰਡ ਯਾਦ ਨਹੀਂ ਰਹਿੰਦਾ, ਮੇਰੀ ਫੇਸਬੁੱਕ 2 ਵਾਰੀ ਬਲੌਕ ਇਸ ਕਰਕੇ ਹੋ ਚੁੱਕੀ ਹੈ, ਮੈਂ ਤੀਸਰਾ ਅਕਾਊਂਟ ਬਣਾਇਆ, ਹੁਣ ਮੇਰੇ ਪਾਸਵਰਡ ਨਹੀਂ ਯਾਦ ਰਹਿੰਦੇ ਮੈਨੂੰ। ਜਦੋਂ ਮੈਂ ਉਹਨਾਂ ਨੂੰ ਕੋਈ ਯਾਦ ਸੁਣਾਉਣ ਲੱਗਦੀ ਹਾਂ ਮੈਨੂੰ ਇੱਕ ਗੱਲ ਹੀ ਕਹਿਣਗੇ ਵੀ ਤੈਨੂੰ ਹਜੇ ਹਫ਼ਤੇ ਪਹਿਲਾਂ ਬਣਾਇਆ ਪਾਸਵਰਡ ਤਾਂ ਯਾਦ ਨਹੀਂ, ਤੈਨੂੰ ਗੱਲਾਂ ਬਾਕੀ ਦੇਖ ਤੂੰ ਕਿੱਥੇ ਤੱਕ ਪਹੁੰਚ ਜਾਂਦੀ ਆ। ਤੇ ਮੈਂ ਕਹਿੰਦੀ ਹੁੰਦੀ ਹਾਂ ਕੋਈ ਫਾਇਦਾ ਹੀ ਨਹੀਂ ਤੁਹਾਨੂੰ ਸੁਣਾਉਣ ਦਾ, ਕੋਈ ਗੱਲ ਨਹੀਂ ਮੈਂ ਬੁੱਧਵਾਰ ਨੂੰ ਪੜਾ ਕੱਢੂਗੀ ਆਪਣੀ। ਸੋ ਮੈਂ ਇਹ ਤਾਂ ਮੈਂ ਆਪਣੀ ਪੜਾ ਸੀ ਕੱਢ ਲੈਂਦੀ ਤੁਹਾਡੇ ਸਾਰਿਆਂ ਦੇ ਨਾਲ, ਹੋਰ ਮੈਨੂੰ ਕੋਈ ਸੁਣ
ਹੈਲੋ ਹੈਲੋ ਜੀ
ਚੱਲਾ ਸਾਡੇ ਕੋਲ ਉਹਦੇ ਨਗ ਵਿੱਚ ਹੈ ਉਹਦੇ ਨਗ ਵਿੱਚ ਉਹਦੇ ਨਗ ਵਿੱਚ ਯਾਦਾਂ ਦਾ ਭੰਡਾਰ ਚੱਕ ਕੇ ਨੀ ਫਿਰਾਂ ਉਂਗਲੀ ਤੇ ਯਾਦਾਂ ਪਹਾੜੀ ਚੱਕ ਕੇ ਨੀ ਫਿਰਾਂ ਉਂਗਲੀ ਤੇ ਯਾਦਾਂ ਦਾ ਪਹਾੜੀ ਚੱਕ ਕੇ ਯਾਦਾਂ ਦਾ ਪਹਾੜ ਚੱਕ ਕੇ ਨੀ ਫਿਰਾਂ ਉਂਗਲੀ ਤੇ ਯਾਦਾਂ ਦਾ
ਤੇਰੇ ਮੇਰੇ ਦਿਲ ਦੀ ਕਹਾਣੀ ਵਿੱਚ ਰਹਿ ਗਈ ਉੱਥੋਂ ਜਾਂਦੀ ਜਾਂਦੀ ਤੂੰ ਬੇਵਫਾ ਸੀ ਮੈਨੂੰ ਕਹਿ ਗਈ ਮੇਰਾ ਰੱਬ ਜਾਣਦਾ ਮੇਰਾ ਨਹੀਂ ਸੀ ਕੋਈ ਕਸੂਰ ਮੈਂ ਕੀਤਾ ਜੋ ਸਹੀ ਸੀ ਗਰਲ ਆਮ ਨੋਟ ਅ ਫੂਲ ਬੇਬੀ ਆਈ ਮਿਸ ਯੂ ਐਵਰੀ ਡੇ ਦ ਪਲੇਸ ਵੀ ਸਾਰੇ ਪੱਤੇ ਝੜਾ ਵਾਂਗੋ ਲਾਰੇ
चाहे साड़ी जिंदगी साड़ी जिंदगी चतुर गी बाहर थक के
जी सरदूल सिकंदर हुणा दी आवाज दे विच उहनां दा लेटेस्ट गीत जिहड़ा सुनिया सो बिल्कुल बहुत सारे गीत है उहनां दे जिहड़े सुणदे रहांगे सुणाउंदे रहांगे जिउंदे रहिंदे इहो जिहे कलाकार हमेशा ते वरिंदर मेरे नाल ने इंग्लैंड तों गल्लां बातां कर रहे हां हल्कियां फुल्कियां जिहियां असीं कुझ अपणियां यादां दीआं कुझ अपणे जज्बातां दीआं ते याद कर रहे हां सरदूल सिकंदर हुणां नूं नाल ते हरजीत अरोड़ा हुणां दा मैसेज आया वरिंदर कह रहे सुप्रीत अज वरिंदर नाल गल कीते अमर नूरी दे प्यार दी तुहानू एक होर दस्सदा अज तों 10 साल पहला सरदूल सिकंदर साहब बीमार हो गए सी ते अमर नूरी ने अपनी किडनी भी दिती सी ए शायद किसे नू नहीं पता ओ मेरा बहुत दिल कर दिल दे करीब सी रब अमर नूरी नू भाणा मनन दा पल बख्शे बिलकुल सही गल आ ਇਹ ਬਹੁਤ ਔਖਾ ਹੁੰਦਾ ਜਿਹੜਾ ਇਹ ਭਾਣਾ ਮੰਨਣਾ ਨਾ ਅਸੀਂ ਬਾਕੀ ਭਾਣੇ ਮੰਨ ਲੈਂਦੇ ਹਾਂ ਇਹ ਭਾਣਾ ਮੰਨਣਾ ਬੜਾ ਔਖਾ ਹੁੰਦਾ ਆ ਸਾਡੇ ਤੋਂ ਤਾਂ ਉਹ ਭਾਣੇ ਨੀ ਮੰਨ ਹੁੰਦੇ ਵੀ ਹਾਏ ਸਾਡੇ ਜਿਹੜੇ ਸਮਾਨ ਆ ਜਿਹੜਾ ਪਿਆ ਹੋਇਆ ਪਿੱਛੇ ਉਹ ਕਿਸੇ ਨੂੰ ਦੇ ਦਿੱਤਾ ਜਾਂ ਉਹ ਸਾਡਾ ਨੀ ਰਿਹਾ ਹੁਣ ਔਰ ਜਦੋਂ ਇਹ ਭਾਣਾ ਮੰਨਣਾ ਪੈਂਦਾ ਉਦੋਂ ਕਿੰਨਾ ਔਖਾ ਹੁੰਦਾ ਵਰਿੰਦਰ ਹੈ ਨਾ ਪਰ ਪਰਮਾਤਮਾ ਨੇ ਦੇਖ ਲਾ ਇੱਦਾਂ ਦਾ ਹੀ ਬਣਾਇਆ ਹੋਇਆ ਸਾਨੂੰ ਵੀ ਅਸੀਂ ਹਰ ਦੁੱਖ ਤਕਲੀਫ਼ ਨੂੰ ਸਹਿਣ ਦਾ ਜਿਹੜੀ ਸ਼ਕਤੀ ਹੁੰਦੀ ਆ ਜਦੋਂ ਜਦੋਂ ਤੱਕ ਉਹ ਤੁਹਾਡੇ ਤੇ ਨਹੀਂ ਪੈਂਦੀ ਚੀਜ਼ ਸਾਨੂੰ ਇਹ ਲੱਗਦਾ ਵੀ ਕਿੱਦਾਂ ਬਰਦਾਸ਼ਤ ਕਰਾਂਗੇ ਕਿੱਦਾਂ ਸਹਾਂਗੇ ਔਰ ਜਦੋਂ ਉਹ ਇਨਸਾਨ ਤੇ ਪੈਂਦੀ ਆ ਤੇ ਪਰਮਾਤਮਾ ਨੇ ਇੱਦਾਂ ਦਾ ਬਣਾਇਆ ਹੋਇਆ ਇਨਸਾਨ ਨੂੰ ਵੀ ਉਹ ਸਹਿ ਵੀ ਜਾਂਦਾ ਵੱਡੇ ਤੋਂ ਵੱਡੇ ਫੱਟ ਵੀ ਸਹਿ ਜਾਂਦਾ
ਜਦੋਂ ਨਾ ਜੇ ਕੋਈ ਸੁਣਦਾ ਵੀ ਆ ਜਾਂ ਬਾਅਦ ਚ ਵੀ ਕਦੇ ਕੋਈ ਪ੍ਰੋਗਰਾਮ ਸੁਣਿਆ ਜਾਂ ਕਿੱਦਾਂ ਮੈਂ ਇਹ ਚੀਜ਼ ਸਿੱਖੀ ਆ ਕਿ ਪਰਮਾਤਮਾ ਦੇ ਵਿੱਚ ਜਦੋਂ ਵਿਸ਼ਵਾਸ ਹੁੰਦਾ ਨਾ ਤੁਹਾਨੂੰ ਜੇ ਜਦੋਂ ਤੁਸੀਂ ਅਰਦਾਸ ਕਰਦੇ ਆ ਤੁਸੀਂ ਤਕਲੀਫ਼ ਦੇ ਵਿੱਚ ਹੈਗੇ ਆ ਤਾਂ ਇੱਕ ਅਰਦਾਸ ਦੇ ਵਿੱਚ ਆਪਾਂ ਛੋਟਾ ਜਿਹਾ ਚੀਜ਼ ਹੋਰ ਐਡ ਕਰ ਸਕਦੇ ਹਾਂ ਕਿ ਪਰਮਾਤਮਾ ਜੇ ਦੁੱਖ ਦਿੱਤਾ ਨਾ ਤਾਂ ਇਸ ਦੁੱਖ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਦੇ ਦੀ ਇਸ ਦੁੱਖ ਦੇ ਵਿੱਚੋਂ ਲੰਘਣ ਦੀ ਸ਼ਕਤੀ ਦੇ ਦੀ ਕਿ ਤੇਰੇ ਭਾਣੇ ਦੇ ਵਿੱਚ ਇਸ ਚੀਜ਼ ਦੇ ਵਿੱਚੋਂ ਲੰਘ ਜਾਈਏ ਤੇ ਜੇ ਕਿਸੇ ਹੋਰ ਨੂੰ ਵੀ ਤਕਲੀਫ਼ ਹੈ ਤਾਂ ਉਹਦੇ ਲਈ ਵੀ ਅਸੀਂ ਅਰਦਾਸ ਕਰੀਏ ਕਿ ਪਰਮਾਤਮਾ ਇਹਨੂੰ ਵੀ ਸਬਰ ਸੰਤੋਖ ਬਖਸ਼ੀ ਇਹਨੂੰ ਵੀ ਭਾਣਾ ਮੰਨਣ ਦਾ ਪਲ ਬਖਸ਼ੀ ਕਿਉਂਕਿ ਜਦੋਂ ਪਰਮਾਤਮਾ ਦੇ ਚਰਨਾਂ ਚ ਬੇਨਤੀ ਕਰ ਲੈਂਦੇ ਆ ਫਿਰ ਉਹਨਾਂ ਨੂੰ ਲੱਗਦਾ ਕਿ ਹਾਂ ਇਹ ਮੇਰੇ ਬੱਚੇ ਆ ਤੇ ਇਹ ਮੈਂ ਆਪਣੇ ਬੱਚੇ ਨੂੰ ਕਦੇ ਵੀ ਤੰਗ ਨਹੀਂ ਹੁੰਦਾ ਦੇਖ ਸਕਦਾ
ਬਿਲਕੁਲ ਔਰ ਤੁਹਾਡਾ ਖੁਦ ਦਾ ਜਿਹੜਾ ਯਕੀਨ ਹੁੰਦਾ ਤੁਹਾਨੂੰ ਹੁੰਦਾ ਕਿ ਤੁਸੀਂ ਕਿਸੇ ਨੂੰ ਤੁਸੀਂ ਸਰੈਂਡਰ ਕਰ ਦਿੱਤਾ ਔਰ ਤੁਸੀਂ ਅਰਦਾਸ ਤੋਂ ਬਾਅਦ ਤੁਹਾਡੇ ਆਪਣੇ ਅੰਦਰ ਹੀ ਉਹ ਸ਼ਕਤੀ ਆਉਣੀ ਸ਼ੁਰੂ ਹੋ ਜਾਂਦੀ ਆ ਜਾਂ ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਪਰਮਾਤਮਾ ਕਦੀ ਵੀ ਉਹਨੇ ਕਹਿ ਲਓ ਕਿ ਜੇ ਅਸੀਂ ਪਰਮਾਤਮਾ ਤੇ ਯਕੀਨ ਕਰਦੇ ਹਾਂ ਤੇ ਪਰਮਾਤਮਾ ਦੇ ਜਿਹੜੇ ਦਿੱਤੇ ਸਿਗਨਲਸ ਹੁੰਦੇ ਆ ਜਿਹੜੇ ਉਹਦੇ ਇਸ਼ਾਰੇ ਹੁੰਦੇ ਆ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਉਹ ਪਰਮਾਤਮਾ ਨੇ ਸਾਕਸ਼ਾਤ ਥੱਲੇ ਆ ਕੇ ਤੁਹਾਨੂੰ ਕੁਛ ਨਹੀਂ ਦੱਸਣਾ ਹੁੰਦਾ ਕਈ ਵਾਰੀ ਏਦਾਂ ਹੁੰਦਾ ਵੀ ਤੁਹਾਡੇ ਦਿਲ ਚ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਆਪ ਹੀ ਮਿਲਣ ਲੱਗ ਜਾਂਦੇ ਆ ਵਰਿੰਦਰ ਤੁਹਾਨੂੰ ਤੁਹਾਡੇ ਖਿਆਲ ਬਦਲ ਜਾਂਦੇ ਆ ਜਾਂ ਤੁਹਾਡੇ ਅੰਦਰੋਂ ਹੀ ਇਹ ਆਵਾਜ਼ ਆਉਂਦੀ ਆ ਵੀ ਨਹੀਂ ਏਦਾਂ ਨੀ ਏਦਾਂ ਨੀ ਏਦਾਂ ਜਾਂ ਕਈ ਵਾਰੀ ਏਦਾਂ ਹੁੰਦਾ ਤੁਸੀਂ ਕਿਤਾਬ ਖੋਲਦੇ ਆ ਔਰ ਜੋ ਤੁਹਾਡੇ ਤੁਹਾਡੇ ਮਨ ਚ ਜਿਹੜਾ ਕੁਸਚਨ ਹੁੰਦਾ ਉਹਦਾ ਆਂਸਰ ਤੁਹਾਡੇ ਸਾਹਮਣੇ ਹੁੰਦਾ ਤੁਸੀਂ ਉਹ ਕਿਤਾਬ ਚ ਪੜ੍ਹਦੇ ਹੋ ਤੁਸੀਂ ਹੈਰਾਨ ਹੋ ਜਾਂਦੇ ਆ ਵੀ ਮੈਂ ਸੋਚਿਆ ਸੀ ਅੱਜ ਕਿੱਦਾਂ ਮੇਰੀਆਂ ਅੱਖਾਂ ਅੱਗੇ ਵੀ ਆ ਗਿਆ ਜਾਂ ਤੁਸੀਂ ਵੀ ਔਨ ਕਰੋਗੇ ਉੱਥੇ ਤੁਹਾਨੂੰ ਕੋਈ ਉਹੋ ਜਿਹੀ ਚੀਜ਼ ਮਿਲ ਜਾਊਗੀ ਜਾਂ ਤੁਸੀਂ ਗੱਲੇ ਕਰਦੇ ਪਏ ਆ ਕਿਸੇ ਨਾਲ ਤੁਹਾਨੂੰ ਗੱਲਾਂ ਚ ਉਹ ਇਸ਼ਾਰੇ ਮਿਲਣੇ ਸ਼ੁਰੂ ਹੋ ਜਾਂਦੇ ਆ ਸੋ ਮੇਰੇ ਮੈਂ ਪਤਾ ਨੀ ਬਾਕੀ ਮੈਂ ਇੰਨੀ ਸਿਆਣੀ ਨੀ ਹੈਗੀ ਪਰ ਮੈਨੂੰ ਜਿੱਥੇ ਤੱਕ ਲੱਗਦਾ ਇਹ ਚੀਜ਼ਾਂ ਜ਼ਰੂਰ ਤੁਹਾਡੇ ਆਲੇ ਦੁਆਲੇ ਹੋਣ ਲੱਗ ਜਾਂਦੀਆਂ ਜਦੋਂ ਤੁਹਾਡੀ ਜ਼ਿੰਦਗੀ ਚ ਚੇਂਜ ਆ ਜਾਂਦੀ ਆ ਜਦੋਂ ਤੁਹਾਨੂੰ ਅਰਦਾਸ ਤੇ ਸ਼ਕਤੀ ਹੋ ਜਾਂਦੀ ਆ ਤੇ ਅਰਦਾਸ ਜਿਹੜੀ ਆ ਉਹਦੇ ਵੱਲੋਂ ਜਿਹੜੀਆਂ ਬਲੈਸਿੰਗਸ ਤੁਹਾਡੇ ਵੱਲ ਆਉਣੀਆਂ ਸ਼ੁਰੂ ਹੁੰਦੀਆਂ ਉਹ ਤੁਹਾਨੂੰ ਕਿਤੇ ਨਾ ਕਿਤੇ ਅੰਦਰੋਂ ਜ਼ਰੂਰ ਚੇਂਜ ਕਰ ਜਾਂਦੀਆਂ ਵਰਿੰਦਰ
ਜਦੋਂ ਹੁਣ ਤੁਸੀਂ ਹਨਾ ਪ੍ਰੋਗਰਾਮ ਕਰਦੇ ਆ ਤੁਸੀਂ ਹਜ਼ਾਰਾਂ ਲੋਕਾਂ ਦੇ ਸਾਹਮਣੇ ਸਨਮੁਖ ਹੋ ਕੇ ਉਹ ਚੀਜ਼ ਆਪਣਾ ਇੱਕ ਪੁਆਇੰਟ ਆਫ ਵਿਊ ਰੱਖਦੇ ਆ। ਕਈ ਬੰਦਿਆਂ ਨੂੰ ਉਹ ਪਸੰਦ ਹੁੰਦਾ, ਕਈਆਂ ਨੂੰ ਨਹੀਂ ਪਸੰਦ ਹੁੰਦਾ, ਬਟ ਇਹ ਗੱਲ ਤਾਂ ਫੋਰ ਸ਼ੋਰ ਆ ਕਿ ਤੁਸੀਂ ਇਹ ਪੈਸੇ ਲਈ ਜਾਂ ਫੇਮ ਲਈ ਨਹੀਂ, ਤੁਸੀਂ ਆਪਣੀ ਰੂਹ ਦੀ ਸੈਟੀਸਫੈਕਸ਼ਨ ਲਈ ਕਰਦੇ ਆ। ਕਿਉਂਕਿ ਜੇ ਉਹਨਾਂ ਚੀਜ਼ਾਂ ਲਈ ਹੋਵੇ ਤੇ ਇੱਕ ਥੋੜੇ ਟਾਈਮ ਹੋਰ ਕਰਕੇ ਫਿਰ ਤੁਸੀਂ ਥੱਕ ਜਾਂਦੇ ਆ, ਤੁਸੀਂ ਉਹਨੂੰ ਚੀਜ਼ ਨੂੰ ਗਿਵ ਅਪ ਕਰ ਦਿੰਦੇ ਆ। ਬਟ ਜਿਹੜੀਆਂ ਹੁਣ ਤੁਸੀਂ ਯਾਦਾਂ ਕਰਦੇ ਆ ਉਹ ਵੀ ਆਸਟ੍ਰੇਲੀਆ ਦੇ ਹਿਸਾਬ ਦੇ ਨਾਲ ਸਵੇਰ ਨੂੰ ਕਰਦੇ ਆ, ਜਦ ਕਿ ਇਹ ਪ੍ਰੋਗਰਾਮ ਜੇ ਸਵੇਰ ਦੇ ਹਿਸਾਬ ਦੇ ਨਾਲ ਨਹੀਂ ਹੈ ਨਾ, ਜੇ ਆਪਾਂ ਇੱਕ ਵੈਸੇ ਸੋਚਿਆ ਜਾਵੇ ਕਮਰਸ਼ੀਅਲ ਐਂਗਲ,
ਬਟ
ਇਹ ਪ੍ਰੋਗਰਾਮ ਸ਼ਾਮ ਦੇ ਮੂਡ ਦਾ ਆ ਇਹ ਜਿਹੜਾ ਪ੍ਰੋਗਰਾਮ ਆ। ਬਟ ਜਦੋਂ ਆਪਾਂ ਯਾਦਾਂ ਕਰਦੇ ਆ ਉਹਦੇ ਨਾਲ ਇੰਨਾ ਪਿਆਰ ਦਿੰਦੇ ਆ ਲੋਕੀ, ਇੰਨਾ ਜਿਆਦਾ ਆਪਣੇ ਸਰੋਤੇ ਆਪਾਂ ਨੂੰ ਮੈਸੇਜ ਕਰਦੇ ਆ, ਈਮੇਲਸ ਕਰਦੇ, ਕਦੇ ਤੁਹਾਨੂੰ ਮਿਲਦੇ ਵੀ ਹੋਣਗੇ ਹਨਾ, ਫਿਰ ਉਹ ਚੀਜ਼ ਉਤਸ਼ਾਹ ਵੱਧਦਾ ਆ, ਉਹ ਲੱਗਦਾ ਕਿ ਹਾਂ ਸੇਮ ਫ੍ਰੀਕੁਐਂਸੀ ਦੇ ਲੋਕ ਮਿਲ ਰਹੇ ਆ, ਉਹ ਅੱਗੇ ਵੱਧ ਰਿਹਾ ਆ ਕਾਫਲਾ। ਸੋ ਏਦਾਂ ਹੀ ਅਰਦਾਸ ਬੇਨਤੀ ਵੀ ਏਦਾਂ ਹੀ ਆ ਕਿ ਜਦੋਂ ਪਰਮਾਤਮਾ ਦੇ ਘਰ ਚ ਜਾਂਦੀ ਆ ਤਾਂ ਉਹਦਾ ਅਸਰ ਜ਼ਰੂਰ ਹੁੰਦਾ ਬੈਕ।
ਬਿਲਕੁਲ ਇਹ ਕਵਿੰਦਰ ਹੁਣ ਗੱਲ ਤੁਰੀ ਹੈ ਅਰਦਾਸ ਦੀ, ਤੇ ਮੈਂ ਇੱਕ ਜ਼ਰੂਰ ਸਾਂਝੀ ਕਰਨਾ ਚਾਹੂੰਗੀ ਇੱਕ ਚੀਜ਼ ਕਿ ਮੈਂ ਸਾਡੇ ਜਿਹੜਾ ਸਿੱਖ ਲਿਟਰੇਚਰ ਕਹਿ ਲਓ ਜਾਂ ਜਿਹੜੀਆਂ ਇਹਦੇ ਵਿੱਚ ਕਿਤਾਬਾਂ, ਉਹਨਾਂ ਦੇ ਵਿੱਚੋਂ ਮੈਂ ਦੋ ਕਿਤਾਬਾਂ ਜ਼ਰੂਰ ਸਾਰਿਆਂ ਨੂੰ ਰਿਕਮੈਂਡ ਕਰੂੰਗੀ, ਜ਼ਰੂਰ ਪੜ੍ਹਨ। ਭਾਈ ਰਘਵੀਰ ਸਿੰਘ ਹੁਣ ਭਾਈ ਰਘਵੀਰ ਸਿੰਘ ਬੀਰ ਹੁਣਾਂ ਦੀਆਂ ਕਿਤਾਬਾਂ ਆ ਉਹ, ਉਹਨਾਂ ਦੇ ਵਿੱਚ ਬੰਦਗੀਨਾਵਾਂ ਔਰ ਅਰਦਾਸ ਸ਼ਕਤੀ, ਯਾਨੀ ਜਿਹਨਾਂ ਨੂੰ ਅਰਦਾਸ ਤੇ ਇੰਨੀ ਸੋਹਣੀ ਕਿਤਾਬ ਆ ਉਹ ਅਰਦਾਸ ਸ਼ਕਤੀ ਨਾ, ਉਹ ਜਦੋਂ ਪੜ੍ਹੀ ਤੇ ਇੰਨਾ ਕੁਛ ਕਲੀਅਰ ਹੋ ਜਾਂਦਾ ਕਿ ਐਕਚੁਅਲ ਸਾਨੂੰ ਅਰਦਾਸ ਕਰਨ ਬਾਰੇ ਕੋਈ ਦੱਸਦਾ ਹੀ ਨਹੀਂ, ਵੀ ਅਰਦਾਸ ਕਿੱਦਾਂ ਕਰੀਦੀ ਆ, ਕਿਹਨੂੰ ਕਰਨੀ ਆ, ਕਿਵੇਂ ਹੁੰਦੀ ਆ। ਉਹ ਇੱਕ ਪੂਰੀ ਜਿਹੜੀ ਬੁੱਕ ਆ ਉਹ ਸਿਰਫ ਅਰਦਾਸ ਤੇ ਆ, ਅਰਦਾਸ ਸ਼ਕਤੀ ਕਰਕੇ ਆ, ਬਹੁਤ ਸੋਹਣੀ ਕਿਤਾਬ ਆ। ਔਰ ਮੈਨੂੰ ਲੱਗਦਾ ਸਾਨੂੰ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਉਹ ਜਿਹੜੀ ਕਿਤਾਬ ਆ ਉਹ ਪੜ੍ਹਾਉਣੀ ਚਾਹੀਦੀ ਆ, ਬਹੁਤ ਵਧੀਆ ਆ। ਇੱਕ ਯਕੀਨ ਜਿਹੜਾ ਅਰਦਾਸ ਦੇ ਉੱਤੇ ਕਿ ਅਸੀਂ ਉਹ ਅਰਦਾਸ ਕਿੱਦਾਂ ਕਰਨੀ ਆ, ਕਿੱਥੇ ਕਰਨੀ ਆ, ਕਿਹਦੇ ਕੋਲ ਕਰਨੀ ਆ, ਉਹਦੇ ਤੇ ਆ। ਭਾਈ ਰਘਵੀਰ ਸਿੰਘ ਹੁਣਾਂ ਦੀਆਂ ਬਹੁਤ, ਭਾਈ ਰਘਵੀਰ ਸਿੰਘ ਬੀਰ ਹੁਣਾਂ ਦੀਆਂ ਕਿਤਾਬਾਂ ਆ, 7-8 ਕਿਤਾਬਾਂ ਉਹਨਾਂ ਦੀਆਂ ਜਿਹੜੀਆਂ ਬਹੁਤ ਸੋਹਣੀਆਂ, ਸਾਰੀਆਂ ਪੜ੍ਹਨ ਵਾਲੀਆਂ ਕਿਤਾਬਾਂ ਆ
ਜੀ। ਕਿਤਾਬ ਦੇ ਨਾਲ ਏਦਾਂ ਹੁੰਦਾ ਕਿ ਉਹਦੇ ਵਿੱਚ ਫਿਰ ਰਾਈਟਰ ਕੋਲ ਵੀ ਖੁੱਲਾ ਟਾਈਮ ਹੁੰਦਾ ਤੇ ਤੁਸੀਂ ਵੀ ਉਸ ਟੌਪਿਕ ਦੇ ਉੱਤੇ ਉਸ ਚੀਜ਼ ਦੇ ਉੱਤੇ ਪ੍ਰੋਪਰ ਪੜ੍ਹ ਸਕਦੇ ਆ। ਇੱਕ ਸ਼ੁਰੂ ਤੋਂ ਲੈ ਕੇ ਐਨ ਮਿਡਲ ਆਉਂਦਾ, ਫਿਰ ਕਲਾਈਮੈਕਸ ਆਉਂਦਾ, ਤੁਸੀਂ ਉਸ ਚੀਜ਼ ਨੂੰ ਪੂਰੀ ਤਰ੍ਹਾਂ ਸਮਝ ਸਕਦੇ ਆ। ਉਹਦੇ ਵਿੱਚ ਕਾਫੀ ਚੀਜ਼ਾਂ ਦੱਸੀਆਂ ਵੀ ਹੁੰਦੀਆਂ। ਮੈਂ ਵੀ ਥੋੜਾ ਜਿਹਾ ਢਿੱਲਾ ਆ ਕਿਤਾਬਾਂ ਪੜ੍ਹਨ ਦੇ ਵਿੱਚ, ਬਟ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਹਰ ਰੋਜ਼ ਪੜ੍ਹ ਲਈ ਜਾਵੇ। ਹੁਣ ਵੀ ਕਿਤਾਬ ਜਿਹੜੀ ਮੇਰੀ ਬੈੱਡ ਸਾਈਡ ਮੇਰੇ ਬੈੱਡ ਦੇ ਕੋਲੋਂ 1.5 ਫੁੱਟ ਦੂਰ ਆ, ਬਟ ਇਸ 1.5 ਫੁੱਟ ਦੀ ਦੂਰੀ ਮੈਨੂੰ ਪਤਾ ਨੀ ਕਿੰਨੀ ਦਿਨ ਕਿੰਨੇ ਰਾਤਾਂ ਲੰਘ ਜਾਂਦੇ ਆ, ਬਟ ਉਹ ਮੇਰੇ ਹੁੰਦਾ ਨੀ। ਤੇ ਜਿਹੜੀਆਂ ਦੋ ਕਿਤਾਬਾਂ ਮੇਰੀ ਨੈਕਸਟ ਉਹ ਹੈਗੀ, ਇੱਕ ਹੈਗੀ ਆ ਜ਼ਿੰਦਗੀ ਦੀ ਸਾਜਤਾਜ ਪਰਮਵੀਰ ਕੌਰ ਦੀ, ਤੇ ਦੂਜੀ ਹੈਗੀ ਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਜੇਲ੍ਹ ਡਾਇਰੀ। ਸੋ ਇਹ ਵੀ ਮੈਂ ਹਰ ਰੋਜ਼ ਪੜ੍ਹਨ ਦੀ ਕੋਸ਼ਿਸ਼ ਕਰਦਾ ਹੁੰਦਾ, ਬਟ ਕੁਛ ਨਾ ਕੁਛ ਰਹਿ ਜਾਂਦਾ ਹਰ ਰੋਜ਼, ਪਰ ਦੂਰ ਮੇਰੇ ਤੋਂ ਬਿਲਕੁਲ ਨੀ ਹੈਗੀ, ਰੱਖਿਆ ਮੈਂ ਨਾਲ ਹੀ ਆਪਣੇ।
ਬਿਲਕੁਲ, ਅਰੇ ਵਾਹ, ਲਓ ਅਰਸ਼ਮੱਲੀ ਹੁਣਾਂ ਨੇ ਮੈਨੂੰ ਫੋਟੋ ਖਿੱਚ ਕੇ ਭੇਜ ਦਿੱਤੀ ਬੰਦਗੀ ਰਵਾਂ ਤੇ ਅਰਦਾਸ ਸ਼ਕਤੀ ਦੀ। ਵਾਹ, ਬਹੁਤ ਕਮਾਲ ਦੀਆਂ ਕਿਤਾਬਾਂ ਆ, ਜ਼ਰੂਰ ਪੜ੍ਹਿਓ ਅਰਸ਼, ਸਹੀ ਗੱਲ ਆ। ਔਰ ਮੈਨੂੰ ਪਤਾ ਤੁਸੀਂ ਪੜ੍ਹ ਕੇ ਅੱਗੇ ਜ਼ਰੂਰ ਰਿਕਮੈਂਡ ਕਰੋਗੇ ਬਾਕੀਆਂ ਨੂੰ। ਅੱਛਾ, ਸਾਡੀ ਹਿਊਮਨ ਨੇਚਰ ਆ ਇੱਕ ਵਰਿੰਦਰ, ਇਹ ਬੜੀ ਚੰਗੀ ਚੀਜ਼ ਲੱਗਦੀ ਆ ਮੈਨੂੰ ਆਪਣੇ ਹਿਊਮਨ ਨੇਚਰ ਜਿਹੜੀ ਆ ਸਾਡੀ, ਕਿ ਸਾਨੂੰ ਜਿਹੜੀ ਵੀ ਚੀਜ਼ ਚੰਗੀ ਲੱਗਦੀ ਆ ਨਾ ਉਹ ਅਸੀਂ ਅੱਗੇ ਸ਼ੇਅਰ ਜ਼ਰੂਰ ਕਰਦੇ ਹਾਂ। ਅਸੀਂ ਕੋਈ ਚੰਗੀ ਮੂਵੀ ਦੇਖ ਕੇ ਆਉਂਦੇ ਹਾਂ ਤੇ ਅਸੀਂ ਜ਼ਰੂਰ ਸ਼ੇਅਰ ਕਰਦੇ ਹਾਂ ਵੀ ਆਹ ਬੜੀ ਵਧੀਆ ਮੂਵੀ ਸੀ, ਦੇਖ ਕੇ ਆਇਓ ਹਨਾ, ਜਾਂ ਆਹ ਫਲਾਨੇ ਰੈਸਟੋਰੈਂਟ ਚ ਖਾਣਾ ਬੜਾ ਵਧੀਆ ਸੀਗਾ, ਤੁਸੀਂ ਉਹ ਜ਼ਰੂਰ ਖਾ ਕੇ ਆਇਓ, ਉਹ ਪਾਰਕ ਬੜਾ ਵਧੀਆ, ਉੱਥੇ ਜਾ ਕੇ ਆਇਓ। ਅਸੀਂ ਹਰ ਚੀਜ਼ ਇੱਕ ਦੂਜੇ ਨੂੰ ਰਿਕਮੈਂਡ ਕਰਦੇ ਹਾਂ, ਤੇ ਵਾਈ ਨਾਟ ਮੈਨੂੰ ਲੱਗਦਾ ਹੁੰਦਾ ਵੀ ਇਹੋ ਜਿਹੀਆਂ ਚੀਜ਼ਾਂ ਵੀ ਜਿਹਦੇ ਨਾਲ ਤੁਹਾਨੂੰ ਲੱਗਦਾ ਵੀ ਤੁਹਾਡੀ ਜ਼ਿੰਦਗੀ ਥੋੜੀ ਜਿਹੀ ਸਵਰੀ ਆ ਅੱਗੇ ਨਾਲੋਂ, ਜਾਂ ਤੁਹਾਨੂੰ ਤੁਹਾਡੇ ਚ ਫਰਕ ਲੱਗਾ, ਤੁਸੀਂ ਉਹ ਚੀਜ਼ ਅੱਗੇ ਜ਼ਰੂਰ ਦੱਸੋ ਵੀ ਹਾਂ ਆਹ ਪੜ੍ਹੋ ਜਾਂ ਆਹ ਕਰੋ। ਇਹ ਅਗਲੇ ਤੇ ਡਿਪੈਂਡ ਕਰਦਾ ਵੀ ਉਹਨੇ ਕਰਨੀ ਜਾਂ ਨਹੀਂ, ਪਰ ਤੁਸੀਂ ਆਪਣਾ ਫਰਜ਼ ਜਿਹੜਾ ਉਹ ਕਹਿ ਕੇ ਜ਼ਰੂਰ ਪੂਰਾ ਕਰ ਦੋ। ਜਿੱਦਾਂ ਕਹਿੰਦੇ ਨੇ ਵੀ ਫਲਾਨੇ ਡਾਕਟਰ ਤੇ ਜਾਇਓ, ਉਹ ਦਵਾਈ ਨਾਲ ਮੈਨੂੰ ਆਰਾਮ ਆ ਗਿਆ, ਤੁਸੀਂ ਵੀ ਜਾ ਕੇ ਆਇਓ। ਤੇ ਬੁੜੀਆਂ ਫਿਰ ਉਹ ਬੰਦੇ ਦੀ ਗੱਲ ਸੁਣ ਕੇ ਵੀ ਲੈ ਪੁੱਤਾ ਮੈਨੂੰ ਲੈ ਕੇ ਚੱਲ, ਉਹਦੇ ਗੋਡਿਆਂ ਨੂੰ ਤਾਂ ਆਰਾਮ ਆ ਗਿਆ ਵੀ ਮੇਰੇ ਵੀ ਗੋਡੇ ਦੁਖਦੇ ਆ, ਉਸੇ ਡਾਕਟਰ ਕੋਲ ਜਾਣਾ ਮੈਂ। ਸੋ ਜਿਹੜੀ ਇੱਕ ਸ਼ੇਅਰਿੰਗ ਦੀ ਆਦਤ ਆ ਨਾ ਸਾਡੀ, ਇਹਨੂੰ ਵਧਾਈ ਔਰ ਚੰਗੀਆਂ ਚੀਜ਼ਾਂ ਜ਼ਰੂਰ ਸ਼ੇਅਰ ਕਰਿਆ ਕਰੀਏ, ਜਿਹਦੇ ਨਾਲ ਸਾਨੂੰ ਲੱਗਦਾ ਵੀ ਸਾਡੀ ਜ਼ਿੰਦਗੀ ਥੋੜੀ ਜਿਹੀ ਹੋਰ ਵਧੀਆ ਹੋਈ ਆ, ਕਿਉਂ ਨਾ ਇੱਕ ਦੂਜੇ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਸ਼ੁਰੂ ਕਰੀਏ।
ਉਹ ਜਿਹੜੀਆਂ ਬੁੜੀਆਂ ਹੁੰਦੀਆਂ ਉਹ ਤਾਂ ਕਹਿ ਦਿੰਦੀਆਂ ਕਿ ਹਨਾ ਮੇਰੇ ਜਦੋਂ ਗੋਡੇ ਦੁਖਦੇ ਆ ਤੇ ਮੈਂ ਹਨਾ ਉੱਥੇ ਜਾਊਂਗੀ, ਪਰ ਜਿਹੜੀਆਂ ਯੰਗ ਹੁੰਦੀਆਂ ਥੋੜੀਆਂ ਜਿਹੀਆਂ ਉਹ ਵੀ ਏਦਾਂ ਕਹਿੰਦੀਆਂ ਕਿ ਜਦੋਂ ਮੇਰੇ ਗੋਡੇ ਹੁਣ ਖਰਾਬ ਹੋਣਗੇ ਤਾਂ ਉਦੋਂ ਮੈਂ ਵੀ ਉਹਦੇ ਕੋਲ ਜਾਊਂਗੀ।
ਵੈਸੇ ਤਾਂ ਮੈਂ ਇੱਕ ਗੱਲ ਦੱਸਾਂ, ਵਰਿੰਦਰ ਉਮਰ ਦੇ ਨਾਲ ਨਾਲ ਢਾਲੀਆਂ ਸ਼ੁਰੂ ਤਾਂ ਹੋ ਜਾਂਦੀਆਂ। ਯਾਦ ਆ ਜਦੋਂ ਨਾ ਕਿਸੇ ਨੇ ਕਹਿਣਾ ਨਾ ਵੀ ਸੂਈ ਚ ਧਾਗਾ ਪਾ ਦੋ, ਤੇ ਏਦਾਂ ਲੱਗਦਾ ਹੁੰਦਾ ਸੀ ਵੀ ਏਡਾ ਵੱਡਾ ਤਾਂ ਸੂਈ ਦਾ ਨੱਕਾ ਆ, ਇਹਨਾਂ ਨੂੰ ਸੂਈ ਦਾ ਨੱਕਾ ਕਿੱਦਾਂ ਨੀ ਦਿਸਦਾ, ਤੇ ਅੱਖਾਂ ਛੋਟੀਆਂ ਕਰ ਕਰਕੇ ਦੇਖਣਾ ਵੀ ਇਹਨਾਂ ਨੂੰ ਏਦਾਂ ਦਾ ਦਿਸਦਾ ਹੋਊਗਾ ਨਾ ਝੋਲਾ ਝੋਲਾ। ਤੇ ਹੌਲੀ ਹੌਲੀ ਮੈਂ ਤਾਂ ਨਾ ਅੱਖਾਂ ਛੋਟੀਆਂ ਕਰ ਕਰਕੇ ਦੇਖਦੀ ਸੀ ਵੀ ਅੱਛਾ ਇਹਨੂੰ ਇਹਦਾ ਧਾਗਾ ਤਾਂ ਨੀ ਪੈਂਦਾ, ਇਹਨੂੰ ਏਦਾਂ ਦਾ ਦਿਸਦਾ ਹੋਣਾ ਆ। ਤੇ ਹੌਲੀ ਹੌਲੀ ਉਹ ਆਪਣੇ ਆਪ ਤੇ ਬਸ ਆਉਣਾ ਸ਼ੁਰੂ ਹੋ ਜਾਣਾ ਟਾਈਮ। ਤੇ ਕਿਸੇ ਦਾ ਕੁਛ ਦੁਖਦਾ ਹੋਣਾ ਨਾ, ਸਾਡੀ ਦਾਦੀ ਨੇ ਕਹਿਣਾ ਗੋਡੇ ਦੁਖਦੇ ਆ ਜਾਂ ਲੱਕ ਦੁਖਦਾ ਸੀ, ਹੈਨਾ ਇਹ ਗੋਡੇ ਕਿੱਦਾਂ ਦੁਖਦੇ ਹੋਣਗੇ, ਭਈ ਗੋਡੇ ਵੀ ਦੁਖਦੇ ਉਹ ਕਿੱਦਾਂ ਦੁਖਦੇ ਹੁੰਦੇ ਹੋਣਗੇ। ਹੁਣ ਜਦੋਂ ਆਪਣੇ ਦੁਖਣੀਆਂ ਸ਼ੁਰੂ ਹੋਈਆਂ ਨਾ ਚੀਜ਼ਾਂ ਹੌਲੀ ਹੌਲੀ, ਤੇ ਫਿਰ ਪਤਾ ਲੱਗਦਾ ਵੀ ਹਾਂ ਏਦਾਂ ਦੁਖਦੇ ਹੁੰਦੇ ਸੀਗੇ। ਆਪਣਾ ਤਾਂ ਮਾੜਾ ਜਿਹਾ ਕੁਛ ਦੁਖਣ ਲੱਗ ਜਾਏ ਤਾਂ ਪੈ ਜਾਈਦਾ, ਤਾਂ ਫਿਰ ਸੋਚਦੇ ਹਾਏ ਉਹ ਵਿਚਾਰਿਆਂ ਦੇ ਤਾਂ ਉਹ ਤਾਂ ਕਹਿੰਦੇ ਰਹਿੰਦੇ ਸੀਗੇ, ਪਰ ਲੱਗੇ ਵੀ ਰਹਿੰਦੇ ਹੁੰਦੇ ਸੀ ਕੰਮਾਂ ਨੂੰ ਨਾਲ ਚੁੱਪਚਾਪ। ਸੋ ਇੱਕ ਮੈਨੂੰ ਨਾ ਆਪਣੀ ਦਾਦੀ ਦੀ ਗੱਲ ਬੜੀ ਯਾਦ ਆਉਂਦੀ ਹੁੰਦੀ ਆ। ਹਾਂਜੀ ਵਰਿੰਦਰ ਦੱਸੋ।
ਕਹਿੰਦੇ ਇੱਕ ਪਿੰਡ ਦੇ ਵਿੱਚ ਨਾ, ਉਹ ਛੋਟਾ ਜਿਹਾ ਪਿੰਡ ਹੁੰਦਾ ਤਾਂ ਉਹਨਾਂ ਦੇ ਬਹੁਤੀ ਜਗ੍ਹਾ ਨੀ ਹੁੰਦੀ ਹੈ ਨਾ ਗੁਰਦੁਆਰੇ ਦੇ ਵਿੱਚ। ਤੇ ਉਹ ਕੀ ਕਰਦੇ ਫਿਰ ਜਦੋਂ ਕੋਈ ਪ੍ਰੋਗਰਾਮ ਹੁੰਦਾ, ਕੋਈ ਜਨਮ ਜਾਂ ਮਰਗ ਜਾਂ ਵਿਆਹ ਹੁੰਦਾ ਤਾਂ ਉਹ ਸਕੂਲ ਦੇ ਵਿੱਚ ਕਰ ਲੈਂਦੇ ਆ, ਛੋਟਾ ਜਿਹਾ ਤਾਂ ਪਿੰਡ ਹੁੰਦਾ। ਤੇ ਉਹਨਾਂ ਦੇ ਨਾ ਫਿਰ ਜਦੋਂ ਕਿਸੇ ਬਜ਼ੁਰਗ ਦੀ ਮੌਤ ਹੋਣੀ ਤਾਂ ਉਹਨਾਂ ਨੇ ਪਿੰਡ ਦੇ ਵਿੱਚ ਹੀ ਨਾ ਉੱਥੇ ਗੁਰਦੁਆਰਾ ਦਾ ਮਹਾਰਾਜ ਦਾ ਸਰੂਪ ਲਿਜਾ ਕੇ ਸਕੂਲੇ ਰੱਖ ਲੈਣਾ, ਤਾਂ ਉੱਥੋਂ ਫਿਰ ਬੱਚਿਆਂ ਦੀ ਛੁੱਟੀ ਕਰ ਦੇਣੀ। ਜਦੋਂ ਫਿਰ ਨਾ ਉਹ ਛੁੱਟੀ ਕਰਨੀ ਤਾਂ ਉਹ ਬੱਚੇ ਫਿਰ ਪਤਾ ਲੱਗ ਜਾਂਦਾ ਵੀ ਹੁਣ ਜਦੋਂ ਕਿਸੇ ਬਜ਼ੁਰਗ ਦੀ ਮੌਤ ਹੋਣੀ ਤਾਂ ਸਾਡੀ ਛੁੱਟੀ ਹੋਣੀ ਹੈ, ਤਾਂ ਇੱਧਰ ਤੁਰੇ ਜਾਂਦੇ ਬੱਚੇ ਬੈਠੇ ਆ ਤਾਂ ਬਜ਼ੁਰਗ ਤੁਰੇ ਜਾਂਦੇ ਆ, ਤੋ ਇੱਕ ਦੂਜੇ ਨੂੰ ਕਹਿੰਦੇ ਜਾਂਦੇ ਉਹਨੇ ਆਪਣੀਆਂ ਦੋ ਛੁੱਟੀਆਂ ਤੁਰੀਆਂ ਜਾਂਦੀਆਂ, ਇਹਨਾਂ ਨੇ ਪਤਾ ਨੀ ਕਦੋਂ ਕਰਾਉਣੀਆਂ ਆਪਣੀਆਂ।
ਓਹੋ ਦੋ ਛੁੱਟੀਆਂ ਤੁਰੀਆਂ ਜਾਂਦੀਆਂ, ਸਹੀ ਗੱਲ ਆ। ਓਹੋ ਬਚਪਨ ਸਹੀ ਗੱਲ ਆ, ਭੋਲਾ ਭਾਲਾ ਹੁੰਦਾ, ਤੇ ਫੇਰ ਇੱਕ ਟਾਈਮ ਹੁੰਦਾ ਜਦੋਂ ਬੰਦਾ ਸਮਝਦਾ ਭਈ ਮੇਰੇ ਵਰਗਾ ਤੇ ਦੁਨੀਆਂ ਤੇ ਹੈ ਹੀ ਕੋਈ ਨੀ। ਫੇਰ ਉਸ ਤੋਂ ਬਾਅਦ ਇੱਕ ਚੀਜ਼ ਉਮਰ ਆਉਂਦੀ ਹੈ ਜਦੋਂ ਤੁਸੀਂ ਬਸ ਲੱਗ ਜਾਂਦੇ ਆ ਭਈ ਬਸ ਮੈਂ ਹੀ ਕਮਾ ਲੈਣਾ, ਕੱਢ ਲੈਣਾ ਜਿੰਨਾ ਕੱਢਣਾ ਇਸ ਦੁਨੀਆਂ ਤੋਂ, ਤਾਂ ਫਿਰ ਮੇਰੇ ਤੋਂ ਤਾਂ ਅੱਗੇ ਨਿਕਲ ਹੀ ਨੀ ਸਕਦਾ ਕੋਈ। ਫਿਰ ਇੱਕ ਹੋਰ ਦੌਰ ਆਉਂਦਾ ਆ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਰੱਬ ਦੀ ਮਿਹਰ ਹੁੰਦੀ ਆ ਤੇ ਤੁਹਾਡੇ ਤੇ ਜ਼ਿੰਦਗੀ ਦੀ ਜਿਹੜੀ ਅਸਲੀਅਤ ਆ, ਜ਼ਿੰਦਗੀ ਜੀਣ ਕਿਉਂ ਆਏ ਆ ਤੁਸੀਂ, ਉਹਦੀਆਂ ਜਦੋਂ ਤੁਹਾਨੂੰ ਝਲਕਾਰੇ ਪੈਣੇ ਸ਼ੁਰੂ ਹੁੰਦੇ ਆ, ਤੇ ਫਿਰ ਜ਼ਿੰਦਗੀ ਨੂੰ ਜੀਣ ਦਾ ਮਜ਼ਾ ਹੀ ਕੁਛ ਹੋਰ ਹੁੰਦਾ ਆ। ਫਿਰ ਯਾਨੀ ਇੱਕ ਜਦੋਂ ਤੁਸੀਂ ਨੇਚਰ ਦੇ ਨਾਲ ਕਨੈਕਟ ਕਰਦੇ ਆ ਤੇ ਤੁਸੀਂ ਵਿਸਮਾਦ ਚ ਭਰ ਜਾਂਦੇ ਆ, ਔਰ ਵਾਹਿਗੁਰੂ ਜਿਹੜਾ ਵਰਡ ਆ ਮੈਨੂੰ ਲੱਗਦਾ ਉਹ ਇਹ ਆ, ਵਾਹਿਗੁਰੂ ਜਦੋਂ ਤੁਸੀਂ ਯਾਨੀ ਭਈ ਉਸ ਪਰਮਾਤਮਾ ਦੀ ਜਿਹੜੀ ਇਹ ਬਣਾਈ ਕੁਦਰਤ ਆ ਉਹਨੂੰ ਦੇਖ ਕੇ ਵਾਹ ਵਾਹ ਕਰਨ ਲੱਗ ਜਾਂਦੇ ਆ ਭਈ ਵਾਹ ਗੁਰੂ ਵਾਹ ਕਿਆ ਕਮਾਲ ਦੀ ਕਿਆ ਕੀਤਾ। ਫਿਰ ਤੁਸੀਂ ਚਲ ਚਾਹੇ ਕੋਈ ਫਰੂਟ ਖਾਂਦੇ ਆ ਤੇ ਤੁਹਾਨੂੰ ਇਹ ਮਹਿਸੂਸ ਹੁੰਦਾ ਭਈ ਜਦੋਂ ਤੁਸੀਂ ਉਹਦੇ ਟੇਸਟ ਨੂੰ ਵੀ ਇੰਜੋਏ ਕਰਦੇ ਆ ਭਈ ਹਾਂ ਯਾਨੀ ਕਿੱਡੀ ਕਮਾਲ ਦੀ ਚੀਜ਼ ਹੈ ਕੁਦਰਤ ਦੀ, ਮੈਂ ਇਹੀ ਦੇਖਦੀ ਹੁੰਦੀ ਵੀ ਜਦੋਂ ਤੁਸੀਂ ਕੋਈ ਫਰੂਟ ਖਾਂਦੇ ਆ ਭਈ ਇੱਕ ਦਾ ਸਵਾਦ ਦੂਜੇ ਵਰਗਾ ਨੇ, ਸਭ ਕੁਝ ਵੱਖਰਾ ਹੈਨਾ, ਇੱਕ ਫੁੱਲ ਦੂਸਰੇ ਫੁੱਲ ਵਰਗਾ ਨੇ ਉਹ ਵੀ ਵੱਖਰਾ, ਹਰ ਕੁਛ ਨਵਾਂ ਨਵਾਂ ਨਵਾਂ, ਹਰ ਪਲ ਇਸ ਯੂਨੀਵਰਸ ਦੇ ਵਿੱਚ ਕੁਛ ਨਾ ਕੁਛ ਨਵਾਂ ਜਿਹੜਾ ਉਹ ਘੜੀ ਜਾ ਰਿਹਾ ਹੈ, ਉਹ ਵਾਹਿਗੁਰੂ ਕਹਿ ਲਓ, ਉਹ ਪਰਮਾਤਮਾ ਕਹਿ ਲਓ, ਉਹ ਐਨਰਜੀ ਕਹਿ ਲਓ ਜਿਹਨੂੰ ਅਸੀਂ ਗੋਡ ਕਹਿੰਦੇ ਹਾਂ, ਉਹ ਕੁਛ ਵੀ, ਔਰ ਸਾਡੇ ਅੰਦਰ ਕਿੰਨੀ ਉਹਦੀ ਅੜਬੁਣ ਚੱਲਦੀ ਰਹਿੰਦੀ ਆ, ਕਿੰਨੇ ਕੁ ਸੈੱਲ ਹਰ ਪਲ ਨਵੇਂ ਬਣਦੇ ਰਹਿੰਦੇ ਆ, ਔਰ ਇਹਦੇ ਤੋਂ ਵੱਡੀ ਹੋਰ ਕੀ ਹੋ ਸਕਦੀ ਆ ਵੀ ਇਸ ਵੇਲੇ ਮੈਂ ਬੋਲ ਰਹੀ ਹਾਂ ਔਰ ਤੁਸੀਂ ਸਾਰੇ ਉਸ ਚੀਜ਼ ਨੂੰ ਸੁਣ ਰਹੇ ਹੋ। ਸੋ ਚਲੋ ਮੁੜਦੇ ਆ ਵਾਪਸ ਵਰਿੰਦਰ, ਅਸੀਂ ਥੋੜੇ ਜਿਆਦਾ ਅੱਗੇ ਪਹੁੰਚ ਗਏ ਤੇ ਅਰਸ਼ ਮੱਲੀ ਹੁਣਾਂ ਦਾ ਮੈਸੇਜ ਆਇਆ, ਕਹਿੰਦੇ ਭਈ ਇਹ ਕਿਤਾਬਾਂ ਦੀਦੀ ਮੈਂ 12-13 ਵਾਰੀ ਪੜ੍ਹ ਦਿੱਤੀਆਂ। ਵਾਹ ਜੀ ਵਾਹ ਵਾਹ ਵਾਹ, ਬਹੁਤ ਵਧੀਆ। ਕਹਿੰਦੇ ਮੌਤ ਦੀ ਕਲਾ ਤੇ ਅਰਦਾਸ ਦੀ ਕਲਾ ਵੀ ਪੜ੍ਹਨ ਵਾਲੀਆਂ ਨੇ ਜੀ, ਠੀਕ ਹੈ ਇਹ ਨੀ ਮੈਂ ਪੜ੍ਹੀਆਂ ਪਰ ਮੈਨੂੰ ਦੱਸਿਓ ਕੌਣ ਰਾਈਟਰ ਹੈ। ਮੌਤ ਦੀ ਕਲਾ ਤੇ ਅਰਦਾਸ ਦੀ ਕਲਾ ਜ਼ਰੂਰ ਪੜ੍ਹਾਂਗੇ। ਤੇ ਚਲੋ ਵਰਿੰਦਰ ਗੱਲ ਹੁਣ ਤੋਰੀਏ ਫਿਰ ਆਪਣੀਆਂ ਯਾਦਾਂ ਵੱਲ ਥੋੜ੍ਹੀ ਜਿਹੀ
ਜੀ।
ਜੀ ਮੇਰੀ ਰੱਬ ਨੇ ਡਿਊਟੀ ਇਹੀ ਲਗਾਈ ਹੋਈ ਆ ਵੀ ਮੈਂ ਸਾਰਿਆਂ ਨੂੰ ਯਾਦਾਂ ਯਾਦ ਕਰਾਈ ਜਾਣਾ, ਨਾ ਮੈਂ ਚੈਨ ਨਾਲ ਬੈਠਣਾ ਤੇ ਨਾ ਬੈਠਣ ਦੇਣਾ ਕਿਸੇ ਨੂੰ। ਤੇ ਅੱਜ ਗੱਲ ਮੈਂ ਕਰ ਰਹੀ ਸੀਗੀ ਉਹਨਾਂ ਤਸਵੀਰਾਂ ਦੀ ਜਿਹੜੀਆਂ ਮੈਨੂੰ ਆਈਆਂ ਸੀਗੀਆਂ, ਹਨਾ, ਉਹਨਾਂ ਦੇ ਵਿੱਚੋਂ ਕੁਛ ਤਸਵੀਰਾਂ ਤਾਂ ਜਿਹੜੀਆਂ ਇਹ ਸਮਾਨ ਦੀਆਂ ਸੀ ਮੈਂ ਦੱਸ ਦਿੱਤੀਆਂ। ਉਸ ਤੋਂ ਬਾਅਦ ਕੁਛ ਤਸਵੀਰਾਂ ਸੀਗੀਆਂ ਵਰਿੰਦਰ, ਇੱਕ ਤਾਂ ਸੀਗੀ ਸਾਡੇ ਪਿੰਡ ਖੂਹ ਹੁੰਦੇ ਸੀਗੇ ਦੋ, ਉਹਨਾਂ ਦੇ ਵਿੱਚੋਂ ਇੱਕ ਤਾਂ ਪੂਰ ਦਿੱਤਾ, ਇੱਕ ਹੀ ਰਹਿ ਗਿਆ ਪਰ ਉਹਨੂੰ ਵੀ ਉੱਪਰੋਂ ਬੰਦ ਕਰ ਦਿੱਤਾ। ਤੇ ਉਹ ਸਾਡੇ ਨਾ ਸਕੂਲ ਨੂੰ ਜਾਂਦੇ ਰਸਤੇ ਵਿੱਚ ਆਉਂਦੇ ਹੁੰਦੇ ਸੀਗੇ ਉਹ ਵਾਲਾ ਜਿਹੜਾ ਖੂਹ ਹੁੰਦਾ ਸੀ। ਤੇ ਉਹ ਮੇਰੀ ਜਿਹੜੀ ਸਿਸਟਰ ਜਿੰਨੇ ਫੋਟੋਆਂ ਭੇਜੀਆਂ ਸਾਰੀਆਂ, ਉਹ ਵੀ ਵਿਚਾਰੀ ਚੰਗੀ ਔਖੀ ਹੋਈ ਇਕੱਲੀ ਉਹ ਉੱਥੇ, ਤੇ ਉਹ ਸਾਰੀਆਂ ਜਗ੍ਹਾ ਤੇ ਜਿਨ੍ਹਾਂ ਤੇ ਅਸੀਂ ਸਾਡੀਆਂ ਮੈਮਰੀਜ਼ ਜੁੜੀਆਂ ਉਹਨਾਂ ਸਾਰੀਆਂ ਜਗ੍ਹਾ ਤੇ ਜਾ ਕੇ ਆਈ ਤੇ ਮੈਨੂੰ ਫੋਟੋਆਂ ਵੀ ਭੇਜੀਆਂ। ਔਰ ਫਿਰ ਅਸੀਂ ਉਹ ਇੱਕ ਇੱਕ ਫੋਟੋ ਤੇ ਕਈ ਕਈ ਦੇਰ ਗੱਲਾਂ ਕਰਦੀਆਂ ਰਹੀਆਂ ਵੀ ਇੱਥੇ ਆਹ ਕਰੀਦਾ ਸੀ। ਤੇ ਉਹ ਖੂਹ ਦੇ ਵਿੱਚ ਨਾ ਅਸੀਂ ਜ਼ਰੂਰ ਝਾਤੀ ਮਾਰ ਕੇ ਲੰਘਣਾ, ਤੇ ਸਾਨੂੰ ਘਰਦਿਆਂ ਨੇ ਸਕੂਲੋਂ ਚੱਲਣ ਤੋਂ ਪਹਿਲਾਂ ਕਹਿਣਾ ਵੀ ਖੂਹ ਚ ਨਾ ਦੇਖਿਓ ਜ਼ਿਆਦਾ। ਤੇ ਸਾਨੂੰ ਹੁੰਦਾ ਸੀ ਵੀ ਇਹ ਸਾਨੂੰ ਪਤਾ ਨੀ ਕਿਉਂ ਰੋਕਦੇ ਆ। ਤੇ ਸੱਚੀ ਕਿਤੇ ਨਾ ਮੇਰੇ ਨਾਨੀ ਨੇ ਇੱਕ ਕਹਾਣੀ ਸੁਣਾਈ ਹੁੰਦੀ ਸੀ ਵੀ ਇੱਕ ਖੂਹ ਦੇ ਵਿੱਚ ਨਾ ਇੰਨੀਆਂ ਸੱਤ ਪਰੀਆਂ ਰਹਿੰਦੀਆਂ ਸੀਗੀਆਂ ਯੇ ਵੋ, ਤੇ ਮੈਨੂੰ ਹਮੇਸ਼ਾ ਇਹੀ ਸ਼ੱਕ ਰਹਿੰਦਾ ਸੀ ਵੀ ਇਹ ਪੱਕਾ ਇਸ ਖੂਹ ਚ ਵੀ ਪਰੀਆਂ ਹੀ ਰਹਿੰਦੀਆਂ ਜਿਹੜੇ ਘਰ ਦੇ ਇੰਨਾ ਰੋਕਦੇ ਆ ਵੀ ਉਹਦੇ ਖੂਹ ਚ ਦੇਖਣਾ ਨੀ। ਤੇ ਹਰ ਵਾਰ ਖੂਹ ਦੇ ਵਿੱਚ ਥੋੜਾ ਜਿਹਾ ਡੂੰਘਾ ਹੋਰ ਦੇਖਣ ਦੀ ਕੋਸ਼ਿਸ਼ ਕਰਨਾ ਵੀ ਕਿੱਥੇ ਕੁ ਰਹਿੰਦੀਆਂ ਹੋਣੀਆਂ, ਮੈਨੂੰ ਅਜੇ ਤੱਕ ਦਿਸਦੀਆਂ ਕਿਉਂ ਨੀ। ਸੋ ਉਹ ਖੂਹ ਬੜਾ ਯਾਦ ਆਇਆ। ਤੇ ਫਿਰ ਸਾਡੇ ਸਕੂਲ ਦੀ ਫੋਟੋ ਭੇਜੀ, ਪ੍ਰਾਇਮਰੀ ਸਕੂਲ, ਜਿਹਦੇ ਚ ਮੈਂ ਜ਼ਿਆਦਾ ਪੜ੍ਹੀ ਤਾਂ ਨਹੀਂ ਪਰ ਪਤਾ ਨੀ ਮੇਰੀਆਂ ਯਾਦਾਂ ਬੜੀਆਂ ਜੁੜੀਆਂ ਹੋਈਆਂ। ਮੈਂ ਜਿੰਨੀ ਕੁ ਵਾਰੀ ਵੀ ਗਈ ਹੋਊਂਗੀ ਉੱਥੇ ਆਪਣੀਆਂ ਭੈਣਾਂ ਦੇ ਨਾਲ, ਉਹ ਸਕੂਲ ਦੇ ਵਿੱਚ ਇੱਕ ਬੋਰਡ ਦਾ ਦਰਖਤ ਹੁੰਦਾ ਸੀਗਾ, ਉਹਦੀ ਫੋਟੋ ਭੇਜੀ। ਉਹਦੇ ਆਲੇ ਦੁਆਲੇ ਜਿਹੜਾ ਥੜਾ ਬਣਿਆ ਹੁੰਦਾ ਸੀਗਾ ਤੇ ਉਹਦੇ ਥੱਲੇ ਰੋਜ਼ ਪ੍ਰੇਅਰ ਹੁੰਦੀ ਸੀ ਸਵੇਰ ਨੂੰ, ਜਿਹੜੀ ਪ੍ਰਾਰਥਨਾ ਹੁੰਦੀ ਸੀ। ਤੇ ਫਿਰ ਜਦੋਂ ਛੁੱਟੀ ਹੋਣ ਵਾਲੀ ਹੁੰਦੀ ਸੀ ਤੇ ਉੱਥੇ ਪਹਾੜੇ ਪੜੀ ਦੇ ਹੁੰਦੇ ਸੀਗੇ ਤੇ ਮੁਹਾਰਨੀ ਪੜੀ ਦੀ ਹੁੰਦੀ ਸੀ। ਉਹ ਜ਼ਿੰਦਗੀ ਦਾ ਬੜਾ ਇੱਕ ਰੂਟੀਨ ਹੁੰਦਾ ਸੀਗਾ ਵਰਿੰਦਰ, ਭਈ ਜਦੋਂ ਛੁੱਟੀ ਹੋਣ ਤੋਂ ਅੱਧਾ ਘੰਟਾ ਪਹਿਲਾਂ ਉਹ ਪਹਾੜੇ ਪੜਨੇ ਤੇ ਉਹ ਮੁਹਾਰਨੀ ਪੜਨੀ। ਅਜੇ ਵੀ ਜਦੋਂ ਮੈਂ ਆਪਣੇ ਬੇਟੇ ਨੂੰ ਟੇਬਲਸ ਕਰਾਉਣੀ ਹੁੰਦੀ ਆ ਨਾ ਤੇ ਜਦੋਂ ਗੱਲ ਉਹਦੇ 7-7 ਦਾ ਆਉਂਦਾ ਤੇ ਮੇਰਾ ਦਿਮਾਗ 7-7 ਕਰਦਾ ਹੁੰਦਾ ਆ, ਫੇਰ ਉਹ ਟਰਾਂਸਲੇਟ ਕਰਕੇ 7-7 ਹਨਾ, ਉਹ ਇੱਕ ਲੈ ਬੈਠੀ ਹੋਈ ਆ ਨਾ ਸਾਡੇ ਦਿਮਾਗ ਚ ਵਰਿੰਦਰ, ਕੀ ਕਹਿੰਦੇ ਹੋ?
6-6, 7-6, 42, 8-6, 48 ਹਨਾ, ਉਹ ਸਾਨੂੰ ਏਦਾਂ ਹੀ ਯਾਦ ਰਹਿੰਦੇ ਆ ਉਹ ਚੀਜ਼ਾਂ।
ਬਿਲਕੁਲ ਸਹੀ ਗੱਲ, ਓਦਾਂ ਹੀ ਯਾਦ ਰਹਿੰਦੀਆਂ ਉਹ ਮੁਹਾਰਨੀ ਜਿਹੜੀ ਜਿੱਥੋਂ ਸਾਡੀ ਪੰਜਾਬੀ ਦੀ ਏਡੀ ਪਕੜ ਪਈ ਹੋਈ ਆ ਮਜ਼ਬੂਤ ਕੇ ਮੈਨੂੰ ਲੱਗਦਾ ਹੁੰਦਾ ਵੀ ਪੰਜਾਬੀ ਦੀ ਮੈਂ ਸਪੈਲਿੰਗ ਦੀ ਮਿਸਟੇਕ ਕਦੀ ਨੀ ਕਰ ਸਕਦੀ ਨਾ, ਇੱਕ ਇੱਕ ਲੈਂਗੁਏਜ ਜਿਹਦੇ ਵਿੱਚ ਤੁਹਾਡੀ ਪਕੜ ਹੋਵੇ, ਜਿਹਦੇ ਚ ਤੁਸੀਂ ਲਿਖ ਸਕਦੇ ਹੋਵੋ, ਜਿਹਦੇ ਚ ਤੁਸੀਂ ਆਪਣੇ ਜਜ਼ਬਾਤ ਬੋਲ ਕੇ ਲਿਖ ਕੇ ਸ਼ੇਅਰ ਕਰ ਸਕਦੇ ਹੋਵੋ ਕਿਸੇ ਦੇ ਪੜ੍ਹ ਕੇ। ਸੋ ਬਹੁਤ ਹੀ ਪਿਆਰੀ ਜੀ ਬੋਲੀ ਸਾਡੀ ਪੰਜਾਬੀ ਦੀ। ਅੱਛਾ ਵਰਿੰਦਰ ਤੁਸੀਂ ਦੱਸੋ ਤੁਹਾਡੇ ਪਿੰਡ ਚ ਕੋਈ ਇਹੋ ਜਿਹੀ ਕਿਹੜੀ ਖਾਸ ਜਗ੍ਹਾ ਸੀਗੀ ਜਿਹੜੀ ਤੁਹਾਨੂੰ ਅਜੇ ਵੀ ਯਾਦ ਆਉਂਦੀ ਆ, ਜਿੱਦਾਂ ਮੈਂ ਖੂਹ ਦੀ ਗੱਲ ਕੀਤੀ ਆ ਸਾਡੇ ਪਿੰਡ ਨਹੀਂ ਡਰਦੇ, ਹਾਂ ਡਰਦੇ ਵਾਲੀ ਵੀ ਹੋ ਸਕਦੀ ਜਿੱਥੋਂ ਤੁਸੀਂ ਡਰਦੇ ਹੋਵੋ।
ਸਾਡੇ ਪਿੰਡ ਦੇ ਵਿੱਚ ਨਾ ਇੱਕ ਪੁਰਾਣਾ ਸਕੂਲ ਹੁੰਦਾ ਸੀ, ਉਹਨੂੰ ਆਰਤੀ ਮਾਡਲ ਸਕੂਲ ਕਹਿੰਦੇ ਸੀ, ਤੇ ਉਸ ਉਸ ਗਲੀ ਦੇ ਵਿੱਚੋਂ ਨਾ ਅਸੀਂ ਲੰਘ ਕੇ ਨਹੀਂ ਸੀ ਜਾਂਦੇ, ਉਹ ਜਿੱਦਾਂ ਸ਼ਾਰਟਕੱਟ ਗਲੀ ਹੁੰਦੀ ਸੀ ਤਾਂ ਉੱਥੇ ਸਾਨੂੰ ਏਦਾਂ ਕਿਹਾ ਜਾਂਦਾ ਸੀ ਕਿ ਇੱਥੇ ਭੂਤ ਆ, ਇੱਥੇ ਰਾਤ ਨੂੰ ਨਾ ਏਦਾਂ ਦੀਆਂ ਹੋਰ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ, ਇੱਥੋਂ ਖਿੱਚ ਕੇ ਲੈ ਜਾਂਦੇ ਬੱਚਿਆਂ ਨੂੰ ਇੱਧਰ ਦੀ ਨਾ ਜਾਇਓ। ਉਹ ਤਾਂ ਕਦੇ ਪਤਾ ਨੀ ਲੱਗਾ ਵੀ ਕਿਉਂ ਏਦਾਂ ਕਹਿੰਦੇ ਸੀ, ਕਿਉਂਕਿ ਹੁਣ ਤਾਂ ਉੱਥੇ ਨਿਆਣੇ ਨੇ ਉਹ ਢਾ ਢੂ ਕੇ ਉੱਥੇ ਬੈਡਮਿੰਟਨ ਦੇ ਲਾਏ ਹੋਏ ਆ ਨੈੱਟ ਤੇ, ਉਹ ਖੇਡਦੇ ਹੁੰਦੇ ਰਾਤ ਨੂੰ ਹੀ ਖੇਡਦੇ ਹੁੰਦੇ ਆ, ਤੇ ਹੁਣ ਤਾਂ ਉੱਥੇ ਕੁਛ ਨੀ ਹੈਗਾ ਏਦਾਂ ਦਾ, ਜਾਂ ਤਾਂ ਉਹ ਭੂਤ ਫਿਰ ਬੇਚਾਰੇ ਰਿਟਾਇਰ ਹੋ ਗਏ ਜਾਂ ਕਿਤੇ ਬੰਬੇ ਬੁੰਬੇ ਵੱਲ ਮੂਵ ਹੋ ਗਏ ਉਹ, ਹਨਾ,
ਜਾਂ
ਭੂਤਾਂ ਨੇ ਆਈਲੈਟ ਕਰ
ਲਈ ਆ ਸਾਡੇ ਪਿੰਡ ਚ ਵੀ ਭੂਤਾਂ ਨੇ ਆਈਲੈਟ ਸੀ ਕਰ ਲਈ ਹੋਣੀ ਮੈਨੂੰ ਲੱਗਦਾ, ਸਹੀ ਗੱਲ ਆ, ਭੂਤ ਬਾਹਰ ਬੈਠੇ ਹੁਣ ਗੱਲਾਂ ਕਰਦੇ ਪਏ ਆ।
ਸਪੈਸ਼ਲੀ ਕਿਹਾ ਹੁੰਦਾ ਸੀ ਕਿ ਉਧਰ ਨੂੰ ਨਹੀਂ ਜਾਣਾ, ਤੇ ਜਾਣ ਹੋਰ ਚੀਜ਼ਾਂ ਹੋ ਸਕਦੀਆਂ ਕਿਉਂਕਿ ਪਾਣੀ ਦੇ ਵਿੱਚ ਹੁੰਦੇ ਹੀ ਆ ਨੋਰਮਲੀ, ਜਾਂ ਖੁੱਲਾ ਹੋਣ ਕਰਕੇ ਵੀ ਨਿਆਣੇ ਬੈਠਣਾ ਡੈਗ ਪੈਂਦਾ, ਉੱਥੋਂ ਸਾਨੂੰ ਜਰੂਰ ਦੌਕਾ ਮਾਰਿਆ ਹੁੰਦਾ ਸੀ ਵੀ ਇੱਧਰ ਨੂੰ ਤੁਸੀਂ ਨਹੀਂ ਜਾਣਾ ਹੈਗਾ।
ਅੱਛਾ ਕਈ ਜਗ੍ਹਾ ਹੁੰਦੀਆਂ ਸੀ ਇਹੋ ਜਿਹੀਆਂ ਜਿਹਦੇ ਤੋਂ ਘਰਦੇ ਵਰਜਦੇ ਹੁੰਦੇ ਸੀਗੇ, ਔਰ ਇੱਕ ਡਰ ਜਿਹਾ ਹੁੰਦਾ ਸੀਗਾ, ਜਿੱਦਾਂ ਸਾਡੀ ਦਾਦੀ ਨੇ ਨਾ ਦੁਪਹਿਰ ਨੂੰ ਜੇ ਅਸੀਂ ਇੱਕ ਤਾਂ ਡਰਾਵੇ ਵੀ ਹੁੰਦੇ ਸੀ ਵੀ ਐਵੇਂ ਦੁਪਹਿਰੇ ਬਾਹਰ ਗਲੀਆਂ ਚ ਦੜੰਗੇ ਲਾਉਂਦੇ ਫਿਰਨਗੇ, ਉਹਨੇ ਸਾਨੂੰ ਕਹਿਣਾ ਦੁਪਹਿਰ ਨੂੰ ਬਾਹਰ ਨੀ ਨਿਕਲਦੇ, ਦੁਪਹਿਰ ਨੂੰ ਨਾ ਵਾਂ ਫਰੂਲਾ ਹੁੰਦਾ ਉਹ ਨਾਲ ਲੈ ਜਾਂਦਾ ਆ, ਤੇ ਉਹ ਜਦੋਂ ਗਰਮੀਆਂ ਦੇ ਵਿੱਚ ਥੋੜੀ ਨੇਰੀ ਚੱਲਦੀ ਹੁੰਦੀ ਸੀ ਉਹ ਘੁੰਮਦੇ ਵੀ ਹੁੰਦੇ ਸੀ ਛੋਟੇ ਛੋਟੇ, ਤੇ ਜਦੋਂ ਕਿਤੇ ਉਹ ਦਿਸ ਜਾਣਾ ਸਾਨੂੰ ਘੁੰਮਦਾ ਤੇ ਸਾਨੂੰ ਲੱਗਦਾ ਵਾਂ ਫਰੂਲਾ ਤਾਂ ਸਾਨੂੰ ਲੈਣ ਆਇਆ ਬਸ। ਉਹਨੇ ਨਾ ਇੱਕ ਇਹ ਕਿਹਾ ਹੁੰਦਾ ਸੀ, ਇੱਕ ਹੁੰਦਾ ਸੀ ਵੀ ਫਿਰ ਦੁਪਹਿਰ ਨੂੰ ਨਾ ਜਿਹੜੀਆਂ ਦਰਖਤ ਹੁੰਦੇ ਉਹਦੇ ਤੇ ਡੈਣਾ ਬੈਠ ਜਾਂਦੇ ਆ, ਫਿਰ ਉਹ ਜਿਹੜੇ ਨਿਆਣੇ ਬਾਹਰ ਘੁੰਮਦੇ ਹੋਣ ਉਹਨਾਂ ਨੂੰ ਲੈ ਜਾਂਦੀਆਂ। ਹੁਣ ਸੋਚੀਦਾ ਵੀ ਕਿੰਨਾ ਡਰਾਉਂਦੀ ਹੁੰਦੀ ਸੀ ਦਾਦੀ ਸਾਡੀ ਸਾਨੂੰ, ਔਰ ਅਸੀਂ ਵੀ ਡਰ ਜਾਈਦਾ ਹੁੰਦਾ
ਸੀ। ਕਿੰਨਾ ਮਿਸਲੀਡਿੰਗ ਇਨਫੋਰਮੇਸ਼ਨ ਦਿੰਦੇ ਹੁੰਦੇ ਸੀ ਤੁਹਾਨੂੰ ਹਨਾ,
ਔਰ ਸਾਡੇ ਅਸੀਂ ਵਿਚਾਰੇ ਬੁੱਧੂ ਜੇ ਬਣ ਵੀ ਜਾਂਦੇ ਹੁੰਦੇ ਸੀ, ਅੱਜ ਕੱਲ ਦੇ ਨਿਆਣਿਆਂ ਨੂੰ ਕਹਿ ਕੇ ਦੇਖੋ ਵਾਏ ਵਾਏ ਕਰਕੇ ਦੇਖੋ ਜਾਨ ਖਾਂਦੇ ਤੁਹਾਡੇ ਵੀ, ਉਹ ਕਿੱਦਾਂ ਗਿਆ ਸਮਝਾਓ ਪਹਿਲਾਂ ਚੰਗੀ ਤਰ੍ਹਾਂ ਇਹਨੂੰ।
ਇਹਨਾਂ ਨੇ ਆਪਾਂ ਨੂੰ ਨਾ ਟੀਚਰ ਵਾਲੀ ਗੱਲ ਨਾ ਇੱਕੋ ਹੀ ਗੱਲ ਕਹਿਣੀ, ਮਾਮ ਸੀਰੀਅਸਲੀ?
ਹਾਂ ਬਸ ਉਹ ਸੀਰੀਅਸਲੀ ਉਹਦੇ ਚ ਸਾਰਾ ਕੁਛ ਹੋ ਜਾਂਦਾ, ਤੂੰ ਬੁੱਧੂ ਨਾ ਬਣਾ ਸਾਨੂੰ, ਅਸੀਂ ਪੜ੍ਹੇ ਪੜ੍ਹਾਈ ਆਏ ਆ। ਸੱਚੀ ਗੱਲ, ਅੱਜ ਕੱਲ ਦੀ ਜਨਰੇਸ਼ਨ ਨੀ ਇਹੋ ਜਿਹੀਆਂ ਚੀਜ਼ਾਂ ਤੇ, ਤੁਸੀਂ ਉਹਨਾਂ ਨੂੰ ਜਿੰਨੀ ਦੇਰ ਉਹਨਾਂ ਦੇ ਦਿਮਾਗ ਚ ਗੱਲ ਨੀ ਪੈਂਦੀ ਉਨੀ ਦੇਰ ਨੀ ਉਹ ਕਰ ਸਕਦੇ। ਸਾਨੂੰ ਤਾਂ ਜਿੱਦਾਂ ਕੋਈ ਕਹਿ ਦਿੰਦਾ ਹੁੰਦਾ ਸੀ ਚੱਲ ਮੰਨ ਲਈਦਾ ਹੁੰਦਾ ਸੀਗਾ, ਉਹ ਡਰ ਦਿਲ ਚ ਬੈਠ ਵੀ ਜਾਂਦਾ ਹੁੰਦਾ ਸੀ, ਪਰ ਅੱਜ ਕੱਲ ਦੇ ਬੱਚੇ ਨੀ ਇਹ ਬੜੇ ਪਰੇ ਆ। ਤੇ ਚਲੋ
ਸਾਈਡ ਵਾਲੇ ਪਾਸੇ ਆ ਗਏ ਥੋੜਾ ਜਿਹਾ ਨਾਰਮਲ ਵਾਲੇ ਪਾਸੇ, ਤੇ ਮੈਨੂੰ ਹੁਣ ਛੁੱਟੀ ਦਿਓ ਸਾਰੇ ਨੂੰ।
ਠੀਕ ਹੈ, ਬਹੁਤ 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 ਸ਼ੁਕਰੀਆ
ਵਰਿੰਦਰ,
ਬਹੁਤ ਬਹੁਤ ਸ਼ੁਕਰੀਆ ਵੀਰੇ,
ਥੈਂਕ ਯੂ ਜੀ ਤੁਹਾਡਾ,
ਸਤਿ ਸ੍ਰੀ ਅਕਾਲ ਵੀਰੇ, ਖੁਸ਼ ਰਹੋ। ਠੀਕ ਹੈ, ਚਲੋ ਜੀ ਇੱਕ ਗੀਤ ਸੁਣਨਾ, ਤੇ ਮੈਨੂੰ ਲੱਗਦਾ ਵਰਿੰਦਰ ਨੇ ਵੀ ਨਰਿੰਦਰ ਨੇ ਵੀ ਕਾਲ ਕਰਨੀ ਆ ਪ੍ਰੋਗਰਾਮ ਦੇ ਵਿੱਚ, ਤੇ ਜ਼ਰੂਰ ਕਰਾਂਗੇ। ਅਰਸ਼ਮੱਲੀ ਕਹਿ ਰਹੇ ਆ, ਤੇ ਨਰਿੰਦਰ ਨੇ ਨਰਿੰਦਰ ਅਠੌਰ ਹੁਣਾਂ ਨੇ ਕਿਹਾ, ਕਹਿੰਦੇ ਆਹ ਦੇਖ ਲਓ ਦੀਦੀ ਆ ਗਿਆ ਛੋਟਾ ਮਾਡਲ, ਅਰਸ਼ ਤੁਹਾਨੂੰ ਪੁਰਾਣਾ ਮਾਡਲ ਦੱਸਦਾ, ਹਾਂ ਹਾਂ ਹੁਣ ਇਸ ਤੋਂ ਇਸ ਦਾ ਨਾ ਮਾਡਲ ਰੱਖ ਦੇਣਾ। ਨਰਿੰਦਰ ਵੀ ਬੜਾ ਖਚਰਾ ਆ ਜਾਣ ਕੇ, ਜਿਹੜੀ ਪਿਛਲੀ ਵਾਰ ਦੀ ਗੱਲ ਆ ਨਾ, ਇਹਨੂੰ ਲੱਗਦਾ ਹੋਣਾ ਵੀ ਦੀਦੀ ਭੁੱਲ ਗਈ ਆ ਭਈ ਇਹ ਰੜਕਾਂ ਤਾਂ ਕੱਢੀਆਂ ਨੀ ਅਰਸ਼ ਨਾ ਇਹਨੇ ਅਜੇ, ਕੋਈ ਨੀ ਕੋਈ ਨੀ ਜ਼ਰੂਰ ਕੱਢਾਂਗੇ। ਸੋ ਗਾਣਾ ਸੁਣ ਲਈਏ ਉਸ ਤੋਂ ਪਹਿਲਾਂ ਇੱਕ ਜੀ।
ਹਾਂ ਖੂਨ ਨਾ ਡੁੱਲੇ ਧਰਤੀ ਉੱਤੇ, ਕੋਈ ਐਸੀ ਗੁਰਮਤ ਛੋ ਜਾਏ ਬੰਦੂਕ ਦਾ ਗੋਲੀ ਨਾਲ ਪਿਆਰ ਪੈ ਜਾਏ, ਪਿਓ ਨੂੰ ਕੱਢਣੋਂ ਬੇਬਸ ਹੋ ਜਾਏ, ਧਰਤੀ ਵਿੱਚ ਸਮੋ ਜਾਏ ਮਿੱਟੀ ਨਾਲ ਮਿੱਟੀ ਦਾ ਪਿਆਰ ਤੂੰ ਪਵਾ ਦੇ
ਲੋ ਜੀ ਰੋਸ਼ਨ ਪ੍ਰਿੰਸ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਹਾਂ ਮਿੱਟੀ ਨਾਲ ਮਿੱਟੀ ਦਾ ਪਿਆਰ ਤੂੰ ਪਵਾ ਦੇ ਸੋ ਬਿਲਕੁਲ ਪਿਆਰ ਮੁਹੱਬਤ ਬਣਿਆ ਰਿਹਾ ਰਵੇ ਸਾਰਿਆਂ ਦਾ ਆਪਸ ਵਿੱਚ ਚਾਹੇ ਇਨਸਾਨ ਹੋਣ ਚਾਹੇ ਉਹ ਦੇਸ਼ ਹੋਣ ਇਹ ਪਿਆਰ ਚਾਹੇ ਸਾਡਾ ਕੁਦਰਤ ਦੇ ਨਾਲ ਹੋਵੇ ਚਾਹੇ ਆਪਸੀ ਹੋਵੇ ਚਾਹੇ ਆਪਣੇ ਰਿਸ਼ਤਿਆਂ ਦਾ ਹੋਵੇ ਇਹ ਪਿਆਰ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ ਸੋ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਵਰਿੰਦਰ ਹੋਣੀ ਸੀ ਉਹਨਾਂ ਨੇ ਨਾਲ ਕਾਫੀ ਗੱਲਾਂ ਬਾਤਾਂ ਕੀਤੀਆਂ ਆਪਣੇ ਬਚਪਨ ਦੀਆਂ ਆਪਣੀਆਂ ਯਾਦਾਂ ਦੀਆਂ ਕੋਈ ਸਰਦੂਲ ਸਿਕੰਦਰ ਹੋਣਾ ਦੀਆਂ ਸੋ ਅੱਜ ਦਾ ਪ੍ਰੋਗਰਾਮ ਏਦਾਂ ਹੀ ਰੱਖਿਆ ਹੋਇਆ ਖੁੱਲਾ ਜਿਹਾ ਕੋਈ ਖਾਸ ਟੋਪਿਕ ਨਹੀਂ ਇਹਨੂੰ ਦਿੱਤਾ ਕਿਉਂਕਿ ਮੇਰੇ ਕੋਲ ਆਪਣੇ ਕੋਲ ਬੜਾ ਕੁਝ ਸੀ ਦੱਸਣ ਨੂੰ ਮੈਂ ਥੋੜੀ ਇਮੋਸ਼ਨਲ ਹੋਈ ਸੀ ਉਹ ਸਮਾਨ ਦੇਖ ਕੇ ਉਹ ਸਾਰੀਆਂ ਯਾਦਾਂ ਜਿਹੜੀਆਂ ਮੇਰੀਆਂ ਤਾਜ਼ਾ ਹੋਈਆਂ ਹੋਈਆਂ ਸੀ ਇਸ ਹਫ਼ਤੇ ਆਪਣੇ ਪੁਰਾਣੇ ਮਕਾਨ ਨੂੰ ਦੇਖ ਕੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ ਸੋ ਤੁਹਾਡੇ ਵਿੱਚੋਂ ਵੀ ਕਿਸੇ ਨੇ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਹੋਵੇ ਤਾਂ ਜ਼ਰੂਰ ਕਰ ਸਕਦਾ 02-85-99-28-11 ਤੇ ਸਾਡੇ ਕੋਲ ਕੋਈ ਹੁਣ 15-20 ਮਿੰਟ ਦਾ ਟਾਈਮ ਹੈਗਾ ਅਜੇ ਤੱਕ ਜੇ ਕੋਈ ਗੱਲਬਾਤ ਹੋਵੇ ਤਾਂ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਨਹੀਂ ਤੇ ਗੱਲਾਂ ਫਿਰ ਮੈਂ ਹੀ ਸੁਣਾਉਂਦੀ ਰਹਿਣਾ ਮੇਰੇ ਤੋਂ ਗੱਲਾਂ ਬਸ ਉਹੀ ਪੁਰਾਣੀਆਂ ਯਾਦਾਂ ਮੈਂ ਕਰਦੀ ਨੀ ਸੁਣਾਉਂਦੀ ਪਤਾ ਨੀ ਹੁਣ ਤੁਸੀਂ ਸੁਣਦੇ ਥੱਕ ਜਾਂਦੇ ਆ ਜਾਂ ਨਹੀਂ ਮੈਂ ਤੇ ਸੁਣਾ ਸੁਣਾ ਕੇ ਸੱਚੀ ਨੀ ਥੱਕਦੀ ਬੜਾ ਵਧੀਆ ਲੱਗਦਾ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਟੋਪਿਕ ਹੋਵੇ ਤੁਹਾਡੇ ਜ਼ਿਹਨ ਦੇ ਵਿੱਚ ਜਿਹੜਾ ਤੁਸੀਂ ਚਾਹੁੰਦੇ ਹੋ ਜਿਹਦੇ ਉੱਤੇ ਗੱਲ ਕਰੀਏ ਤੇ ਉਹ ਵੀ ਕਰ ਸਕਦੇ ਹਾਂ ਮੇਰੇ ਜ਼ਿਹਨ ਚ ਕੁਝ ਰਿਸ਼ਤੇ ਨਾਤੇ ਵੀ ਆ ਰਹੇ ਸੀ ਉਹ ਕਿਉਂਕਿ ਰਿਸ਼ਤੇ ਨਾਤਿਆਂ ਦੇ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਪ੍ਰੋਗਰਾਮ ਕਰੀਏ ਇੱਕ ਨੀ ਮੈਨੂੰ ਲੱਗਦਾ ਇੱਕ ਤੋਂ ਜ਼ਿਆਦਾ ਹੀ ਹੋ ਜਾਣੇ ਆ ਕਿਉਂਕਿ ਉਹ ਰਿਸ਼ਤੇ ਨਾਤੇ ਜਿਹੜੇ ਆ ਸਾਡੀ ਜ਼ਿੰਦਗੀ ਦੇ ਸਾਡੀ ਜ਼ਿੰਦਗੀ ਨੂੰ ਬੁਣਨ ਦੇ ਵਿੱਚ ਉਹਨਾਂ ਦਾ ਬੜਾ ਹੀ ਅਹਿਮੀਅਤ ਹੁੰਦੀ ਆ ਅਸੀਂ ਅੱਜ ਜੋ ਵੀ ਹੈਗੇ ਆ ਉਹਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਦੀ ਕੋਈ ਨਾ ਕੋਈ ਹੱਥ ਜ਼ਰੂਰ ਆ ਕਿਤੇ ਸਾਡੇ ਚ ਸਾਡੀ ਭੂਆ ਝਲਕਦੀ ਹੈ ਕਿਤੇ ਕੋਈ ਮਾਮਿਆਂ ਦੀ ਦਿੱਤੀ ਮੱਤ ਜਿਹੜੀ ਹੈ ਨਾਨਕਾ ਪਿੰਡ ਘਰ ਜਿਹੜਾ ਸਾਡਾ ਉਹ ਝਲਕਦਾ ਹੈ ਕਿਤੇ ਸਾਡੀ ਦਾਦੀ ਦਿਸਦੀ ਹੈ ਕਿਤੇ ਸਾਡੇ ਮਾਂ ਪਿਓ ਕਿਤੇ ਸਾਡੇ ਭੈਣ ਭਰਾ ਸੋ ਸਾਰੇ ਜਿਹੜੇ ਸਾਡੇ ਰਿਸ਼ਤੇ ਹੁੰਦੇ ਉਹਨਾਂ ਦਾ ਸਾਡੇ ਪਰਸਨੈਲਿਟੀ ਦੀ ਜਿਹੜੀ ਬਣੀ ਹੁੰਦੀ ਆ ਉਹਦੇ ਵਿੱਚ ਉਹਨਾਂ ਦਾ ਬੜਾ ਹੱਥ ਹੁੰਦਾ ਸੋ ਉਹਨਾਂ ਦੇ ਰਿਲੇਟਡ ਗੱਲਬਾਤ ਕਰਾਂਗੇ ਹੋਰ ਮੈਂ ਸੋਚਦੀ ਸੀ ਕਿ ਸਾਡੇ ਪੰਜਾਬੀ ਦੇ ਬਾਰੇ ਵੀ ਅਸੀਂ ਪੰਜਾਬੀ ਲੈਂਗੁਏਜ ਤੇ ਵੀ ਗੱਲਬਾਤ ਕਰੀਏ ਜਿਹਦੇ ਵਿੱਚ ਸਾਰੇ ਅਖਾਣ ਮੁਹਾਵਰੇ ਹੋਣ ਜਿਹੜੇ ਅਸੀਂ ਸੁਣੀਦੇ ਹੁੰਦੇ ਸੀ ਪਰ ਅੱਜ ਕੱਲ੍ਹ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਬਹੁਤ ਘਟਾ ਦਿੱਤਾ ਅੱਜ ਨਹੀਂ ਮੈਨੂੰ ਲੱਗਦਾ ਕੋਈ ਗੱਲ ਗਲਤੀ ਕੋਈ ਅਖਾਣ ਕਹਿੰਦਾ ਹੋਏਗਾ ਜਾਂ ਕੋਈ ਮੁਹਾਵਰਾ ਬੋਲਦਾ ਹੋਏਗਾ ਪਰ ਬਚਪਨ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਸਾਡੇ ਬਜ਼ੁਰਗ ਅਕਸਰ ਹੀ ਹਰ ਗੱਲ ਤੇ ਮੈਂ ਆਪਣੇ ਦਾਦੀ ਜੀ ਨੂੰ ਦੇਖਿਆ ਹੋਇਆ ਵੀ ਹਰ ਗੱਲ ਤੇ ਉਹਨਾਂ ਦੇ ਕੋਲ ਮੁਹਾਵਰਾ ਹੁੰਦਾ ਸੀ ਹਰ ਗੱਲ ਤੇ ਕੋਈ ਨਾ ਕੋਈ ਅਖਾਣ ਜਿਹੜੀ ਹੈ ਉਹਨਾਂ ਨੇ ਨਾਲ ਉਸ ਮਾਹੌਲ ਦੇ ਢੁਕਵੀਂ ਜਿਹੀ ਕਰ ਦੇਣ ਤੇ ਉਹ ਇੱਕ ਅਖਾਣ ਦੇ ਵਿੱਚ ਇੱਕ ਮੁਹਾਵਰੇ ਦੇ ਵਿੱਚ ਹੀ ਸਾਰੀ ਗੱਲਬਾਤ ਦਾ ਜਿਹੜਾ ਸਾਰ ਆ ਉਹ ਨਜ਼ਰ ਆ ਜਾਂਦਾ ਹੁੰਦਾ ਸੀ ਸੋ ਇਹੋ ਜਿਹੇ ਬਜ਼ੁਰਗ ਸਾਡੇ ਸੋ ਗੱਲਾਂ ਬਹੁਤ ਸਾਰੀਆਂ ਨੇ ਕੁਝ ਯਾਦਾਂ ਅਸੀਂ ਪਹਿਲਾਂ ਵੀ ਯਾਦ ਕੀਤੀਆਂ ਹੋਈਆਂ ਪਰ ਫਿਰ ਕੋਸ਼ਿਸ਼ ਕਰਦੀ ਹੁੰਦੀ ਆ ਕਿ ਜਦੋਂ ਦੇਰ ਹੋ ਜਾਏ ਉਹਨਾਂ ਨੂੰ ਫਿਰ ਝਾੜ ਕੇ ਦੁਬਾਰਾ ਫਿਰ ਗੱਲ ਕਰ ਦਈਏ ਕਿਉਂਕਿ ਯਾਦ ਭਾਵੇਂ ਟੋਪਿਕ ਇੱਕ ਹੀ ਹੋਵੇ ਪਰ ਉਹਦੇ ਨਾਲ ਜੁੜੀਆਂ ਗੱਲਾਂ ਜਿਹੜੀਆਂ ਹੁੰਦੀਆਂ ਉਹ ਹਮੇਸ਼ਾ ਹੀ ਸਾਡੀਆਂ ਨਵੀਆਂ ਹੁੰਦੀਆਂ ਹੈਨਾ ਸੋ ਚਲੋ ਤੁਸੀਂ ਵੀ ਦੱਸਿਓ ਕਿਹੜੇ ਟੋਪਿਕ ਤੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਕਿ ਅਗਲੇ ਹਫ਼ਤੇ ਮੈਂ ਉਹੀ ਸ਼ੁਰੂ ਕਰਾਂ ਕਾਲ ਆ ਰਹੀ ਹਾਂ ਨਰਿੰਦਰ ਹੁਣਾਂ ਨੇ ਕਾਲ ਕੀਤੀ ਹੈ ਜੀ ਸਾਨੂੰ ਸੋ ਨਰਿੰਦਰ ਹੁਣਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਂਦੇ ਹਾਂ ਕੀ ਕੁਝ ਯਾਦ ਆਇਆ ਉਹਨਾਂ ਨੂੰ ਅੱਜ ਉਹਨਾਂ ਤੋਂ ਪੁੱਛਦੇ ਹਾਂ ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਦੀਦੀ ਸਤਿ ਸ੍ਰੀ ਅਕਾਲ ਸਰਵਿਸ ਭਾਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਨਰਿੰਦਰ ਕੀ ਹਾਲ ਚਾਲ ਹੈ ਕਿੱਦਾਂ ਦਾ ਰਿਹਾ ਹਫ਼ਤਾ ਤੁਹਾਡਾ
ਮੇਰਾ ਹਫ਼ਤਾ ਖਾਦਾ ਜੀ ਬੇਬੀ ਸਿਟਿੰਗ ਕਰ ਰਹੇ ਹਾਂ ਜੀ ਬੱਚਿਆਂ ਨੂੰ ਅੱਜ ਕੱਲ ਥੋੜਾ ਜਿਹਾ
ਅੱਛਾ ਅੱਛਾ ਠੀਕ ਹੈ ਠੀਕ ਹੈ ਵਧੀਆ ਖੁੱਲਾ ਟਾਈਮ ਆ ਬੱਚਿਆਂ ਨੂੰ ਦੇਣ ਨੂੰ ਫੇਰ ਤਾਂ ਖੁਸ਼ ਹੋਵੋ
ਖੁੱਲਾ ਟਾਈਮ ਤਾਂ ਹੈਗਾ ਦੀਦੀ ਪਰ ਜਿਹੜਾ ਪਿਛਲੇ 9 ਸਾਲਾਂ ਤੋਂ ਘਰ ਤੋਂ ਕੰਮ ਜਿਹੜਾ ਕੰਮ ਆ ਉਹ ਵਿਹਲੇ ਬਹਿਣ ਦੀ ਆਦਤ ਹੈ ਨਹੀਂ ਸੀ ਥੋੜਾ ਜਿਹਾ ਹੁਣ ਹਾਲਾਤ ਥੋੜੇ
ਚਲੋ ਕਈ
ਕੰਮ ਕੰਟੀਨਿਊ ਨਹੀਂ ਕਰ ਪਾ
ਸਹੀ ਗੱਲ ਆ ਦੂਸਰੀ ਗੱਲ ਪਤਾ ਕੀ ਹੁੰਦੀ ਆ ਮੈਂ ਇੱਕ ਵਾਰੀ ਸੋਚਦੀ ਸੀ ਅਸੀਂ ਇਹਦੇ ਤੇ ਵੀ ਜ਼ਰੂਰ ਗੱਲ ਕਰਨੀ ਆ ਕਿਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਨਰਿੰਦਰ ਕਿ ਇਹ ਵੀ ਚੀਜ਼ ਜਿਹੜੀ ਆ ਨਾ ਇਹ ਥੋੜੀ ਜਿਹੀ ਹਿੱਲ ਗਈ ਹੋਈ ਹੈ ਇਹਨਾਂ ਦੇਸ਼ਾਂ ਦੇ ਵਿੱਚ ਹੈਨਾ ਜੇ ਅਸੀਂ ਚਲੋ ਉਹਨਾਂ ਗੱਲਾਂ ਤੇ ਮੈਂ ਫੇਰ ਗੱਲ ਕਰੂੰਗੀ ਅੱਜ ਤੇ ਨਰਿੰਦਰ ਨਾਲ ਦੂਸਰੀਆਂ ਯਾਦਾਂ ਦੀ ਗੱਲ ਕਰਦੀ ਹਾਂ ਮੈਂ ਕੋਈ ਹੋਰ ਹੀ ਟੋਪਿਕ ਛੇੜ ਲੈਣਾ ਸੋ ਹੋਰ ਸੁਣਾਓ ਕੀ ਯਾਦ ਆਇਆ ਅੱਜ ਨਰਿੰਦਰ ਨੂੰ
ਪੋਸਟ ਫੇਸਬੁੱਕ ਪੋਸਟ ਮੈਂ ਨਾ ਰਾਤੀ ਜਿੱਦਾਂ ਵਿਹਲੇ ਹੋਈ ਦਾ ਤੇ ਰਾਤ ਨੀਂਦ ਨੀ ਆਉਂਦੀ ਤੇ 3 ਵਜੇ ਮੇਰੀ ਜਾਗ ਖੁੱਲੀ ਤੁਸੀਂ ਤੁਹਾਡੇ ਪੋਤੇ ਕਮੈਂਟ ਦੇਖਿਓ ਮੈਂ 3 ਵਜੇ ਸਵੇਰੇ ਕੀਤਾ ਤੜਕੇ ਤੇ ਮੈਂ ਉੱਠ ਗਿਆ ਤੇ ਮੈਂ ਕਿਹਾ ਫੋਨ ਹੀ ਕੋਲ ਪਿਆ ਤੇ ਉਹ ਕੋਈ ਫੋਨ UK ਤੋਂ ਆਈ ਜਾ ਰਿਹਾ ਸੀ ਤੇ ਮੈਂ ਫਿਰ ਉਹਨੂੰ ਕੱਟ ਕੇ ਮੈਂ ਦੇਖਿਆ ਪੋਸਟ ਤੇ ਜਦੋਂ ਸਾਰੀਆਂ ਮੈਂ ਸਾਰਾ ਪੜਿਆ ਤੁਹਾਡੀ ਕੱਲੀ ਕੱਲੀ ਪੋਸਟ ਪੜੀ ਫੋਟੋ ਦੇਖੀਆਂ ਤੇ ਮੈਨੂੰ ਨਾ ਮਤਲਬ ਮੇਰੇ ਦਿਲ ਚ ਇਕਦਮ ਝੰਜੂਲ ਜਾ ਗਿਆ ਦਿਲ ਮੈਂ ਕਿਹਾ ਯਾਰ ਵੀ ਆ ਕਿੰਨਾ ਔਖਾ ਆ ਵੀ ਆਪਾਂ ਕਿੰਨੇ ਮਟੀਰੀਅਲਿਸਟਿਕ ਜੇ ਹੋ ਗਏ ਆ ਕਿ ਆਪਣੇ ਕੋਲ ਟਾਈਮ ਨੀ ਹੈ ਇਹਨਾਂ ਚੀਜ਼ਾਂ ਨੂੰ ਸੰਭਾਲਣ ਦਾ ਵੀ ਹਨਾ ਵੀ ਚੱਲ ਇਹਨਾਂ ਨੂੰ ਦੇ ਦੋ ਕਿਤੇ ਮੈਂ ਕਿਹਾ ਜੇ ਕਾਸ਼ ਆਪਾਂ ਇੰਡੀਆ ਹੁੰਦੇ ਸ਼ਾਇਦ ਆਪਾਂ ਵੀ ਇਹੀ ਕਰਦੇ ਦੀਦੀ ਆ ਨੀ ਕਿ ਹੁਣ ਆਪਾਂ ਇੱਥੇ ਬੈਠੇ ਸੋਚ ਰਹੇ ਹਾਂ
ਅਸੀਂ ਵੀ ਇਹੀ ਕਰਦੇ ਹਾਂ ਹਾਂ
ਪਰ ਆਪਾਂ ਹੁੰਦੇ ਆਪਾਂ ਵੀ ਕਰਦੇ ਆ ਕਬਾੜ ਇਹਨੂੰ ਵੇਚ ਦੋ ਕੋਈ ਚੱਕਰ ਨੀ ਆ ਦੇ ਦੋ ਕਿਸੇ ਨੂੰ ਕੰਮ ਆਜੂਗਾ ਕਿਸੇ ਪਰ ਜਦੋਂ ਦੂਰ ਬੈਠੀ ਦੇਖ
ਨਰਿੰਦਰ ਬਿਲਕੁਲ ਸਹੀ ਗੱਲ ਆ
ਹਜ਼ਾਰਾਂ ਡਾਲਰਾਂ ਦੇ ਵਿਕਦੀਆਂ ਐਂਟੀਕ ਨੇ
ਉਹ
ਸੰਭਾਲ ਕੇ ਰੱਖਦੇ ਆ ਪਰ ਇਹ ਗੱਲ ਹੈਗੀ ਆ ਕਿ ਉਹ ਚੀਜ਼ਾਂ ਸੰਭਾਲ ਕੇ ਰੱਖਦੇ ਆ ਤੇ
ਇਹ ਆਪਣੀਆਂ ਪੁਰਾਣੀਆਂ ਇਮਾਰਤਾਂ ਨੂੰ ਆਪਣੀਆਂ ਜਿਹੜੀਆਂ ਬਿਲਡਿੰਗਸ ਆ ਇੰਨੀਆਂ ਪੁਰਾਣੀਆਂ ਉਹਨਾਂ ਨੂੰ ਕਿੰਨਾ ਸੰਭਾਲ ਕੇ ਰੱਖਦੇ ਆ ਔਰ ਸਾਡੀ ਤਰਾਸਦੀ ਦੇਖੋ ਸਾਡੇ ਉਹ ਇੰਨੇ ਹਿਸਟੋਰੀਕਲ ਚੀਜ਼ਾਂ ਜਿਹੜੀਆਂ ਉਹ ਉਹਨਾਂ ਦੇ ਉੱਤੇ ਅਸੀਂ ਬਸ ਲਿਪਾ ਪੋਤੀ ਕਰ ਦਿੰਦੇ ਹਾਂ ਅਸੀਂ ਆਪਣੇ ਗੁਰਦੁਆਰਿਆਂ ਨੂੰ ਹੀ ਦੇਖੀਏ ਅਸੀਂ ਉਹਨਾਂ ਗੁਰਦੁਆਰਿਆਂ ਦੇ ਉੱਤੇ ਸੰਗਮਰਮਰ ਚੜਾ ਦਿੰਦੇ ਹਾਂ ਕਈ ਕੁਛ ਕਰ ਦਿੰਦੇ ਪਰ ਜਿਹਦੀ ਉਹ ਐਕਚੁਅਲ ਚੀਜ਼ ਸੀਗੀ ਉਹਦੀ ਉਹ ਵਿੱਚੋਂ ਜਿਹੜੀ ਇੱਕ ਹੁੰਦੀ ਹੈ ਨਾ ਖੁਸ਼ਬੂ ਉਹ ਕਿਤੇ ਨਾ ਕਿਤੇ ਗਵਾ ਦਿੰਦੇ ਹਾਂ ਅਸੀਂ ਪੰਜਾਬੀ ਲੋਕ ਨਾ ਐ ਹੁੰਦੇ ਆ ਵੀ ਸਾਡੇ ਤੋਂ ਪੈਸਾ ਆ ਬਸ ਪੈਸਾ ਚੜਾ ਦੋ ਪੈਸਾ ਲਾ ਦੋ ਪੈਸਾ ਕਰ ਦੋ ਪੈਸਾ ਹਰ ਚੀਜ਼ ਨੂੰ ਨਹੀਂ ਖਰੀਦ ਸਕਦਾ ਕਿੱਥੇ ਖਰੀਦ ਸਕਦਾ ਪੈਸਾ ਨਹੀਂ ਖਰੀਦ ਸਕਦਾ ਪਰ ਅਸੀਂ ਆਪਣੇ ਪੈਸੇ ਨਾਲ ਉਹਨਾਂ ਚੀਜ਼ਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ
ਬਿਲਕੁਲ ਜੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਆਪਾਂ ਸੰਗਮਰਮਰ ਦੇ ਨਾਲ ਗੁਰਦੁਆਰਾ ਹਨਾ ਆਪਣੇ ਗੁਰਦੁਆਰੇ ਸਾਹਿਬ ਤੇ ਮੰਦਰ ਮਸਜਿਦਾਂ ਨੂੰ ਸਜਾ ਦਿੰਦੇ ਆ ਪਰ ਜਿਹੜਾ ਉਹ ਸਕੂਨ ਮਿਲਦਾ ਆ ਉਹ ਕਹਿ ਲੋ ਕਿ ਅਗਰ ਕੋਈ ਪੁਰਾਣੀ ਕੁੱਲੀ ਵੀ ਹੋਵੇ ਜਾਂ ਝੋਪੜੀ ਵੀ ਹੋਵੇ ਉੱਥੇ ਵੀ ਤੁਹਾਡੇ ਮਨ ਨੂੰ ਸਕੂਨ ਮਿਲਦਾ ਆ
ਉੱਥੇ ਜ਼ਿਆਦਾ ਮਿਲਦਾ ਆ ਅਸੀਂ ਜਦੋਂ ਨੇਚਰ ਦੇ ਕੋਲ ਜਾਂਦੇ ਆ ਨਾ ਤੇ ਬਹੁਤ ਸਕੂਨ ਮਿਲਦਾ ਮੈਨੂੰ ਲੱਗਦਾ ਹੁੰਦਾ ਸਾਡੇ ਐਡੀਲੇਡ ਦੇ ਵਿੱਚ ਹਜੇ ਤੱਕ ਏਦਾਂ 3 ਗੁਰਦੁਆਰੇ ਆ ਬਟ ਓਦਾਂ ਦਾ ਨਹੀਂ ਕੋਈ ਗੁਰਦੁਆਰਾ ਫਿਰ ਕਹਿ ਲੋ ਵੀ ਜਿੱਦਾਂ ਵੱਡੇ ਗੁਰਦੁਆਰਾ ਸਾਹਿਬ ਜਿੱਦਾਂ ਸਿਡਨੀ ਵਿੱਚ ਮੈਲਬਰਨ ਜਾਂ ਪਰਥ ਦੇ ਵਿੱਚ ਹੈਗੇ ਆ ਪਰ ਮੇਰੇ ਰਹਿਣ ਚ ਇੱਕ ਗੁਰਦੁਆਰਾ ਏਦਾਂ ਦੇ ਆਉਂਦੇ ਹੁੰਦੇ ਆ ਕਿ ਇੱਕ ਗੁਰਦੁਆਰਾ ਸਾਹਿਬ ਹੁਣ ਛੋਟੀ ਜਿਹੀ ਇਮਾਰਤ ਹੋਵੇ ਔਰ ਉਹਦੇ ਲਾਗੇ ਜ਼ਮੀਨ ਹੋਵੇ ਚੰਗੀ ਉਹਦੇ ਵਿੱਚ ਵੈਜੀ ਪੈਚ ਹੋਣ ਗਾਰਡਨ ਬਣੇ ਹੋਣ ਫੁੱਲ ਬੂਟੇ ਹੋਣ ਨਿਆਣੇ ਹਰ ਹਫ਼ਤੇ ਉੱਥੇ ਆਉਣ ਉੱਥੇ ਪੰਜਾਬੀ ਸਿੱਖਣ ਆਪਣੇ ਕਲਚਰ ਨਾਲ ਜੁੜਨ ਪਾਠ ਵੀ ਕਰਨ ਮਿਊਜ਼ਿਕ ਸਿੱਖਣ ਔਰ ਉਸ ਤੋਂ ਵੱਧ ਉਹ ਮਿੱਟੀ ਦੇ ਨਾਲ ਜੁੜਨ ਉਹ ਖੇਤੀ ਜਿਹੜੀ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਬਖਸ਼ੀ ਹੋਈ ਆ ਮਿੱਟੀ ਨਾਲ ਜੁੜਨ ਦੀ ਜਿਹੜੀ ਗੱਲ ਕਹਿ ਕੇ ਗਏ ਆ ਉਹ ਕਿੱਥੇ ਸਾਡੇ ਗੁਰਦੁਆਰਿਆਂ ਚ ਦਿਸਦੀ ਆ ਬੱਚਿਆਂ ਨੂੰ ਉਹ ਗਾਰਡਨਿੰਗ ਦਾ ਇੱਕ ਸ਼ੌਂਕ ਪਵੇ ਉਹਨਾਂ ਨੂੰ ਮਿੱਟੀ ਦੇ ਨਾਲ ਜੁੜਨ ਦਾ ਸ਼ੌਂਕ ਪਵੇ ਉਹਨਾਂ ਨੇ ਇੱਕ ਹਫ਼ਤੇ ਜਿਹੜੀ ਚੀਜ਼ ਦੇਖੀ ਅਗਲੇ ਹਫ਼ਤੇ ਆ ਕੇ ਉਹ ਦੇਖਣ
ਜਿਹੜੀ ਆਪਾਂ ਤਾਂ ਜੀ ਆਪਾਂ ਤਾਂ ਗੁਰਦੁਆਰੇ ਸਾਹਿਬ ਚ ਵੀ ਆਪਾਂ ਝੂਲੇ ਲਾ ਤੇ ਆ ਆਰਟੀਫਿਸ਼ਲ ਪਲੇ ਗਰਾਊਂਡ ਲਾ ਤੇ ਆ ਕਿ ਆਪਣੇ ਕੰਫਰਟ ਵਾਸਤੇ ਪਿੰਕਾਂ ਨਾ ਮਾਰਨ ਬੱਚੇ ਇੱਕ ਸਾਈਡ ਤੇ ਖੇਡਦੇ ਰਹਿਣ ਇਹ ਗੱਲ ਜਿਹੜੀ ਆਹ ਟੋਪਿਕ ਚਿੜਿਆ ਨਾ ਇਹ ਗੱਲ ਬਹੁਤ ਜ਼ਿਆਦਾ ਖੇਡ ਮਚਦੀ ਆ ਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਬੱਚੇ ਨੂੰ ਲੈ ਕੇ ਤੇ ਆਪਾਂ ਬੱਚੇ ਨੂੰ ਪ੍ਰਿਪੇਅਰ ਨੀ ਕਰਦੇ ਮੈਂਟਲੀ ਕਿ ਭਾਈ ਗੁਰਦੁਆਰਾ ਸਾਹਿਬ ਚੱਲੇ ਆ ਇੱਥੇ ਤੂੰ ਇੱਕ ਖੇਡ ਗਰਾਊਂਡ ਹੈ ਨੀ ਸਾਰਾ ਦਿਨ ਬੱਚੇ ਖੇਡਦੇ ਹੀ ਆ ਤੁਸੀਂ ਦੇਖਿਆ ਹੀ ਆ ਮੇਰੇ ਬੱਚੇ ਵੀ ਬੜਾ ਮਾਰਦੇ ਆ ਚਿੰਤਾ ਭੱਜ ਜਾਂਦੇ ਆ ਮੈਂ ਇਹ ਨੀ ਕਹਿੰਦਾ ਪਰ ਇਹ ਆ ਕਿ ਜਿੱਦਾਂ ਹੁਣ ਉੱਥੇ ਮਾਹੌਲ ਜਿਹੜਾ ਉਹ ਆਪਾਂ ਦੇਣਾ ਬੱਚਿਆਂ ਨੂੰ ਕਿ ਭਾਈ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਇੱਥੇ ਚਾਹੇ ਤੁਸੀਂ 10 ਮਿੰਟ ਬੈਠੋ ਅੰਦਰ ਬੈਠ ਕੇ ਤੁਸੀਂ ਬਾਹਰ ਆ ਜਾਓ ਪਰ ਉੱਥੇ ਪਲੇ ਗਰਾਊਂਡ ਆਹ ਚੀਜ਼ਾਂ ਇਹ ਚੀਜ਼ਾਂ ਜਿਹੜੀਆਂ ਨੇ ਕੁਛ ਜ਼ਿਆਦਾ ਹੀ ਹੋ ਗਈਆਂ ਜਿਹੜੀਆਂ ਕਿ ਬੱਚਿਆਂ ਨੂੰ ਸਿਰਫ ਡਿਸਟਰੈਕਟ ਕਰਦੀਆਂ ਨੇ ਜੋ ਅਸਲੀ ਮਕਸਦ ਆ ਗੁਰਦੁਆਰਾ ਸਾਹਿਬ ਜਾਣ ਦਾ ਉਹ ਉਹਨਾਂ ਨੂੰ ਇੱਕ ਸਾਈਡ ਤੇ ਰਹਿ ਜਾਂਦਾ ਉਹਨਾਂ ਵਾਸਤੇ
ਸਾਡੇ ਲਈ ਵੀ ਔਖਾ ਹੁੰਦਾ ਸੀਗਾ ਬਚਪਨ ਦੇ ਵਿੱਚ ਯਾਦ ਕਰੀਏ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਬੈਠਣਾ ਤੇ ਇਹ ਦੇਖਦੇ ਰਹੀਦਾ ਹੁੰਦਾ ਸੀ ਵੀ ਕਦੋਂ ਨੂੰ ਖਤਮ ਹੋਊਗਾ ਕਦੋਂ ਨੂੰ ਪਰ ਉਹ ਬੈਠਣਾ ਇੰਪੋਰਟੈਂਟ ਹੁੰਦਾ ਸੀਗਾ ਸਾਨੂੰ ਪਤਾ ਹੁੰਦਾ ਸੀ ਵੀ ਹੁਣ ਆਨੰਦ ਸਾਹਿਬ ਪੜ੍ਹਨ ਲੱਗੇ ਆ ਹੁਣ ਇਸ ਤੋਂ ਬਾਅਦ ਇਹ ਵਾਲਾ ਸ਼ਲੋਕ ਆ ਗਿਆ ਪਵਨ ਗੁਰੂ ਪਾਣੀ ਪਿਤਾ ਤੇ ਹੁਣ ਖਤਮ ਹੋਣ ਵਾਲੀ ਆ। ਹਾਂ ਪਰ ਉਹ ਆਨੰਦ ਸਾਹਿਬ ਅਸੀਂ ਸੁਣਿਆ ਹੋਇਆ ਪ੍ਰਸ਼ਾਦ, ਅਸੀਂ ਪ੍ਰਸ਼ਾਦ ਲੈਣ ਲਈ ਬੈਠਣਾ ਹੁੰਦਾ ਸੀ ਪਰ ਉਹ ਪ੍ਰਸ਼ਾਦ ਲੈਣ ਦੇ ਤੱਕ ਬੈਠਣ ਲਈ ਸਾਡੇ ਦਿਮਾਗ ਚ ਉਹ ਚੀਜ਼ਾਂ ਸੁਣ ਸੁਣ ਕੇ ਸਾਨੂੰ ਆਨੰਦ ਸਾਹਿਬ ਯਾਦ ਹੋ ਗਿਆ ਸੀ ਤੇ ਅਸੀਂ ਨਾਲ ਗਾਉਣ ਲੱਗ ਗਏ ਸੀ ਛੋਟੇ ਹੁੰਦੇ ਹੀ, ਉਹ ਸ਼ਬਦ ਪੜਨ ਲੱਗ ਗਏ ਸੀ ਹਨਾ। ਸੋ ਉਹ ਚੀਜ਼ਾਂ ਜਿਹੜੀਆਂ ਸਾਨੂੰ ਬੰਨ ਕੇ, ਕਈ ਵਾਰੀ ਹੁੰਦਾ ਨਾ ਬੱਚਿਆਂ ਨੂੰ ਬੰਨ ਕੇ ਵੀ ਬਿਠਾਉਣਾ ਪੈਂਦਾ, ਉਦੋਂ ਜਦੋਂ ਸਾਡੇ ਹੱਥ ਚ ਗੁਟਕਾ ਸਾਹਿਬ ਫੜਾ ਦਿੰਦੇ ਹੁੰਦੇ ਸੀ ਘਰ ਦੇ ਤੇ ਕਹਿੰਦੇ ਸੀ ਪਾਠ ਕਰੋ ਪਾਠ ਕਰੋ ਤੇ ਲੱਗਦਾ ਸੀ ਕੀ ਆ ਵੀ ਹੁਣ ਨਾਲੇ ਸੁਖਮਣੀ ਸਾਹਿਬ ਦਾ ਪਾਠ ਕਰਨਾ ਤੇ ਨਾਲੇ ਪਿੱਛੇ ਨਾ ਦੇਖੀ ਜਾਣਾ ਵੀ ਕਿੰਨਾ ਰਹਿ ਗਿਆ ਪਿੱਛੇ, ਜਿਹੜੇ ਬਾਕੀ ਬੱਚੇ ਹੁੰਦੇ ਸੀ ਉਹ ਦੇਖਣੇ ਵੀ ਆਏ।
ਬਿਲਕੁਲ ਏਦਾਂ ਹੁੰਦਾ ਸੀ ਕਿ ਜਿੱਦਾਂ ਅਰਦਾਸ ਹੋ ਰਹੀ ਆ ਨਾ, ਜਿੱਦਾਂ ਇੱਕ ਦਿਨ ਤੁਸੀਂ ਅਰਦਾਸ ਜਦੋਂ ਆਨੰਦ ਸਾਹਿਬ ਸ਼ੁਰੂ ਹੋਏ ਉਦੋਂ ਚੱਲੇ ਗਏ, ਇੱਕ ਦਿਨ ਦੋ ਕੁ ਮਿੰਟ ਪਹਿਲਾਂ ਚੱਲੇ ਗਏ, ਫਿਰ ਆਪਾਂ ਨੂੰ ਮਨ ਨੂੰ ਇਹ ਹੁੰਦਾ ਸੀ ਸੁਣ ਕਿ ਬਸ ਹੁਣ ਆਨੰਦ ਸਾਹਿਬ ਆ ਗਏ ਆ, ਹੁਣ ਤਾਂ ਦੋ ਮਿੰਟ ਪੰਜ ਕੁ ਮਿੰਟ ਅੱਗੇ, ਜੇ ਆਪਾਂ ਦੋ ਮਿੰਟ ਪੰਜ ਮਿੰਟ ਪਹਿਲਾਂ ਹੋਰ ਚੱਲ ਜਾਣਾ ਫਿਰ ਉਦੋਂ ਉਹ ਕਿ ਆਪਾਂ ਅੱਗੇ ਚ ਵਧਦੇ ਗਏ, ਜਿੱਦਾਂ ਦੋ ਦੋ ਚਾਰ ਚਾਰ ਮਿੰਟ ਹਰ ਵਧਾ, ਜਿੱਦਾਂ ਕਹਿ ਲਓ ਆਪਣਾ ਪੇਸ਼ੈਂਸ ਲੈਵਲ ਜਿਹੜਾ ਆ ਉਹ ਵੱਧ ਰਿਹਾ ਸੀ ਤੇ ਆਪਾਂ ਨੂੰ ਇਹ ਹੁੰਦਾ ਸੀ ਕਿ ਹਾਂ ਵੀ ਹਾਂ ਆਨੰਦ ਸਾਹਿਬ ਆ ਗਿਆ, ਬਸ ਅਰਦਾਸ ਆ ਫਿਰ ਪ੍ਰਸ਼ਾਦ ਆ। ਤੇ ਉਹੀ ਆ ਕਿ ਜਿੱਦਾਂ ਕਹਿ ਲੋ ਕਿ ਹਰੇਕ ਚੀਜ਼ ਨੂੰ ਪ੍ਰੈਕਟਿਸ ਨਾਲ ਵਧਾਈ ਜਾਓ ਦੋ ਦੋ ਚਾਰ ਚਾਰ ਮਿੰਟ ਤੇ, ਬਿਲਕੁਲ ਆਪਾਂ ਨੂੰ ਜਿਹੜਾ ਗੁਰਦੁਆਰਾ ਸਾਹਿਬ ਰਹਿ ਰਾਸ ਤੇ ਸਵੇਰ ਦਾ ਜਿਹੜਾ ਹੁੰਦਾ ਸੀ ਉਹ ਤਾਂ ਸਾਰਿਆਂ ਨੂੰ ਮੂੰਹ ਜ਼ਬਾਨੀ ਯਾਦ ਹੋ ਜਾਣਾ ਕਿਉਂਕਿ ਪਤਾ ਸੀ ਪ੍ਰਸ਼ਾਦ
ਯਾਦ ਹੀ ਹੁੰਦਾ ਸੀ। ਬਿਲਕੁਲ ਸਹੀ ਗੱਲ ਆ। ਔਰ ਦੂਸਰੀ ਗੱਲ ਇਹ ਹੁੰਦੀ ਸੀ ਭਈ ਉਸ ਵੇਲੇ ਉੱਥੇ ਮੈਂ ਉਦੋਂ ਜੇ ਅਸੀਂ ਸਾਨੂੰ ਬੰਨ ਕੇ ਵੀ ਘਰ ਦੇ ਬਿਠਾਉਂਦੇ ਹੁੰਦੇ ਸੀ ਜਾਂ ਕਰਵਾਉਂਦੇ ਹੁੰਦੇ ਸੀ ਪਾਠ, ਉਸ ਟਾਈਮ ਤੇ ਲੱਗਦਾ ਸੀ ਪੇਪਰ ਰੀਡਿੰਗ ਆ ਕੀ ਕਰੀ ਜਾਂਦੇ ਆ, ਪਰ ਉਸ ਟਾਈਮ ਤੇ ਉਹ ਗੁਰਬਾਣੀ ਜੇ ਯਾਦ ਹੋ ਗਈ ਸਾਨੂੰ ਤੇ ਹੁਣ ਜ਼ਿੰਦਗੀ ਦੇ ਵਿੱਚ ਜਦੋਂ ਕਿਤੇ ਲੋੜ ਪੈਂਦੀ ਆ ਨਾ ਉਹ ਇੱਕ ਗੁਰਬਾਣੀ ਦੀ ਤੋਕੀ ਤੁਹਾਡੇ ਸਾਹਮਣੇ ਆ ਜਾਂਦੀ ਆ ਔਰ ਤੁਹਾਡਾ ਰਾਹ ਸਾਫ਼ ਕਰ ਜਾਂਦੀ ਆ, ਤੁਹਾਨੂੰ ਸਮਝ ਪੈ ਜਾਂਦੀ ਆ ਭਈ ਹਾਂ ਜੇ ਇਹ ਸਿਚੁਏਸ਼ਨ ਮੇਰੇ ਸਾਹਮਣੇ ਆਈ ਆ ਤੇ ਇਹਦਾ ਹੱਲ ਇਹ ਆ ਇੱਥੇ ਆਹ ਗੁਰਬਾਣੀ ਦੀ ਚੀਜ਼ ਫਿੱਟ ਹੁੰਦੀ ਆ। ਠੀਕ ਉਸੇ ਤਰ੍ਹਾਂ ਜਿੱਦਾਂ ਅਸੀਂ ਪਹਾੜੇ ਰੱਟੀ ਦੇ ਹੁੰਦੇ ਸੀ ਤੇ ਸਾਨੂੰ ਸਮਝ ਨਹੀਂ ਆਉਂਦੀ ਸੀ ਭਈ ਕਿਉਂ ਇੰਨਾ ਪਿੱਛੇ ਪਏ ਪਹਾੜੇ ਪੜਾਉਣ ਦੇ, ਪਰ ਉਹ ਜਦੋਂ ਅਸੀਂ ਅੱਗੇ ਜਾ ਕੇ ਮਲਟੀਪਲੀਕੇਸ਼ਨ ਜਾਂ ਡਿਵਾਈਡ ਜਾਂ ਅੱਗੇ ਮੈਥਸ ਦੇ ਹੋਰ ਸਵਾਲ ਕੀਤੇ ਤੇ ਉਹ ਜਿਹੜੇ ਪਹਾੜੇ ਹੁੰਦੇ ਸੀ ਉਹਨਾਂ ਨੇ ਉਹ ਐਡੇ ਵੱਡੇ ਸਵਾਲ ਨੂੰ ਕਿੰਨਾ ਸਿੰਪਲ ਕਰ ਦਿੰਦੇ ਹੁੰਦੇ ਸੀ। ਸੇਮ ਉਦਾਂ ਹੀ ਉਹ ਜਿਹੜੀ ਗੁਰਬਾਣੀ ਅਸੀਂ ਪੜ੍ਹੀ ਹੋਈ ਸੀ ਰੱਟੀ ਹੋਈ ਸੀ ਅੱਜ ਜ਼ਿੰਦਗੀ ਦੇ ਵਿੱਚ ਜਦੋਂ ਕਿਤੇ ਦੇਖਿਓ ਤੁਸੀਂ ਇੱਕ ਹੀ ਗੁਰਬਾਣੀ ਦੀ ਤੁਕ ਲੈ ਕੇ ਦਿਨ ਸ਼ੁਰੂ ਕਰਿਓ ਔਰ ਉਹ ਤੁਕ ਦੇ ਨਾਲ ਹੀ ਤੁਹਾਡਾ ਜਿਹੜਾ ਦਿਨ ਆ ਨਾ ਸਾਰਾ ਦੇਖਿਓ ਕਿੱਦਾਂ ਦਾ ਲੰਘਦਾ। ਹੁਣ ਫੇਰ ਸਮਾਂ ਆ ਜਾਂਦਾ ਜੋ ਪੜ੍ਹੀ ਹੋਈ ਬਾਣੀ ਆ ਉਹਨੂੰ ਵਿਚਾਰਨ ਦਾ, ਉਹਦੇ ਉਹਨੂੰ ਆਪਣੀ ਜ਼ਿੰਦਗੀ ਚ ਅਮਲ ਚ ਲੈ ਕੇ ਆਉਣ ਦਾ, ਔਰ ਜਦੋਂ ਤੁਸੀਂ ਉਹਨੂੰ ਅਮਲ ਚ ਲਿਆਉਂਦੇ ਆ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਸੱਚੀ ਮੈਜਿਕ ਹੁੰਦਾ, ਤੁਹਾਨੂੰ ਦਿਸਦੇ ਆਪਣੇ ਆਲੇ ਦੁਆਲੇ ਕਿ ਤੁਹਾਡੀ ਜ਼ਿੰਦਗੀ ਕਿੱਦਾਂ ਚੇਂਜ ਹੋ ਰਹੀ ਆ।
ਜੀ ਬਿਲਕੁਲ ਬਿਲਕੁਲ ਦੀਦੀ, ਜਿੱਦਾਂ ਹੁਣ ਤੁਹਾਨੂੰ ਤੁਸੀਂ ਕਿਹਾ ਕਿ ਇੱਕ ਦੁੱਖ ਵੀ ਗੁਰਬਾਣੀ ਜੀ ਕੇ ਸਾਰਾ ਦਿਨ ਆਪਾਂ ਜਾਂ ਸ਼ੁਰੂ ਕਰ ਲਈਏ ਤੇ ਉਹ ਪੂਰੇ ਮਨ ਸਾਰਾ ਦਿਨ ਮਨ ਨੂੰ ਸ਼ਾਂਤੀ ਮਿਲੀ ਰਹਿੰਦੀ ਆ, ਪਲੱਸ ਆਪਾਂ ਸੋਚ ਵਿਚਾਰ ਕਰਦੇ ਆ ਕਿ ਬਾਈ ਜਿਹੜਾ ਉਹਦਾ ਮਤਲਬ ਆ ਕਿ ਉਹ ਆਪਣੇ ਰੋਜ਼ਾਨਾ ਜੀਵਨ ਚ ਕਿੰਨਾ ਕੇ ਸਰਲ ਆ ਤੇ ਕਿੰਨਾ ਕੇ ਮਤਲਬ ਕੋਈ ਔਖਾ ਵੀ ਨੀ, ਜੋ ਆਪਾਂ ਗੱਲ ਪੜ੍ਹਦੇ ਆ ਸੁਣਦੇ ਆ ਤੇ ਉਹਨੂੰ ਬਸ ਉਹਦੇ ਜੀਵਨ ਚ ਵਿਚਾਰ ਲੋ ਤੇ ਖੁਸ਼ੀਆਂ ਜਿਹੜੀਆਂ ਨੇ ਉਹ
ਬਿਲਕੁਲ ਸਹੀ ਹਨ।
ਯਾਰ ਤੰਗ ਕਰੀ ਜਾਂਦੇ ਆ ਮੈਨੂੰ
ਬਿਲਕੁਲ
ਤੇ
ਚਲੋ ਕੋਈ ਨੀ ਮੈਂ ਸਮਝ ਸਕਦੀ ਆ। ਹਾਂ
ਵਾਕਿਆ ਇਮੋਸ਼ਨਲ ਹੋ ਗਿਆ ਸੀ ਮੈਂ ਵੀ ਇੱਕ ਵਾਰ, ਉਹ ਜਿਹੜਾ ਮਰਤਬਾਨ ਸੀ ਨਾ ਮਰਤਬਾਨ ਸਾਡੇ ਲਈ ਅਚਾਰ ਨਾਲ ਹੀ ਭਰੇ ਹੁੰਦੇ ਸੀ ਉਹ ਤੇ ਉਹ ਕਹਿ ਲੋ ਕਿ ਅਚਾਰ ਵੀ ਉਹਨਾਂ ਚਾਹ ਦੇਖ ਲੋ ਵੀ ਤੁਸੀਂ ਤੇਲ ਸਰੋਂ ਦਾ ਤੇਲ ਉੱਪਰ ਆਇਆ ਹੁੰਦਾ ਸੀ ਹਨਾ ਅੰਬ ਵਾਲੇ ਅਚਾਰ ਨੂੰ ਜਦੋਂ ਆਪਾਂ ਤੁਸੀਂ ਦੇਖਦੇ ਸੀ ਵੀ ਇੱਕ ਚ ਜਿਹੜਾ ਅਚਾਰ ਸੀ ਉਹ ਉਹਦੇ ਚ ਅੰਬ ਦੇ ਉੱਪਰ ਤੇਲ ਤਰਦਾ ਹੋਣਾ ਸਰੋਂ ਦਾ ਤੇ ਉਹਦੇ ਚ ਇੱਕ ਫਾੜੀ ਕੱਢਣੀ,
ਉਦਾਂ ਦਾ ਅਚਾਰ ਨੀ ਖਾਦਾ ਮੁੜ ਕੇ, ਉਹ ਅਚਾਰ ਦੀ ਖੁਸ਼ਬੂ ਵੀ ਤੇ ਉਹ ਅਚਾਰ ਦਾ ਸਵਾਦ ਵੀ ਅਜੇ ਵੀ ਤੁਸੀਂ ਗੱਲ ਕਰ ਰਹੇ ਹੋ ਨਾ ਤਾਂ ਮੈਂ ਮਹਿਸੂਸ ਕਰ ਰਹੀ ਹਾਂ, ਮੇਰੇ ਮੂੰਹ ਦੇ ਵਿੱਚ ਉਹ ਸਵਾਦ ਅਜੇ ਵੀ ਆ ਰਿਹਾ ਬਈ ਮੈਨੂੰ, ਫਿਰ ਉਹ ਯਾਦ ਆ ਜਾਂਦਾ ਅਚਾਰ ਨਹੀਂ ਹੈਗੀ
ਉਹ ਨਾ ਤੁਸੀਂ ਦੇਖ ਲੋ ਵੀ ਤੁਸੀਂ ਇੱਕ ਜਿਹੜੀ ਫਾੜੀ ਆ ਨਾ ਅਚਾਰ ਦੀ ਰੋਟੀ ਰੱਖ ਕੇ ਤੁਸੀਂ ਉਹਦੇ ਨਾਲ ਭਾਵੇਂ ਤੁਸੀਂ ਚਾਰ ਰੋਟੀਆਂ ਖਾ ਲੈਂਦੇ ਸੀ ਮਨ ਨੀ ਭਰਦਾ ਸੀ ਸਾਰਾ ਦਿਨ ਜਿਵੇਂ ਰੋਟੀ ਪਈ ਹੋਈ ਉਹਦੇ ਚ ਜਿੱਦਾਂ ਰੋਟੀਆਂ ਦੇ ਪਹਿਲਾਂ ਬਣਾਉਂਦੇ ਹੀ ਸੀ ਐਕਸਟਰਾ ਤੇ ਅਚਾਰ ਦੀ ਫਾੜੀ ਚੱਕਣੀ
ਹਰ
ਦੋ ਘੰਟੇ ਬਾਅਦ ਆਣਾ ਰੋਟੀ ਲਪੇਟ ਕੇ ਕੇਲਾ ਜਾ ਬਣਾ ਕੇ ਬਸ ਖਾ ਜਾਣੀ
ਮੱਖਣ ਰੱਖ ਲੈਣਾ ਥੋੜਾ ਅਚਾਰ ਰੱਖਣਾ ਤੇ ਚਲੋ
ਅਚਾਰ ਹੁਣ ਇੱਥੇ ਜਿੰਨਾ ਮਰਜ਼ੀ
ਕੀ ਕਹੀਏ ਸ਼ਬਦ ਥੋੜੇ ਪੈ ਜਾਂਦੇ ਆ ਉਹਨਾਂ ਬਜ਼ੁਰਗਾਂ ਦੇ ਲਈ ਸਾਡੇ ਮਾਪਿਆਂ ਦੇ ਲਈ ਜਿਨ੍ਹਾਂ ਨੇ ਸਾਨੂੰ ਏਦਾਂ ਪਾਲਿਆ ਹੋਇਆ ਸਹੀ ਗੱਲ ਆ
ਬਿਲਕੁਲ ਅੱਜ ਤੁਹਾਨੂੰ ਇਹ ਯਾਦ ਹੋਣੀ ਗੱਲ ਕਿ ਕਈ ਵਾਰ ਨਾ ਆਪਣੇ ਅਚਾਰ ਨੀ ਵਧੀਆ ਟੇਸਟ ਲੱਗਦੇ ਸੀ ਜਿੱਦਾਂ ਆਪਣਾ ਤਾਂ ਰੋਜ਼ ਖਾਂਦੇ ਸੀ ਚਾਚੇ ਤਾਈਆਂ ਦਾ ਹੁੰਦਾ ਸੀ ਕਿ ਚਾਚੀ ਮੈਨੂੰ ਆ ਤੁਹਾਡਾ ਅਚਾਰ ਮੈਨੂੰ ਇਹ ਬੜੀ ਆਦਤ ਸੀ ਸਾਡੇ ਤਿੰਨ ਘਰ ਸੀ ਤੇ ਮੈਂ ਤਿੰਨ ਘਰਾਂ ਚ ਜਾ ਕੇ ਜਿੱਥੇ ਬੈਸਟ ਸਬਜ਼ੀ ਬਣੀ ਹੋਣੀ ਉੱਥੇ ਰੋਟੀ ਖਾਣੀ
ਅੱਛਾ ਹਰ ਸਾਹਿਬ ਦਾ ਹਰ ਘਰ ਦਾ ਆਪਣਾ ਸਵਾਦ ਹੁੰਦਾ ਸੀ ਭਾਵੇਂ ਸਾਗ ਹੁੰਦਾ ਸੀ ਕੜੀ ਹੁੰਦੀ ਸੀ ਦਾਲ ਹੁੰਦੀ ਸੀ ਚਾਹੇ ਅਚਾਰ ਹੁੰਦਾ ਸੀ ਪਿੰਨੀਆਂ ਹੁੰਦੀਆਂ ਸੀ ਹਰ ਹੱਥ ਦਾ ਆਪਣਾ ਸਵਾਦ ਹੁੰਦਾ ਆ ਹਰ ਹੈਨਾ ਬੜਾ ਵਧੀਆ ਸਹੀ ਗੱਲ ਆ ਤੇ ਇੱਕ ਜਿਹੜੀ ਸਭ ਤੋਂ ਵਧੀਆ ਚੀਜ਼ ਮੈਨੂੰ ਨਰਿੰਦਰ ਲੱਗਦੀ ਹੈ ਨਾ ਜਿਹੜੀ ਅਜੇ ਵੀ ਮੈਨੂੰ ਉਹ ਬਹੁਤ ਵਧੀਆ ਲੱਗਦੀ ਆ ਉਹ ਜਿਹੜੀ ਅਚਾਰ ਜਿਹੜਾ ਪਰੌਂਠੀ ਦੇ ਵਿੱਚ ਲਪੇਟ ਕੇ ਸਕੂਲ ਲੈ ਕੇ ਜਾਈਦਾ ਹੁੰਦਾ ਸੀ ਤੇ ਜਦੋਂ ਉਹਨੂੰ ਮੈਂ ਅੱਧੀ ਛੁੱਟੀ ਵੇਲੇ ਖੋਲੀ ਦਾ ਸੀ ਜਿਹੜੀ ਉਹ ਖੁਸ਼ਬੂ ਹੁੰਦੀ ਸੀਗੀ ਓਹੋ ਉਹ ਸਭ ਤੋਂ ਵਧੀਆ ਖੁਸ਼ਬੂ ਹੁੰਦੀ ਆ ਜਿਹੜੀ ਅਜੇ ਵੀ ਕਿਤੇ ਜਾਓ ਨਾ ਤੇ ਮੈਂ ਜ਼ਰੂਰ ਪਰੌਂਠੀ ਚਾਰ ਪਾ ਕੇ ਪਿਕਨਿਕ ਵਗੈਰਾ ਤੇ ਜਾਂ ਕਿਤੇ ਜਾਣਾ ਹੋਵੇ ਮੈਂ ਲੈ ਕੇ ਜਾਂਦੀ ਹਾਂ ਤੇ ਫਿਰ ਬਾਕੀਆਂ ਲਈ ਤਾਂ ਇਹ ਹੁੰਦਾ ਚਾਰ ਪਰੌਂਠੀ ਖਾ ਰਹੀ ਹਾਂ ਪਰ ਮੈਂ ਚਾਰ ਪਰੌਂਠੀ ਨਹੀਂ ਖਾ ਰਹੀ ਹੁੰਦੀ ਮੈਂ ਤਾਂ ਕਿਤੇ ਹੋਰ ਹੀ ਹੁੰਦੀ ਹਾਂ
ਦੁਨੀਆਂ ਦਾ ਸਭ ਤੋਂ ਐਕਸਪੈਂਸਿਵ ਲੰਚ ਆ ਜੇ ਅੱਜ ਆਪਾਂ ਨੂੰ ਕੋਈ ਪੁੱਛੇ ਨਾ ਕਿਉਂਕਿ ਉਹ ਜਿਹੜੀਆਂ ਤਿੰਨ ਗੁੱਠਾਂ ਵਾਲੀ ਪਰੌਂਠੀ ਬਣਾਉਂਦੀ ਹੁੰਦੀ ਸੀ ਉਸ ਚ ਮੱਖਣ ਪਾ ਕੇ ਲੇਅਰ ਪਾ ਕੇ ਤੇ ਉਹ ਫਿਰ ਚਾਰ ਵਿੱਚ ਬਸ ਤੇ ਅੱਜ ਵੀ ਤੁਹਾਨੂੰ ਯਾਦ ਆ ਅਖਬਾਰ ਚ ਲਪੇਟਦੇ ਹੁੰਦੇ ਸੀ ਜਾਂ ਪੁਰਾਣੀ ਕਾਪੀ ਦੇ ਵਰਕੇ ਚ ਲਪੇਟ ਕੇ ਲੈ ਕੇ ਜਾਇਆ ਕਰਦੇ ਸੀ
ਲਪੇਟ ਕੇ ਲੈ ਕੇ ਜਾਂਦੇ ਹੁੰਦੇ ਸੀ ਸਹੀ ਗੱਲ ਆ ਬਿਲਕੁਲ ਮੈਂ ਜਦੋਂ ਵੀ ਕਿਤੇ ਜਿਹੜਾ ਫੋਇਲ ਰੈਪ ਹੁੰਦਾ ਹਨਾ ਇਹਦੇ ਨਾਲ ਜਾਂ ਕਿੰਗ ਰੈਪ ਹੁੰਦਾ ਉਹ ਜਦੋਂ ਖੋਲਦੀ ਆ ਜਾਂ ਸੈਂਡਵਿਚ ਬੈਗ ਜਿਹੜਾ ਹੁੰਦਾ ਉਹਦੇ ਚ ਬੱਚਿਆਂ ਨੂੰ ਕੁਛ ਪਾ ਕੇ ਦਿੰਨੀ ਆ ਤੇ ਮੈਂ ਉਨੀ ਵਾਰੀ ਸੋਚਦੀ ਆ ਭਈ ਕਿੰਨੇ ਕ ਇਨਵਾਇਰਮੈਂਟਲ ਫਰੈਂਡਲੀ ਆ ਇਹ ਚੀਜ਼ਾਂ ਇਹ ਪਲਾਸਟਿਕ ਅਸੀਂ ਕਿੰਨਾ ਯੂਜ਼ ਕਰਨ ਲੱਗ ਗਏ ਤੇ ਉਦੋਂ ਹੀ ਫਿਰ ਉਹ ਚੀਜ਼ ਯਾਦ ਆਉਂਦੀ ਹੁੰਦੀ ਆ ਭਈ ਕਿੱਦਾਂ ਪੌਣੇ ਚ ਲਪੇਟ ਕੇ ਰੋਟੀ ਰੱਖਣੀ ਜਾਂ ਅਖਬਾਰ ਦੇ ਉਹਦੇ ਵਿੱਚ ਲਪੇਟ ਲੈਣੀ ਜਾਂ ਕਾਗਜ਼ ਦੀ ਕਾਪੀ ਦੇ ਵਿੱਚ ਲਪੇਟ ਕੇ ਰੱਖ ਲੈਣੀ ਔਰ
ਕੋਈ ਜਰਮਸ ਨੀ ਸੀ ਆਪਣਾ ਆਪਣਾ ਅਸਲ ਜਿਹੜਾ ਮੇਧਾ ਆ ਜਿਹੜਾ ਆਪਣਾ ਜਿਹੜੀ ਇਮਿਊਨਿਟੀ ਆ ਉਹ ਤਾਂ ਹੀ ਸਟਰੋਂਗ ਹੋਈ ਸੀ ਉਦੋਂ ਕਿ ਆਪਾਂ ਸਭ ਨੇੜੇ ਸੀ ਮਿੱਟੀ ਦੇ ਕੋਲ ਹੀ ਰਹਿਣਾ
ਅਸੀਂ ਗਾਚੀ ਤੇ ਸਲੇਟੀਆਂ ਖਾਂਦੇ ਵੱਡੇ ਹੋਏ ਸੀ ਇਸ ਕਰਕੇ ਮੈਂ ਸਲੇਟੀਆਂ ਬੜੀਆਂ ਖਾਂਦੀ ਹੁੰਦੀ ਸੀ
ਦੀਦੀ ਇੱਕ ਗੱਲ ਸੀ ਮੇਰੀ ਜਿਹੜੀ ਭੈਣ ਆ ਨਾ ਇੱਕ ਤੀਸਰੇ ਨੰਬਰ ਵਾਲੀ ਉਹਦਾ ਕੱਦ ਹੈਗਾ ਮੇਰੇ ਜਿੰਨਾ 5'10" ਤੇ ਅਸੀਂ ਇੱਕ ਦਾ ਮਤਲਬ ਬਿਲਕੁਲ 5'2" ਮਤਲਬ 1" ਹੋਣਾ ਛੋਟੀ ਦਾ ਤੇ ਸਾਰੇ ਮਤਲਬ ਐਵਰੇਜ ਦੀ ਵੀ 5'5" ਡੈਡੀ ਦੀ ਵੀ 5'10" ਆ ਤੇ ਅਸੀਂ ਸਾਰੇ ਮਤਲਬ ਇਹ ਕਹਿੰਦੇ ਹੁੰਦੇ ਆ ਕਿ ਇਹ ਚਲੀ ਗਈ ਮੇਰੀ ਡੈਡੀ ਹੋਰਾਂ ਦੀ ਦਾਦੀ ਤੇ ਉਹਦਾ ਕੱਦ ਥੋੜਾ ਜਿਹਾ ਸਮੱਧਰ ਤੇ ਕਹਿੰਦੇ ਆ ਕਿ ਦੂਸਰੀ ਪਰਮ ਵੀ ਉਹ ਲੰਬੀ ਕਿੱਦਾਂ ਹੋ ਗਈ ਮੈਂ ਕਿਹਾ ਵੀ ਉਹ ਤਾਂ ਲੰਬੀ ਹੋ ਗਈ ਕਿਉਂਕਿ ਉਹ ਸਭ ਖਾਂਦੀ ਹੁੰਦੀ ਸੀ ਤੇ ਉਹਨੇ ਚਾਟ ਬੜੇ ਖਾਧੇ ਆ ਤੇ ਹੁਣ ਜਦੋਂ ਸਾਇੰਟਿਫਿਕ ਰੀਜ਼ਨ ਤੁਸੀਂ ਦੇਖ ਲੋ ਵੀ ਅੱਜ ਕਹਿੰਦੇ ਆ ਕਿ ਜਿਹੜਾ ਚੂਨਾ ਆ ਹਨਾ ਉਹਦੇ ਚ ਉਹ ਕੁਛ ਮਾਤਰਾ ਦੇ ਨਾਲ ਲੈਣ ਚ ਤੁਹਾਡੀ ਜਿਹੜੀ ਹਾਈਟ ਆ ਉਹ ਵੱਧਦੀ ਆ ਮੈਂ ਕਿਹਾ ਵੀ ਮੰਮੀ ਉਹ ਇਹੀ ਕਾਰਨ ਜਿਹੜਾ ਜਿਹੜਾ ਉਹਨੇ ਚੂਨਾ ਬਹੁਤ ਖਾਧਾ ਆ ਉਹ ਸਾਬਣਾ ਵੀ ਖਾ ਜਾਂਦੀ ਹੁੰਦੀ ਸੀ ਛੋਟੀ ਹੁੰਦੀ
ਸਹੀ ਗੱਲ ਆ ਬਿਲਕੁਲ ਨਰਿੰਦਰ ਬਹੁਤ ਸੋਹਣੀਆਂ ਯਾਦਾਂ ਮੈਨੂੰ ਲੱਗਦਾ ਅਸੀਂ ਸਾਰੀ ਉਮਰ ਕਰਦੇ ਰਹੀਏ ਤਾਂ ਨੀ ਮੁੱਕਣੀਆਂ ਇਹ ਇੰਨੀਆਂ ਪਿਆਰੀਆਂ ਯਾਦਾਂ ਸਾਡੇ ਬਚਪਨ ਦੀਆਂ ਪਰ ਉਹਦੇ ਲਈ ਵੀ ਮੈਂ ਸ਼ੁਕਰ ਕਰਦੀ ਹੁੰਦੀ ਪਰਮਾਤਮਾ ਦਾ ਕਿ ਸਾਡਾ ਬਚਪਨ ਇੰਨਾ ਸੋਹਣਾ ਸੀਗਾ ਇੰਨਾ ਵਧੀਆ ਸੀਗਾ ਕਿ ਉਹਨੂੰ ਅਸੀਂ ਅੱਜ ਵੀ ਬੈਠ ਕੇ ਯਾਦ ਕਰਦੇ ਹਾਂ ਤੇ ਇਹ ਅਰਦਾਸ ਕਰਦੀ ਹੁੰਦੀ ਆ ਕਿ ਇੰਨੀ ਕੁ ਹਿੰਮਤ ਬਖਸ਼ ਸਾਨੂੰ ਕਿ ਇੰਨੀ ਕੁ ਅਕਲ ਬਖਸ਼ ਕੇ ਅਸੀਂ ਆਪਣੇ ਅੱਜ ਨੂੰ ਵੀ ਓਨਾ ਹੀ ਸੋਹਣਾ ਬਣਾ ਸਕੀਏ ਤਾਂ ਕਿ ਆਉਣ ਵਾਲੇ ਸਮੇਂ ਚ ਸਾਡੇ ਬੱਚਿਆਂ ਦੀ ਵੀ ਇਹ ਯਾਦਾਂ ਬੜੀਆਂ ਸੋਹਣੀਆਂ ਹੋਣ। ਸਾਡੇ ਬੱਚਿਆਂ ਦੀਆਂ ਯਾਦਾਂ ਚ ਸਿਰਫ ਇਹ ਨਾ ਹੋਵੇ ਵੀ ਮਾਂ ਪਿਓ ਦੇ ਹੱਥਾਂ ਚ ਫੋਨ ਫੜੇ ਹੁੰਦੇ ਸੀ, ਜਾਂ ਉਹ ਜਦੋਂ ਇਕੱਠੇ ਬੈਠਦੇ ਹੁੰਦੇ ਸੀ ਤੇ ਕੀ ਗੱਲਾਂ ਕਰਦੇ ਹੁੰਦੇ ਸੀਗੇ ਵੀ ਹਾਂ ਇੰਨੇ ਇੰਨੇ ਬਣ ਗਏ ਤੇ ਇੰਨੇ ਬਣਾ ਲੈਣੇ ਆ ਤੇ ਆਹ ਟਰੱਕ ਪੈ ਗਿਆ ਤੇ ਉਹ ਪਾ ਲੈਣੇ ਆ ਇਹ ਕਰ ਲੈਣੇ ਆ। ਉਹਨਾਂ ਦੇ ਕੋਲ ਵੀ ਯਾਦ ਆ ਨਰਿੰਦਰ ਬਚਪਨ ਚ ਜਦੋਂ ਇਕੱਠੇ ਬੈਠੀ ਦਾ ਹੁੰਦਾ ਸੀਗਾ, ਕੋਈ ਪ੍ਰਾਹੁਣਾ ਆਇਆ ਹੁੰਦਾ ਸੀ ਤੇ ਚਾਹ ਚੜ੍ਹਦਾ ਹੁੰਦਾ ਸੀ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀਆਂ ਗੱਲਾਂ ਸੁਣਨ ਦੇ ਲਈ।
ਅਰ ਉਹ ਗੱਲਾਂ ਦੇਖ ਲੋ ਕਿੱਦਾਂ ਹੁੰਦੀਆਂ ਸੀ ਵੀ ਹੋਰ ਕਿੱਦਾਂ, ਜਿੱਦਾਂ ਮੰਨ ਲਓ ਫੁੱਫੜ ਜਾਂ ਕੋਈ ਪ੍ਰਾਹੁਣਾ ਆ ਗਿਆ ਤੇ ਉਹਨਾਂ ਨੇ ਕਿੰਨੇ ਠਰਮੇ ਦੇ ਨਾਲ ਮੰਮੀ ਹੋਰਾਂ ਨੇ ਜਾਂ ਦਾਦੀ ਹੋਰਾਂ ਨੇ ਪੁੱਛਣਾ ਵੀ ਘਰ ਸਭ ਠੀਕ ਆ, ਤੇ ਉਹਨਾਂ ਨੇ ਜਿੰਨੀ ਪੈਲੀ ਤੋਂ ਲੈ ਕੇ ਮੱਝਾਂ ਮਾਲ ਡੰਗਰ ਤੱਕ ਦੇ ਵੀ ਹਾਲ ਪੁੱਛਣੇ, ਕਿੱਦਾਂ ਮਾਲ ਡੰਗਰ
ਹਾਲ ਪੁੱਛਣੇ, ਸਹੀ ਗੱਲ
ਉਹ ਵੀ ਦੱਸਦੇ ਹੁੰਦੇ ਸੀ ਵੀ ਹਾਂ ਵੀ ਆਹ ਇੰਨੀਆਂ ਮੱਝਾਂ ਨੇ ਇੰਨੀਆਂ ਆਹ ਇੰਨੀਆਂ ਮੱਝਾਂ ਇੰਨੀਆਂ ਕੱਟੀਆਂ ਨੇ ਸਾਰਾ ਕੁਝ ਦੱਸਣਾ।
ਮੱਝ ਲੰਗੇ ਡੰਗ ਹੋ ਗਈ ਆ,
ਹਾਂ ਉਹ ਇੱਕ ਡੰਗ ਹੋ ਗਈ ਆ ਤੇ ਆ ਇਹਨੂੰ ਇਹਨੇ ਇਦੋਂ ਸੋਣਾ ਆ।
ਹਾਂ ਬੜੀਆਂ ਪਿਆਰੀਆਂ ਗੱਲਾਂ, ਔਰ ਅਸੀਂ ਬੜੇ ਸਵਾਦ ਨਾਲ ਗੱਲਾਂ ਸੁਣਦੇ ਹੁੰਦੇ ਸੀ। ਅੱਛਾ ਕਈ ਵਾਰੀ ਉਹ ਫਿਰ ਆਪਣੇ ਆਪਣੀਆਂ ਯਾਦਾਂ ਸ਼ੁਰੂ ਕਰ ਲੈਂਦੇ ਹੁੰਦੇ ਸੀ ਵੀ ਸਾਡੇ ਵੇਲੇ ਤਾਂ ਐ ਹੁੰਦੇ ਸੀ, ਅੱਜ ਕੱਲ ਦਾ ਟਾਈਮ ਦੇਖ ਲੋ ਇੰਨੀਆਂ ਸਸਤੀਆਂ ਹੁੰਦੀਆਂ ਸੀ ਚੀਜ਼ਾਂ, ਤੇ ਸਾਡੀ ਦਾਦੀ ਸਾਨੂੰ ਜਦੋਂ ਦੱਸਦੀ ਹੁੰਦੀ ਸੀ ਵੀ ਸਾਡੇ ਕੋਲ ਇੰਨਾ ਸੋਨਾ ਹੁੰਦਾ ਸੀ ਵੀ ਪਰਾਤਾਂ ਚ ਰੱਖ ਕੇ ਅਸੀਂ ਧੋਈਦਾ ਹੁੰਦਾ ਸੀ, ਤੇ ਯਾਨੀ ਉਹ ਚੀਜ਼ਾਂ ਸਾਨੂੰ ਕਿਤੇ ਨਾ ਕਿਤੇ ਫੈਸੀਨੇਟ ਕਰਦੀਆਂ ਹੁੰਦੀਆਂ ਸੀ ਵੀ ਹਾਏ ਅੱਛਾ ਏਦਾਂ ਹੁੰਦਾ। ਉਹ ਗੱਲਾਂ ਸੁਣਨ ਦਾ ਉਦੋਂ ਤੋਂ ਇੰਨਾ ਭੁੱਸ ਪਿਆ ਆ ਭਈ ਹੁਣ ਉਹ ਗੱਲਾਂ ਅਸੀਂ ਕਰੀ ਦੀਆਂ ਆ। ਸੋ ਆਪਣੇ ਬੱਚਿਆਂ ਨੂੰ ਵੀ ਸੋਸ਼ਲਾਈਜ਼ ਹੋਣਾ ਸਿਖਾਈਏ, ਉਹਨਾਂ ਨੂੰ ਗੱਲਾਂ ਕਰਨੀਆਂ ਸਿਖਾਈਏ, ਉਹਨਾਂ ਦੇ ਹੱਥ 'ਚ ਸਿਰਫ ਫੋਨ ਤੇ ਆ ਟੈਬਲੇਟ ਸੀ ਨਾ ਰਹਿਣ, ਉਹਨਾਂ ਨੂੰ ਪਤਾ ਹੋਵੇ ਭਈ ਕਿਹਦੇ ਨਾਲ ਕੀ ਗੱਲ ਕਰਨੀ ਆ, ਬਹੁਤ ਜ਼ਰੂਰੀ ਆ ਇਹ ਅੱਜ ਨਰਿੰਦਰ, ਇਹ ਚੀਜ਼ ਜਿਹਨੂੰ ਅਸੀਂ ਸਾਰੇ ਬੜੀ ਛੋਟੀ ਸਮਝਦੇ ਹਾਂ ਪਰ ਆਉਣ ਵਾਲੇ ਸਮੇਂ 'ਚ ਇਹ ਸਭ ਤੋਂ ਵੱਡਾ ਚੈਲੰਜ ਹੋਣਾ ਸਾਡੇ ਲਈ।
ਜਿਹੜੀ ਚੈਲੰਜ ਹੋਣੀ ਬਣਿਆ ਹੋਇਆ, ਤੁਸੀਂ ਆਪਣਾ ਅੱਧਾ ਜਿਹੜਾ ਸਟ੍ਰੈਸ ਆ ਉਹ ਤਾਂ ਇਹੀ ਹੈ ਨਾ ਤੁਹਾਡਾ, ਤੁਸੀਂ ਜਦੋਂ ਤੁਸੀਂ ਆਹ ਇੰਡਸਟਰੀ ਨਾਲ ਜੁੜੇ ਹੋਏ ਹੋ ਬੱਚਿਆਂ ਦੀ, ਤੇ ਤੁਸੀਂ ਦੇਖਦੇ ਹੋ ਵੀ ਆਪਣੇ ਕੋਲ ਜੋ ਬੱਚਾ ਤੁਹਾਡੇ ਉੱਥੇ ਆਉਂਦਾ ਆ ਤੇ ਉਹਦਾ ਉਹਦਾ ਕੀ ਆ, ਉਹ 8 ਘੰਟੇ ਉੱਥੇ ਬੱਚਾ ਰਹਿੰਦਾ ਮਾਂ ਪੇ ਤੋਂ ਬਿਨਾਂ ਹਨਾ, ਤੇ ਮਤਲਬ ਇਹ ਸਟ੍ਰੈਸ ਹੋਣੇ ਨਾਲ ਹੀ ਆ ਸਾਡੇ ਸਿਰ ਤੇ ਆਪਣੇ ਸਿਰ ਤੇ, ਭਾਵੇਂ ਜਿੰਨਾ ਮਰਜ਼ੀ ਕਰ ਲਈ ਇਹਨਾਂ ਨੂੰ ਜਿੰਨਾ ਮਰਜ਼ੀ ਠੇਠ ਬਣਾ ਲਈਏ ਨਾ ਬੋਲਣ ਦਾ, ਤੇ ਫਿਰ ਵੀ ਚਲੋ ਇਹਨਾਂ ਨੇ ਆਪਣਾ ਡਾਇਲੈਕਟ ਕਰ ਲਿਆ, ਇਹਨਾਂ ਨੇ ਆਪਣਾ ਐਕਸੈਂਟ ਕਰ ਲਿਆ ਪੰਜਾਬੀ ਨੂੰ ਲੈ ਕੇ ਵੀ, ਪਰ ਮੈਂ ਇਹਨਾਂ ਨੂੰ ਘੂਰਦਾ ਹੁੰਦਾ, ਮੈਂ ਕਿਹਾ ਨਹੀਂ ਏਦਾਂ ਨੀ ਏਦਾਂ ਆ ਏਦਾਂ ਕਰ, ਜਿਹੜੇ ਵਾਵਲਸ ਨੇ ਮੈਂ ਕਿਹਾ ਸਾਡੇ ਤੁਹਾਡੇ, ਮੈਂ ਕਿਹਾ ਵੋਵਲਸ ਆ ਸਾਡੇ ਵੀ, ਮੈਂ ਕਿਹਾ ਜਿਹੜੀਆਂ ਬਿੰਦੀਆਂ ਕੰਨੇ ਸਿਹਾਰੀਆਂ ਬਿਹਾਰੀਆਂ ਨੇ ਮੈਨੂੰ ਪ੍ਰੋਪਰ ਲਾਈਦਾ,
ਬਿਲਕੁਲ
ਕੋਸ਼ਿਸ਼ ਤਾਂ ਇਹਦੀ ਕਰਦੇ ਆ।
ਬਾਕੀ ਸਹੀ ਗੱਲ ਆ, ਜਿੱਥੋਂ ਮੁੜ ਲਈਏ ਜਿੱਥੇ ਆਪਣੀ ਅਵੇਅਰਨੈਸ ਲੈ ਜਾਈਏ ਉਸ ਚੀਜ਼ ਤੇ ਕਰੀਏ, ਦੁੱਲੇ ਬੇਰਾਂ ਦਾ ਕੁਛ ਨੀ ਵਿਗੜਿਆ, ਅਜੇ ਵੀ ਸੰਭਲ ਜਾਈਏ ਔਰ ਆਪਣੀਆਂ ਜੜਾਂ ਨਾਲ ਜੁੜੇ ਰਹੀਏ, ਜ਼ਿੰਦਗੀ ਸੋਹਣੀ ਹੋਰ ਤਾਂ ਹੀ ਬਣਨੀ ਆ, ਤੇ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਹਨੂੰ ਦੇਖ ਕੇ ਵੀ ਅਸੀਂ ਫੇਰ ਹੀ ਕਿਤੇ ਵਧੀਆ ਸਕੂਨ ਦਾ ਸਾਹ ਲੈ ਸਕਾਂਗੇ, ਜੇ ਅੱਜ ਬੱਚੇ ਨਿਕਲ ਗਏ ਹੱਥੋਂ ਤੇ ਫੇਰ ਬੜਾ ਔਖਾ ਹੋ ਜਾਣਾ। ਸੋ ਬੱਚਿਆਂ ਨੂੰ ਆਪਣੇ ਨਾਲ ਜੋੜੀ ਰੱਖੀਏ ਤੇ ਆਪਣੀਆਂ ਜੜਾਂ ਦੇ ਨਾਲ ਜ਼ਰੂਰ ਜੋੜੀ ਰੱਖੀਏ ਨਰਿੰਦਰ।
ਬਿਲਕੁਲ ਬਿਲਕੁਲ ਦੀਦੀ, ਤੇ ਆਪਾਂ ਹੁਣ ਲੈਣਾ ਮੈਂ ਆ ਗਿਆ ਤੁਸੀਂ, ਤੇ ਅਗਲੇ ਹਫਤੇ ਆਪਾਂ ਕਰਾਂਗੇ ਗੱਲ, ਕਿਉਂਕਿ ਹੁਣ ਕੁਦਰਤ ਨੂੰ ਮੈਂ ਗੱਲ ਗਈ ਨੂੰ
ਜ਼ਰੂਰ 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 ਜ਼ਰੂਰ।
ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ
ਬੱਚੇ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਨਰਿੰਦਰ।
ਅਰਸ਼ਮੱਲੀ ਕੋਲ ਜਾ ਰਿਹਾ ਨਾ ਅਗਲੇ ਹਫਤੇ, ਅਰਸ਼ਮੱਲੀ ਸੰਭਾਲੂਗਾ ਦੋ ਤਿੰਨ, ਆਪਾਂ ਇਹਨਾਂ ਨੂੰ ਦੇਖ ਕੇ ਆਣੇ ਆ, ਕਿਉਂਕਿ ਹੁਣ ਮੈਂ ਕੱਲਾ ਜਾ ਨਹੀਂ
ਸਕਦਾ,
ਬੱਚੇ ਲੈ ਕੇ ਜਾਣੇ ਨਾਲ,
ਠੀਕ ਹੈ।
ਮੈਂ ਕਿਹਾ ਹੁਣ ਨਰਿੰਦਰ ਕੱਲਾ
ਨਹੀਂ, ਬੱਚੇ ਨਾਲ ਲੈ ਕੇ ਜਾ ਰਹੇ
ਤੈਨੂੰ,
ਤਿੰਨ ਕੁ ਦਿਨ ਉਹਨੂੰ ਦਿਓ ਨੈਪੀ ਵਗੈਰਾ ਚੇਂਜ ਕਰਨ ਨੂੰ, ਦੁੱਧ ਦੁੱਧ ਪਿਲਾਉਣੇ ਆ ਨਿਆਣਿਆਂ ਨੂੰ, ਚਾਚੇ ਤਾਏ ਇੰਨਿਆਂ ਵੀ ਨਾ ਕਰ ਸਕੇ ਤਾਂ ਕੀ ਫਾਇਦਾ
ਉਹਨਾਂ ਦੀ, ਸਾਡੇ ਸੋਨੂੰ
ਠੀਕ ਹੈ ਨਰਿੰਦਰ।
ਚਲੋ ਠੀਕ ਹੈ ਦੀਦੀ, ਸਤਿ ਸ਼੍ਰੀ ਅਕਾਲ ਜੀ,
ਓਕੇ ਓਕੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਰਵਿੰਦਰ। ਸੋ ਤਨੀ ਦੇ ਮੈਸੇਜਿਸ ਵੀ ਆ ਰਹੇ ਆ ਮੈਨੂੰ, ਤੇ ਅਰਸ਼ ਦੇ ਮੈਸੇਜਿਸ ਵੀ ਆ ਰਹੇ ਆ, ਤੇ ਇੱਕ ਮੈਸੇਜ ਮੈਨੂੰ ਹਰਨੇਕ ਸਿੰਘ ਬੈਂਸ ਹੁਣਾਂ ਦਾ ਆਇਆ ਆ, ਬੜੀ ਸੋਹਣੀ ਫੋਟੋ ਉਹਨਾਂ ਨੇ ਮੇਰੇ ਨਾਲ ਸਾਂਝੀ ਕੀਤੀ ਆ, ਬਾਪੂ ਜੀ ਆ ਉਹਨਾਂ ਨੇ ਮੋਢੇ ਦੇ ਉੱਤੇ ਕਈ ਰੱਖੀ ਹੋਈ ਆ, ਤੇ ਇੱਕ ਸੰਦੂਕ ਜਿਹੜਾ ਪੁਰਾਣਾ ਹੁੰਦਾ ਸੀ, ਇੱਕ ਸੰਦੂਕ ਤਾਂ ਹੁੰਦਾ ਸੀ ਨਾ ਥੱਲਿਓਂ ਪੱਲਾ ਚੱਕ ਕੇ ਉੱਪਰ ਕਰਨ ਵਾਲਾ, ਇੱਕ ਸੰਦੂਕ ਹੁੰਦੇ ਸੀ ਅਲਮਾਰੀਆਂ ਵਰਗੇ, ਉਹਦੇ ਵਿੱਚ ਅਲਮਾਰੀ ਵਾਂਗੂ ਹੁੰਦਾ ਸੀ ਖੜਾ, ਓਹਦੇ ਵੱਖਰੀਆਂ ਵੱਖਰੀਆਂ ਖਾਨੇ ਬਣੇ ਹੁੰਦੇ ਸੀ ਖੋਲ ਕੇ ਬਾਰੀਆਂ ਜਿਹੀਆਂ, ਏਦਾਂ ਦਾ ਸੰਦੂਕ ਹਰਨੇਕ ਸੀ। ਬਿਲਕੁਲ ਮੇਰੀ ਪੜਦਾਦੀ ਦਾ ਸੀਗਾ, ਮੇਰੀ ਪੜਦਾਦੀ ਦੇ ਦਾਜ ਦਾ ਸੰਦੂਕ ਸੀ ਜਿਹੜਾ ਮੈਂ ਦੇਖਿਆ ਹੋਇਆ ਆ। ਜਿੱਦਾਂ ਦੀ ਤੁਸੀਂ ਮੈਨੂੰ ਤਸਵੀਰ ਭੇਜੀ ਆ ਸੇਮ ਏਦਾਂ ਦਾ ਸੀ, ਪਰ ਉਹਦਾ ਰੰਗ ਫਰੋਜ਼ੀ ਜਿਹਾ ਸੀਗਾ, ਕੁਛ ਥੋੜੇ ਥੋੜੇ ਹਲਕੇ ਹਲਕੇ ਸ਼ੀਸ਼ੇ ਲੱਗੇ ਹੁੰਦੇ ਸੀ ਉਹਦੇ ਤੇ। ਔਰ ਇਹਨਾਂ ਨੇ ਕਿਹਾ ਭਈ ਇਹ ਫੋਟੋ ਨੂੰ ਦੇਖ ਕੇ ਡਿਸਕ੍ਰਾਈਬ ਕਰੋ ਭੈਣ ਜੀ, ਇਹ ਫੋਟੋ ਦੇਖ ਕੇ ਕੀ ਡਿਸਕ੍ਰਾਈਬ ਕਰਾਂ। ਇਹ ਆਪਣੇ ਆਪ ਦੇ ਵਿੱਚ ਹੀ ਇਹ ਕੁਛ ਚੀਜ਼ਾਂ ਨੂੰ ਡਿਸਕ੍ਰਾਈਬ ਕਰਨਾ ਬੜਾ ਔਖਾ ਹੋ ਜਾਂਦਾ। ਇਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਮੇਰੇ ਦਾਦੀ ਜੀ ਦਾ ਸੰਦੂਕ, ਡੈਡ ਵਾਚਿੰਗ ਆਫਟਰ ਮਾਈ ਦਾਦੀ ਜੀ ਡਾਇਡ ਬਿਕੋਜ਼ ਸਾਰੀ ਉਮਰ ਡੈਡ ਵਾਜ ਨੋਟ ਅਲਾਊਡ ਟੂ ਵਾਚ ਇਨ ਸਾਈਡ ਦਿਸ ਸੰਦੂਕ। ਕਹਿੰਦੇ ਵੀ ਉਹ ਜਦੋਂ ਡੈਥ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸੰਦੂਕ ਆ, ਉਹ ਇਹਨਾਂ ਦੇ ਡੈਡ ਆ ਜਿਹੜੇ ਫੋਟੋ ਦੇ ਵਿੱਚ ਆ, ਉਹ ਸੰਦੂਕ ਨੂੰ ਦੇਖ ਰਹੇ ਆ। ਸਾਰੀ ਉਮਰ ਉਹਨਾਂ ਨੂੰ ਅਲਾਊਡ ਨਹੀਂ ਸੀ ਵੀ ਉਹਦੇ ਅੰਦਰ ਸੰਦੂਕ ਦੇ ਦੇਖ ਸਕਣ। ਕਹਿੰਦੇ ਕਿ ਸਾਡੀ ਫੈਮਿਲੀ ਕੋਈ ਵੀ ਬੰਦਾ ਨਹੀਂ ਉਹ ਸੰਦੂਕ ਦੇ ਅੰਦਰ ਝਾਕ ਸਕਦਾ ਸੀ। ਅਸੀਂ ਪੋਲਿਸ਼ ਕਰਵਾਉਣ ਲਈ ਬਾਹਰ ਕੱਢਿਆ ਸੀ ਤੇ ਡੈਡ ਕਿੰਨੇ ਪਿਆਰ ਨਾਲ ਦੇਖ ਰਹੇ ਨੇ। ਬਿਲਕੁਲ ਸਹੀ ਗੱਲ ਆ, ਇਹਨਾਂ ਦੇ ਪਾਪਾ ਜਿਹੜੇ ਆ ਉਹ ਖੜੇ ਹੋਏ ਆ, ਉਹਨਾਂ ਨੇ ਮੋਢੇ ਤੇ ਕਹੀ ਰੱਖੀ ਹੋਈ ਹੈ। ਐਨ ਇੱਕ ਪੰਜਾਬੀ ਬਾਪ ਜਿੱਦਾਂ ਦਾ ਹੁੰਦਾ, ਬਿਲਕੁਲ ਉਹ ਲੁੱਕ, ਕੁੜਤਾ ਪਾਇਆ ਹੋਇਆ, ਚਿੱਟਾ ਤੇ ਨੀਲਾ ਸਾਫਾ ਬੰਨਿਆ ਹੋਇਆ, ਔਰ ਉਹ ਬੜੇ ਪਿਆਰ ਨਾਲ ਉਹ ਜਿਹੜਾ ਸੰਦੂਕ ਆ ਉਹਦੀ ਇੱਕ ਬਾਰੀ ਖੋਲ ਕੇ ਉਹਦੇ ਚ ਦੇਖ ਰਹੇ ਆ। ਦੇਖਣ ਵਾਲੇ ਨੂੰ ਸਿਰਫ ਉਹ ਇਹੀ ਲੱਗਦਾ ਹੋਣਾ ਵੀ ਉਹ ਇੱਕ ਬੰਦਾ ਕੋਈ ਸੰਦੂਕ ਨੂੰ ਦੇਖ ਰਿਹਾ, ਨਹੀਂ, ਪਰ ਇਹਦੇ ਵਿੱਚ ਇੱਕ ਪੁੱਤ ਜਿਹੜਾ ਉਹ ਆਪਣੀ ਮਾਂ ਨੂੰ ਦੇਖ ਰਿਹਾ, ਆਪਣੀ ਮਾਂ ਨੂੰ ਲੱਭ ਰਿਹਾ। ਉਹਦੀ ਮਾਂ ਜਦੋਂ ਤਹਾਂ ਲਾ ਕੇ ਇਹਦੇ ਚ ਕੱਪੜੇ ਰੱਖਦੀ ਹੋਊਗੀ, ਉਹਨਾਂ ਦੇ ਲਈ ਚੀਜ਼ਾਂ ਸਾਂਭ ਕੇ ਰੱਖਦੀ ਹੋਊਗੀ, ਜਦੋਂ ਉਹਨਾਂ ਦੀ ਮਾਂ ਇਹ ਦਾਜ ਲੈ ਕੇ ਉਹਨਾਂ ਦੇ ਪਿਓ ਦੇ ਘਰ ਆਈ ਹੋਊਗੀ, ਇਹ ਸੰਦੂਕ ਨਾਲ ਆਇਆ ਹੋਊਗਾ। ਸੋ ਪਤਾ ਨੀ ਕਿੰਨੀਆਂ ਗਣ ਗਿਣਤ ਯਾਦਾਂ ਤੁਹਾਡੇ ਜ਼ਿਹਨ ਦੇ ਵਿੱਚ ਚੱਲਣੀਆਂ ਸ਼ੁਰੂ ਹੋ ਜਾਂਦੀਆਂ। ਸੋ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਨੂੰ ਸੰਭਾਲਣਾ ਬੜਾ ਜ਼ਰੂਰੀ ਹੈ। ਅਰਸ਼ ਦੀ ਕਾਲ ਆ ਗਈ, ਅਰਸ਼ ਨੂੰ ਵੀ ਲੈਂਦੇ ਆ ਨਾਲ ਪ੍ਰੋਗਰਾਮ ਦੇ ਵਿੱਚ। ਹੈਲੋ,
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਅਰਸ਼, ਕੀ ਹਾਲ ਚਾਲ?
ਹਾਂਜੀ, ਸਤਿ ਸ਼੍ਰੀ ਅਕਾਲ ਸਰਜੀਤ ਬਾਈ ਨੂੰ, ਸਾਰੇ ਸੌਂਗ ਸੋਤਿਆਂ ਨੂੰ ਜੀ।
ਜੀ, ਹੋਰ? ਪਹਿਲਾਂ ਤੇ ਹੁਣ ਮੈਂ ਕੰਨ ਖਿੱਚਣ ਨਵੇਂ ਮਾਡਲ ਦੇ ਹੈ। ਪਿਛਲੇ ਪ੍ਰੋਗਰਾਮ ਚ ਤਵਾ ਲਾ ਕੇ ਗਿਆ ਸੀਗਾ ਮੇਰਾ, ਮੈਨੂੰ ਤੇ ਨਰਿੰਦਰ ਦਾ ਭਲਾ ਹੋਵੇ, ਉਹਨੇ ਯਾਦ ਕਰਵਾ ਦਿੱਤਾ ਫੇਰ। ਹੈ
ਹੁਣ 90 ਦਾ ਬੋਰਨ ਤੇ ਹੁਣ ਮੈਂ ਬਾਈ ਉਹੀ ਕਹਿਣਾ ਸੀ ਮੈਂ ਹਨਾ ਮੈਂ।
ਅੱਛਾ, ਠੀਕ ਆ ਠੀਕ ਆ। ਨਰਿੰਦਰ ਦੇਖ ਲਾ, ਅਜੇ ਵੀ ਨਹੀਂ ਪੈਰਾਂ ਤੇ ਪੈਰੀ ਪੈਣ ਪਾਣੀ ਪੈਣ ਦਿੰਦਾ ਪਿਆ ਹੈ।
ਇਹ ਤੁਸੀਂ ਰਹਿ ਨੀ ਜਾਇਆ ਕਰੋ ਜੀ, ਇਹ ਤਾਂ ਬੜਾ ਗੱਪੀ ਬੰਦਾ ਹੈ। ਇਹ ਤਾਂ ਸੱਚੀ ਫੋਨ ਚੱਕਣ ਨੂੰ ਦਿਲ ਨੀ ਕਰਦਾ ਹੈਗਾ, ਜਦੋਂ ਉਹਦਾ ਫੋਨ ਚੱਕ ਲਓ ਮੁੜ ਕੇ ਜਵਾਕਾਂ ਦੇ ਕੱਚੇ ਬੱਲਣ, ਫੋਨ ਤੇ ਹੀ ਕੱਚੇ ਬੱਲਣ ਦਾ ਤਰੀਕਾ ਦੱਸਣ ਲੱਗ ਜਾਂਦਾ।
ਤੇ ਸਿੱਖ ਲਓ, ਕੰਮ ਆਉਣਗੀਆਂ ਚੀਜ਼ਾਂ, ਕੋਈ ਗੱਲ ਨੀ, ਸਿੱਖੀ ਚੀਜ਼ ਮਾੜੀ ਨੀ ਹੁੰਦੀ ਕੋਈ ਵੀ, ਕੱਲ ਨੂੰ ਬਦਲਨੇ ਪੈਣੇ ਆ। ਫੇਰ ਫੇਰ ਨਾ ਨਰਿੰਦਰ ਨੇ ਫੋਨ ਨੀ ਚੱਕਿਆ ਕਰਨਾ, ਫਿਰ ਅਰਸ਼ ਨੇ ਨਰਿੰਦਰ ਨੂੰ ਫੋਨ ਲਾ ਕੇ ਦੱਸਿਆ ਕਰਨਾ ਵੀ ਹਾਂ ਆਹ ਹੋ ਗਿਆ, ਹੁਣ ਰੋਂਦਾ ਪਿਆ ਜਵਾਕ, ਕੀ ਕਰਾਂ ਮੈਂ, ਇੰਨੀ ਦੇਰ ਹੋ ਗਈ ਨੈਪੀ ਚੇਂਜ ਕੀਤੇ ਨੂੰ, ਹੁਣ ਮੈਂ ਕਿੰਨੀ ਦੇਰ ਬਾਅਦ ਫੇਰ ਕਰਾਂ, ਫੇਰ ਸਲਾਹਾਂ ਤੂੰ ਲਿਆ ਕਰਨੀ ਨਰਿੰਦਰ ਤੋਂ।
ਨਹੀਂ ਨਹੀਂ ਜੀ, ਬੜਾ ਪਿਆਰਾ ਭਰਾ ਮੇਰਾ, ਬਹੁਤ ਬਹੁਤ ਪਿਆਰ ਕਰਦਾ ਜੀ, ਬਹੁਤ ਛੋਟੇ
ਭਰਾ। ਹੁਣ ਮਿੱਠਾ ਪੋਚਾ ਮਾਰਤਾ, ਆ ਹੁਣ ਮਿੱਠਾ ਪੋਚਾ ਮਾਰਤਾ ਬਾਅਦ ਵਿੱਚ, ਹਨਾ। ਨਹੀਂ, ਜੇ ਜਿੱਥੇ ਤੁਸੀਂ ਇੰਨੇ ਹੱਕ ਨਾਲ ਲੜ ਲਓ ਨਾ, ਜਿੱਥੇ ਤੁਸੀਂ ਇੰਨੇ ਹੱਕ ਨਾਲ ਗਾਲਾਂ ਕੱਢ ਲਓ, ਉੱਥੇ ਤੁਸੀਂ ਇਹੀ ਸਮਝ ਸਕਦੇ ਆ ਵੀ ਕਿੰਨਾ ਪਿਆਰ ਹੋਊਗਾ, ਉਹ ਪਿਆਰ ਹੀ ਬੋਲਦਾ ਹੁੰਦਾ ਤੁਹਾਡਾ। ਬਿਲਕੁਲ ਅਰਸ਼,
ਮੈਨੂੰ ਆਪਣਾ ਛੱਡਿਆ ਭਰਾ ਦੇਖਦਾ ਜੀ, ਮੈਨੂੰ ਬਹੁਤ ਦੋਸਤ ਮੇਰਾ ਛੋਟੀ ਉਮਰ ਛੱਡ ਗਿਆ ਸੀਗਾ, ਜਦੋਂ ਮੈਂ ਇਹਦੇ ਨਾਲ ਗੱਲ ਕਰਦਾ ਮੈਨੂੰ ਬਸ ਉਹ ਦਿਖ ਜਾਂਦਾ ਹਨਾ।
ਸਹੀ ਗੱਲ ਆ, ਅਸੀਂ ਨਾ ਬਥੇਰੇ ਨੇ ਸਾਰੇ ਇੱਕ ਦੂਜੇ ਵਿੱਚੋਂ ਕੁਝ ਨਾ ਕੁਝ।
ਬਸ ਬਿਲਕੁਲ ਜੀ, ਬਹੁਤ ਵਧੀਆ ਤੁਸੀਂ ਉਹ ਪਿਕਸ ਪਾਈਆਂ ਸੀਗੀਆਂ, ਦੇਖ ਲਓ ਸਮਾਂ ਬਦਲਦਾ ਰਹਿੰਦਾ ਜੀ ਹਨਾ।
ਬਿਲਕੁਲ, ਟੀਵੀ ਦੀ ਗੱਲ ਲਿਖੀ ਸੀ, ਉਹ ਟੀਵੀ ਜਦੋਂ ਲਿਆ ਸੀ ਉਦੋਂ ਲੱਗਦਾ ਸੀ ਜ਼ਿੰਦਗੀ ਚ ਹੋਰ ਕਿਸੇ ਚੀਜ਼ ਦੀ ਤਾਂ ਜ਼ਰੂਰਤ ਹੀ ਨਹੀਂ, ਪਰ ਹੁਣ ਆ ਕੇ ਇੱਕ ਉਹ ਟੀਵੀ ਐ ਪਿਆ ਹੋਇਆ, ਪਤਾ ਨੀ ਕਿੰਨੇ ਸਾਲ ਹੋ ਗਏ ਉਹਦੇ ਤੇ, ਕਿੰਨੀ ਧੂੜ ਪਈ ਆ ਤੇ ਉਹ ਐ ਕਿਸੇ ਨੂੰ ਚੁਕਾ ਦਿੱਤਾ। ਇਹ ਜ਼ਿੰਦਗੀ ਆ ਬਸ, ਉਸ ਪਲ ਨੂੰ ਜੀਂਦੇ ਰਹੋ, ਅੱਗੇ ਨਿਕਲਦੇ ਰਹੋ। ਸਾਨੂੰ ਅੱਜ ਕੋਈ ਵੀ ਸਿਚੁਏਸ਼ਨ ਜਾਂ ਬੜੀ ਵੱਡੀ ਲੱਗਦੀ ਹੁੰਦੀ ਆ ਨਾ, ਜਿਹੜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਬੜੀ ਛੋਟੀ ਹੋ ਜਾਂਦੀ ਆ।
ਬਿਲਕੁਲ ਜੀ, ਚੀਜ਼ਾਂ ਮਤਲਬ ਕਈ ਵਾਰੀ ਜਦੋਂ ਆਪਾਂ ਉੱਥੇ ਆਪਣੇ ਕੰਟਰੀ ਜਾਂਦੇ ਹਾਂ, ਆਪਣੇ ਮੁਲਕ ਜਾਂਦੇ ਹਾਂ, ਆਪਾਂ ਨੂੰ ਉਦੋਂ ਇਹਨਾਂ ਚੀਜ਼ਾਂ ਦੀ ਅਹਿਮੀਅਤ ਨਹੀਂ ਹੁੰਦੀ ਹੈਗੀ, ਹੈ ਨਾ। ਜਦੋਂ ਬਾਹਰ ਆ ਜਾਂਦੇ ਹਾਂ ਫਿਰ ਕਿਤੇ ਨਾ ਕਿਤੇ ਜਾ ਕੇ ਇਹਨਾਂ ਚੀਜ਼ਾਂ ਨੂੰ ਆਪਾਂ ਬਹੁਤ ਮਿਸ ਕਰਦੇ ਹਾਂ।
ਬਿਲਕੁਲ ਬਿਲਕੁਲ, ਔਰ ਜਦੋਂ ਮੈਂ ਇਹ ਚੀਜ਼ਾਂ ਦੇਖ ਰਹੀ ਸੀ ਔਰ ਆਪਣੇ ਅੰਦਰੋਂ ਅੰਦਰ ਰੋ ਰਹੀ ਸੀ, ਤੇ ਮੈਨੂੰ ਉਹ ਦਿਨ ਯਾਦ ਆ ਰਹੇ ਸੀ ਜਦੋਂ ਅਸੀਂ ਉਸ ਘਰ ਦੇ ਵਿੱਚ ਹੀ ਹੁੰਦੇ ਸੀਗੇ, ਤੇ ਅਸੀਂ ਆਪਣੇ ਦਾਦੀ ਨਾਲ ਜਾਂ ਡੈਡੀ ਨਾਲ ਲੜੀਦਾ ਸੀ ਵੀ ਆਹ ਕੀ ਸਾਂਭ ਕੇ ਰੱਖਿਆ ਤੁਸੀਂ, ਆਹ ਵੀ ਕੱਢੋ, ਆਹ ਇੰਨੇ ਮੰਜੇ ਕਿਉਂ ਰੱਖੇ ਆ, ਆਹ ਕਿਉਂ ਰੱਖਿਆ ਆ, ਆਹ ਪੇਟੀ ਪੁਰਾਣੀ ਹੋਈ ਆ, ਇਹਨੂੰ ਕੱਢੋ ਹੁਣ, ਆਹ ਵਾਲੇ ਭਾਂਡੇ ਆ ਉਹ ਲੈ ਕੇ ਆਓ, ਇਹ ਕਰੋ। ਉਹ ਮੈਨੂੰ ਆਪਣੇ ਦਿਨ ਯਾਦ ਆ ਰਹੇ ਸੀ ਵੀ ਮੈਂ ਖੁਦ ਉਹਨਾਂ ਵਿੱਚੋਂ ਇੱਕ ਹੁੰਦੀ ਸੀ ਜਿਹੜੀ ਕਹਿੰਦੀ ਹੁੰਦੀ ਸੀ ਵੀ ਆਹ ਕੀ ਆ, ਤੁਸੀਂ ਮਿਊਜ਼ੀਅਮ ਬਣਾਇਆ ਘਰ ਨੂੰ, ਕੱਢੋ ਇਹਨਾਂ ਚੀਜ਼ਾਂ ਨੂੰ। ਔਰ ਅੱਜ ਉਹੀ ਚੀਜ਼ਾਂ ਸੀਗੀਆਂ ਜਿਹਨਾਂ ਤੋਂ ਮੇਰਾ ਗੱਚ ਭਰੀ ਆਉਂਦਾ ਪਿਆ ਸੀ ਵੀ ਹਾਏ ਸੁੱਟਣ ਕਿਉਂ ਲੱਗੀ ਆ ਇਹ ਚੀਜ਼ਾਂ, ਇਹ ਕਿਉਂ ਦੇਣ ਲੱਗੀ ਆ ਕਿਸੇ ਨੂੰ। ਸੋ ਇਹ ਸਮਾਂ ਆ, ਸਮਾਂ ਹੀ ਤੁਹਾਨੂੰ ਬਦਲਦਾ।
ਮੇਰੇ ਨਾਲ ਨਾ ਕਈ ਵਾਰੀ ਮੇਰੀ ਵਾਈਫ ਮੇਰੇ ਨਾਲ ਨਾ ਗੁੱਸੇ ਹੋ ਜਾਂਦੀ ਹੈ ਨਾ, ਜਦੋਂ ਇੰਡੀਆ ਜਾਂਦੇ ਹਾਂ ਨਾ, ਉਹ ਕਹੂਗੀ ਮੈਨੂੰ ਕਹੂਗੀ ਕਿ ਤੂੰ ਨਾ ਕਿਉਂ ਸਮਾਨ ਨੀ ਸਿੱਟਣ ਦਿੰਦਾ ਹੈਗਾ, ਬੇਫਾਲਤੂ ਬਹੁਤ ਜ਼ਿਆਦਾ ਤੂੰ ਓਵਰਫਲੋ ਆ ਕਰੇ, ਜੇ ਵੋ ਆਹ ਚੀਜ਼ ਲੋੜ ਨੀ ਇਹਦੀ, ਸਿੱਟਦੀ ਏ ਕੱਢਦੀ ਏ, ਹਨਾ। ਤੇ ਮੈਨੂੰ ਕਹਿੰਦਾ ਤੂੰ ਨਵੀਂ ਲੈ ਲਾ ਜੋ ਲੈਣੀ ਆ, ਹਨਾ ਵੀ ਪਰ ਮੈਂ ਇਹ ਚੀਜ਼ਾਂ, ਮੈਂ ਬੜਾ ਇਮੋਸ਼ਨਲ ਜੇ ਕਿਸਮ ਦਾ ਇਨਸਾਨ ਆ, ਹਨਾ। ਮੈਂ ਐਕਚੁਲੀ ਮੈਂ ਨਾ ਜੀ ਮੈਨੂੰ ਬਦਲਾਅ ਚੰਗਾ ਲੱਗਦਾ, ਹਨਾ ਬਦਲਾਅ ਮੈਨੂੰ ਚੰਗਾ ਲੱਗਦਾ, ਪਰ ਮੈਨੂੰ ਉਹ ਚੀਜ਼ਾਂ ਚ ਮੈਂ ਜਦੋਂ ਵੀ ਹੁਣ ਵੀ ਇੰਡੀਆ ਜਾਂਦਾ, ਮੈਂ ਤਾਂ ਤੁਹਾਨੂੰ ਤਾਂ ਪਤਾ ਹੀ ਹੈ ਮੈਂ ਤਾਂ 6 ਮਹੀਨੇ ਬਾਅਦ ਇੰਡੀਆ ਭੱਜ ਜਾਂਦਾ। ਮੈਂ ਤਾਂ ਜੀ ਉਹ ਕਮਰਾ ਨੀ ਬਦਲ ਸਕਿਆ, ਮੇਰੇ ਮਦਰ ਬਿਮਾਰ ਸੀਗੇ, ਹਨਾ ਮੈਂ ਖੁਦ ਆਪ ਮਾਇੰਡ ਚੇਂਜ ਕਰ ਦੇਣਾ ਉਹਨਾਂ ਦੇ, ਹਨਾ ਬੁੱਕ ਲੱਗਦੇ ਹੁੰਦੇ ਸੀ, ਤੇ ਉਹ ਅਜੇ ਤੱਕ ਨਾ ਜੀ ਮੈਂ ਮੈਨੂੰ ਹੁਣ ਵੀ ਉਹ ਕੱਪੜੇ ਟੰਗਣ ਵਾਲੀ ਇੱਕ ਕੀਲੀ ਯਾਦ ਆ ਜੀ, ਉੱਥੇ ਉਹ ਤੰਗੀ ਹੁੰਦੀ ਸੀ ਹਨਾ ਬੁੱਤ ਤੇ, ਉੱਥੇ ਮੈਂ ਬਹੁਤ ਉਵੇਂ ਤੰਗੀ ਹੁੰਦੀ ਸੀ, ਮੈਂ ਉਹ ਨੀ ਲਾਈ ਜੀ। ਦੇਖ ਲੋ ਮਦਰ ਚਲੇ ਗਏ, ਮੇਰੇ ਮਦਰ 13 ਚ ਐਕਸਪਾਇਰ ਹੋ ਗਏ ਸੀਗੇ, ਮੈਂ ਮੇਰੀ ਜ਼ਰੂਰਤ ਨੀ ਪੈਂਦੀ, ਮੇਰੀ ਹਿੰਮਤ
ਨਹੀਂ ਪੈਂਦੀ। ਹਾਂ ਬਿਲਕੁਲ ਸਹੀ ਗੱਲ ਆ,
ਹੁਣ ਵੀ ਉਹੀ ਗੱਲਾਂ ਚ ਸਕੂਨ ਆਉਂਦਾ ਜੀ, ਉਹੀ ਚੀਜ਼ਾਂ ਚ ਸਕੂਨ ਆਉਂਦਾ। ਜਦੋਂ ਹੁਣ ਵੀ ਮੈਂ ਮੇਰਾ ਆਪਣੀ ਫੈਮਿਲੀ ਤਾਂ ਮੇਰੀ ਕਿਉਂ ਤਕਰੀਬਨ 37 ਸਾਲ ਤੋਂ ਬਾਹਰ ਹੈ ਜੀ, ਮੇਰੀ 37 ਸਾਲ ਤੋਂ ਮੇਰੀ ਗ੍ਰੈਂਡ ਮਦਰ ਬਾਹਰ ਨੇ, 40-45 ਸਾਰਾ ਪਰਿਵਾਰ ਕੈਨੇਡਾ ਦੇ ਵਿੱਚ, ਤੇ ਹੁਣ ਵੀ ਉਹ ਮੈਂ ਜਾਣਦਾ ਜੀ, ਹੁਣ ਵੀ ਮੈਨੂੰ ਸਕੂਨ ਆਉਂਦਾ, ਮਤਲਬ ਹੁਣ ਵੀ ਮੈਂ ਜਦੋਂ ਜਾਵਾਂ ਤੇ ਘਰੇ ਬਸ ਬਾਹਰ ਚਾਚੇ ਹੋਣ, ਮੇਰਾ ਸਕਾ ਚਾਚਾ ਨੇ, ਸਾਕਾ ਚਾਚੇ ਤੇ ਮੇਰੇ ਦੋਵੇਂ ਬਾਹਰ ਨੇ, ਤੇ ਉਹ ਦਾਦੀ ਆ ਮੇਰੀ ਛੋਟੀ ਬੇਬੇ ਆ, ਹਨਾ ਡੈਡੀ ਦੀ ਚਾਚੀ ਆ, ਉਹ ਹੁਣ ਵੀ ਮਤਲਬ ਮੈਨੂੰ ਰਾਤ ਨੂੰ ਮੈਨੂੰ ਖੁਦ ਨੀ ਪਤਾ ਲੱਗਦਾ, ਹੁਣ ਕਈ ਵਾਰੀ ਖਾਧੀ ਪੀਤੀ ਜਿਵੇਂ ਗੱਡੀ ਕਹਿੰਦੇ ਗੱਡੀ ਨੂੰ ਇੱਕ ਵਾਟ ਲੱਗੀ ਹੋਈ ਆ, ਰਾਤ ਨੂੰ ਖੱਬੇ ਪਾਸੇ ਨੂੰ ਮੁੜਨ ਦੀ ਬਜਾਏ ਸੱਜੇ ਪਾਸੇ ਨੂੰ ਮੁੜ ਜਾਂਦੀ ਆ, ਹਨਾ ਰਾਤ ਨੂੰ ਉੱਥੇ ਜਾ ਕੇ ਬੇਬੇ ਉਹਨਾਂ ਕੋਲ ਸੁੱਤਾ, ਕਈ ਵਾਰੀ ਤਾਂ ਘਰਦੇ ਹੁਣ ਪਾਪਾ ਹੁਣੀ ਕਹਿਣਗੇ, ਹਨਾ ਜੇ ਕਈ ਵਾਰੀ ਰਾਤ ਨੂੰ ਫੋਨ ਫਾਨ ਨਾ ਚੱਕਾਂ ਲੇਟ ਨਾਈਟ, ਹਨਾ ਉਧਰ ਬਾਹਰ ਲੱਗੇ ਫੋਨ ਕਰਦੇ, ਉਹ ਕਹਿਣਗੇ ਵੀ ਉਹ ਤੁਹਾਡੇ ਕੋਲ ਆ ਗਿਆ, ਤੁਹਾਡੇ ਕੋਲ ਸੌ ਗਿਆ ਆ ਕੇ।
ਹਾਂ ਉੱਥੇ ਅਰਸ਼ ਹੋਈ ਛੋਟਾ ਜਿਹਾ ਬੱਚਾ ਬਣ ਜਾਂਦਾ ਹੋਣਾ, ਜਿਹੜਾ ਕਦੀ ਚਾਚੇ ਦੇ ਜਾ ਕੇ ਰੋਟੀ ਖਾ ਲਈ, ਕਦੀ ਤਾਏ ਦੇ ਰੋਟੀ ਖਾ ਲਈ, ਕਦੀ ਹਨਾ ਕਦੀ ਕਿਤੇ ਲੱਸੀ ਦਾ ਗਲਾਸ ਪੀ ਲਿਆ। ਸਹੀ ਗੱਲ ਆ, ਉਹ ਸਮਾਂ ਜਿਹੜਾ
ਇੱਕ ਪ੍ਰੋਗਰਾਮ ਆਪਾਂ ਨੇ ਜ਼ਰੂਰ ਚਾਚਿਆਂ ਦੇ ਰਿਸ਼ਤੇ ਤੇ ਵੀ ਗੱਲ ਕਰਾਂਗੇ, ਹਨਾ ਜਦੋਂ ਅੱਜ ਵੀ ਮਤਲਬ ਈਵਨ ਮੈਂ ਕਈ ਵਾਰੀ ਜਦੋਂ ਹੁਣ ਮੈਂ ਕਈ ਵਾਰੀ ਕਿਤੇ ਦੇਖਦੇ ਹਾਂ ਜਾਂ ਫੇਸਬੁੱਕ ਤੇ ਜਾਂ ਵਟਸਐਪ ਤੇ ਕਈ ਵਾਰੀ ਨਾ ਸਟੇਟਸ ਲੋਕੀ ਪਾਉਂਦੇ ਆ ਸ਼ਰੀਕ ਸ਼ਰੀਕ ਕਹਿ ਕੇ, ਹਨਾ ਮੈਂ ਕਈ ਵਾਰੀ ਮੇਰੇ ਨਾ ਮੈਂ ਸੋਚਦਾ ਹੁੰਦਾ ਵੀ ਯਾਰ ਸ਼ਰੀਕ ਕੌਣ ਹੁੰਦੇ ਆ, ਸ਼ਰੀਕ ਕੀ ਚੀਜ਼ ਹੁੰਦੇ ਆ, ਸ਼ਰੀਕ ਉਹ ਹੁੰਦੇ ਆ ਜਦੋਂ ਭਾਈ ਤੁਹਾਨੂੰ ਬਗਾਨਿਆਂ ਨੇ ਜਦੋਂ ਤੁਹਾਨੂੰ ਢਾਇਆ ਹੁੰਦਾ ਨਾ,
ਚਾਚੇ ਤਾਏ ਮਿਸਿੰਗ ਆ, ਮੈਨੂੰ ਵਧੀਆ ਲੱਗੂਗਾ ਤੁਹਾਡੇ ਸਾਰਿਆਂ ਦੀਆਂ ਗੱਲਾਂ ਸੁਣ ਕੇ, ਕਿਉਂਕਿ ਮੇਰੇ ਡੈਡੀ ਕੱਲੇ ਕੱਲੇ ਸੀ, ਮੇਰੇ ਚਾਚੇ ਤਾਏ ਨੀ ਹੈਗੇ, ਦੋ ਭੂਆ ਹੀ ਆ, ਪਰ ਮੈਨੂੰ ਬੜਾ ਵਧੀਆ ਲੱਗਦਾ, ਮੈਂ ਹਮੇਸ਼ਾ ਇਹ ਰਿਸ਼ਤੇ ਮਿਸ ਕਰਦੀ ਆ। ਕਜ਼ਨਸ ਹੈਗੇ ਆ ਡੈਡੀ ਦੇ, ਉਹਨਾਂ ਨਾਲ ਬੜਾ ਪਿਆਰ ਆ, ਪਰ ਵਧੀਆ ਲੱਗੂਗਾ ਤੁਹਾਡੇ ਸਾਰਿਆਂ ਤੋਂ ਤੁਹਾਡੀਆਂ ਯਾਦਾਂ ਤੇ ਤੁਹਾਡੇ ਉਹਨਾਂ ਰਿਸ਼ਤਿਆਂ ਬਾਰੇ ਸੁਣ ਕੇ ਮੈਨੂੰ।
ਆਪਣੇ ਤਾਂ ਚਲੋ ਮੇਰਾ ਆਪਣਾ ਪਰਿਵਾਰ ਬਾਹਰ ਸੀ, ਦੋਵੇਂ ਚਾਚੇ ਬਾਹਰ ਸੀ, ਆਉਂਦੇ ਸੀ ਹਨਾ, ਮਤਲਬ ਥੋੜੇ ਟਾਈਮ ਬਾਅਦ ਆਉਂਦੇ ਹੁੰਦੇ ਸੀਗੇ,
ਮਤਲਬ ਮੈਂ ਉਹ ਸਾਰਾ ਪਿਆਰ ਮੈਂ ਉਹਨਾਂ ਤੋਂ ਲਿਆ ਮੈਂ ਹੁਣ ਵੀ ਮੈਂ ਇੰਡੀਆ ਜਾਂਦਾ ਨਾ ਜੀ ਮੈਂ ਜਾਂਦਾ ਬੇਬੇ ਕੋਲ ਬਹਿ ਜਾਂਦਾ ਹੈ ਨਾ ਬੇਬੇ ਨੂੰ ਕਹੂੰਗਾ ਵੀ ਆ ਬੇਬੇ ਦਹੀਂ ਪੰਜਾਂ ਦਾ ਨੋਟ ਮੈਨੂੰ ਕਹੂ ਕਿ ਤੇਰੇ ਕੋਲ ਘਾਟ ਆ ਕਿਸੇ ਗੱਲ ਮੈਂ ਕਹਿੰਦਾ ਚੰਗਾ ਹਾਲ
ਪਰ ਉਹ ਮੰਗ ਕੇ ਲੈਣ
ਪਿਆਰ ਪਹਿਲਾਂ ਚੱਲ ਮੈਨੂੰ ਪੰਜਾਂ ਮੈਂ ਦੇ ਦੇ ਹੈ ਮੈਂ ਗਿਰੀ ਪਕੌੜਾ ਲੈਣਾ ਹੱਟੀ ਤੋਂ ਕਹੂੰਗਾ
ਕਿਸੇ ਵੇਲੇ ਉਹੀ ਬੱਚੇ ਪੜਨ ਨੂੰ ਜੀ ਕਰਦਾ ਹੁੰਦਾ ਅਰਸ਼ ਬਿਲਕੁਲ ਨਹੀਂ ਜ਼ਰੂਰ ਅਸੀਂ ਆਉਂਦੇ ਜਿਹੜਾ ਪ੍ਰੋਗਰਾਮ ਉਹਨਾਂ ਦੇ ਵਿੱਚ ਰਿਸ਼ਤਿਆਂ ਦੀ ਗੱਲਾਂ ਸ਼ੁਰੂ ਕਰਾਂਗੇ ਤੇ ਆਪਣੇ ਸਾਰੇ ਰਿਸ਼ਤਿਆਂ ਨੂੰ ਫਿਰ ਰੱਜ ਕੇ ਜੀਨੇ ਆ ਦੁਬਾਰਾ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਉਹਨਾਂ ਨੂੰ ਯਾਦ ਕਰਾਂਗੇ
ਪਤਾ ਨੀ ਕਿਹੜੇ ਪਾਸੇ ਨੂੰ ਤੁਰ ਪਏ ਆ ਜੀ ਹਨਾ ਮੈਨੂੰ ਕਈ ਵਾਰੀ ਮੈਂ ਖੁਦ ਨੂੰ ਮੈਂ ਬੜਾ ਮੈਂ ਯਾਰ ਹੁਣ ਤਾਂ ਮੈਂ ਬਹੁਤ ਜ਼ਿਆਦਾ ਤੁਹਾਨੂੰ ਪਤਾ ਕਰੋਨਾ ਕਰਕੇ ਤਕਰੀਬਨ 1.5 ਸਾਲ ਹੋ ਗਿਆ ਮੈਂ ਆਪ ਖੁਦ ਨੀ ਇੰਡੀਆ ਜਾ ਸਕਿਆ ਹਨਾ ਮੈਂ ਬੜਾ ਓਵਰਫਲੋ ਹੋਇਆ ਪਿਆ ਚੀਜ਼ਾਂ ਨੂੰ ਲੈ ਕੇ ਪਰ ਵੀ ਉਹ ਚੀਜ਼ਾਂ ਤੁਸੀਂ ਉਦੋਂ ਫੋਟੋ ਪਾਈ ਮੈਂ ਆਪ ਤੁਹਾਨੂੰ ਮੈਂ ਦੱਸ ਨੀ ਸਕਦਾ ਮੈਂ ਸੱਚੀ ਫੁੱਟ ਫੁੱਟ ਕੇ ਰੋਇਆ ਹੁੰਦਾ ਮੈਂ ਇੰਨਾ ਮੇਰਾ ਮਨ ਮੈਂ ਮਤਲਬ ਇਹ ਸ਼ਾਇਦ ਕੋਈ ਬੰਦਾ ਨਾ ਜੀ ਸਰਜੀਤ ਭਾਈ ਸ਼ਾਇਦ ਇੰਡੀਆ ਬੈਠੇ ਨੇ ਸ਼ਾਇਦ ਇਹਨਾਂ ਚੀਜ਼ਾਂ ਨੂੰ ਇਹ ਨੀ ਸਮਝ ਸਕਣਗੇ ਹਨਾ ਕਈ ਵਾਰੀ ਕਹਿ ਦਿੰਦੇ ਆ ਕਿ ਹੁਣ ਕਿਸੇ ਇੰਡੀਆ ਨਾਲ ਗੱਲ ਕਰੀਏ ਨਾ ਕਿਤੇ ਇੰਡੀਆ ਗੱਲ ਕਰੀਏ ਤਾਂ ਕਹਿ ਦੇਣਗੇ ਵੀ ਜੇ ਤੁਹਾਨੂੰ ਇੰਨਾ ਦੁੱਖ ਲੱਗਦਾ ਤਾਂ ਬਈ ਅੱਜ ਬੈਠੇ ਰਹਿ ਲਓ ਵਾਪਸ ਹਾਂ ਹਾਂ
ਬਿਲਕੁਲ ਕਈ ਵਾਰੀ ਓਹੋ ਸਹੀ ਗੱਲ ਆ ਇਹ ਚੀਜ਼ਾਂ ਪਰਦੇਸੀ ਸਮਝ ਸਕਦੇ ਆ
ਉਹਨਾਂ ਨੂੰ ਸਮਝਾਉਣਾ ਔਖਾ ਹੋ ਜਾਂਦਾ ਨਾ ਕਿ ਵੀ 84 ਲੱਖ ਜੂਨ ਵਾਲੇ ਚੱਕਰ ਚ ਫਸੇ ਹੋਏ ਆ ਵੀ
ਬਿਲਕੁਲ ਪਰ ਕੋਈ ਨੀ ਅਰਸ਼ ਗੱਲ ਉਹ ਕਹਿੰਦੇ ਪਏ ਅਸੀਂ ਜੇ ਮੁੜ ਨੀ ਸਕਦੇ ਉਸ ਪੰਜਾਬ ਨੂੰ ਦਿਲ ਨਾਲ ਜਰੂਰ ਲਾ ਕੇ ਰੱਖਿਆ ਹੋਇਆ ਤੇ ਰੱਖ ਕੇ ਰੱਖਾਂਗੇ ਤੇ ਇੱਥੇ ਜਰੂਰ ਕੋਸ਼ਿਸ਼ ਕਰਦੇ ਰਹੀਏ ਆਪਣੇ ਜਿਹੜੇ ਲਾਈਕ ਮਾਈਂਡਡ ਪੀਪਲ ਆ ਤੁਸੀਂ ਜਦੋਂ ਵੀ ਇਕੱਠੇ ਬੈਠਦੇ ਆ ਆਪਣਾ ਇੱਕ ਪੰਜਾਬ ਉਸਾਰੀਏ ਇੱਥੇ ਉਸ ਪੰਜਾਬ ਵਾਲੀ ਖੁਸ਼ਬੂ ਜਿਹੜੀ ਆ ਉਹ ਮਾਹੌਲ ਨੂੰ ਉਸਾਰਨ ਦੀ ਕੋਸ਼ਿਸ਼ ਕਰੀਏ ਸ਼ਾਇਦ ਉਹ ਖੁਸ਼ਬੂ ਹੁਣ ਸਾਨੂੰ ਪੰਜਾਬ ਜਾ ਕੇ ਵੀ ਨਹੀਂ ਲੱਭਣੀ ਅਸੀਂ ਉਸ ਨੂੰ ਜੇ ਇਸ ਪੰਜਾਬ ਨੂੰ ਹੁਣ ਇੱਥੇ ਬੈਠੇ ਯਾਦ ਕਰਦੇ ਆ ਕਹਿੰਦੇ ਆ ਵੀ ਪੰਜਾਬ ਉੱਥੇ ਉਹ ਬਦਲ ਗਿਆ ਪਰ ਸਾਡੀਆਂ ਯਾਦਾਂ ਦੇ ਵਿੱਚ ਅਜੇ ਉਹੀ ਪਿੰਡ ਰਹਿਣਾ ਸਾਡਾ ਉਹੀ ਪੰਜਾਬ ਰਹਿਣਾ ਉਹੀ ਅਸੀਂ ਰਹਿਣਾ
ਅਰਸ਼
ਇਮੋਸ਼ਨਲ ਹੋ ਗਿਆ ਹੈਨਾ ਸਾਡੇ ਸਾਰਿਆਂ ਵੱਲੋਂ ਇੱਕ ਪਿਆਰ ਭਰੀ ਗੱਠੀ ਤੈਨੂੰ ਘੁੱਟ ਕੇ ਅਰਸ਼ ਅਸੀਂ ਸਾਰੇ ਹੀ ਬੈਠੇ ਆ ਏਦਾਂ ਹੀ ਇਹ ਇਹ ਜਿਹੜੀਆਂ ਚੀਸਾਂ ਆ ਨਾ ਸਾਰੇ ਹੀ ਲਈ ਬੈਠੇ ਆ ਅਸੀਂ ਕਿਸੇ ਵੇਲੇ ਜਦੋਂ ਮੈਂ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਹਟਣਾ ਨਾ ਔਰ ਜਦੋਂ ਮੈਂ ਬਾਹਰ ਜਾਂਦੀ ਹਾਂ ਤੇ ਮੈਨੂੰ ਟਾਈਮ ਲੱਗਦਾ ਦੁਬਾਰਾ ਇਸ ਆਸਟ੍ਰੇਲੀਆ ਦੇ ਵਿੱਚ ਪਹੁੰਚਣ ਦੇ ਲਈ ਮੈਨੂੰ 1 ਘੰਟਾ ਲੱਗਦਾ ਮੈਂ ਬੈਠਦੀ ਹਾਂ ਨਹੀਂ ਤਾਂ ਮੈਂ ਬੈਠਣ ਵਾਲਿਆਂ ਚੋਂ ਹੈ ਨਹੀਂ ਪਰ ਇਸ ਪ੍ਰੋਗਰਾਮ ਤੋਂ ਬਾਅਦ ਮੈਂ ਜ਼ਰੂਰ ਬੈਠਦੀ ਹੁੰਦੀ ਹਾਂ ਔਰ ਫਿਰ ਮੇਰਾ ਮਾਇੰਡ ਹੌਲੀ ਹੌਲੀ ਦੁਬਾਰਾ ਵਾਪਸ ਆਉਂਦਾ ਇੱਥੇ ਵੀ ਹਾਂ ਮੈਂ ਆਸਟ੍ਰੇਲੀਆ ਚ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਕਰਦੀ ਇੰਨੀ ਖੁੱਭ ਜਾਂਦੀ ਉਸ ਪੰਜਾਬ ਦੇ ਵਿੱਚ ਸੋ ਕੋਈ ਨੀ ਅਰਸ਼ ਇੱਥੇ ਪੰਜਾਬ ਵਸਾਇਆ ਹੋਇਆ ਅਸੀਂ ਸਾਰੇ ਭੈਣ ਭਰਾ ਇੱਥੇ ਇਕੱਠੇ ਆ ਗੱਲ ਆ ਕੋਈ ਅਸੀਂ ਇੱਕ ਦੂਜੇ ਨੂੰ ਮਿਲਣਾ ਸੀਗਾ ਇਸ ਕਰਕੇ ਆਏ ਛੱਡ ਕੇ ਉਹ ਰਿਸ਼ਤੇ ਕੁਝ ਹੋਰ ਵੀ ਬਾਕੀ ਸੀ ਅਜੇ ਇੱਥੇ ਇਸ ਕਰਕੇ ਆ ਗਏ ਆ ਹੈਨਾ ਰਜਿੰਦਰ ਧਨੀ ਪੁੱਛੀ ਜਾਂਦਾ ਕਹਿੰਦਾ ਕੀ ਹੋ ਗਿਆ ਭਾ ਅਰਸ਼ ਧਨੀ ਕੁਤਕਤਾਰੀਆਂ ਕੱਢ ਥੋੜੀਆਂ ਜਿਹੀਆਂ ਏਦਾਂ ਹੀ ਕੱਢੀ ਦੀਆਂ ਹੁੰਦੀਆਂ ਸੀ ਨਾ ਜਦੋਂ ਕੋਈ ਰੋਂਦਾ ਸੀ ਫਿਰ ਕੁਤਕਤਾਰੀਆਂ ਕੱਢੀ ਦੀਆਂ ਹੁੰਦੀਆਂ ਸੀਗੀਆਂ ਵੀ ਹੱਸ ਪਾ ਹੱਸ ਪਾ ਹੱਸ ਪਾ ਕੋਈ ਨੀ ਅਰਸ਼ ਇਹੀ ਜ਼ਿੰਦਗੀ ਆ ਔਰ ਇਸ ਜ਼ਿੰਦਗੀ ਨੇ ਸਾਨੂੰ ਬਹੁਤ ਹੀ ਬਣਾਇਆ ਆ ਕਦੀ ਅਸੀਂ ਬਹੁਤ ਹੀ ਨਾਜ਼ੁਕ ਜਿਹੇ ਹੁੰਦੇ ਸੀ ਅੱਜ ਥੋੜੇ ਸਟਰੋਂਗ ਬਣੇ ਆ ਅੱਜ ਚੀਜ਼ਾਂ ਨੂੰ ਸਮਝਣ ਲੱਗੇ ਆ ਜੀਣ ਲੱਗੇ ਆ ਕੋਈ ਨੀ ਅਰਸ਼ ਬਹੁਤ ਹੀ ਇਮੋਸ਼ਨਲ ਅਰਸ਼ ਵੀ ਅਕਸਰ ਹੀ ਮੈਂ ਆਪ ਗੱਲ ਕਰਦੇ ਕਰਦੇ ਕਈ ਵਾਰੀ ਪ੍ਰੋਗਰਾਮ ਦੇ ਵਿੱਚ ਬਹੁਤ ਵਾਰੀ ਰੋਈ ਆ ਪਰ ਕੋਈ ਗੱਲ ਨੀ ਇਹ ਜਦੋਂ ਤੁਸੀਂ ਇਹ ਹਰਟ ਮਹਿਸੂਸ ਕਰਦੇ ਆ ਨਾ ਮੇਰੇ ਨਾਲ ਅੱਜ ਕੱਲ ਮੈਂ ਇੱਕ ਹੋਰ ਚੀਜ਼ ਕਰਦੀ ਹੁੰਦੀ ਆ ਜਦੋਂ ਮੈਂ ਕਦੀ ਬਹੁਤ ਉਦਾਸ ਹੁੰਦੀ ਆ ਜਾਂ ਬਹੁਤ ਹਰਟ ਹੁੰਦੀ ਆ ਫਿਰ ਮੈਂ ਆਪਣੀ ਉਸ ਹਰਟ ਨੂੰ ਦੇਖਦੀ ਹੁੰਦੀ ਆ ਆਪਣੀ ਉਸ ਉਦਾਸੀ ਨੂੰ ਦੇਖਦੀ ਹੁੰਦੀ ਆ ਵੀ ਮੈਂ ਕਿਉਂ ਉਦਾਸ ਆ ਵੀ ਮੈਂ ਕਿਉਂ ਹਰਟ ਆ ਇਹਦੇ ਪਿੱਛੇ ਆਹ ਰੀਜ਼ਨ ਆ ਉਹ ਰੀਜ਼ਨ ਜੇ ਸਹੀ ਆ ਤੇ ਦੈਨ ਇਟਸ ਓਕੇ ਹਾਂ ਗੱਲ ਨੀ ਉਦਾਸ ਵੀ ਹੋ ਲੈਣਾ ਚਾਹੀਦਾ ਆ ਸਾਡੇ ਭਾਵ ਆ ਪਰ ਉਹ ਉਦਾਸੀ ਜੇ ਕਿਤੇ ਗਲਤ ਪਾਸੇ ਲੈ ਕੇ ਜਾਂਦੀ ਆ ਫਿਰ ਆਪਣੇ ਆਪ ਨੂੰ ਚੈੱਕ ਕਰਨਾ ਚਾਹੀਦਾ ਆਪਣੇ ਪਿੰਡਾਂ ਨੂੰ ਆਪਣੇ ਪੰਜਾਬ ਨੂੰ ਆਪਣੇ ਰਿਸ਼ਤਿਆਂ ਨੂੰ ਯਾਦ ਕਰਕੇ ਸਾਡੀ ਅੱਖ ਨਾ ਭਰੀ ਤੇ ਫਿਰ ਅਸੀਂ ਇਨਸਾਨ ਕਾਹਦੇ ਹੈ ਨਾ ਸੋ ਜੇ ਇਹ ਉਦਾਸੀ ਸਾਡੀ ਸਾਡੇ ਪਿੰਡ ਨਾਲ ਜੁੜੀ ਹੋਈ ਹੈ ਸਾਡੇ ਮਾਪਿਆਂ ਨਾਲ ਜੁੜੀ ਹੋਈ ਹੈ ਉਹਨਾਂ ਦੀ ਯਾਦ ਨਾਲ ਜੁੜੀ ਹੋਈ ਹੈ ਤੇ ਸਾਡੀ ਅੱਖ ਭਰਦੀ ਹੈ ਤੇ ਸੋਚੋ ਵਧੀਆ ਹੀ ਹੈ ਨਾ ਸੋ ਚਲੋ ਪ੍ਰੋਗਰਾਮ ਬੜਾ ਇਮੋਸ਼ਨਲ ਹੋ ਗਿਆ ਔਰ ਮੈਂ ਉਮੀਦ ਵੀ ਕਰਦੀ ਪਈ ਸੀ ਕਿਉਂਕਿ ਮੈਂ ਖੁਦ ਬੜੀ ਇਮੋਸ਼ਨਲ ਸੀ ਪਿੱਛੇ ਜੇ ਜੋ ਤੁਹਾਨੂੰ ਦੱਸਿਆ ਭਈ ਆ ਹਫ਼ਤੇ ਜਿਹੜੀਆਂ ਤਸਵੀਰਾਂ ਬਸ ਉਹੀ ਫੋਟੋਆਂ ਦੇਖ ਲਈਆਂ ਉਹੀ ਗੱਲਾਂ ਤੇ ਚਲੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਜ਼ਰੂਰਤ ਤੋਂ ਜ਼ਿਆਦਾ ਟਾਈਮ ਲੈ ਲਿਆ ਮੌਲੀ ਜੋਹਲ ਹੁਣਾਂ ਦਾ ਮੈਸੇਜ ਆਇਆ ਹੋਇਆ ਆ ਮਾਸੀ ਜੀ ਦਾ ਕਹਿੰਦੇ ਸਰੂਪ ਸਿੰਘ ਤੇ ਮੌਲੀ ਜੋਹਲ ਸਤਿ ਸ਼੍ਰੀ ਅਕਾਲ ਟੂ ਯੂ ਸੁਖਪ੍ਰੀਤ ਬੇਟਾ ਐਂਡ ਟੂ ਆਲ ਆਰ ਹਰਮਨ ਰੇਡੀਓ ਫੈਮਿਲੀ ਵੀ ਆਰ ਇੰਜੋਇੰਗ ਦਾ ਸ਼ੋ ਦਿਸ ਮਾਰਨਿੰਗ ਆਈ ਸੋ ਯੋਰ ਪੋਸਟ ਯੈਸਟਰਡੇ ਬ੍ਰੋਟ ਬੈਕ ਲੋਟਸ ਮੈਮਰੀਜ਼ ਫਰੋਮ ਮਾਈ ਚਾਈਲਡਹੁੱਡ ਆਈ ਫੈਲਟ ਯੂ ਫੀਲਿੰਗ ਅਟੈਚਡ ਟੂ ਐਵਰੀ ਲਿਟਲ ਥਿੰਗ ਵੀ ਸਟਿਲ ਹੈਵ ਕੈਪਟ ਦੋਸ ਥਿੰਗਸ ਇਨ ਬਿਲਕੁਲ ਦੀਦੀ ਸਹੀ ਗੱਲ ਆ ਉਹਨਾਂ ਚੀਜ਼ਾਂ ਦੇ ਨਾਲ ਬੜੀ ਬੁਰੀ ਤਰ੍ਹਾਂ ਜੁੜੀ ਹੋਈ ਹਾਂ ਮੈਂ ਨੌਂ ਮਾਸ ਦਾ ਰਿਸ਼ਤਾ ਜਿਹੜਾ ਉਹੀ ਕਹਿ ਲਓ ਔਰ ਪਤਾ ਨਹੀਂ ਪਰਮਾਤਮਾ ਨੂੰ ਕੀ ਮਨਜ਼ੂਰ ਹੈ ਜਿਸ ਚੀਜ਼ ਨਾਲ ਏਡਾ ਪਿਆਰ ਹੈ ਉਹ ਪੰਜਾਬ ਉਹਨਾਂ ਪਿੰਡਾਂ ਦੇ ਨਾਲ ਉਸ ਤੋਂ ਇੰਨੀ ਦੂਰ ਲਿਆ ਕੇ ਬਿਠਾ ਦਿੱਤਾ ਇਹਦੇ ਵਿੱਚ ਵੀ ਉਹਦੀ ਕੋਈ ਰਜ਼ਾ ਹੋਣੀ ਹੈ ਉਹਦਾ ਕੋਈ ਭਾਣਾ ਹੋਣਾ ਹੈ ਸ਼ਾਇਦ ਇਹ ਪਿਆਰ ਤਾਂ ਹੀ ਮਹਿਸੂਸ ਕਰਨਾ ਸੀ ਜਦੋਂ ਅਸੀਂ ਉਹਨੂੰ ਛੱਡਣਾ ਸੀਗਾ ਔਰ ਸ਼ਾਇਦ ਮੈਂ ਇੱਥੇ ਆ ਕੇ ਤੁਹਾਨੂੰ ਸਾਰਿਆਂ ਨੂੰ ਉਹ ਯਾਦਾਂ ਯਾਦ ਕਰਾਉਂਦੇ ਰਹਿਣਾ ਸੀ ਇਸ ਕਰਕੇ ਮੈਂ ਇੱਥੇ ਆਈ ਹਾਂ ਇਸ ਕਰਕੇ ਮੇਰੀਆਂ ਯਾਦਾਂ ਇੰਨੀਆਂ ਡੂੰਘੀਆਂ ਜੁੜੀਆਂ ਹੋਈਆਂ ਆਪਣੇ ਉਸ ਪਿੰਡ ਦੇ ਨਾਲ ਤੇ ਧਨੀ ਨੇ ਦੋ ਆਡੀਓ ਮੈਸੇਜਸ ਕੀਤੇ ਹੋਏ ਆ ਤੇ ਉਸ ਤੋਂ ਬਾਅਦ ਦਰਸ਼ਨ ਦਾ ਇੱਕ ਜਿਹੜਾ ਆਡੀਓ ਮੈਸੇਜ ਆਇਆ ਹੋਇਆ ਮੈਂ ਸਰਬਜੀਤ ਜੀ ਨੂੰ ਕਹੂੰਗੀ ਪਹਿਲਾਂ ਉਹ ਤੁਸੀਂ ਚਲਾ ਦੋ ਉਹ ਸੁਣ ਲਈਏ ਤੇ ਉਸ ਤੋਂ ਬਾਅਦ ਫਿਰ ਮੈਂ ਇਜਾਜ਼ਤ ਲੈਂਦੀ ਹਾਂ ਸਾਰਿਆਂ ਤੋਂ
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੇਰੇ ਖਿਆਲ ਨਾਲ ਅੱਜ ਮੈਨੂੰ ਟਾਈਮ ਨਹੀਂ ਮਿਲਣਾ ਤੇ ਚਲੋ ਮੈਂ ਇੱਕ ਆਡੀਓ ਕਲਿੱਪ ਹੀ ਤੁਹਾਨੂੰ ਭੇਜਦਾ ਤੇ ਵੈਸੇ ਇੱਕ ਹੀ ਪੈਰਾ ਜਿਹੇ ਚ ਮੈਂ ਤੁਹਾਨੂੰ ਸੁਣਾਉਂਦਾ ਆ ਬਾਕੀ ਤੁਹਾਨੂੰ ਅਗਲੇ ਹਫ਼ਤੇ ਸੁਣਾਵਾਂਗਾ ਪੂਰਾ ਤੇ ਇਹ ਗੱਲ ਵੀ ਉਹ ਉਸ ਤਰ੍ਹਾਂ ਆ ਜਿੱਦਾਂ ਮਤਲਬ ਵੀ ਇੱਕ ਨਵਾਂ ਨਵਾਂ ਵਿਆਹ ਹੁੰਦਾ ਤੇ ਜੀਜਾ ਮਤਲਬ ਮੁੰਡਾ ਬਣਦਾ ਨਵਾਂ ਨਵਾਂ ਤੇ ਹੌਲੀ ਹੌਲੀ ਉਹਦੀ ਉਮਰ ਦੇ ਹਿਸਾਬ ਨਾਲ ਆਪਣਾ ਜੀਜੇ ਤੋਂ ਫੁੱਫੜ ਤੱਕ ਸਫ਼ਰ ਜਿਹੜਾ ਉਹਦਾ ਬਣਦਾ ਉਹ ਤੁਹਾਨੂੰ ਮੈਂ ਗੱਲ ਸੁਣਾਵਾਂਗਾ ਤੇ ਬੇਸ਼ੱਕ ਮੈਨੂੰ ਲੱਗਦਾ ਵੀ ਤੁਹਾਨੂੰ ਚੰਗੀ ਲੱਗੇ ਤੇ ਸੁਣੋ ਉਹ ਸੁਣ ਲੋ ਮੇਰੀਆਂ ਚੀਕਾਂ ਨੂੰ ਮੈਂ ਭੁੱਲਿਆ ਨਹੀਂ ਤਰੀਕਾਂ ਨੂੰ ਜਦ ਹਾਲੇ ਰਿਸ਼ਤਾ ਨਵਾਂ ਨਵਾਂ ਵਿੱਚ ਪਿਆਰ ਦਿਲਾਂ ਦੇ ਜਵਾਂ ਜਵਾਂ ਜਦ ਵੱਜਿਆ ਪਿਆਰ ਦਾ ਵਾਜਾ ਸੀ ਤਾਂ ਢੋਲਿਆ ਦਰਵਾਜ਼ਾ ਸੀ ਜੋ ਖੜਦੀ ਨਾਲ ਉਹ ਫੱਬਦੀ ਸੀ ਹਾਏ ਸਾਲੀ ਮੈਨੂੰ ਲੱਭਦੀ ਸੀ ਜੋ ਖੜਦੀ ਨਾਲ ਉਹ ਫੱਬਦੀ ਸੀ ਹਾਏ ਸਾਲੀ ਮੈਨੂੰ ਲੱਭਦੀ ਸੀ ਵਿੱਚ ਮੂੰਹ ਵਿੱਚ ਕਾਜੂ ਪੈਂਦੇ ਤੇ ਬੀਜੂ ਬੀਜੂ ਹੁੰਦੀ ਸੀ ਹਾਏ ਇੱਕ ਤਾਂ ਆਲੋ ਜੀਜਾ ਜੀ ਬਸ ਜੀਜੂ ਜੀਜੂ ਹੁੰਦੀ ਸੀ ਬਸ ਇੱਕ ਤਾਂ ਕਾਲੋ ਜੀਜਾ ਜੀ ਬਸ ਆਹੋ
ਲਓ ਧਨੀ ਨੇ ਮਾਹੌਲ ਨੂੰ ਥੋੜਾ ਜਿਹਾ ਬਦਲਣ ਦੀ ਕੋਸ਼ਿਸ਼ ਕੀਤੀ ਬਹੁਤ ਹੀ ਵਧੀਆ ਆਡੀਓ ਕਲਿੱਪ ਜਿਹੜਾ ਬਣਾ ਕੇ ਭੇਜਿਆ ਸਹੀ ਗੱਲ ਆ ਜੀਜੂ ਜੀਜੂ ਹੁੰਦੀ ਸੀ ਇਸ ਤੋਂ ਬਾਅਦ ਕੀ ਹੋਇਆ ਇਹ ਫਿਰ ਧਨੀ ਨਾਲ ਅਸੀਂ ਜਦੋਂ ਦੁਬਾਰਾ ਕਾਲ ਕਰਾਂਗੇ ਇਹਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਤੇ ਫੇਰ ਸਾਰਾ ਵਾਕਿਆ ਸੁਣਾਂਗੇ ਭਈ ਜੀਜਾ ਜੀ ਦੀ ਅੱਗੇ ਅੱਗੇ ਕੀ ਦਸ਼ਾ ਬਣੀ ਜਾਂ ਕੀ ਦੁਰਦਸ਼ਾ ਬਣੀ ਉਹਦੇ ਤੇ ਗੱਲ ਕਰਾਂਗੇ ਧਨੀ ਨਾਲ ਜ਼ਰੂਰ ਭਈ ਸਹੁਰਿਆਂ ਦੇ ਜਾ ਕੇ ਕਿੰਨੀ ਕੁ ਸੇਵਾ ਕਰਾਉਂਦਾ ਹੁੰਦਾ ਸੀ ਧਨੀ ਇਹਦੇ ਉੱਤੇ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਕਿਤੇ ਆਉਣ ਵਾਲੇ ਸਮੇਂ ਚ ਸੋ ਬਹੁਤ ਬਹੁਤ ਸ਼ੁਕਰੀਆ ਧਨੀ ਭਾਜੀ ਇੱਕ ਦਰਸ਼ਨ ਹੁਣਾਂ ਦੀ ਵੀ ਆਡੀਓ ਕਲਿੱਪ ਆਈ ਹੋਈ ਹੈ ਜੇ ਉਹ ਵੀ ਤੁਸੀਂ ਚਲਾ ਦਿਓ ਤਾਂ
ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ ਹੋ ਰੋਡ ਬੇਜ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ ਇਹਦੀ ਘੜੇ ਰੂਟ ਦੀ ਤਿਆਰੀ ਕਿਹੜੇ ਰਸਤੇ ਪੈਣੀ ਹੈ ਉਹ ਲੰਮੇ ਰੂਟ ਤੇ ਜਾਣੀ ਜਾਂ ਫਿਰ ਲੋਕਲ ਰਹਿਣੀ ਹੈ ਉਹ ਲੰਮੇ ਰੂਟ ਤੇ ਜਾਣੀ ਜਾਂ ਫਿਰ ਲੋਕਲ ਰਹਿਣੀ ਹੈ ਵੇ ਭਾਈ ਲੰਮੇ ਰੂਟ ਤੇ ਜਾਣੀ ਜਾਂ ਫਿਰ ਲੋਕਲ ਰਹਿਣੀ ਹੈ ਉਹ ਰੋਡ ਵੇਜ ਦੀ ਲਾਰੀ
ਜੀ ਦਰਸ਼ਨ ਨੇ ਆਪਣੇ ਅੰਦਾਜ਼ ਦੇ ਵਿੱਚ ਸਤਿਗੁਰੂ ਸਿਕੰਦਰ ਹੁਣਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਬਹੁਤ ਸੋਹਣਾ ਗੀਤ ਦਰਸ਼ਨ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਜੋ ਪ੍ਰੋਗਰਾਮ ਸੁਣਦੇ ਰਹੇ ਔਰ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜਸ ਦੇ ਜਾਂ ਜਿਨ੍ਹਾਂ ਨੇ ਕਾਲ ਕੀਤੀ ਔਰ ਜੋ ਚੁੱਪ ਚਾਪ ਸੁਣ ਕੇ ਆਪਣੀਆਂ ਯਾਦਾਂ ਦੇ ਵਿੱਚ ਗੁੱਬੇ ਰਹੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਕਰਦੇ ਕਰਦੇ ਮੈਨੂੰ ਸੱਚੀ ਦੱਸਾਂ ਮੈਨੂੰ ਨਹੀਂ ਪਤਾ ਰਹਿੰਦਾ ਕਿ ਮੈਂ ਰੇਡੀਓ ਤੇ ਆ ਜਾਂ ਵੈਸੇ ਬੈਠੀ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਹੀ ਹਾਂ, ਸੋ ਕਈ ਵਾਰੀ ਮੇਰੇ ਤੋਂ ਕੁਛ ਵੱਧ ਘੱਟ ਬੋਲ ਹੋ ਜਾਂਦਾ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੀ ਹਾਂ। ਕਈ ਵਾਰੀ ਅਸੀਂ ਇਮੋਸ਼ਨਲ ਹੋ ਜਾਂਦੇ ਹਾਂ ਗੱਲ ਕਰਦੇ ਕਰਦੇ, ਹੈ ਨਾ, ਔਰ ਉਹਦੇ ਲਈ ਵੀ ਮਾਫੀ ਚਾਹੁੰਦੀ ਹਾਂ ਮੈਂ ਤੁਹਾਡੇ ਸਾਰਿਆਂ ਤੋਂ। ਸੋ ਚਲੋ ਏਦਾਂ ਹੀ ਰੌਣਕਾਂ ਲੱਗਦੀਆਂ ਰਹਿਣ, ਲਹਿਰਾਂ ਲੱਗਦੀਆਂ ਰਹਿਣ ਹਰਮਨ ਰੇਡੀਓ ਦੇ ਵਿਹੜੇ ਚ, ਤੇ ਤੁਸੀਂ ਸਾਰੇ ਖੁਸ਼ ਰਹੋ, ਆਬਾਦ ਰਹੋ, ਹੱਸਦੇ ਵਸਦੇ ਰਹੋ, ਆਪਣੇ ਪੰਜਾਬ ਨਾਲ, ਆਪਣੇ ਪਿੰਡ ਨਾਲ, ਆਪਣੇ ਰਿਸ਼ਤਿਆਂ ਦੇ ਨਾਲ ਜ਼ਰੂਰ ਜੁੜੇ ਰਹੋ, ਇਹ ਅਰਦਾਸ ਇਹੀ ਦੁਆ ਕਰਦੀ ਹਾਂ। ਬਾਕੀ ਮੈਂ ਹਰ ਹਫ਼ਤੇ ਆ ਕੇ ਹਰ ਬੁੱਧਵਾਰ ਕੁਝ ਯਾਦਾਂ ਜਿਹੜੀਆਂ ਉਹ ਤੁਹਾਨੂੰ ਯਾਦ ਕਰਵਾ ਜਾਇਆ ਕਰਨੀਆਂ ਆ, ਜਿੰਨੀ ਦੇਰ ਤੱਕ ਹੁੰਦੀਆਂ ਰਹੀਆਂ, ਜਿੰਨੀ ਦੇਰ ਤੱਕ ਉਹ ਸਮਾਰਕ ਨੇ ਚਾਹੀਆਂ। ਸੋ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਤੁਹਾਡਾ, ਫਿਰ ਤੋਂ ਅਗਲੇ ਹਫ਼ਤੇ ਬੁੱਧਵਾਰ ਨੂੰ ਫਿਰ ਮਿਲਾਂਗੀ ਕੁਝ ਹੋਰ ਯਾਦਾਂ ਦੇ ਨਾਲ। ਉਦੋਂ ਤੱਕ ਲਈ ਮੈਨੂੰ ਦਿਓ ਜੀ ਤੁਸੀਂ ਇਜਾਜ਼ਤ, ਤੇ ਲੱਗੋ ਆਪਣੇ ਕੰਮ ਕਾਰ ਤੇ ਨਾਲ ਯਾਦ ਕਰਦੇ ਰਹੋ ਆਪਣੇ ਉਸ ਪੰਜਾਬ ਨੂੰ, ਤੇ ਬਸ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਗੁਣਗੁਣਾਉਂਦੇ ਰਹੋ, ਚੜ੍ਹਦੀ ਕਲਾ ਤੇ ਰੱਬ ਰਾਖਾ।
ਤੁਰਨਾ ਪੈ ਗਿਆ ਇੱਥੇ, ਤੁਰਨਾ ਪੈ ਗਿਆ ਥੋੜਾ ਤੇ ਇੱਥੇ ਤੁਰਨਾ ਪੈ ਗਿਆ।